www.hitproduction.com
ਤੁਸੀਂ ਸੁਣ ਰਹੇ ਹੋ ਆਪਣਾ ਹਰਮਨ ਰੇਡੀਓ 24 ਘੰਟੇ 7 ਦਿਨ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ ਹਰਮਨ ਰੇਡੀਓ 24 ਘੰਟੇ 7 ਦਿਨ
ਹਰਮਨ ਰੇਡੀਓ
ਦਿਲ ਕਹਿੰਦਾ ਦਿਲ ਸੁਣਦਾ ਜ਼ਿੰਦਗੀ ਦੇ ਕਰੋਸ਼ੀਏ ਮਨ ਹੀ ਮਨ ਬੁਣਦਾ ਖੂਬਸੂਰਤ ਆਵਾਜ਼ ਦੀ ਪਰਵਾਸ ਹਰਮਨ ਰੇਡੀਓ ਆਸਟ੍ਰੇਲੀਆ ਦੇ ਸੰਗ ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਲਹਿਰਾਂ ਦਿਲ ਪੰਜਾਬੀ ਜਜ਼ਬਾ ਪੰਜਾਬੀ
ਸਤਿ ਸ਼੍ਰੀ ਅਕਾਲ ਦੋਸਤੋ ਹਾਜ਼ਰਾਂ ਜੀ ਪ੍ਰੋਗਰਾਮ ਲੈ ਕੇ ਲਹਿਰਾਂ ਮੈਂ ਤੁਹਾਡਾ ਦੋਸਤ ਮਿੰਟੂ ਬਰਾੜ ਐਡਲੇਟ ਦੇ ਸਟੂਡੀਓ ਤੋਂ ਤਰੀਕ ਆ ਜੀ ਅੱਜ 8 ਮਈ 2017 ਦੇ ਨਾਨਕਸ਼ਾਹੀ ਸੰਮਤ ਮੁਤਾਬਕ 26 ਵਿਸਾਖ 559ਵਾਂ ਬਰਾ ਤੇ ਬਿਕਰਮੀ ਸੰਮਤ ਮੁਤਾਬਕ 2074ਵਾਂ ਸਾਲ ਸੋ ਆਵਾਜ਼ ਦੀ ਦੁਨੀਆਂ ਦੇ ਨਾਲ ਜਿੱਥੋਂ ਜਿੱਥੋਂ ਜੁੜੇ ਹੋ ਆਪ ਸਭ ਨੂੰ ਜੀ ਆਇਆ ਪਿਆਰ ਭਰੀ ਸਤਿ ਸ਼੍ਰੀ ਅਕਾਲ ਤਹਿ ਦਿਲੋਂ ਸਵਾਗਤ ਤੇ ਉਮੀਦ ਕਰਦੇ ਹਾਂ ਜੀ ਆਪ ਜੀ ਦਾ ਦਿਨ ਬਹੁਤ ਵਧੀਆ ਚੜਿਆ ਹੋਏਗਾ ਤੇ ਬਾਕੀ ਜਿਹੜੀ ਅੱਜ ਦੀ ਆਪ ਜੀ ਦੀ ਜਿਹੜੀ ਪਲਾਨਿੰਗ ਆ ਉਹ ਸਮੇਂ ਸਿਰ ਤੇ ਆਪ ਦੀ ਸੋਚ ਮੁਤਾਬਕ ਪੂਰੀ ਹੋਵੇ ਇਹ ਦੁਆ ਅਰਦਾਸ ਕਰਦੇ ਹਾਂ ਤੇ ਸਾਰੇ ਸਰਬੱਤ ਦਾ ਭਲਾ ਮੰਗਦੇ ਹੋਏ ਕਹਿਣੇ ਆ ਜੀ ਨਾਨਕ ਨਾਮ ਚੜ੍ਹਦੀ ਕਲਾ ਤੇ ਤੇਰੇ ਭਾਣੇ ਸਰਬੱਤ ਦਾ ਭਲਾ ਅੱਜ ਦੇ ਪ੍ਰੋਗਰਾਮ ਦੇ ਵਿੱਚ ਆਪਣਾ ਹੁਣ ਤੋਂ 2 ਘੰਟੇ ਸਾਥ ਬਣਿਆ ਰਹਿਣਾ ਤੇ ਇਸ ਸਾਥ ਦੌਰਾਨ ਆਪਾਂ ਬਹੁਤ ਸਾਰੀਆਂ ਗੱਲਾਂ ਕਹਿਣੀਆਂ ਤੇ ਬਹੁਤ ਸਾਰੀਆਂ ਸੁਣਨੀਆਂ ਸੋ ਇਸ ਦੌਰਾਨ ਮੌਸਮ ਦੀ ਜਾਣਕਾਰੀ ਲਵਾਂਗੇ ਜੀ ਖਬਰਾਂ ਦੇ ਉੱਤੇ ਵੀ ਥੋੜੀ ਬਹੁਤ ਝਾਤ ਮਾਰਾਂਗੇ ਭੱਖ ਦੇ ਮੁੱਦਿਆਂ ਤੇ ਗੱਲਬਾਤ ਕਰਾਂਗੇ ਗੀਤ ਸੰਗੀਤ ਸੁਣਾਵਾਂਗੇ ਤੇ ਤੁਹਾਡੀਆਂ ਫੋਨ ਕਾਲਸ ਲਵਾਂਗੇ ਫੋਨ ਕਾਲਸ ਬਹੁਤ ਸਾਰੇ ਇਸ਼ੂ ਆ ਜਿਹੜੇ ਵੀ ਮਰਜ਼ੀ ਤੁਸੀਂ ਇਸ਼ੂ ਦੇ ਉੱਤੇ ਗੱਲਬਾਤ ਕਰ ਸਕਦੇ ਹੋ ਤੁਹਾਨੂੰ ਜੀ ਆਇਆਂ ਨੂੰ ਪਰ ਅੱਜ ਜਿਹੜੀ ਸ਼ੁਰੂਆਤ ਆ ਉਹ ਸ਼ੁਰੂਆਤ ਆਪਾਂ ਇੱਕ ਗੀਤ ਨਾਲ ਕਰੀਏ ਤਾਂ ਜ਼ਿਆਦਾ ਬਿਹਤਰ ਹੋਊਗੀ ਗੀਤ ਆ ਜਿਹੜਾ ਸੁਬਾਹ ਸੁਬਾਹ ਇੱਕ ਰੱਬ ਦੇ ਘਰ ਦੀ ਗੱਲ ਜਾਂ ਧਾਰਮਿਕ ਗੀਤ ਹੀ ਸਰਬਜੀਤ ਸੁਣਾਉਂਦੇ ਹੁੰਦੇ ਆ ਦੇਖਦੇ ਹਾਂ ਅੱਜ ਕਿਹੜਾ ਗੀਤ ਆਪਣੇ ਲਈ ਲੈ ਕੇ ਆਏ ਆ ਸਰਬਜੀਤ ਸਿੰਘ ਜਿਹੜੇ ਕਿ ਵੱਡੇ ਤੜਕੇ ਉੱਠ ਕੇ ਪਟਿਆਲੇ ਤੋਂ ਆਪਾਂ ਨੂੰ ਜਿਹੜੀ ਟੈਕਨੀਕਲ ਸਪੋਰਟ ਦੇ ਰਹੇ ਆ ਸੋ ਸੁਣਦੇ ਹਾਂ ਪਹਿਲਾਂ ਸ਼ੁਰੂ ਚ ਗੀਤ ਤੇ ਉਦੋਂ ਬਾਅਦ ਮੈਂ ਹਾਜ਼ਰ ਹੁੰਦਾ ਜੀ ਆਪ ਜੀ ਦੀ ਖਿਦਮਤ ਚ
ਅੰਮ੍ਰਿਤ ਪੀ ਕੇ ਸ਼ੇਰ ਬਣੇ ਦੇਸ਼ ਕੌਮ ਤੇ ਸੰਕਟ ਵੇਲੇ ਮੂਰੇ ਆਣ ਤਣੇ ਖੰਡੇ ਪਾਟੇ ਵਾਲਾ ਅੰਮ੍ਰਿਤ ਪੀ ਕੇ ਸ਼ੇਰ ਬਣੇ ਦੇਸ਼ ਕੌਮ ਤੇ ਸੰਕਟ ਵੇਲੇ ਮੂਰੇ ਆਣ ਤਣੇ ਇੱਕ ਗੋਬਿੰਦ ਦਾ ਇੱਕ ਗੁਰਾ ਦਾ ਸਿੰਘ ਲੋਕੋ ਲੱਖਾਂ ਦੇ ਪਾਰੀ ਪੈਂਦਾ ਇੱਕ ਗੁਰਾ ਦਾ ਸਿੰਘ ਲੋਕੋ ਲੱਖਾਂ ਦੇ
ਤੁੜਾਏ ਤੇਰਾ ਖਾਲਸਾ ਵੈਰੀਆਂ ਨੂੰ ਮਾਰ ਮੁਕਾਏ ਤੇਰਾ ਖਾਲਸਾ ਜ਼ਾਲਮਾਂ ਨੂੰ ਭਾਜੜਾ ਪਵਾਏ ਤੇਰਾ ਖਾਲਸਾ ਗਿੱਦੜਾ ਤੋਂ ਸ਼ੇਰ ਬਣਾਏ ਤੇਰਾ ਖਾਲਸਾ ਸਿਰੀ ਉੱਤੇ ਪੱਗ ਵੱਖਰੀ ਪਹਿਚਾਣ ਸਿੰਘ ਦੀ ਬਖਸ਼ੀ ਹੋਈ ਹੈ ਉਸ ਬਾਜਾਂ ਵਾਲੇ ਕਿੰਗ ਦੀ ਨਿਡਰ ਨਿਰਭਉ ਨਿਰਵੈਰ ਤੇਰਾ ਖਾਲਸਾ ਕਦੇ ਪਿੱਠ ਨਹੀਂ ਹੋ ਦਿਖਾਉਂਦਾ ਤੇਰਾ ਖਾਲਸਾ
ਦਿਖਾਉਂਦਾ ਤੇਰਾ ਖਾਲਸਾ
ਜ਼ੁਲਮ ਨੂੰ ਰੋਕਣ ਲਈ ਇੱਕ ਗੋਬਿੰਦ ਦਾ ਇੱਕ ਗੁਰਾਂ ਦਾ ਸਿੰਘ ਲੋਕੋ ਲੱਖਾਂ ਦੇ ਭਾਰੀ ਪੈਂਦਾ ਇੱਕ ਗੁਰਾਂ ਦਾ ਸਿੰਘ ਲੋਕੋ ਲੱਖਾਂ ਦੇ ਭਾਰੂ ਪੈਂਦਾ ਇੱਕ ਗੁਰਾਂ ਦਾ ਸਿੰਘ ਲੋਕੋ ਲੱਖਾਂ ਦੇ ਭਾਰੂ ਪੈਂਦਾ ਗੋਬਿੰਦ ਦਾ ਇੱਕ ਗੁਰਾਂ ਦਾ ਸਿੰਘ ਲੋਕੋ ਲੱਖਾਂ ਦੇ ਭਾਰੀ ਪੈਂਦਾ ਇੱਕ ਗੁਰਾਂ ਦਾ ਸਿੰਘ ਲੋਕੋ ਲੱਖਾਂ ਦੇ ਭਾਰੂ ਪੈਂਦਾ ਇੱਕ ਗੁਰਾਂ ਦਾ ਸਿੰਘ ਲੋਕੋ ਲੱਖਾਂ ਦੇ ਭਾਰੂ ਪੈਂਦਾ
ਲਓ ਜੀ ਇੱਕ ਸਿੰਘ ਗੁਰਾਂ ਦਾ ਸਿੰਘ ਲੋਕੋ ਲੱਖਾਂ ਤੇ ਭਾਰੂ ਪੈਂਦਾ ਨਿਰਮਲ ਸਿੱਧੂ ਦੀ ਆਵਾਜ਼ ਦੇ ਵਿੱਚ ਇਹ ਗੀਤ ਸੁਬਾ ਸੁਬਾ ਆਪਾਂ ਸੁਣਿਆ ਜੋਸ਼ ਭਰਪੂਰ ਗੀਤ ਸੀ ਜੀ ਤੇ ਉਮੀਦ ਆ ਤੁਹਾਡਾ ਵੀ ਇਸ ਨਾਲ ਜਿਹੜਾ ਇੱਕ ਖੂਨ ਆ ਥੋੜਾ ਜਿਹਾ ਉਹ ਖੋਲਿਆ ਹੋਣਾ ਤੇਜ਼ੀ ਆਈ ਹੋਣੀ ਆ ਤੇ ਅਸੀਂ ਚਾਹੁੰਦੇ ਹਾਂ ਵੀ ਸੁਬਾ ਸੁਬਾ ਜੇ ਸਾਡਾ ਸਰੀਰ ਬਣ ਜੇ ਕਹਿੰਦੇ ਨੀ ਹੁੰਦੇ ਤੜਕੇ ਤੜਕੇ ਜੇ ਅਸੀਂ ਸੈਲਫ ਚੱਕ ਲਈਏ ਤਾਂ ਫਿਰ ਦਿਨ ਵੀ ਚੰਗਾ ਨਿਕਲ ਜਾਂਦਾ ਸੋ ਇਹੀ ਕਾਰਨ ਹੁੰਦਾ ਜੀ ਸੁਬਾ ਸੁਬਾ ਕੋਈ ਐਨਰਜੀ ਭਰਪੂਰ ਕੋਈ ਨਾ ਕੋਈ ਗੱਲ ਜਾਂ ਗੀਤ ਤੁਹਾਡੇ ਨਾਲ ਸਾਂਝਾ ਕਰੀਏ ਸੋ ਅੱਜ ਦੇ ਪ੍ਰੋਗਰਾਮ ਦੇ ਵਿੱਚ ਬਹੁਤ ਸਾਰੇ ਸੱਜਣ ਮਿੱਤਰ ਜੁੜਨੇ ਸ਼ੁਰੂ ਹੋ ਗਏ ਆ ਤੇ ਦਲਜੀਤ ਸਿੰਘ ਮਹਿਤਾ ਚੌਕੋਰਾ ਨੇ ਸੁਬਾ ਸੁਬਾ ਉੱਠ ਕੇ ਆਪਣਾ ਜਿਹੜਾ ਫਰਜ਼ ਨਿਭਾ ਦਿੱਤਾ ਜੀ ਤੇ ਉਹਨਾਂ ਨੇ ਆਪਣੇ ਬਣਿਓ ਸਤਿ ਸ੍ਰੀ ਅਕਾਲ ਬੁਲਾਈ ਆ ਸਾਰਿਆਂ ਨੂੰ ਤੇ ਨਾਲ ਹੀ ਵਿਚਾਰ ਭੇਜਿਆ ਇੱਕ ਬੜਾ ਖੂਬਸੂਰਤ ਵਿਚਾਰ ਭੇਜਿਆ ਚਲੋ ਇਸੇ ਤੇ ਗੱਲਬਾਤ ਕਰਦੇ ਹਾਂ ਅੱਜ ਦਾ ਵਿਚਾਰ ਮੈਂ ਦੇਖ ਰਿਹਾ ਸੀ ਕੀ ਗੱਲ ਕਰੀਏ ਸੋ ਵਿਚਾਰ ਸਾਨੂੰ ਮਿਲ ਗਿਆ ਜੀ ਇਸੇ ਤੇ ਆਪਾਂ ਗੱਲਬਾਤ ਕਰਦੇ ਹਾਂ ਲਿਖਿਆ ਜੀ ਦੁਨੀਆਂ ਦਾ ਸਭ ਤੋਂ ਖੂਬਸੂਰਤ ਬੂਟਾ ਵਿਸ਼ਵਾਸ ਦਾ ਹੁੰਦਾ ਹੈ ਜੋ ਜ਼ਮੀਨ ਵਿੱਚ ਨਹੀਂ ਦਿਲਾਂ ਵਿੱਚ ਉੱਗਦਾ ਹੈ ਖੂਬਸੂਰਤ ਸਵੇਰ ਲਈ ਸ਼ੁਭ ਕਾਮਨਾਵਾਂ ਉਹਨਾਂ ਨੇ ਬੜੀ ਖੂਬਸੂਰਤ ਫੋਟੋ ਇੱਕ ਫੁੱਲਾਂ ਨਾਲ ਬਣੀ ਹੋਈ ਭੇਜੀ ਹੈ ਸਾਡੇ ਨਾਲ ਤੇ ਬੜੀ ਖੂਬਸੂਰਤ ਗੱਲ ਲਿਖੀ ਆ ਫੁੱਲਾਂ ਨਾਲੋਂ ਵੀ ਖੂਬਸੂਰਤ ਗੱਲ ਆ ਵੀ ਜਿਹੜਾ ਦੁਨੀਆਂ ਵਿਸ਼ਵਾਸ ਹੁੰਦਾ ਨਾ ਉਹ ਜ਼ਮੀਨ 'ਚ ਨਹੀਂ ਦਿਲਾਂ 'ਚ ਉੱਗਦਾ ਤੇ ਵਿਸ਼ਵਾਸ ਦੇ ਮਾਮਲੇ 'ਚ ਬਹੁਤ ਸਾਰੇ ਮਾਰਾਂ ਨੇ ਵੱਖਰੀਆਂ ਵੱਖਰੀਆਂ ਰਾਇਆਂ ਦਿੱਤੀਆਂ ਬਹੁਤ ਸਾਰੀਆਂ ਗੱਲਾਂ ਕਹੀਆਂ ਜੇ ਅਸੀਂ ਵਿਸ਼ਵਾਸ ਦੀ ਕੋਈ ਵੀ ਗੱਲ ਕਰੀਏ ਵੀ ਵਿਸ਼ਵਾਸ ਕੀ ਆ ਤੇ ਜਾਂ ਵਿਸ਼ਵਾਸ ਨਾਲ ਕੀ ਹੋ ਸਕਦਾ ਵਿਸ਼ਵਾਸ ਨਾਲ ਬੰਦਾ ਕਿੱਥੋਂ ਤੱਕ ਜਾ ਸਕਦਾ ਇਹ ਸਾਰੇ ਵਿਸ਼ਿਆਂ ਦੇ ਉੱਤੇ ਜੇ ਝਾਤ ਮਾਰਦੇ ਹਾਂ ਤਾਂ ਬੜੀਆਂ ਅਜੀਬ ਤੇ ਬੜੀਆਂ ਹੀ ਪਿਆਰੀਆਂ ਗੱਲਾਂ ਨਿਕਲ ਕੇ ਸਾਹਮਣੇ ਆਉਂਦੀਆਂ ਸੋ ਇਸੇ ਲਈ ਤਾਂ ਅਸੀਂ ਵਾਰ ਵਾਰ ਕਹਿੰਦੇ ਹਾਂ ਵੀ ਜੇ ਵਿਸ਼ਵਾਸ ਟੁੱਟ ਜੇ ਨਾ ਬੰਦੇ ਦਾ ਫਿਰ ਕੁਛ ਨਹੀਂ ਰਹਿੰਦਾ ਸੋ ਵਿਸ਼ਵਾਸ ਆ ਜਿਹੜਾ ਉਹ ਬਹੁਤ ਵੱਡੀ ਚੀਜ਼ ਆ ਤੇ ਇਸ ਨੂੰ ਟੁੱਟਣ ਨਹੀਂ ਦੇਣਾ ਚਾਹੀਦਾ ਸਾਨੂੰ ਤੇ ਇੱਕ ਦੂਜੀ ਇਹ ਗੱਲ ਹੁੰਦੀ ਅਸੀਂ ਅਕਸਰ ਗੱਲ ਕਰਦੇ ਹਾਂ ਵੀ ਅਸੀਂ ਫਲਾਣੇ ਤੋਂ ਪਿਆਰ ਹਾਸਲ ਕਰ ਲਿਆ ਫਲਾਣੇ ਤੋਂ ਪਿਆਰ ਜਿੱਤ ਲਿਆ ਪਿਆਰ ਜਿੱਤਣ ਨਾਲੋਂ ਵੀ ਮੇਰਾ ਮੰਨਣਾ ਵੀ ਕਿਸੇ ਦਾ ਵੀ ਵਿਸ਼ਵਾਸ ਜਿੱਤ ਲੈਣਾ ਸਭ ਤੋਂ ਵੱਡੀ ਗੱਲ ਆ ਪਰ ਵਿਸ਼ਵਾਸ ਦਾ ਇੱਕ ਬਹੁਤ ਹੀ ਨੇੜੇ ਦਾ ਰਿਸ਼ਤੇਦਾਰ ਆ ਜਿਹੜਾ ਕਿ ਉਹਨੂੰ ਅੱਗੇ ਨਹੀਂ ਵਧਣ ਦਿੰਦਾ ਤੇ ਉਹ ਰਿਸ਼ਤੇਦਾਰ ਬਹੁਤ ਵੱਡਾ ਦੁਸ਼ਮਣ ਵੀ ਆ ਰਿਸ਼ਤੇਦਾਰ ਦੇ ਨਾਤੇ ਨਾਤੇ ਉਹ ਆ ਸ਼ੱਕ ਜਦੋਂ ਸ਼ੱਕ ਕਿਤੇ ਵੀ ਕਿਸੇ ਵੀ ਦਾਇਰੇ ਚ ਆ ਜੇ ਤਾਂ ਉਹ ਵਿਸ਼ਵਾਸ ਨੂੰ ਮਾਰ ਦਿੰਦਾ ਵਿਸ਼ਵਾਸ ਨੂੰ ਖਤਮ ਕਰ ਦਿੰਦਾ ਤੇ ਬਹੁਤ ਸਾਰੇ ਸ਼ੱਕ ਨਾਲ ਮੈਂ ਮੁਲਕਾਂ ਦੇ ਮੁਲਕ ਘਰਾਂ ਦੇ ਘਰ ਬਹੁਤ ਕੁਛ ਤਬਾਹ ਹੁੰਦੇ ਦੇਖਿਆ ਨਾ ਇਹਨਾਂ ਸ਼ੱਕ ਦੇ ਜ਼ਰੀਏ ਜੇ ਅਸੀਂ ਵੱਡੇ ਪੱਧਰ ਤੇ ਸੋਚਦੇ ਹਾਂ ਤਾਂ ਇਰਾਕ ਵਰਗਾ ਮੁਲਕ ਸ਼ੱਕ ਦੀ ਭੇਟ ਹੀ ਚੜ ਗਿਆ ਸੀਗਾ ਵੀ ਉਹਨਾਂ ਕੋਲੇ ਸ਼ੱਕ ਸੀਗਾ ਵੀ ਉਹਨਾਂ ਕੋਲੇ ਪਰਮਾਣੂ ਹਥਿਆਰ ਆ ਸੋ ਕਈ ਵਾਰੀ ਇਹ ਜਿਹੀਆਂ ਗੱਲਾਂ ਵੀ ਹੁੰਦੀਆਂ ਇਹ ਜਿਹੀਆਂ ਗੱਲਾਂ ਛੋਟੇ ਇਕਾਈਆਂ ਦੇ ਤੌਰ ਤੇ ਵੀ ਦੇਖੀਆਂ ਜਾ ਸਕਦੀਆਂ ਪਿਆ ਪਰਿਵਾਰ ਪੱਧਰ ਤੇ ਵੀ ਤੁਸੀਂ ਦੇਖ ਸਕਦੇ ਹੋ ਸੋ ਵਿਸ਼ਵਾਸ ਦੇ ਮਾਮਲੇ ਚ ਨਾ ਮੇਰੇ ਹੱਥ ਚ ਹੁਣੇ ਪਰਮਿੰਦਰ ਸੋਢੀ ਹੋਰਾਂ ਦੀ ਕਿਤਾਬ ਹੱਥ ਲੱਗੀ ਆ ਤੇ ਉਹਨਾਂ ਨੇ ਵਿਸ਼ਵਾਸ ਦੇ ਮਾਮਲੇ ਚ 4-5 ਵਧੀਆ ਕੋਟ ਆ ਜਿਹੜੀਆਂ ਉਹ ਇਕੱਠੀਆਂ ਕੀਤੀਆਂ ਹੋਈਆਂ ਤੇ ਮੈਂ ਬਾਰੀ ਸਿਰ ਉਹ ਕੋਟ ਜ਼ਰੂਰ ਤੁਹਾਡੇ ਨਾਲ ਸਾਂਝੀਆਂ ਕਰਦਾ ਤਾਂ ਕਿ ਹੋਰ ਅੱਜ ਦੇ ਵਿਚਾਰ ਦੇ ਉੱਤੇ ਹੋਰ ਖੁੱਲਿਆ ਜਾਵੇ ਵੀ ਵਿਸ਼ਵਾਸ ਕੀ ਆ ਆਪਣੇ ਮੰਨਿਓ ਤਾਂ ਗੱਲਾਂ ਆਪਾਂ ਕਰਨੀਆਂ ਹੀ ਆ ਪਹਿਲਾਂ ਆਪਾਂ ਮਸ਼ਹੂਰ ਲੋਕ ਕੀ ਕਹਿੰਦੇ ਆ ਤੇ ਉਹਨਾਂ ਚੋਂ ਤੁਹਾਨੂੰ ਕਈ ਅਟਪਟੀਆਂ ਵੀ ਲੱਗਣੀਆਂ ਗੱਲਾਂ ਕਿਉਂਕਿ ਹੋ ਸਕਦਾ ਉਹ ਸਮੇਂ ਦੇ ਹਾਣੀ ਨਹੀਂ ਰਹੀਆਂ ਜਿਵੇਂ ਮੰਨ ਲਓ ਕਿਸੇ ਨੇ ਚਾਨਿਕਾ ਵੇਲੇ ਜਾਂ ਪੁਰਾਣੇ ਟਾਈਮ ਦੇ ਵਿੱਚ ਕੋਈ ਲਿਖੀ ਆ ਗੱਲ ਤਾਂ ਉਹਦੇ 'ਚ ਤੁਸੀਂ ਆਪ ਹੀ ਦੇਖੋਗੇ ਵੀ ਉਹ ਕਿਤੇ ਨਾ ਕਿਤੇ ਉਹ ਆਪਦਾ ਸਮਾਂ ਬਿਹਾ ਚੁੱਕੀ ਗੱਲ ਵੀ ਹੋ ਜਾਂਦੀ ਆ ਪਰ ਜਿਹੜੀਆਂ ਕਹਾਵਤਾਂ ਬਣਦੀਆਂ ਇਹ ਬਹੁਤ ਘੱਟ ਚਾਂਸ ਹੁੰਦਾ ਵੀ ਇਹ ਸਮਾਂ ਬਹਾ ਲੈਣ ਜਦੋਂ ਵੀ ਪੜ੍ਹੋ ਉਦੋਂ ਸਮੇਂ ਦੇ ਹਾਣ ਦੀਆਂ ਲੱਗਦੀਆਂ ਵਿਸ਼ਵਾਸ ਦੇ ਮਾਮਲੇ 'ਚ ਜੇਮਸ ਆਊਡਬੋਨ ਨੇ ਲਿਖਿਆ ਜੀ ਕਹਿੰਦੇ ਜਦੋਂ ਕਦੇ ਪੰਛੀ ਅਤੇ ਕਿਤਾਬ ਆਪਸ ਵਿੱਚ ਸਹਿਮਤ ਨਾ ਹੋਣ ਤਾਂ ਪੰਛੀ ਉੱਤੇ ਵਿਸ਼ਵਾਸ ਕਰਨਾ ਚਾਹੀਦਾ ਹੈ। ਦੇਖੋ ਜੀ ਕਿੱਡੀ ਵੱਡੀ ਗੱਲ ਕਹਿ ਗਏ ਆ, ਮੈਂ ਅੱਜ ਪਹਿਲੀ ਵਾਰ ਇਹ ਪੜ੍ਹੀ ਆ, ਪਰ ਮੈਨੂੰ ਪੜ੍ਹਦੇ ਸਾਰੀ ਜਿਹੜੀ ਚਰਨਾਹਟ ਨਿਕਲੀ ਆ ਇਸ ਗੱਲ ਦੀ, ਤੇ ਮੈਂ ਜਿਹੜੀ ਇੱਕ ਲੇਖ ਲਿਖਿਆ ਸੀ ਉਹ ਮੈਂ ਰਿਲੀਜ਼ ਨਹੀਂ ਕੀਤਾ, ਪਰ ਕਿਤਾਬਾਂ ਵੀ ਝੂਠ ਬੋਲਦੀਆਂ ਹਨ। ਮੇਰਾ ਮੈਨੂੰ ਉੱਥੇ ਜਾ ਮੇਰੀ ਸੂਈ ਅਟਕੀ ਵੀ ਮੈਂ ਵੀ ਇਸੇ ਵਿਸ਼ੇ ਨੂੰ ਹੀ ਛੋਇਆ ਸੀ। ਉਹਨਾਂ ਨੇ ਮੈਂ ਦੁਬਾਰਾ ਦੁਹਰਾਉਣਾ ਜੀ, ਕਹਿੰਦੇ ਜਦੋਂ ਕਦੇ ਪੰਛੀ ਅਤੇ ਕਿਤਾਬ ਆਪਸ ਵਿੱਚ ਸਹਿਮਤ ਨਾ ਹੋਣ ਤਾਂ ਪੰਛੀ ਤੇ ਵਿਸ਼ਵਾਸ ਕਰਨਾ ਚਾਹੀਦਾ ਹੈ। ਸੋ ਮੀਨਸ ਕਿਤਾਬ ਝੂਠ ਬੋਲ ਸਕਦੀ ਆ ਪਰ ਪੰਛੀ ਨਹੀਂ ਬੋਲੂਗਾ। ਇਹ ਬੜੀ ਵੱਡੀ ਗੱਲ ਜੇਮਸ ਆਊਟਬੋਰਨ ਨੇ ਕਹੀ ਆ। ਤੇ ਚਾਨਿਕਾ ਦੀ ਜਿਹੜੀ ਚਾਨਿਕਾ ਨੀਤੀ ਦੀ ਜੇ ਕਿਤਾਬ ਪੜ੍ਹੀਏ ਤਾਂ ਉਹਦੇ ਚ ਵਿਸ਼ਵਾਸ ਦੇ ਮਾਮਲੇ ਚ ਲਿਖਿਆ ਜੀ, ਲੰਬੇ ਨੌਹਾਂ ਵਾਲੇ ਹਿੰਸਕ ਪਸ਼ੂਆਂ ਤੇ ਨਦੀਆਂ ਤੇ ਹਥਿਆਰਬੰਦ ਬੰਦਿਆਂ ਤੇ ਔਰਤਾਂ ਅਤੇ ਰਾਜਾਂ ਦੇ ਪਰਿਵਾਰਾਂ ਤੇ ਕਦੇ ਵਿਸ਼ਵਾਸ ਨਹੀਂ ਕਰਨਾ ਚਾਹੀਦਾ, ਕਿਉਂਕਿ ਇਹ ਕਦੋਂ ਚੋਟ ਪਹੁੰਚਾ ਦੇਣ, ਇਸ ਵਿੱਚ ਕੋਈ ਭਰੋਸਾ ਨਹੀਂ ਹੁੰਦਾ। ਸੋ ਜਿਹੜਾ ਇਹਦੇ ਚ ਦੇਖੋ, ਹੁਣ ਮੈਂ ਤੁਹਾਨੂੰ ਸ਼ੁਰੂ ਚ ਕਿਹਾ ਸੀ ਨਾ ਵੀ ਸਮੇਂ ਦੇ ਹਾਣ ਦੀ ਗੱਲ ਨਹੀਂ ਰਹਿੰਦੀ, ਕਈ ਵਾਰੀ ਜਿਹੋ ਜਿਹਾ ਮਾਹੌਲ ਹੁੰਦਾ ਉਹੋ ਜਿਹੀ ਗੱਲ ਕਹੀ ਆ। ਹੁਣ ਚਾਨਕਿਆ ਦੀਆਂ ਨੀਤੀਆਂ ਬਹੁਤ ਪਾਪੂਲਰ ਆ, ਲੋਕ ਬਹੁਤ ਪਸੰਦ ਕਰਦੇ ਆ, ਪਰ ਮੇਰੇ ਹਿਸਾਬ ਨਾਲ ਇਸ ਕੋਟ ਦੇ ਵਿੱਚ ਜਿਹਨੂੰ ਇਹਦੀ ਅਸੀਂ ਵਿਆਖਿਆ ਕਰੀਏ ਤੇ ਚ ਕਿਤੇ ਨਾ ਕਿਤੇ ਚਾਨਕਿਆ ਗਲਤ ਪੈ ਜਾਂਦਾ, ਜਿਹਨਾਂ ਚੋਂ ਜੇ ਹੁਣ ਦੇਖੀਏ ਲੰਮੇ ਨਹਾਂ ਵਾਲੇ ਹਿੰਸਕ ਪਸ਼ੂਆਂ ਤੇ, ਠੀਕ ਆ ਜੀ, ਬਿਲਕੁਲ ਸਹੀ ਗੱਲ ਆ, ਨਹੀਂ ਵਿਸ਼ਵਾਸ ਕਰਨਾ ਚਾਹੀਦਾ। ਨਦੀਆਂ ਤੇ, ਕਿਉਂਕਿ ਕਈ ਵਾਰੀ ਨਦੀ ਦੇ ਪਾਣੀ ਤੇ ਆਪਾਂ ਵਿਸ਼ਵਾਸ ਨਹੀਂ ਕਰ ਸਕਦੇ, ਉਹ ਹਮੇਸ਼ਾ ਖੋਰ ਕੇ ਲੈ ਜਾਂਦਾ। ਰਾਜਿਆਂ ਦੇ ਪਰਿਵਾਰਾਂ ਤੇ, ਠੀਕ ਆ ਜੀ, ਬਿਲਕੁਲ ਰਾਜਿਆਂ ਦੇ ਪਰਿਵਾਰਾਂ ਤੇ ਵੀ ਹੁੰਦਾ ਵੀ, ਕਿਉਂਕਿ ਸੱਤਾ ਦੇ ਵਿੱਚ ਚੂਰ ਹੁੰਦੇ ਆ ਤੇ ਪਤਾ ਨਹੀਂ ਕੀ ਕਰ ਦੇਣ, ਵਿਸ਼ਵਾਸ ਨਹੀਂ ਕਰਨਾ ਚਾਹੀਦਾ, ਕਿਉਂਕਿ ਉਹ ਕਦੋਂ ਚੋਟ ਪਹੁੰਚਾ ਦੇਣ, ਇਸ ਵਿੱਚ ਕੋਈ ਭਰੋਸਾ ਨਹੀਂ। ਪਰ ਇਹਨੇ ਇੱਕ ਸ਼ਬਦ ਵਿੱਚ ਔਰਤਾਂ ਵੀ ਲਿਖਿਆ। ਜੇ ਅੱਜ ਦੇ ਯੁੱਗ ਦੇ ਵਿੱਚ ਇਹ ਗੱਲ ਕਰਦੇ ਆ ਤਾਂ ਮੈਨੂੰ ਲੱਗਦਾ ਇਹ ਗੱਲ ਜਾਇਜ਼ ਨਹੀਂ ਹੈ। ਇਹ ਫਿਰ ਇਹ ਤਾਂ ਇਨਸਾਨ ਤੇ ਕਹਿ ਸਕਦਾ, ਔਰਤ ਮਰਦ ਹਰ ਚੀਜ਼ ਦੁਨੀਆਵੀ ਚੀਜ਼ਾਂ ਤੇ ਕਿਹਾ ਜਾ ਸਕਦਾ, ਪਰ ਇਹ ਕਿਉਂ ਲਿਖੀ ਚਾਨਕਿਆ ਨੇ, ਮੇਰਾ ਜਿਹੜਾ ਮੰਨਣਾ ਜਾਂ ਮੇਰੀ ਜਿੰਨੀ ਕੁ ਸੋਝੀ ਕੰਮ ਕਰਦੀ ਆ, ਇਹ ਤਾਂ ਲਿਖੀ ਉਸ ਟਾਈਮ ਵਾਕਿਆ ਹੀ ਪੁਰਸ਼ ਪ੍ਰਧਾਨ ਸਮਾਜ ਸੀ ਤੇ ਔਰਤ ਨੂੰ ਇੱਕ ਪੈਰ ਦੀ ਜੁੱਤੀ ਵਰਗੇ ਜਿਹੜੇ ਡਾਇਲੋਗ ਦਿੱਤੇ ਜਾਂਦੇ ਸਨ। ਉਦੋਂ ਬਾਅਦ ਦਾ ਜਿਹੜਾ ਯੁੱਗ ਆਇਆ ਜੀ, ਜਦੋਂ ਬਾਬਾ ਨਾਨਕ ਨੇ ਧਨ ਜਾਨੀ ਕਿਹਾ, ਜਦੋਂ ਉਦੋਂ ਜਾ ਕੇ ਇਹ ਕਿਤੇ ਨਾ ਕਿਤੇ ਜਿਹੜੀ ਇਹ ਚ ਯੂ ਟਰਨ ਵੱਜਿਆ। ਸੋ ਬਿਲਕੁਲ ਜਿਹੜੀ ਸੋਚਦੇ ਹੀ ਜਿਹੜੀ ਗੱਲ ਮੇਰੀ ਸੋਚ ਸੀ ਉਹ ਦੂਜੀ ਕੋਰਟ ਚੋਂ ਸਾਹਮਣੇ ਆ ਗਈ ਵੀ ਸਮੇਂ ਦੇ ਹਾਣ ਦੀ ਨਹੀਂ। ਪਰ ਸੈਂਟ ਬਰਨਾਰਡ ਲਿਖਦੇ ਆ ਜੀ, ਕਹਿੰਦੇ ਵਿਸ਼ਵਾਸ ਕਰਿਓ ਤੁਸੀਂ ਕੁਦਰਤ ਜੰਗਲਾਂ ਵਿੱਚ ਜਾ ਕੇ ਕਿਤਾਬਾਂ ਨਾਲੋਂ ਵਧੇਰੇ ਗੱਲਾਂ ਸਿੱਖ ਸਕਦੇ ਹੋ। ਬਿਰਖ ਅਤੇ ਪੱਥਰ ਤੁਹਾਨੂੰ ਉਹ ਕੁਝ ਸਿਖਾ ਸਕਦੇ ਹਨ ਜੋ ਤੁਸੀਂ ਕਿਸੇ ਉਸਤਾਦ ਕੋਲੋਂ ਨਹੀਂ ਸਿੱਖ ਸਕਦੇ। ਸੋ ਇਹ ਵੀ ਇਹ ਇੱਕ ਵੱਖਰੇ ਵਿਸ਼ਵਾਸ ਦੀ ਗੱਲ ਆ, ਉਹ ਵਿਸ਼ਵਾਸ ਦੀ ਨਹੀਂ ਗੱਲ, ਪਰ ਇਹ ਤਾਂ ਉਹਨਾਂ ਨੇ ਕਿਹਾ ਵੀ ਮੇਰੀਆਂ ਗੱਲਾਂ ਤੇ ਵਿਸ਼ਵਾਸ ਕਰਿਓ। ਇਹ ਸੈਂਟ ਬਰਨਾਰਡ ਜਿਹੜੇ ਕਾਫੀ ਫੇਮਸ ਰਾਈਟਰ ਹੋਇਆ ਜੀ, ਤੇ ਕਾਰਲ ਸਾਗਨ ਇਹ ਲਿਖਦੇ ਆ ਜੀ, ਕਿਸੇ ਵੀ ਗੱਲ ਵਿੱਚ ਵਿਸ਼ਵਾਸ ਰੱਖਣ ਵਾਲੇ ਆਦਮੀ ਨੂੰ ਤੁਸੀਂ ਕਿਸੇ ਵੀ ਤਰ੍ਹਾਂ ਪ੍ਰਭਾਵਿਤ ਨਹੀਂ ਕਰ ਸਕਦੇ, ਕਿਉਂਕਿ ਉਸਦਾ ਵਿਸ਼ਵਾਸ ਕਿਸੇ ਠੋਸ ਸਬੂਤ ਤੇ ਆਧਾਰਿਤ ਨਹੀਂ ਹੁੰਦਾ, ਉਹ ਤਾਂ ਉਸਦੇ ਅੰਦਰੋਂ ਅੰਦਰ ਡੂੰਘੀ ਪਈ ਵਿਸ਼ਵਾਸ ਦੀ ਲੋੜ ਤੇ ਆਧਾਰਿਤ ਹੁੰਦਾ ਹੈ। ਸੋ ਇਹ ਵੀ ਇੱਕ ਵਿਸ਼ਵਾਸ ਹੁੰਦਾ ਜੀ, ਇਹਦੇ ਬਾਰੇ ਵੀ ਅਸੀਂ ਗੱਲਬਾਤ ਕਰ ਸਕਦੇ ਹਾਂ। ਜਿਵੇਂ ਕਿ ਸਾਡਾ ਬਹੁਤ ਸਵਾਰੀ ਵਿਸ਼ਵਾਸ ਚ, ਜੇ ਤੁਸੀਂ ਦੇਖੋਗੇ ਅਸੀਂ ਪਿੰਡਾਂ ਗਲੀਆਂ ਮਹੱਲਿਆਂ ਚ ਡੇਰਿਆਂ ਚ ਉਹ ਜੇ ਬਾਬਿਆਂ ਚ ਵਿਸ਼ਵਾਸ ਜਾਗ ਪੈਂਦਾ, ਕਈ ਥਾਵਾਂ ਤੇ ਵਿਸ਼ਵਾਸ ਜਾਗ ਪੈਂਦਾ ਵੀ ਇਸ ਥਾਂ ਦੇ ਉੱਤੇ ਜੇ ਮੈਂ ਮੱਥਾ ਟੇਕੂ ਹਾਂ ਤਾਂ ਮੇਰੇ ਨਾਲ ਇਹ ਹੋਊਗੀ। ਅਸੀਂ ਇਹ ਨਹੀਂ ਕਿਤੇ ਇੱਥੇ ਨਿੰਦੇ ਭੰਡਦੇ ਨਹੀਂ, ਕਿਸੇ ਨੂੰ ਬੁਰਾ ਨਹੀਂ ਕਹਿੰਦੇ, ਪਰ ਉਹ ਇੱਕ ਵੱਖਰਾ ਵਿਸ਼ਵਾਸ ਹੁੰਦਾ ਤੇ ਉਸ ਵਿਸ਼ਵਾਸ ਦੇ ਮਗਰ ਨਾ ਇੱਕ ਲਾਲਸਾ ਵੀ ਛਿਪੀ ਹੁੰਦੀ ਆ, ਜਿਹੜਾ ਮੇਰਾ ਮੰਨਣਾ ਜਦੋਂ ਤੁਹਾਡਾ ਵਿਸ਼ਵਾਸ ਇਹੋ ਜਿਹੇ ਥਾਂ ਦੇ ਉੱਤੇ ਪੈਦਾ ਹੋ ਜੇ, ਤੁਰੇ ਆਉਂਦੇ ਕਿਤੇ ਰਾਹ ਪੱਥਰ ਦਰਖਤ ਜਾਂ ਕੋਈ ਵੀ ਇਹੋ ਜਿਹੀ ਥਾਂ ਜਾਂ ਇਹੋ ਜਿਹੇ ਬੰਦੇ ਤੇ ਪੈਦਾ ਹੋ ਜੇ ਜਿਹਦੇ ਅੰਨਾ ਵਿਸ਼ਵਾਸ ਜਿਹਨੂੰ ਕਹਿ ਸਕਦੇ ਆ ਪੈਦਾ ਹੋ ਜੇ, ਉਹ ਵੀ ਖਤਰਨਾਕ ਹੁੰਦਾ ਤੇ ਉਹ ਸਿਰਫ ਤੇ ਸਿਰਫ ਲਾਲਸਾ ਦੇ ਕਾਰਨ ਹੁੰਦਾ, ਕਿਉਂਕਿ ਉਹਦੇ ਵੱਟੇ ਜੇ ਤੁਸੀਂ ਦੇਖੋ, ਅੱਜ ਤੁਸੀਂ ਆਪਣਾ ਪੜਤਾਲ ਕੇ ਦੇਖੋ ਵੀ ਤੁਹਾਨੂੰ ਜੇ ਇੱਦਾਂ ਦਾ ਕੋਈ ਕਿਸੇ ਚੀਜ਼ ਚ ਵਿਸ਼ਵਾਸ ਆ ਤੇ ਉਹਦੇ ਪਿਛਲੇ ਕਾਰਨ ਕੀ ਆ, ਜਦੋਂ ਤੁਸੀਂ ਕਾਰਨ ਪੜਤਾਲੋਗੇ ਨਾ ਤਾਂ ਵਾਕਈ ਤੁਹਾਡੀ ਕਿਤੇ ਨਾ ਕਿਤੇ ਲਾਲਸਾ ਸਾਹਮਣੇ ਆਊਗੀ ਵੀ ਮੇਰੇ ਕੋਲੇ ਆਹ ਲਾਲਸਾ ਤਾਂ ਕਰਕੇ ਮੈਨੂੰ ਆਹ ਚੀਜ਼ ਚਾਹੀਦੀ ਸੀ, ਆਹ ਚੀਜ਼ ਮੰਗੀ, ਸਕੂਲ ਲੈਵਲ ਤੋਂ ਲੈ ਕੇ ਪਾਸ ਹੋਣ ਦੀਆਂ ਗੱਲਾਂ ਤੋਂ ਲੈ ਕੇ ਅਸੀਂ ਕੀ ਸੁੱਖਾਂ ਸੁੱਖਦੇ ਹਾਂ, ਕਿਵੇਂ ਕਿਵੇਂ ਵਿਸ਼ਵਾਸ ਕਿਤੇ ਕਿਤੇ ਪੈਦਾ ਕਰਦੇ ਹਾਂ। ਮੈਂ ਇਹ ਨਹੀਂ ਕਹਿੰਦਾ ਵੀ ਤੁਹਾਨੂੰ ਵਿਸ਼ਵਾਸ ਤੋੜ ਦੇਣਾ ਚਾਹੀਦਾ, ਪਰ ਅੰਨਾ ਵਿਸ਼ਵਾਸ ਜਿਹੜਾ ਹੁੰਦਾ ਨਾ ਕਿਸੇ ਚੀਜ਼ ਦਾ, ਉਹ ਵੀ ਬਹੁਤ ਜ਼ਿਆਦਾ ਮਾੜਾ ਹੁੰਦਾ। ਤੁਹਾਨੂੰ ਆਪਣੇ ਅੱਖੀਂ ਦੇਖ ਕੇ ਜਾਗਦੇ ਹੋਏ ਜਿਹੜੇ ਸੁਪਨੇ ਲੈਣੇ ਚਾਹੀਦੇ ਆ, ਜਾਗਦੇ ਹੋਏ ਜਿਹੜਾ ਵਿਸ਼ਵਾਸ ਕਰਨਾ ਚਾਹੀਦਾ, ਇਹ ਨਹੀਂ ਹੋਣਾ ਚਾਹੀਦਾ ਵੀ ਤੁਸੀਂ ਅੰਨਾ ਹੋ ਕੇ ਕਿਸੇ ਵੀ ਚੀਜ਼ ਦੇ ਮਗਰ ਪੈ ਗਏ ਹੋ, ਤਾਂ ਉਹ ਕਿਤੇ ਖਤਰਨਾਕ ਵੀ ਹੋ ਜਾਂਦਾ, ਬਹੁਤ ਜ਼ਿਆਦਾ ਖਤਰਨਾਕ ਹੋ ਸਕਦਾ। ਐਡਵਰਡ ਫਾਸਟਰ ਨੇ ਕਿਹਾ ਜੀ, ਕਹਿੰਦੇ ਲੋਕਾਂ ਤੇ ਵਿਸ਼ਵਾਸ ਕਰਨਾ ਤਾਂ ਇੱਕ ਐਸ਼ੀ ਹੁੰਦੀ ਆ ਜੋ ਸਿਰਫ ਧਨੀ ਲੋਕਾਂ ਦੀ ਪੁੱਜਤ ਵਿੱਚ ਹੁੰਦਾ ਹੈ, ਗਰੀਬਾਂ ਨੂੰ ਇਹ ਬਾਰਾ ਨਹੀਂ ਖਾਂਦੀ। ਸੋ ਇਹ ਚ ਅਮੀਰੀ ਗਰੀਬੀ ਦੀ ਜਿਹੜੀ ਗੱਲ ਉਹਨਾਂ ਨੇ ਲੈ ਕੇ ਆਏ ਹੈ ਇਸ ਵਿਚਾਰ ਦੇ ਵਿੱਚ, ਉਹ ਕਹਿੰਦੇ ਜੀ ਜਿਹੜਾ ਗਰੀਬਾਂ ਦੇ ਉੱਤੇ ਕਿਉਂ ਨੀ ਕੋਈ ਵਿਸ਼ਵਾਸ ਕਰਦਾ, ਅਮੀਰਾਂ ਲਈ ਇੱਕ ਧਾਰਨਾ ਜਿਹੜਾ ਉਹਨਾਂ ਦਾ ਇੱਕ ਜ਼ਰੀਆ ਬਣ ਜਾਂਦਾ ਵਿਸ਼ਵਾਸ ਕਰਨ ਦਾ। ਸੋ ਇਹ ਵੀ ਥੋੜਾ ਜਿਹਾ ਸਮੇਂ ਤੋਂ ਭਾਵੇਂ ਹਟਵਾਂ ਪਰ ਗੱਲ ਕਿਤੇ ਨਾ ਕਿਤੇ ਸੱਚੀ ਆ। ਤੇ ਜਾਰਜ ਮੈਕਡਾਨ ਨੇ ਕਿਹਾ ਜੀ, ਕਹਿੰਦੇ ਪਿਆਰ ਹਾਸਲ ਕਰਨ ਨਾਲੋਂ ਵਿਸ਼ਵਾਸ ਜਿੱਤਣਾ ਵੱਡੀ ਗੱਲ ਹੁੰਦੀ ਹੈ। ਸੋ ਕਿਸੇ ਬੰਦੇ ਦਾ ਵਿਸ਼ਵਾਸ ਜਿੱਤਣਾ ਤੁਹਾਡੇ ਲਈ ਬਹੁਤ ਵੱਡੀ ਗੱਲ ਹੈ। ਤੇ ਨਿਤਸੇ ਨੇ ਲਿਖਿਆ ਜੀ, ਮੈਂ ਇਸ ਗੱਲ ਲਈ ਪਰੇਸ਼ਾਨ ਨਹੀਂ ਹਾਂ ਕਿ ਤੂੰ ਮੇਰੇ ਨਾਲ ਝੂਠ ਬੋਲਿਆ ਹੈ। ਬਹੁਤ ਖੂਬ ਵਿਚਾਰ ਆ ਨਿਤਸੇ ਹੋਰਾਂ ਦਾ, ਇਹ ਜ਼ਰੂਰ ਮੈਨੂੰ ਦੁਬਾਰਾ ਪੜ੍ਹਨਾ ਚਾਹੀਦਾ। ਮੈਂ ਇਹ ਗੱਲ ਲਈ ਪਰੇਸ਼ਾਨ ਨਹੀਂ ਹਾਂ ਕਿ ਤੂੰ ਮੇਰੇ ਨਾਲ ਝੂਠ ਬੋਲਿਆ, ਮੈਂ ਤਾਂ ਇਸ ਗੱਲ ਲਈ ਪਰੇਸ਼ਾਨ ਹਾਂ ਕਿ ਅੱਗੇ ਤੋਂ ਮੈਂ ਤੇਰੇ ਉੱਪਰ ਵਿਸ਼ਵਾਸ ਨਹੀਂ ਕਰ ਸਕਾਂਗਾ। ਸੋ ਦੇਖ ਲਓ, ਇਹ ਵੀ ਇੱਕ ਵਿਸ਼ਵਾਸ ਦੀ ਇੱਕ ਪਰਿਭਾਸ਼ਾ। ਤੇ ਜੇ ਤੁਸੀਂ ਕਿਤੇ ਵੀ ਕੋਈ ਗਲਤ ਝੂਠ ਬੋਲਦੇ ਹੋ, ਕੁਛ ਵੀ ਗੱਲ ਕਰਦੇ ਹੋ, ਤਾਂ ਤੁਸੀਂ ਨਾਲ ਨਾਲ ਇਹ ਨਾ ਕਹੋ ਵੀ ਤੁਸੀਂ ਜਿੱਤ ਕੇ ਝੂਠ ਬੋਲ ਕੇ ਤੁਸੀਂ ਆਪਣਾ ਵਿਸ਼ਵਾਸ ਗੁਆ ਚੁੱਕੇ ਹੁੰਦੇ ਹੋ, ਵਿਸ਼ਵਾਸ ਗੁਆ ਰਹੇ ਹੁੰਦੇ ਹੋ। ਪਰ ਇਹਦੇ ਉਲਟ ਜਿੱਦਾਂ ਮੈਂ ਸ਼ੁਰੂ ਚ ਕਿਹਾ ਸੀ ਵੀ ਇੱਕ ਸ਼ੱਕ ਵੀ ਹੁੰਦਾ, ਸ਼ੱਕ ਆ ਜਿਹੜਾ ਵਿਸ਼ਵਾਸ ਦਾ ਦੁਸ਼ਮਣ ਆ। ਸੋ ਸਾਨੂੰ ਐਡੀ ਛੇਤੀ ਵੀ ਫੈਸਲਾ ਨਹੀਂ ਬਣਾ ਲੈਣਾ ਚਾਹੀਦਾ। ਜੇ ਕੋਈ ਬੰਦਾ ਸਾਡੇ ਕੋਲੇ ਕੁਛ ਕਹਿੰਦਾ ਤੇ ਉਹਨੂੰ ਅਸੀਂ ਪਹਿਲਾਂ ਹੀ ਝੂਠ ਮੰਨ ਕੇ ਤੇ ਉਹਦਾ ਵਿਸ਼ਵਾਸ ਗਵਾ ਬੈਠੀਏ, ਸ਼ੱਕ ਕਰ ਲਈਏ। ਸੋ ਇਦੋਂ ਬਿਹਤਰ ਆ ਸਾਨੂੰ ਇੰਤਜ਼ਾਰ ਕਰਨਾ ਚਾਹੀਦਾ ਵੀ ਜੇ ਦੇਖੋ ਝੂਠ ਦੇ ਪੈਰ ਨਹੀਂ ਹੁੰਦੇ, ਉਹ ਕਿਸੇ ਨਾ ਕਿਸੇ ਦਿਨ ਸਾਹਮਣੇ ਆ ਹੀ ਜਾਣਾ ਹੁੰਦਾ। ਜੇ ਉਹ ਸਾਹਮਣੇ ਆ ਜਾਣਾ ਹੁੰਦਾ ਤਾਂ ਫੇਰ ਕੋਈ ਐਡੀ ਪ੍ਰੋਬਲਮ ਕਾਹਦੀ ਆ। ਸਾਨੂੰ ਥੋੜਾ ਜਿਹਾ ਵਕਤ ਦੇਣਾ ਚਾਹੀਦਾ। ਤੇ ਮੇਰੇ ਉਹ ਗੱਲ ਚੇਤੇ ਆ ਜਾਂਦੀ ਆ ਜਦੋਂ ਮੈਂ ਇੱਕ ਦੁਬਿਧਾ ਵਿੱਚ ਫਸਿਆ ਹੋਇਆ ਸੀ, ਬਹੁਤ ਸਾਲ ਪਹਿਲਾਂ ਦੀ ਗੱਲ ਆ। ਤਾਂ ਮੈਂ ਆਪਣੇ ਇੱਕ ਕਜ਼ਨ ਨਾਲ ਸਾਂਝੀ ਕੀਤੀ ਤਾਂ ਉਹਨੇ ਮੈਨੂੰ ਬੜੀ ਵਧੀਆ ਗੱਲ ਕਹੀ। ਕਹਿੰਦੇ ਮੈਂ ਕਿਹਾ ਵੀ ਕੋਈ ਹੱਲ ਹੀ ਨਹੀਂ ਦਿਖ ਰਿਹਾ, ਤਾਂ ਉਹਨਾਂ ਨੇ ਮੈਨੂੰ ਬੜੇ ਸਰਲ ਜੇ ਭਾਸ਼ਾ 'ਚ ਇੰਨੀ ਗੱਲ ਹੀ ਕਹੀ, ਕਹਿੰਦੇ ਜਦੋਂ ਕਿਸੇ ਚੀਜ਼ ਦਾ ਕੋਈ ਹੱਲ ਨਾ ਨਿਕਲਦਾ ਦਿਖੇ ਨਾ, ਉਹਨੂੰ ਵਕਤ ਤੇ ਛੱਡ ਕੇ ਚੁੱਪ ਕਰਕੇ ਬਹਿ ਜਾਣਾ ਚਾਹੀਦਾ। ਸੋ ਮੈਨੂੰ ਮੈਂ ਬੜੀ ਉਹ ਗੱਲ ਤੋਂ ਅੱਜ ਵੀ ਪ੍ਰਭਾਵਿਤ ਆ। ਤਕਰੀਬਨ 25 ਵਰੇ ਪਹਿਲਾਂ ਕਹੀ ਗਈ ਗੱਲ ਅੱਜ ਵੀ ਮੈਨੂੰ ਬੜੀ ਤਰੋ ਤਾਜ਼ਾ ਤੇ ਵਧੀਆ ਲੱਗਦੀ ਹੈ, ਤੇ ਅੱਜ ਵੀ ਮੈਂ ਉਹਨੂੰ ਅਮਲੀ ਰੂਪ 'ਚ ਲੈ ਕੇ ਆਉਣਾ ਰਹਿੰਦਾ। ਜੇ ਕਿਤੇ ਚੀਜ਼ ਦਾ ਨਹੀਂ ਹੱਲ ਹੁੰਦਾ ਦਿਖਦਾ ਤਾਂ ਉਹਨੂੰ ਆਪਾਂ ਛੱਡ ਦਿੰਦੇ ਹਾਂ, ਵਕਤ ਦੇ ਉੱਤੇ ਛੱਡ ਦਿੰਦੇ ਹਾਂ। ਕਿਉਂਕਿ ਵਕਤ ਨੂੰ ਜੇ ਅਸੀਂ ਕਹਿੰਦੇ, ਅਕਸਰ ਇੱਕ ਵਕਤ ਨੂੰ ਜ਼ਾਲਮ ਵੀ ਕਿਹਾ ਜਾਂਦਾ, ਪਰ ਉਹ ਇੱਕ ਜ਼ਾਲਮ ਉਹ ਨਹੀਂ ਕਹਿੰਦੇ ਵੀ ਉਹ ਜ਼ੁਲਮ ਹੀ ਕਰਦਾ, ਪਰ ਉਹ ਉਹਨਾਂ ਲੋਕਾਂ ਲਈ ਦੱਸਣ ਲਈ ਹੁੰਦਾ ਵੀ ਵਕਤ ਬੜੀ ਜ਼ਾਲਮ ਸ਼ਾਇ ਆ, ਉਹ ਸੱਚ ਝੂਠ ਦਾ ਫੈਸਲਾ ਕਰ ਹੀ ਦਿੰਦਾ, ਉਹ ਵਕਤ ਆ ਜਿਹੜਾ ਉਹ ਸਾਡਾ ਸਹੀ ਫੈਸਲਾ ਕਰ ਹੀ ਦਿੰਦਾ। ਸੋ ਉਹਨਾਂ ਲੋਕਾਂ ਲਈ ਜ਼ਾਲਮ ਆ ਜਿਹੜੇ ਗਲਤ ਕੰਮ ਕਰਦੇ, ਉਂਝ ਵਕਤ ਕੋਈ ਜ਼ਾਲਮ ਨਹੀਂ ਜੀ ਜਿਹੜਾ ਮਾਨਣ ਵਾਲਾ ਉਹ ਮਾਣ ਸਕਦਾ। ਸੋ ਜੋਸਫ ਸਟਾਲਿਨ ਹੋਰਾਂ ਨੇ ਲਿਖਿਆ ਜੀ, ਮੈਂ ਕਿਸੇ ਉੱਪਰ ਵਿਸ਼ਵਾਸ ਨਹੀਂ ਕਰਦਾ, ਇੱਥੋਂ ਤੱਕ ਕਿ ਆਪਣੇ ਆਪ ਉੱਪਰ ਵੀ ਨਹੀਂ ਕਰਦਾ। ਸੋ ਮੈਨੂੰ ਲੱਗਦਾ ਜੋਸਫ ਹੋ ਰਿਹਾ ਜਿਹੜੇ ਉਹ ਕਿਤੇ ਨਾ ਕਿਤੇ ਨੈਗੇਟਿਵਿਟੀ ਦਾ ਸ਼ਿਕਾਰ ਹੋਏ ਹੋਏ ਆ, ਇਸ ਤੋਂ ਵੱਧ ਕੇ ਹੋਰ ਕੁਛ ਨਹੀਂ ਹੈ। ਪਰ ਇਹਨਾਂ ਮਾਮਲਿਆਂ ਦੇ ਵਿੱਚ ਅਸੀਂ ਜੇ ਥੋੜੀ ਜਿਹੀ ਹੋਰ ਗੱਲਬਾਤ ਕਰਨੀ ਚਾਹੀਏ ਵਿਸ਼ਵਾਸ ਤੇ ਸ਼ੱਕ ਦੇ ਮਾਮਲਿਆਂ ਦੇ ਵਿੱਚ, ਤਾਂ ਵਿਸ਼ਵਾਸ ਇਹ ਹੈ ਵੀ ਜਦੋਂ ਤੁਸੀਂ ਤੁਹਾਨੂੰ ਜਿਹੜੀ ਚੀਜ਼ ਦੀ ਲੋੜ ਆ, ਜੇ ਲੋੜ ਮੁਤਾਬਕ ਤੁਹਾਡੀ ਖਾਨਾ ਪੂਰਤੀ ਹੋ ਜਾਂਦੀ ਹੈ, ਜਿੰਨੀ ਤੇਜ਼ੀ ਨਾਲ ਹੋ ਜਾਂਦੀ ਆ, ਉਹਨਾਂ ਹੀ ਤੁਹਾਡਾ ਵਿਸ਼ਵਾਸ ਕਾਇਮ ਹੋ ਜਾਂਦਾ। ਪਰ ਹੁਣ ਇੱਕ ਜੇ ਮੈਂ ਤੁਹਾਨੂੰ ਸ਼ੇਖ ਸਾਜਦੀ ਹੋਰਾਂ ਦੀ ਕਹਾਣੀ ਸੁਣਾਵਾਂ ਨਿੱਕੀ ਜੀ, ਤਾਂ ਤੁਸੀਂ ਹੈਰਾਨ ਰਹਿ ਜਾਓਗੇ ਵੀ ਵਿਸ਼ਵਾਸ ਵੀ ਕੀ ਕਰੂਗਾ। ਕਹਿੰਦੇ ਇੱਕ ਸਾਧੂ ਨੂੰ ਵਿਸ਼ਵਾਸ ਸੀ ਵੀ ਪੈਸਾ ਹੀ ਬਹੁਤ ਕੁਛ ਆ। ਦੇਖੋ ਕਿੱਡੀ ਅਜੀਬ ਗੱਲ ਆ, ਸਾਧ ਜਿਹਨੇ ਸਾਧ ਲਿਆ ਆਪਣੇ ਆਪ ਨੂੰ ਸਾਧੂ ਬਣ ਗਿਆ, ਜਿਹੜਾ ਸਾਧੂ ਬਣ ਗਿਆ ਉਹਨੂੰ ਮਾਇਆ ਤੱਕ ਕੀ ਮਤਲਬ, ਉਹਨੂੰ ਮਾਇਆ ਦਾ ਤਾਂ ਕੋਈ ਮਤਲਬ ਨਹੀਂ। ਪਰ ਦੇਖੋ ਇੱਕ ਸਾਧੂ ਇਹੋ ਜਿਹਾ ਸੀ ਜਿਹਨੂੰ ਕਹਿੰਦੇ ਮਾਇਆ 'ਚ ਵਿਸ਼ਵਾਸ ਸੀ, ਜਿਹਨੂੰ ਪੈਸੇ 'ਚ ਵਿਸ਼ਵਾਸ ਸੀ, ਤੇ ਉਹ ਕਹਿੰਦੇ ਕਾਫੀ ਚਾਂਦੀ ਇਕੱਠੀ ਕਰਕੇ ਤੇ ਆਪਦੇ ਨਾਲ ਤੁਰ ਪਿਆ, ਤੇ ਜੰਗਲ ਜੰਗਲ ਜਾਂਦੇ ਉਹਦੀ ਇਹ ਜੀ ਹਾਲਾਤ ਹੋ ਗਈ ਵੀ ਉਹਨੂੰ ਕੁਝ ਵੀ ਖਾਣ ਨੂੰ ਨਾ ਮਿਲਿਆ, ਕੁਝ ਵੀ ਨਾ ਖਾਣ ਨੂੰ ਮਿਲਿਆ। ਤਾਂ ਉਹਨੇ ਜਿਹੜੀ ਉਸ ਟਾਈਮ ਦੇ ਵਿੱਚ ਜਦੋਂ ਦੇਖਿਆ ਵੀ ਹੁਣ ਕੀਤਾ ਕੀ ਜਾਵੇ, ਚਾਂਦੀ ਆ ਜਿਹੜੀ ਉਹ ਤਾਂ ਕੁਛ ਨਹੀਂ ਕਰ ਸਕਦੇ, ਤਾਂ ਉਹਦਾ ਵਿਸ਼ਵਾਸ ਸੀਗਾ ਜਿਹੜਾ ਵੀ ਮਾਇਆ ਸਭ ਕੁਛ ਆ, ਤਾਂ ਮਾਇਆ ਵਾਲਾ ਵਿਸ਼ਵਾਸ ਉਹਦਾ ਹੌਲੀ 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 ਟੁੱਟਣ ਲੱਗਿਆ। ਤਾਂ ਅਖੀਰ ਕਿਸੇ ਟਾਈਮ ਦੇ ਵਿੱਚ ਉਹਨੇ ਕੋਈ ਡਾਇਲੋਗ ਬੋਲਿਆ ਸੀ, ਕਿਸੇ ਨੇ ਕੁਛ ਕਿਸੇ ਦੇ ਦਰ ਤੇ ਗਿਆ ਖਾਣ ਲਈ ਮੰਗਿਆ, ਤਾਂ ਉਹਨਾਂ ਨੇ ਖਾਣ ਲਈ ਉਹਨੂੰ ਨਾ ਸ਼ਲਗਮ ਦੇਤਾ ਉੱਥੇ। ਤਾਂ ਉਹ ਆਦੇ ਕਹਿੰਦਾ ਇਹ ਵੀ ਕੋਈ ਖਾਈ ਆ, ਇਹਨੂੰ ਵੀ ਖਾ ਸਕਦਾ ਕੋਈ, ਜੇ ਖਾਣ ਨੂੰ ਦੇਣਾ ਸੀ ਤਾਂ ਕੋਈ ਚੰਗੀ ਚੀਜ਼ ਦਿੰਦਾ। ਪਰ ਜਦੋਂ ਵੇਲਾ ਇੱਕ ਇਹੋ ਜਿਹਾ ਵੇਲਾ ਆ ਗਿਆ ਜੰਗਲ 'ਚ ਜਦੋਂ ਭੁੱਖਾ ਧਿਆਇਆ ਭਟਕ ਰਿਹਾ ਸੀ, ਚਾਂਦੀ ਉਹਨੂੰ ਬੋਝ ਲੱਗ ਰਹੀ ਸੀ ਚੱਕਣੀ ਨਾਲ, ਤਾਂ ਉਦੋਂ ਉਹਨੂੰ ਇੱਕ ਸ਼ਲਗਮ ਮਿਲਿਆ ਉੱਥੇ ਜੰਗਲ ਦੇ ਵਿੱਚ। ਤਾਂ ਉਸ ਨੇ ਉਸ ਟਾਈਮ ਜਿਹੜਾ ਉਹਦਾ ਵਿਸ਼ਵਾਸ ਆ ਤੇ ਜਿਹੜੀ ਉਹਦੀ ਹੋਮਿਓ ਆ ਤੇ ਜਿਹੜੀ ਉਹਦੀ ਦਿਖਾਵੇ ਦੀ ਸਾਧਪਣ ਸੀ ਉਹਨੇ ਤੋੜਿਆ, ਤੇ ਉੱਥੇ ਉਹਨੇ ਫਿਰ ਇਹ ਡਾਇਲੋਗ ਬੋਲਿਆ ਸੀ ਕਹਿੰਦਾ ਜੀ ਕੱਚੀ ਚਾਂਦੀ ਨਾਲੋਂ ਪੱਕਾ ਸ਼ਲਗਮ 100 ਗੁਣਾ ਚੰਗਾ ਹੋ ਸਕਦਾ, ਖਾਸ ਕਰ ਭੁੱਖੇ ਲਈ। ਸੋ ਇਹ ਹੁੰਦੀ ਹੈ ਜੀ ਵਿਸ਼ਵਾਸ ਤੇ ਧਾਰਨਾ ਦੀ ਗੱਲ। ਕਈ ਵਾਰੀ ਅਸੀਂ ਗਲਤ ਚੀਜ਼ਾਂ ਧਾਰ ਲੈਂਦੇ ਹਾਂ ਤੇ ਐਵੇਂ ਆਪਣਾ ਵਿਸ਼ਵਾਸ ਉੱਥੇ ਖੜਾ ਕਰ ਲੈਂਦੇ ਹਾਂ, ਤੇ ਕਈ ਵਾਰ ਇਹ ਹੁੰਦਾ ਵੀ ਅਸੀਂ ਚੰਗੇ ਭਲੇ ਵਿਸ਼ਵਾਸ ਤੇ ਸ਼ੱਕ ਕਰਕੇ ਤੇ ਆਪਣਾ ਤੇ ਆਪਣੇ ਆਲੇ ਦੁਆਲੇ ਦਾ ਵੀ ਜਿਹੜਾ ਨੁਕਸਾਨ ਕਰ ਲੈਂਦੇ ਹਾਂ। ਸੋ ਸਾਨੂੰ ਕੋਸ਼ਿਸ਼ ਹੋਣੀ ਚਾਹੀਦੀ ਹੈ ਜੀ ਵੀ ਵਿਸ਼ਵਾਸ ਕੀਤਾ ਜਾਵੇ, ਪਰ ਇੱਕ ਲਿਮਿਟ ਦੇ ਵਿੱਚ ਰਹਿ ਕੇ ਕੀਤਾ ਜਾਵੇ ਤੇ ਇੱਕ ਸਿਸਟਮ ਨਾਲ ਕੀਤਾ ਜਾਵੇ, ਅੰਨਾ ਵਿਸ਼ਵਾਸ ਨਾ ਕੀਤਾ ਜਾਵੇ। ਹਾਂ, ਇਹ ਜੇ ਵਿਸ਼ਵਾਸ ਕੀਤਾ ਜਾਂ ਤੁਹਾਡੇ ਚ ਕੋਈ ਕਰਦਾ ਤਾਂ ਉਹਨੂੰ ਤੋੜਿਆ ਵੀ ਨਾ ਜਾਵੇ। ਇਹ ਇਹਨਾਂ ਚੀਜ਼ਾਂ ਨੂੰ ਵੀ ਬੜੇ ਧਿਆਨ ਚ ਰੱਖਣ ਵਾਲੀਆਂ ਗੱਲਾਂ ਹੁੰਦੀਆਂ। ਸੋ ਮੈਨੂੰ ਲੱਗਦਾ ਕਾਫੀ ਲੰਮਾ ਹੋ ਗਿਆ ਜੀ ਅੱਜ ਦਾ ਵਿਚਾਰ। ਦਲਜੀਤ ਸਿੰਘ ਮਹਿਤਾ ਚੌਕ ਹੋਰਾਂ ਨੇ ਨਿੱਕੀ ਜੀ ਇੱਕ ਚਿਨੰਗ ਇਹੋ ਜਿਹੀ ਸਿੱਟੀ ਤੇ ਉਹ ਕਾਫੀ ਲੰਮੀ ਛਿੜ ਗਈ ਆ ਵਾਰਤਾ, ਪਰ ਚਲੋ ਕੋਈ ਗੱਲ ਨੀ ਜੀ। ਗੱਲਾਂ ਬਾਤਾਂ ਲਈ ਇਹ ਪ੍ਰੋਗਰਾਮ ਬਣਿਆ, ਹੋਰ ਆਪਾਂ ਕਾਹਦੇ ਲਈ ਇਹ ਪ੍ਰੋਗਰਾਮ ਕਰਦੇ ਹਾਂ। ਸੋ ਬਹੁਤ ਸਾਰੇ ਸੁਨੇਹੇ ਆ ਰਹੇ ਆ ਸੱਜਣਾ ਮਿੱਤਰਾਂ ਦੇ, ਉਹ ਸੁਨੇਹੇ ਵੀ ਲੈਣੇ ਆ, ਪਰ ਫਿਲਹਾਲ ਮੈਨੂੰ ਲੱਗਦਾ ਥੋੜਾ ਜਿਹਾ ਵੇਲਾ ਆ ਗਿਆ ਦਮ ਲੈਣ ਦਾ, ਥੋੜਾ ਜਿਹਾ ਮੈਂ ਦਮ ਲੈ ਲਾਂ ਤੇ ਫਿਰ ਆਪਾਂ ਸੱਜਣਾ ਮਿੱਤਰਾਂ ਦੇ ਸੁਨੇਹੇ ਲੈਣੇ ਆ।
ਭਾਵੇਂ ਸਾਰੀ ਦੁਨੀਆ ਚ ਜਾ ਕੇ ਵੇਖ ਲੋ, ਉਸ ਨੂੰ ਮੁਕਾਬਲਾ ਕਰਾ ਕੇ ਵੇਖ ਲੋ। ਭਾਵੇਂ ਸਾਰੀ ਦੁਨੀਆ ਚ ਜਾ ਕੇ ਵੇਖ ਲੋ, ਉਸ ਨੂੰ ਮੁਕਾਬਲਾ ਕਰਾ ਕੇ ਵੇਖ ਲੋ। ਫਿਰ ਵੀ ਜੇ ਕਿਸੇ ਨੂੰ ਇਹ ਝੂਠ ਲੱਗਦਾ, ਅਰਸ਼ਾਂ ਤੋਂ ਪਰੀਆਂ ਬੁਲਾ ਕੇ ਵੇਖ ਲੋ। ਰਾਵਤ ਚ ਰੱਬ ਦੇ ਦੁਆਰਾ ਵਰਗਾ ਰੂਪ ਕਿਤੇ ਨੀ ਪੰਜਾਬੀ ਮੁਟਿਆਰਾਂ ਵਰਗਾ। ਭਾਵੇਂ ਸਾਰੀ ਦੁਨੀਆ ਚ ਜਾ ਕੇ ਵੇਖ ਲੋ, ਉਸ ਨੂੰ ਮੁਕਾਬਲਾ ਕਰਾ ਕੇ ਵੇਖ ਲੋ। ਭਾਵੇਂ ਸਾਰੀ ਦੁਨੀਆ ਚ ਜਾ ਕੇ ਵੇਖ ਲੋ, ਉਸ ਨੂੰ ਮੁਕਾਬਲਾ ਕਰਾ ਕੇ ਵੇਖ ਲੋ। ਜਿੱਥੇ ਪੈਰ ਧਰ ਦਿੰਦੀਆਂ ਸੂਟ ਪਾ ਕੇ ਦਾ ਪੰਜਾਬੀ ਆਉਣ ਸਾਹਮਣੇ ਤਾਂ ਹੋਸ਼ ਗੁੰਮ ਕਰ ਦਿੰਦੀਆਂ। ਲਾਉਣ ਮੈਚਣੇ ਪੂਰੀ ਕਾਇਨਾਤ ਨੂੰ ਮੈਂ ਜਿੱਥੇ ਪੈਰ ਧਰ ਦਿੰਦੀਆਂ। ਹੱਸ ਮਿੱਠਾ ਗੁੱਲ ਕੰਡ ਦੀਆਂ ਲਾਰਾਂ ਵਰਗਾ ਰੂਪ ਕਿਤੇ ਨੀ ਪੰਜਾਬੀ ਮੁਟਿਆਰਾਂ ਵਰਗਾ। ਭਾਵੇਂ ਸਾਰੀ ਦੁਨੀਆਂ ਚ ਜਾ ਕੇ ਵੇਖ ਲਓ,
ਜੀ ਪਹਿਲੀ ਵਾਰ ਮੈਂ ਵੀ ਆਵਾਜ਼ ਸੁਣੀ ਆ ਤੇ ਪਹਿਲੀ ਵਾਰ ਗੀਤ ਸੁਣਿਆ, ਥੋੜੀ ਜਿਹੀ ਡਿਫਰੈਂਟ ਆਵਾਜ਼ ਆ। ਪਰ ਮੈਂ ਸਰਬਜੀਤ ਹੋਰਾਂ ਨੂੰ ਪੁੱਛ ਰਿਹਾ ਸੀ, ਮੈਂ ਕਿਹਾ ਆਵਾਜ਼ ਕਿਹਦੀ ਆ, ਤਾਂ ਉਹ ਕਹਿੰਦੇ ਜੀ ਜੈਸਮੀਨ ਸੰਧਲ ਹੋਰਾਂ ਦੀ। ਚਲੋ ਬਹੁਤ ਸਾਰੇ ਨਵੇਂ ਨਵੇਂ ਆਰਟਿਸਟ ਆ ਰਹੇ ਆ ਜੀ, ਨਹੀਂ ਪਤਾ ਹੁੰਦਾ ਮੈਨੂੰ ਕਿਉਂਕਿ ਥੋੜੇ ਜਿਹੇ ਇਸ ਲਾਈਨ ਆਲੇ ਪਾਸੇ ਘੱਟ ਆ ਉਮਰ ਦਾ ਤਕਾਜਾ ਹੁੰਦਾ ਨੌਜਵਾਨਾਂ ਨੂੰ ਪਤਾ ਹੁੰਦਾ, ਪਰ ਠੀਕ ਆ ਡਿਫਰੈਂਟ ਆਵਾਜ਼ ਆ। ਤੇ ਜਦੋਂ ਮੈਂ ਕਿਹਾ ਇਹ ਕੌਣ, ਤਾਂ ਬੜੀ ਵਧੀਆ ਪਛਾਣ ਦੱਸੀ ਸਰਬਜੀਤ ਹੋਰਾਂ ਨੇ, ਕਹਿੰਦੇ ਲਾਲ ਜੇ ਵਾਲਾਂ ਵਾਲੀ। ਸੋ ਬੜੀ ਫਿਰ ਮੈਨੂੰ ਵੀ ਜਗਿਆਸਾ ਜਾਗੀ ਵੀ ਲਾਲ ਵਾਲਾਂ ਵਾਲੇ ਕੌਣ ਹੋ ਗਿਆ। ਤਾਂ ਮੈਂ ਹੁਣੇ ਹੁਣ ਜਿਹੜੀ ਪ੍ਰੋਫਾਈਲ ਚੈੱਕ ਕਰ ਰਿਹਾ ਸੀ, ਵਾਕਈ ਲਾਲ ਪੀਲੇ ਹਰੇ ਵਾਲ, ਤੇ ਮੈਨੂੰ ਜਿਹੜੇ ਗਾਣੇ ਤੋਂ ਲੱਗ ਰਿਹਾ ਸੀ ਵੀ ਪੰਜਾਬੀ ਮੁਟਿਆਰਾਂ ਦੀ ਗੱਲ ਕਰ ਰਹੀ ਹੈ ਕੁੜੀ, ਤਾਂ ਪੰਜਾਬੀ ਮੁਟਿਆਰ ਹੋਣੀ ਆ ਤੇ ਪੰਜਾਬੀ ਪਹਿਰਾਵੇ ਦੀਆਂ ਚ ਹੀ ਉਹਦੀ ਜਿਹੜੀ ਪ੍ਰੋਫਾਈਲ ਹੋਣੀ ਆ। ਪ੍ਰੋਫਾਈਲ ਬੰਬਈਆ ਰੰਗ ਦੇ ਵਿੱਚ ਰੰਗੀ ਪ੍ਰੋਫਾਈਲ ਮੇਰੇ ਸਾਹਮਣੇ ਆਈ, ਤਾਂ ਫਿਰ ਮੈਂ ਦੇਖ ਲਿਆ ਜੀ ਇਹ ਤਾਂ ਮੌਕੇ ਨੂੰ ਬਣਾਉਣ ਵਾਲੇ ਕਲਾਕਾਰ ਆ ਜੀ, ਜਿਹੜੇ ਮੌਕੇ ਦੇ ਮੁਤਾਬਕ ਦੇਖਦੇ ਆ ਵੀ ਕਿੱਥੋਂ ਤੇ ਕਿਵੇਂ ਪੈਸਾ ਬਣ ਸਕਦਾ, ਕੀ ਚੀਜ਼ ਲੋਕ ਪਸੰਦ ਕਰਦੇ ਆ, ਤੇ ਲੋਕਾਂ ਦੀ ਟੇਸਟ ਦੇ ਮੁਤਾਬਕ ਫਿਰ ਉਹ ਚੀਜ਼ਾਂ ਤੁਹਾਡੇ ਪੱਲੇ ਪਾਉਂਦੇ ਆ ਜਾਂ ਤੁਹਾਡੇ ਲਈ ਭੇਜਦੇ ਆ। ਸੋ ਗੱਲਾਂ ਬਾਤਾਂ ਦਾ ਜਿਹੜਾ ਸਿਲਸਿਲਾ ਜੀ ਆਪਾਂ ਅੱਗੇ ਤੋਰਦੇ ਆ, ਤੇ ਅੱਗੇ ਜਿਹੜੇ ਸਾਡੇ ਕੋਲੇ ਮੈਸੇਜ ਆਇਆ ਜੀ ਰਾਜ ਮਹਿੰਦਰ ਹੋਰਾਂ ਦਾ, ਰਾਜ ਮਹਿੰਦਰ ਸਿੰਘ ਸਾਨੂੰ ਭੇਜਿਆ ਜੀ ਉਹਨਾਂ ਨੇ, ਸਤਿ ਸ੍ਰੀ ਅਕਾਲ ਬੁਲਾਈ ਹੈ, ਤੇ ਇੱਕ ਫੋਟੋ ਸ਼ਾਟ ਭੇਜਿਆ ਅੱਛਾ ਟ੍ਰਾਂਸਫਰ ਬਾਰੇ, ਜਦੋਂ ਤੁਸੀਂ ਟ੍ਰਾਂਸਫਰ ਕਰਾਉਣੀ ਆ ਕਹਿੰਦੇ ਨਾ, ਤੇ ਉਹਨਾਂ ਨੇ ਕਿਸੇ ਨੇ ਕਵਿਤਾ ਭੇਜੀ ਆ, ਤੇ ਉਹ ਚ ਪਾਸ਼ ਦੀ ਜਿਹੜੀ ਕਵਿਤਾ ਦੀ ਜਿਹੜੀ ਨਕਲ ਕੀਤੀ ਆ, ਤੇ ਉਹ ਚ ਲਿਖਿਆ ਜੀ ਸਭ ਤੋਂ ਖਤਰਨਾਕ ਹੁੰਦਾ ਹੈ ਸਿਫਾਰਿਸ਼ ਪੱਲੇ ਨਾ ਹੋਣ ਕਰਕੇ ਬਦਲੀਆਂ ਦਾ ਨਾ ਹੋਣ ਪਾਣਾ, ਖਾਲੀ ਸਟੇਸ਼ਨ ਦਾ ਪਤਾ ਨਾ ਹੋਣਾ ਤੇ ਪਤਾ ਹੋਏ ਖਾਲੀ ਸਟੇਸ਼ਨ ਦਾ ਚੁੱਪ ਚੁਪੀਤੇ ਭਰ ਜਾਣਾ, ਘਰ ਤੋਂ ਰੋਜ਼ ਕੋਹਾਂ ਦੂਰ ਕਿਸੇ ਆਸ ਵਿੱਚ ਜਾਣਾ ਕਿ ਅਸੀਂ ਵੀ ਕਰਵਾ ਕੇ ਬਦਲੀ ਇੱਕ ਦਿਨ ਘਰ ਦੇ ਨੇੜੇ ਹੈ ਉਹ ਜਾਣਾ, ਪਰ ਮੌਕਾ ਆਉਣ ਤੇ ਬੇਬਸ ਹੋ ਕੇ ਖਾਲੀ ਹੱਥ ਮਲਦੇ ਰਹਿ ਜਾਣਾ, ਸਭ ਤੋਂ ਖਤਰਨਾਕ ਹੁੰਦਾ ਹੈ ਸਿਫਾਰਿਸ਼ ਪੱਲੇ ਨਾ ਹੋਣਾ ਕਰਕੇ ਬਦਲੀਆਂ ਦਾ ਨਾ ਹੋ ਪਾਣਾ। ਦੇਖੋ ਜੀ ਹਰ ਬੰਦੇ ਦੀ ਜਿਹੜੀ ਆਪਣੀ ਆਪਣੀ ਪੀੜ ਆ, ਤੇ ਇਹ ਜਦੋਂ ਬਦਲੀ ਨਹੀਂ ਹੁੰਦੀ ਹੈ ਉਹਦੇ ਤੇ ਉਹਦੇ ਲਈ ਬੜੀ ਢੁੱਕਵੀਂ ਗੱਲ ਆ, ਪਰ ਮੇਰਾ ਮੰਨਣਾ ਵੀ ਜਿਹੜੀ ਇਹ ਜਿਹੜੀ ਪਾਸ਼ ਦੀ ਕਵਿਤਾ ਨਾ ਇਹ ਖਰੀ ਬਹੁਤ ਕੀਤੀ ਆ ਲੋਕਾਂ ਨੇ, ਹਰ ਥਾਂ ਤੇ ਹਰ ਡਾਇਲੋਗ ਦੇ ਵਿੱਚ ਇਹਨੂੰ ਵਰਤ ਲੈਂਦੇ ਆ। ਸੋ ਕਈ ਵਾਰੀ ਕੋਈ ਚੀਜ਼ ਏਦਾਂ ਹੀ ਅਮਰ ਹੋ ਜਾਂਦੀ ਆ, ਪਾਸ਼ ਦਾ ਜਿਹੜਾ ਡਾਇਲੋਗ ਵੀ ਸਭ ਤੋਂ ਖਤਰਨਾਕ ਹੁੰਦਾ ਚੁੱਪ ਮੁਰਦੇ ਜਿਹੀ ਚੁੱਪ, ਤਾਂ ਉਹ ਉਸੇ ਗੱਲ ਨੂੰ ਜਿਹੜਾ ਵੱਖਰੋ ਵੱਖਰੇ ਰੂਪ ਚ ਹਰ ਪ੍ਰੋਫੈਸ਼ਨ ਵਾਲੇ ਨੇ ਆਪਣੇ ਰੂਪ ਚ ਢਾਲਿਆ। ਸੋ ਇਹ ਤਾਂ ਕਿਸੇ ਮਾਸਟਰ ਦੀ ਹੂਕ ਲੱਗਦੀ ਆ, ਵਿਚਾਰਾ ਘਰ ਤੋਂ ਦੂਰ ਤੜਕੇ ਦੂਰ ਠੰਡ ਚ ਜਾਂਦਾ ਹੋਣਾ ਤੇ ਉਹਦੀ ਵਿਚਾਰੇ ਦੀ ਬਦਲੀ ਹੁੰਦੀ ਨਹੀਂ ਹੋਣੀ, ਤਾਂ ਹੀ ਉਹਨਾਂ ਨੇ ਇਹ ਹੂਕ ਲਿਖੀ ਹੈ ਰਾਜ ਮਹਿੰਦਰ ਹੋਰਾਂ ਦੇ ਜ਼ਰੀਏ, ਉਹਨਾਂ ਨੇ ਸ਼ੇਅਰ ਕੀਤੀ ਹੈ ਸਾਡੇ ਨਾਲ। ਰੁਪਿੰਦਰ ਸਿੰਘ ਗਿੱਲ ਮੈਲਬਰਨ ਵਾਲੇ ਜੁੜੇ ਆ ਜੀ ਘੱਲ ਕਲਾਂ ਵਾਲੇ, ਕਹਿੰਦੇ ਗੁੱਡ ਮਾਰਨਿੰਗ ਵੀਰ ਜੀ, ਵੀ ਲਿਸਨਿੰਗ ਯੂਅਰ ਪ੍ਰੋਗਰਾਮ, ਨਾਈਸ ਪ੍ਰੋਗਰਾਮ। ਸੋ ਬਹੁਤ ਮਿਹਰਬਾਨੀ ਰੁਪਿੰਦਰ ਵੀਰ, ਤੁਸੀਂ ਪ੍ਰੋਗਰਾਮ ਸੁਣ ਰਹੇ ਹੋ। ਤੇ ਜਸ ਜੁੜੇ ਆ ਜੀ ਸਾਡੇ ਨਾਲ, ਸਤਿ ਸ੍ਰੀ ਅਕਾਲ ਮਿੰਟੂ ਭਾਜੀ ਐਂਡ ਕਾਪੀ ਟੂ ਆਲ, ਹੋਰ ਕੀ ਹਾਲ ਚਾਲ ਹੈ ਭਾਜੀ, ਪ੍ਰੋਗਰਾਮ ਗੋਇੰਗ ਗੁੱਡ ਐਜ ਆਲਵੇਜ਼ ਐਟ ਵਰਕ ਇੰਜੋਇੰਗ ਹਰਮਨ, ਹੋ ਸਕੇ ਤਾਂ ਸੌਂਗ ਪਲੇ ਕਰ ਦਿਓ ਜੀ ਪਿੰਡ ਪਹਿਰਾ ਬਾਏ ਹਾਰਵੀ ਸੰਧੂ। ਅੱਛਾ ਹਾਰਵੀ ਸੰਧੂ ਨੇ ਵੀ ਪਹਿਰਾ ਲਾ ਲਿਆ ਪਿੰਡ ਚ, ਪਹਿਲਾਂ ਤਾਂ ਮੈਂ ਬੱਬੂ ਮਾਣੀ ਪਿੰਡ ਪਹਿਰਾ ਲਾਉਂਦਾ ਹੁੰਦਾ ਸੀ। ਚਲੋ ਕੋਈ ਗੱਲ ਨੀ ਜੀ, ਤੇ ਤੁਸੀਂ ਲੇਡੀ ਐਪਲ ਜਿਹੜੇ ਦੇ ਫਾਰਮ ਦੇ ਵਿੱਚ ਕੰਮ ਕਰ ਰਹੇ ਹੋ ਜਸ ਬਾਈ, ਤੇ ਬੜਾ ਚੰਗਾ ਲੱਗਦਾ ਜਦੋਂ ਕੰਮ ਦੌਰਾਨ ਖੇਤਾਂ ਚ ਦੂਰ ਦੁਰਾਡੇ ਹਰਮਨ ਰੇਡੀਓ ਦੀ ਆਵਾਜ਼ ਗੂੰਜਦੀ ਆ ਤੇ ਸਾਡਾ ਵੀ ਸੇਰ ਖੂਨ ਵੱਧ ਜਾਂਦਾ। ਬਿੱਟੂ ਬੋਪਾ ਰਾਏ ਜਿਨ੍ਹਾਂ ਦਾ ਨਾਂ ਹੁਣ ਥੋੜਾ ਜਿਹਾ ਅੱਜ ਕੱਲ ਸਾਡੇ ਸਰੋਤਿਆਂ ਨੇ ਬਦਲਤਾ, ਕਹਿੰਦੇ ਬੋਪਾ ਰਾਏ ਸਾਹਿਬ ਜਿਹੜੇ ਕੀ ਇੱਕ ਜਿਹੜੇ ਕੀ ਕਹਿੰਦੇ ਵੈਦਰ ਸਪੈਸ਼ਲਿਸਟ ਆ ਜੀ, ਬਿੱਟੂ ਬੋਪਾ ਰਾਏ ਵੈਦਰ ਸਪੈਸ਼ਲਿਸਟ, ਮਲਦੂਰਾਂ ਦਾ ਵੈਦਰ ਦੱਸਦੇ ਆ ਜੀ। ਤੇ ਕਾਫੀ ਠੰਡ ਮਲਦੂਰੇ ਚ ਹੋਈ ਪਈ ਹੈ, ਸਿਰਫ 3.8 ਡਿਗਰੀ ਟੈਂਪਰੇਚਰ ਰਾਈਟ ਨਾਓ, ਤੇ 17 ਸਾਰਾ ਜਾਣਾ ਤੇ 6 ਡਿਗਰੀ ਟੈਂਪਰੇਚਰ ਜਿਹੜਾ ਉਹ ਰਹਿਣਾ ਜੀ, ਜਿਹੜਾ ਰਾਤ ਦੇ ਟਾਈਮ ਦੇ ਵਿੱਚ ਕਾਫੀ ਠੰਡਾ ਮੌਸਮ ਮਲਦੂਰੇ ਦਾ ਹੋਇਆ ਹੋਇਆ। ਤੇ ਮਲਦੂਰੇ ਜਿਹੜੀ ਆਮ ਨੋਰਮਲ ਜਿਹੜੇ ਗਰਮੀ ਦੇ ਦਿਨਾਂ ਚ ਗਰਮੀ ਵੀ ਕਾਫੀ ਹੋ ਜਾਂਦੀ ਆ, ਪਰ ਇਸ ਟਾਈਮ ਜਿਹੜਾ ਮੌਸਮ ਵਧੀਆ ਦਿਖਾਈ ਦੇ ਰਿਹਾ। ਸੋ ਬਹੁਤ ਮਿਹਰਬਾਨੀ ਬਿੱਟੂ ਬਾਈ, ਤੁਸੀਂ ਮਲਦੂਰੇ ਦਾ ਵੈਦਰ ਦੱਸਦੇ ਰਹਿੰਦੇ ਹੋ ਨਾਲ ਦੀ ਨਾਲ, ਤੇ ਕੋਸ਼ਿਸ਼ ਆ ਜੀ ਆਉਣ ਵਾਲੇ ਸ਼ਨੀਵਾਰ ਨੂੰ ਸਾਡੇ ਬੜੇ ਹੀ ਪਿਆਰੇ ਸਤਿਕਾਰਯੋਗ ਗਰੇਵਾਲ ਬ੍ਰਦਰਸ ਨਾਲ ਜਿਹੜੀ ਥੋੜੀ ਜਿਹੀ ਟ੍ਰੈਜਡੀ ਹੋਈ, ਸਾਨੂੰ ਬੜਾ ਅਚਾਨਕ ਜਿਹੜੀ ਇਹ ਜੀ ਗੱਲ ਆਈ ਆ, ਜਿਹੜੀ ਉਹਨਾਂ ਦੇ ਭਾਰ ਆਇਆ ਸਾਡੇ ਬੜੇ ਸਤਿਕਾਰਯੋਗ ਅੰਕਲ ਜੀ ਸਰਦਾਰ ਬਖਸ਼ੀਸ਼ ਸਿੰਘ, ਜਿਹੜੇ ਕਿ ਬੜੇ ਹੀ ਪਿਆਰੇ ਪਿਆਰ ਸਤਿਕਾਰ ਲੈਣ ਵਾਲੇ ਬਜ਼ੁਰਗ ਸਨ, ਉਹਨਾਂ ਕੋਲੇ ਬੈਠ ਕੇ ਬੜੀ ਹੀ ਨਿਮਰਤਾ ਦੀ ਜਿਹੜੀ ਇੱਕ ਅਹਿਸਾਸ ਹੁੰਦਾ ਸੀ ਵੀ ਉਹਨਾਂ ਨੇ ਕਦੇ ਵੀ ਮੈਂ ਦੇਖਿਆ ਸੀ ਇੰਨੇ ਉਹਨਾਂ ਦੇ ਬੱਚਿਆਂ ਨੇ ਐਡਾ ਵਧੀਆ ਕਾਰੋਬਾਰ ਸੈੱਟ ਕੀਤਾ, ਸਭ ਕੁਛ ਕੀਤਾ, ਪਰ ਉਹਨਾਂ ਦੇ ਵਿੱਚ ਮੈਂ ਕਦੇ ਵੀ ਉੱਚੀ ਗੱਲ ਨਹੀਂ ਦੇਖੀ ਸੀ। ਬੜੀ ਨਿਮਰਤਾ ਨਾਲ ਉਹ ਆਪਣੇ ਬੱਚਿਆਂ ਨਾਲ ਜਿਹੜੇ ਰਹਿ ਰਹੇ ਸਨ, ਤੇ ਅਚਾਨਕ ਸਾਨੂੰ ਜਿਹੜਾ ਸਦੀਵੀ ਵਿਛੇੜਾ ਦੇ ਗਿਆ ਜੀ, ਤੋ ਬਹੁਤ ਦੁੱਖ ਹੋਇਆ ਸੁਣ ਕੇ ਜਦੋਂ ਅਚਾਨਕ ਇਸ ਗੱਲ ਦਾ ਖਬਰ ਆਈ ਵੀ ਕੱਲ ਪਰਸੋਂ ਬੜੇ ਚੰਗੇ ਭਲੇ ਉਹਨਾਂ ਨੂੰ ਅਸੀਂ ਮਿਲੇ ਹਾਂ, ਦੇਖਿਆ ਤੇ ਅਚਾਨਕ ਬੰਦਾ ਤੁਰ ਜਾਣਾ ਜਹਾਨ ਤੋਂ ਕਾਫੀ ਦੁਖਦਾਈ ਖਬਰ ਸੀ ਤੇ ਕੋਸ਼ਿਸ਼ ਕਰਾਂਗੇ ਜੀ ਅਸੀਂ ਉਹਨਾਂ ਦੀਆਂ ਅੰਤਿਮ ਜਿਹੜੀਆਂ ਰਸਮਾਂ ਦੇ ਵਿੱਚ ਹਾਜ਼ਰ ਹੋ ਕੇ ਆਪਣੇ ਬੰਨਿਓ ਹਰਮਨ ਰੇਡੀਓ ਬੰਨਿਓ ਪੰਜਾਬੀ ਅਖਬਾਰ ਬੰਨਿਓ ਉਹਨਾਂ ਨੂੰ ਸ਼ਰਧਾ ਦੇ ਫੁੱਲ ਭੇਂਟ ਕਰ ਸਕੀਏ। ਸੋ ਆਉਣ ਵਾਲੇ ਸ਼ਨੀਵਾਰ ਨੂੰ ਮੈਂ ਹੋਰ ਵੀ ਸਾਰੇ ਸਰੋਤਿਆਂ ਨੂੰ ਦੱਸਦਾ ਜਿੰਨਾ ਵੀ ਸੱਜਣਾ ਮਿੱਤਰਾਂ ਨੇ ਗਰੇਵਾਲ ਫੈਮਿਲੀ ਨਾਲ ਕਿਵੇਂ ਨਾ ਕਿਵੇਂ ਉਹਨਾਂ ਦਾ ਵਾਹ ਵਾਸਤਾ ਰਿਹਾ। ਵੈਸੇ ਤਾਂ ਗਰੇਵਾਲ ਫੈਮਿਲੀ ਨਾਲ ਸਾਡਾ ਸਾਰਿਆਂ ਦਾ ਵਾਹ ਵਾਸਤਾ ਸੀ, ਉਹਨਾਂ ਦਾ ਹੀ ਆਟਾ ਖਾਂਦੇ ਹਾਂ ਸਾਰਾ ਦਿਨ ਘਰਾਂ ਚ, ਪਰ ਫਿਰ ਵੀ ਬਹੁਤ ਸਾਰੇ ਪੱਧਰ ਹੁੰਦੇ ਆ ਜਿਹੜੇ ਵੀ ਪੱਧਰ ਤੱਕ ਤੁਸੀਂ ਉਹਨਾਂ ਨਾਲ ਸ਼ਮੂਲੀਅਤ ਰਹੀ ਆ ਤਾਂ ਜ਼ਰੂਰ ਜੇ ਉਹ ਡੇਟ ਨੋਟ ਕਰ ਲੈਣ ਸ਼ਨੀਵਾਰ ਜਿਹੜਾ ਕਿ ਹੁਣ ਸ਼ਨੀਵਾਰ ਆਉਣਾ ਮਿਲਣ ਦਾ ਉਹ 13 ਤਰੀਕ ਨੂੰ ਸ਼ਨੀਵਾਰ ਆਉਣਾ, ਹਾਂਜੀ 13 ਨੂੰ ਆਉਣਾ, 13 ਤਰੀਕ ਦਿਨ ਸ਼ਨੀਵਾਰ ਨੂੰ ਤੁਸੀਂ ਮਲਡੂਰੇ ਦੇ ਵਿੱਚ ਜਿਹੜਾ ਉਹਨਾਂ ਦੀ ਪਹਿਲਾਂ ਫਿਊਨਰਲ ਰੱਖਿਆ ਗਿਆ ਤੇ ਉਸ ਤੋਂ ਬਾਅਦ ਉਹਨਾਂ ਦੇ ਜਿਹੜੀ ਸਧਾਰਨ ਪਾਠ ਦਾ ਭੋਗ ਮਲਡੂਰੇ ਚ ਪਾਇਆ ਜਾਣਾ। ਸੋ ਜਿਹੜਾ ਵੀ ਸੱਜਣ ਮਿੱਤਰ ਪਹੁੰਚਣਾ ਪਹੁੰਚ ਸਕਦਾ ਤਾਂ ਉਹ ਜ਼ਰੂਰ ਪਹੁੰਚਿਓ। ਤੇ ਮਲਦੂਰੇ ਦੇ ਮਾਮਲੇ ਚ ਮੈਂ ਦੱਸਦਿਆਂ ਜੀ, ਬਹੁਤ ਸਾਰੇ ਲੋਕਾਂ ਨੂੰ ਜੇ ਨਹੀਂ ਪਤਾ, ਭਾਵੇਂ ਉਹ ਸਾਊਥ ਆਸਟ੍ਰੇਲੀਆ ਤੇ ਨਿਊ ਸਾਊਥ ਵੇਲਸ ਦੇ ਬਾਰਡਰ ਤੇ ਲੱਗਦਾ ਪਰ ਵਿਕਟੋਰੀਆ ਦਾ ਇੱਕ ਸ਼ਹਿਰ ਹੈ ਜੀ, ਤੇ ਉਹ ਐਡਲੇਡ ਤੋਂ ਤਕਰੀਬਨ 350 ਕਿਲੋਮੀਟਰ ਦੀ ਦੂਰੀ ਤੇ ਆ ਤੇ ਮੈਲਬਰਨ ਤੋਂ ਮੈਨੂੰ ਲੱਗਦਾ 450-450 ਕਿਲੋਮੀਟਰ ਦੂਰੀ ਆ। ਤੇ ਤੁਸੀਂ ਉੱਥੇ ਬਾਏ ਏਅਰ ਵੀ ਆ ਸਕਦੇ ਹੋ, ਛੋਟਾ ਜਿਹਾ ਉੱਥੇ ਏਅਰਪੋਰਟ ਵੀ ਹੈ ਤੇ ਬਾਏ ਰੋਡ ਤੁਸੀਂ ਐਡਲੇਡ ਤੋਂ ਰਿਵਰਲੈਂਡ ਵਿੱਚ ਦੀ ਹੁੰਦੇ ਵੀ ਜਾ ਸਕਦੇ ਹੋ। ਤੇ ਜ਼ਰੂਰ ਮਿਲਦੇ ਹਾਂ ਜੀ ਸ਼ਨੀਵਾਰ ਨੂੰ, ਰੱਬ ਨੇ ਸੁੱਖ ਚਾਹੀ ਤੇ ਇਸ ਭਾਵੇਂ ਘੜੀ ਚੰਗੀ ਨਹੀਂ, ਅਫਸੋਸ ਦੀ ਘੜੀ ਆ, ਪਰ ਜ਼ਰੂਰ ਉੱਥੇ ਆ ਕੇ ਅਸੀਂ ਆਪਣੇ ਬੰਨਿਓਂ ਬਣਦਾ ਜਿਹੜਾ ਸ਼ਰਧਾ ਦੇ ਫੁੱਲ ਜ਼ਰੂਰ ਸਾਡੇ ਅੰਕਲ ਸਰਦਾਰ ਬਖਸ਼ੀਸ਼ ਸਿੰਘ ਗਰੇਵਾਲ ਹੋਰਾਂ ਨੂੰ ਭੇਂਟ ਕਰਾਂਗੇ। ਅੱਗੇ ਸਾਡੇ ਨਾਲ ਜੁੜਿਆ ਜੀ ਗੌਰਵ, ਗੌਰਵ ਸ਼ਰਮਾ ਬਿਨੀਪੈਕ ਤੋਂ, ਸਤਿ ਸ੍ਰੀ ਅਕਾਲ ਬੁਲਾ ਰਹੇ ਹਾਂ ਮਿੰਟੂ ਬਰਾੜ ਜੀ, ਸਰਬਜੀਤ ਭਾਜੀ ਤੇ ਸਾਰੇ ਸਰੋਤਿਆਂ ਨੂੰ, ਪ੍ਰੋਗਰਾਮ ਦਾ ਮਜ਼ਾ ਲੈ ਰਹੇ ਹਾਂ ਜੀ। ਬਰਾੜ ਸਾਹਿਬ ਨਿਊਜ਼ੀਲੈਂਡ ਵਾਲੀ ਹਰਪਾਲ ਕੰਗ ਵਾਲੀ ਖਬਰ ਤੇ ਰੋਸ਼ਨੀ ਪਾਇਓ, ਜਾਂਚ ਪੂਰੀ ਹੋਣ ਤੋਂ ਬਾਅਦ ਕੀ ਨਤੀਜਾ ਨਿਕਲਿਆ। ਬਿਲਕੁਲ ਜੀ, ਅਸੀਂ ਹਲੇ ਤੱਕ ਸਾਡੇ ਕੋਲ ਇਸ ਖਬਰ ਦੀ ਅਪਡੇਟ ਨਹੀਂ ਆਈ, ਮੈਂ ਜ਼ਰੂਰ ਅਪਡੇਟ ਕਰਕੇ ਤੁਹਾਨੂੰ ਪਤਾ ਕਰਕੇ ਤੁਹਾਨੂੰ ਅਪਡੇਟ ਕਰਾਂਗਾ ਜੀ। ਤੇ ਤੁਸੀਂ ਬਿਨੀਪੈਕ ਚੋਂ ਸੁਣ ਰਹੇ ਹੋ, ਹੁਣ ਬਿਨੀਪੈਕ ਚ ਥੋੜੀ ਜਿਹੀ ਰਾਹਤ ਆਈ ਹੋਣੀ ਹੈ ਇਸ ਰੁੱਤ ਦੇ ਵਿੱਚ, ਥੋੜਾ ਜਿਹਾ ਮੌਸਮ ਖੁੱਲਦਾ ਉੱਥੇ, ਨਹੀਂ ਤਾਂ ਕਹਿ ਮੈਂ ਸੁਣਿਆ ਵੀ ਪਾਣੀ ਵੀ ਜਿਹੜਾ ਜੰਮ ਜਾਂਦਾ ਤੇ ਕਾਫੀ ਔਖਾ ਜੀਵਨ ਹੁੰਦਾ ਇੰਨੀ ਠੰਡ ਦੇ ਵਿੱਚ। ਮੇਰੇ ਯਾਦ ਆ ਪਿਛਲੇ ਵਾਰ ਜਦੋਂ ਮੈਂ ਗਿਆ ਤਾਂ ਉੱਥੇ ਸਾਡੇ ਬੜੇ ਪਰਮ ਮਿੱਤਰ ਰਹਿੰਦੇ ਆ ਜੀ, ਉਹਨਾਂ ਕੋਲੇ ਰੁਕਿਆ ਉਹਨਾਂ ਦੇ ਘਰ, ਤਾਂ ਉਹਨਾਂ ਨੇ ਮੈਨੂੰ ਦੱਸਿਆ ਵੀ ਆ ਗਲੀ ਦੇ ਚਾਰੋਂ ਚੁਫੇਰੇ ਇੰਨੀ ਬਰਫ਼ ਹੁੰਦੀ ਆ, ਉਹ ਸਾਹਮਣੇ ਜਿਹੜਾ ਇੱਕ ਝੀਲ ਸੀ ਉਹ ਝੀਲ ਕਹਿੰਦੇ ਜੰਮੀ ਹੁੰਦੀ ਸੀ, ਉਹਦੇ ਉੱਤੋਂ ਦੀ ਚਾਹੇ ਤੁਰ ਕੇ ਲੰਘ ਜਾਈਏ, ਤਾਂ ਇਹੋ ਜਿਹਾ ਮਾਹੌਲ ਬਿਨੀਪੈਕ ਦੇ ਵਿੱਚ ਠੰਡ ਦੇ ਦਿਨਾਂ ਚ ਕਹਿੰਦੇ ਹੋ ਜਾਂਦਾ ਤੇ ਪਰ ਗਰਮੀ ਦੇ ਵਿੱਚ ਕਾਫੀ ਖੁੱਲਾ ਹੁੰਦਾ। ਸੋ ਤੁਹਾਨੂੰ ਜੀ ਤੁਸੀਂ ਇੰਨੀ ਠੰਡ ਚ ਰਹਿੰਦੇ ਹੋ, ਅਸੀਂ ਤਾਂ ਇੱਥੇ 3 ਡਿਗਰੀ ਟੈਂਪਰੇਚਰ ਪਲੱਸ ਆ, ਨਾਲੇ ਉਹਨੂੰ ਦੇਖ ਕੇ ਹੀ ਹੈਰਾਨ ਹੋਈ ਜਾਂਦੇ ਤੇ ਉੱਥੇ ਤਾਂ 40-50 ਮਾਈਨਸ ਚਲਾ ਜਾਂਦਾ। ਸੋ ਜੋਗਿੰਦਰ ਸਿੰਘ ਸੋਹੀ ਜਗਰਾਉਂ ਵਾਲੇ ਜੁੜਿਆ ਜੀ ਤੇ ਉਹਨਾਂ ਨੇ ਕਿਹਾ ਜੀ, ਨਾਨਕ ਨਾਮ ਚੜ੍ਹਦੀ ਕਲਾ ਤੇ ਤੇਰੇ ਭਾਣੇ ਸਰਬੱਤ ਦਾ ਪਲਾ, ਤੇ ਗੁੱਡ ਮਾਰਨਿੰਗ ਜੀ ਕਹਿੰਦੇ ਬਰਾੜ ਸਾਹਿਬ, ਸਤਿ ਸ੍ਰੀ ਅਕਾਲ ਜੀ ਤੇ ਐਵਰੀ ਵਨ ਇੰਜੋਇੰਗ ਯੂਰ ਪ੍ਰੋਗਰਾਮ। ਸੋ ਬਿਲਕੁਲ ਜੀ ਸਤਿ ਸ੍ਰੀ ਅਕਾਲ ਪ੍ਰਵਾਨ ਆ ਤੇ ਨਾਨਕ ਨਾਮ ਚੜ੍ਹਦੀ ਕਲਾ ਤੇ ਸਰਬੱਤ ਦੇ ਭਲੇ ਦੀ ਜਿਹੜੀ ਅਸੀਂ ਗੱਲ ਕਰਦੇ ਹਾਂ ਉਹਦੇ ਤੇ ਵੀ ਪਹਿਰਾ ਦੇਣ ਦੀ ਕੋਸ਼ਿਸ਼ ਕਰਦੇ ਹਾਂ ਤੇ ਤੁਸੀਂ ਪ੍ਰੋਗਰਾਮ ਇੰਜੋਏ ਕਰ ਰਹੇ ਹੋ ਉਸ ਲਈ ਬਹੁਤ ਬਹੁਤ ਧੰਨਵਾਦ। ਕੁਲਵੀਰ ਸਿੰਘ ਜੁੜਿਆ ਜੀ ਸਾਡੇ ਨਾਲ, ਕਹਿੰਦੇ ਸਤਿ ਸ੍ਰੀ ਅਕਾਲ ਬਰਾੜ ਸਾਹਿਬ, ਪ੍ਰੋਗਰਾਮ ਗੋਇੰਗ ਗੁੱਡ, ਕੁਲਵੀਰ ਸਿੰਘ ਫਰੋਮ ਬ੍ਰਿਸਬਨ। ਉਸ ਤੋਂ ਬਾਅਦ ਸਾਡੇ ਨਾਲ ਜੁੜਿਆ ਜੀ ਕੁਲਦੀਪ ਕੌਰ, ਕਹਿੰਦੇ ਸਤਿ ਸ੍ਰੀ ਅਕਾਲ ਮਿੰਟੂ ਭਾਊ ਜੀ, ਸੋ ਤੁਸੀਂ ਅੰਮ੍ਰਿਤਸਰ ਤੋਂ ਲੱਗਦੇ ਹੋ ਭਾਊ ਜੀ, ਸਾਨੂੰ ਬੀਬਾ ਜੀ ਭਾਊ ਕਹਿੰਦੇ ਹੋ, ਭਾਊ ਉੱਥੇ ਅੰਮ੍ਰਿਤਸਰ ਦੇ ਵਿੱਚ ਭਰਾ ਨੂੰ ਭਾਊ ਕਿਹਾ ਜਾਂਦਾ। ਸੋ ਬਹੁਤ ਚੰਗਾ ਲੱਗਦਾ ਜੀ ਤੁਸੀਂ ਆਪਣੀ ਮਾਂ ਬੋਲੀ ਚ ਆਪਣੇ ਇਲਾਕੇ ਦੀ ਬੋਲੀ ਦੇ ਵਿੱਚ ਜਦੋਂ ਬੋਲਦੇ ਹੋ ਜਾਂ ਸੰਬੋਧਨ ਕਰਦੇ ਹੋ ਤਾਂ ਬਹੁਤ ਚੰਗਾ ਤੇ ਵਧੀਆ ਲੱਗਦਾ। ਅਮਰ ਸਿੰਘ ਸ਼ੈਪਟਨ, ਮਿੰਟੂ ਭਾਊ ਜੀ ਅਮਰ ਸਿੰਘ ਸ਼ੈਪਟਨ ਕਹਿ ਰਹੇ ਆ, ਅੱਛਾ। ਸੋ ਬੜਾ ਚੰਗਾ ਲੱਗਿਆ ਜੀ ਤੁਸੀਂ ਭਾਊ ਕਿਹਾ, ਤੇ ਕਈ ਵਾਰ ਕੀ ਹੁੰਦਾ ਨਾ ਸਾਨੂੰ ਏਦਾਂ ਹੋ ਜਾਂਦਾ ਵੀ ਜਿਵੇਂ ਆਪਦੇ ਆਪਣੇਪਣ ਦੀ ਜਿਹੜੀ ਹੁੰਦੀ ਹੈ ਇੱਕ ਖੁਸ਼ਬੂ ਜਿਹਨੂੰ ਕਹਿ ਸਕਦਾ, ਮੇਰੇ ਕੋਲ ਉਹਨੂੰ ਸ਼ਬਦ ਨਹੀਂ, ਉਹ ਆਉਂਦੀ ਆ। ਤੇ ਇੱਧਰ ਕੁਲਦੀਪ ਕੌਰ ਹੋਰਾਂ ਨੇ ਲੰਮਾ ਚੌੜਾ ਮੈਸੇਜ ਭੇਜਿਆ, ਮੈਂ ਗਲਤੀ ਨਾਲ ਪਹਿਲਾਂ ਸ਼ੈਪਟਨ ਵਾਲਾ ਪੜ੍ਹ ਚੁੱਕਿਆ ਸੀ, ਉਹਨਾਂ ਨੇ ਕਿਹਾ ਸਤਿ ਸ੍ਰੀ ਅਕਾਲ ਹਰਮਨ ਰੇਡੀ ਦੇ ਬੇੜੇ ਜੁੜੇ ਬੈਠੇ ਸਾਰੇ ਪਰਿਵਾਰ ਨੂੰ ਤੇ ਆਸ ਕਰਦੇ ਹਾਂ ਕਿ ਦਿਨ ਦੀ ਸ਼ੁਰੂਆਤ ਬਹੁਤ ਖੂਬ ਰਹੀ ਹੋਵੇਗੀ, ਅੱਗੇ ਵੀ ਸਮਾਂ ਸੁੱਖਾਂ ਦਾ ਬਤੀਤ ਹੋਵੇ ਅਰਦਾਸ ਕਰਦੇ ਹਾਂ। ਬਹੁਤ ਵਧੀਆ ਚੱਲ ਰਿਹਾ ਜੀ ਪ੍ਰੋਗਰਾਮ ਵੀਰ ਜੀ, ਉਹਨਾਂ ਨੇ ਇੱਕ ਕਵਿਤਾ ਲਿਖੀ ਹੈ ਜੀ, ਜਿੰਨਾ ਵੱਡਾ ਪਲਾਟ ਹੁੰਦਾ ਉਨਾ ਵੱਡਾ ਮਕਾਨ ਨਹੀਂ ਹੁੰਦਾ, ਜਿੰਨਾ ਵੱਡਾ ਮਕਾਨ ਹੁੰਦਾ ਉਨਾ ਵੱਡਾ ਬੂਹਾ ਨਹੀਂ ਹੁੰਦਾ, ਜਿੰਨਾ ਵੱਡਾ ਬੂਹਾ ਹੁੰਦਾ ਉਨਾ ਵੱਡਾ ਜਿੰਦਰਾ ਨਹੀਂ ਹੁੰਦਾ, ਜਿੰਨਾ ਵੱਡਾ ਜਿੰਦਰਾ ਹੁੰਦਾ ਉਨੀ ਵੱਡੀ ਚਾਬੀ ਨਹੀਂ ਹੁੰਦੀ, ਪਰੰਤੂ ਚਾਬੀ ਪੂਰੇ ਮਕਾਨ ਉੱਤੇ ਅਧਿਕਾਰ, ਚਾਬੀ ਦਾ ਪੂਰੇ ਮਕਾਨ ਉੱਤੇ ਅਧਿਕਾਰ ਹੁੰਦਾ ਹੈ। ਇਸ ਤਰ੍ਹਾਂ ਮਨੁੱਖ ਦੇ ਜੀਵਨ ਵਿੱਚ ਬੰਦਿਸ਼ ਅਤੇ ਮੁਕਤੀ ਦਾ ਆਧਾਰ ਮਨ ਦੀ ਚਾਬੀ ਤੇ ਹੀ ਨਿਰਭਰ ਕਰਦਾ ਹੈ। ਪੈਸੇ ਦੀ ਘਾਟ ਨਾਲ ਲੋਕ 1% ਦੁਖੀ ਹਨ, ਪਰੰਤੂ ਸਮਝ ਦੀ ਘਾਟ ਨਾਲ 99% ਲੋਕ ਦੁਖੀ ਹੈ। ਬਹੁਤ ਖੂਬਸੂਰਤ ਕੁਲਦੀਪ ਤੁਸੀਂ ਜਿਹੜੇ ਵਿਚਾਰ ਭੇਜਿਆ, ਤੇ ਇੱਕ ਫਿਲਾਸਫੀ ਵੀ ਹੈ ਜੀ ਜਿਹਨੂੰ ਕਿਹਾ ਜਾ ਸਕੇ। ਫਿਲਾਸਫੀ ਦੇ ਨਾਲ ਜਦੋਂ ਇੱਕ ਫਿਲਾਸਫਰ ਬੰਦੇ ਦੀ ਨਜ਼ਰ ਨਾਲ ਦੇਖਦੇ ਆ ਨਾ, ਆਮ ਬੰਦੇ ਨੂੰ ਜਿਹੜੀ ਚਾਬੀ ਆ ਉਹ ਲੋਹੇ ਦੀ ਇੱਕ ਨਿੱਕੀ ਜਿਹੀ ਚਾਬੀ ਦਿਖਾਈ ਦਿੰਦੀ ਆ, ਤੇ ਪਰ ਜੇ ਫਿਲਾਸਫਰ ਦੀ ਨਿਗਾਹ ਨਾਲ ਦੇਖੋਗੇ ਤਾਂ ਉਹ ਚਾਬੀ ਪਤਾ ਹੀ ਨਹੀਂ ਕੀ ਕੁਛ ਸਮੋਈ ਬੈਠੀ ਆ ਤੇ ਕੀ ਕਾਹਦੇ ਕਾਹਦੇ ਉੱਤੇ ਕਾਬਜ ਆ। ਸੋ ਨਜ਼ਰੀਆ ਹੁੰਦਾ ਇਹਨੂੰ ਕਹਿੰਦੇ ਜੀ, ਨਜ਼ਰੀਆ ਦੇਖਣ ਦਾ ਵੀ ਤੁਸੀਂ ਨਜ਼ਰੀਏ ਕਿਹੜੇ ਨਾਲ ਦੇਖਦੇ ਹੋ। ਸੋ ਕਾਫੀ ਵਧੀਆ ਵਿਚਾਰ ਤੁਹਾਡੇ ਤੇ ਵਧੀਆ ਗੱਲ ਤੁਸੀਂ ਸ਼ੇਅਰ ਕੀਤੀ ਆ, ਸਾਡੇ ਸਰੋਤਿਆਂ ਨੂੰ ਵੀ ਪਸੰਦ ਆਈ ਹੋਣੀ ਆ। ਗੌਰਵ ਸ਼ਰਮਾ ਹੋਣਾ ਨੇ ਮੋਹਰ ਲਾਈ ਆ ਜੀ, ਕਹਿੰਦੇ ਹਾਂਜੀ, ਕਹਿੰਦੇ ਬਹੁਤ ਠੰਡ ਆ ਜੀ, 19 degree ਅੱਜ ਤਾਂ, ਕਹਿੰਦੇ 19 degree ਟੈਂਪਰੇਚਰ ਆ, ਪਰ ਊ ਸਰਦੀਆਂ ਚ ਬਹੁਤ ਠੰਡ ਹੋ ਜਾਂਦੀ ਆ, ਤੇ 19 degree ਟੈਂਪਰੇਚਰ ਤਾਂ ਬਹੁਤ ਤੁਹਾਡੇ ਲਈ ਗਰਮੀ ਵਾਲਾ ਟੈਂਪਰੇਚਰ ਹੀ ਹੋਣਾ ਜੀ। ਪਿੰਦਰ ਬਰਾੜ ਜੁੜੇ ਆ, ਸਤਿ ਸ੍ਰੀ ਅਕਾਲ, ਕਹਿੰਦੇ ਪ੍ਰੋਗਰਾਮ ਵਧੀਆ ਚੱਲ ਰਿਹਾ ਜੀ, ਗ੍ਰਿਫਤ ਵਾਲੇ ਟੂਰਨਾਮੈਂਟ ਤੇ ਵੀ ਥੋੜੀ ਜਿਹੀ ਅਪਡੇਟ ਦੇ ਦਿਓ ਜੀ। ਬਿਲਕੁਲ ਜੀ, ਗ੍ਰਿਫਤ ਵਾਲਾ ਟੂਰਨਾਮੈਂਟ ਜ਼ੋਰਾਂ ਸ਼ੋਰਾਂ ਨਾਲ ਤਿਆਰੀਆਂ ਚੱਲ ਰਹੀਆਂ ਜੀ, ਤੇ ਸਿਰਫ ਇੱਕ ਮਹੀਨਾ ਕੁ ਬਾਕੀ ਰਹਿ ਗਿਆ ਜੀ। 10-11 ਤਰੀਕ ਦਾ ਟੂਰਨਾਮੈਂਟ ਆ, ਜੂਨ ਦੇ ਮਹੀਨੇ ਦੇ ਵਿੱਚ ਰਾਣੀ ਦੇ ਬਾਟੇ ਦੇ ਟਾਈਮ ਦੇ ਉੱਤੇ ਹੁੰਦਾ ਜੀ, ਲੌਂਗ ਵੀਕਐਂਡ ਦੇ ਉੱਤੇ। ਪਰ ਹੁਣ ਮੈਂ ਸੱਜਣਾ ਮਿੱਤਰਾਂ ਨੂੰ ਇਹ ਤਾਂ ਨਹੀਂ ਕਹਿ ਸਕਦਾ ਵੀ ਜੇ ਤੁਸੀਂ ਹੋਟਲ ਬੁੱਕ ਨਹੀਂ ਕਰਾਏ ਤਾਂ ਕਰਾ ਲਓ, ਕਿਉਂਕਿ ਹੋਟਲ ਤਾਂ ਤੁਹਾਨੂੰ ਮਿਲਣਾ ਨਹੀਂ 100 kilometer ਦੀ ਰੇਂਜ 'ਚ ਵੀ। ਹੋਟਲ ਤਾਂ ਹੁਣ ਇਹ ਪੋਜੀਸ਼ਨ ਹੋਈ ਪਈ ਆ, ਮੈਂ ਕੱਲ ਪਰਸੋਂ ਕਿਸੇ ਸੱਜਣ ਮਿੱਤਰ ਨੂੰ ਹੱਸ ਰਿਹਾ ਸੀ, ਮੈਂ ਕਿਹਾ ਵੀ ਨੇੜੇ ਤੋਂ ਨੇੜੇ ਕਿੱਥੇ ਮਿਲੂਗਾ, ਤਾਂ ਕਹਿੰਦੇ ਨੇੜੇ ਤੋਂ ਨੇੜੇ ਤਾਂ ਫਿਰ ਮੈਲਬਰਨ ਹੀ ਮਿਲੂਗਾ, ਮੈਲਬਰਨ ਤੋਂ ਅਪ ਡਾਊਨ ਕਰ ਸਕਦੇ ਹੋ ਤਾਂ। ਸੋ ਇੰਨਾ ਕੁ ਦੂਰ ਜਿਹੜੇ ਹੋਟਲ ਮਿਲ ਰਹੇ ਆ, ਤੇ ਹੁਣ ਤਾਂ ਇਹੀ ਤਰੀਕਾ ਵੀ, ਜਾਂ ਤਾਂ ਤੁਸੀਂ ਕੈਂਪਰ ਵੈਨ, ਮੈਂ ਦੇਖ ਰਿਹਾ ਸੀ ਬੜੀ ਵਧੀਆ ਤਰੀਕਾ ਉਹਨੂੰ ਲਿਆ ਕੇ ਕੈਂਪਰ ਵੈਨ ਦੇ ਉੱਤੇ ਤੁਸੀਂ ਆ ਸਕਦੇ ਹੋ। ਪਰ ਧਿਆਨ ਰੱਖਿਓ ਜੀ, ਕੈਂਪਰ ਵੈਨ ਤੇ ਵੀ ਜੇ ਆਉਣੇ ਹੋ ਤਾਂ ਕਾਫੀ ਠੰਡ ਹੁੰਦੀ ਆ, ਤੇ ਰਜਾਈਆਂ ਆਪਦੀਆਂ ਲੈ ਕੇ ਆਇਓ ਨਾਲ, ਤੇ ਉਹਨੂੰ ਕੈਂਪਰ ਵੈਨ ਜ਼ਰੂਰ ਕਿਤੇ ਨਾ ਕਿਤੇ ਇਹੋ ਜਿਹਾ ਥਾਂ ਵੀ ਤੁਹਾਡੇ ਕੋਲ ਹੋਣਾ ਚਾਹੀਦਾ, ਜ਼ਿਆਦਾਤਰ ਗੁਰੂ ਘਰ ਦੇ ਲਾਗੇ ਲੱਗੀਆਂ ਹੁੰਦੀਆਂ ਤਾਂ ਤੁਸੀਂ ਖੜਾ ਸਕਦੇ ਹੋ, ਐਡੀ ਗੱਲ ਨਹੀਂ, ਪਰ ਡਿਪੈਂਡ ਕਰਦਾ ਤੁਹਾਨੂੰ ਜਗ੍ਹਾ ਪਾਰਕਿੰਗ ਕਿੱਡੀ ਵਧੀਆ ਥਾਂ ਤੇ ਮਿਲਦੀ ਆ। ਨਹੀਂ ਤਾਂ ਫਿਰ ਤੁਸੀਂ ਇਹੀ ਹੋ ਸਕਦਾ ਵੀ 2 ਦਿਨਾਂ ਦਾ ਜਿਹੜਾ ਟੂਰਨਾਮੈਂਟ ਆ ਉਹ ਅਪ ਡਾਊਨ ਕਰਕੇ ਹੀ ਦੇਖ ਸਕੋ। ਇਹ ਇੱਕ ਵੱਡੀ ਜਿਹੜੀ ਮੁਸੀਬਤ ਆਉਣ ਵਾਲੇ ਦਿਨਾਂ 'ਚ ਗ੍ਰਿਫਤ ਲਈ ਬਣ ਪੈਦਾ ਹੁੰਦੀ ਜਾ ਰਹੀ ਹੈ, ਕਿਉਂਕਿ ਗ੍ਰਿਫਤ ਪਹਿਲਾਂ 2,000-2,500 ਬੰਦਾ ਆਉਂਦਾ ਹੁੰਦਾ ਸੀ ਟੂਰਨਾਮੈਂਟ ਦੇਖਣ, ਤੇ ਓਨੀ ਕੁ ਜਿਹੜੀ ਅਕੋਮੋਡੇਸ਼ਨ ਦਾ ਸਾਧਨ ਬਣ ਜਾਂਦਾ ਸੀ। ਪਰ ਹੁਣ ਬੜੀ ਦਿੱਕਤ ਆ ਰਹੀ ਆ ਵੀ ਉੱਥੇ ਕਾਫੀ ਔਖਾ ਹੋ ਰਿਹਾ ਹੁਣ ਰਾਤ ਰਹਿਣ ਲਈ, ਕਿਉਂਕਿ 8,000 to 10,000 ਬੰਦਾ ਪਿਛਲੇ ਟੂਰਨਾਮੈਂਟ 'ਚ ਆਇਆ ਜੀ, ਤੇ ਉਹਨਾਂ ਲਈ ਫਿਰ ਇੰਨੀ ਰਿਹਾਇਸ਼ ਇੱਕ ਛੋਟੇ ਜਿਹੇ ਇੱਕ ਟਾਊਨ ਦੇ ਵਿੱਚ ਉਹ ਨਾ ਨਵੀਂ ਬਣ ਸਕਦੀ ਆ ਤੇ ਨਾ ਹੀ ਕੋਈ ਹੋਰ ਹੱਲ ਆ। ਸੋ ਬੈਟਰ ਆਈਡੀਆ ਅਸੀਂ ਕੋਸ਼ਿਸ਼ ਕੀਤੀ ਆ, ਪ੍ਰਬੰਧਕਾਂ ਨਾਲ ਵੀ ਗੱਲ ਕੀਤੀ ਆ ਵੀ ਟੈਂਪਰੇਰੀ ਜਿਹੜਾ ਪਿੰਡ ਵਸਾਇਆ ਜਾਵੇ, ਟੈਂਪਰੇਰੀ ਟੈਂਟ ਲਾਏ ਜਾਣ। ਹੋ ਸਕਦਾ ਜੇ ਮੰਨ ਲਓ $200 ਅਸੀਂ ਰਾਤ ਦਾ ਦੇਣ ਨੂੰ ਤਿਆਰ ਆ, ਸਾਰੇ ਹੋਟਲਾਂ 'ਚ ਵੀ ਦਿੰਦੇ ਹਾਂ, ਤੇ ਜੇ ਉੱਥੇ ਦਿੱਤਾ ਜਾਵੇ ਤਾਂ ਬਹੁਤ ਵੱਡੀ ਰਕਮ ਵੀ ਬਣ ਸਕਦੀ ਹੈ ਟੈਂਟ ਵਾਲਿਆਂ ਲਈ। ਤੇ ਉਹ ਇੱਕ ਟੈਂਪਰੇਰੀ ਟੈਂਟ ਇੱਕ ਤਾਂ ਤੇ ਇੱਕ ਵਸਾ ਲਿਆ ਕਰਨ, ਤੇ ਕੋਈ ਐਡੀ ਗੱਲ ਨਹੀਂ ਹੈਗੀ। ਮੈਲਬਰਨ 'ਚ ਬਹੁਤ ਵੱਡੇ ਵੱਡੇ ਇਹੋ ਜਿਹੇ ਟੈਂਟਾਂ ਵਾਲੇ ਹਨ ਜਿਹੜੇ ਕਰ ਸਕਦੇ ਆ, ਤੇ ਕਾਫੀ ਵੱਡਾ ਬਿਜ਼ਨਸ ਉਹਨਾਂ ਨੂੰ 2 ਦਿਨਾਂ ਦੇ ਵਿੱਚ ਮਿਲ ਸਕਦਾ, ਤੇ ਇੱਕ ਵੱਖਰੀ ਜੀ ਫੀਲਿੰਗ ਵੀ ਕੈਂਪਿੰਗ ਦੀ, ਜਿਹੜੀ ਕੈਂਪਿੰਗ ਟਾਈਪ ਫੀਲਿੰਗ ਜਿਹੜੀ ਉੱਥੇ ਆਊਗੀ। ਪਰ ਥੋੜੀ ਜਿਹੀ ਧਿਆਨ ਰੱਖਣ ਵਾਲੀ ਗੱਲ ਇਹੀ ਆ ਵੀ ਗ੍ਰਿਫਤ 'ਚ ਉਸ ਟਾਈਮ ਠੰਡ ਬਹੁਤ ਹੁੰਦੀ ਆ। ਸੋ ਅੱਗੇ ਸਾਡੇ ਨਾਲ ਅਮਰ ਸਿੰਘ ਸ਼ੈਪਟਰ ਨੇ ਕਹਿੰਦੇ ਭਾਊ ਮੈਂ ਅੰਮ੍ਰਿਤਸਰ ਤੋਂ ਹਾਂ ਤਾਂ ਹੀ ਭਾਊ ਕਿਹਾ ਜੀ। ਸੋ ਵਧੀਆ ਲੱਗਦਾ ਅਮਰ ਸਿੰਘ ਬਾਈ, ਤੁਸੀਂ ਆਪਣੀ ਭਾਸ਼ਾ ਦੇ ਵਿੱਚ ਸਾਨੂੰ ਸੰਬੋਧਨ ਕਰਦੇ ਹੋ। ਤੇ ਇੱਧਰ ਸਾਡੇ ਨਾਲ ਸੱਜਣ ਮਿੱਤਰ ਈਮੇਲ ਜ਼ਰੀਏ ਵੀ ਜੁੜ ਰਹੇ ਆ, ਤੇ ਈਮੇਲ ਜ਼ਰੀਏ ਜੁੜਨ ਵਾਲੇ ਸੱਜਣਾਂ ਨਾਲ ਵੀ ਆਪਾਂ ਸਾਂਝ ਪਾ ਲਈਏ ਜੀ। ਉਹ ਕਹਿਣਗੇ ਅਸੀਂ ਬਹੁਤ ਚਿਰ ਪਹਿਲਾਂ ਦੀ ਈਮੇਲ ਕੀਤੀ ਆ ਪਰ ਤੁਸੀਂ ਸਾਡੀ ਈਮੇਲ ਦਾ ਜਵਾਬ ਨਹੀਂ ਦਿੰਦੇ। ਸੁਖਵਿੰਦਰ ਸੌਂਧ ਜੁੜੇ ਸੀ ਜੀ, ਓਕਾਰਾ ਹਿਲਸ, ਕਿਊਕਰ ਹਿਲਸ, ਇੱਕ ਤਾਂ ਨਾ ਹੀ ਕਸੂਤਾ ਜਿਹਾ ਭਰਾਵਾ ਵਗਾ ਮੇਰੇ ਅਰਗੇ ਦੀ ਅੰਗਰੇਜ਼ੀ। ਚਲੋ ਜਿੱਥੋਂ ਵੀ ਹੈਗੇ ਪਹਾੜੀਆਂ ਚੋਂ ਜੁੜੇ ਹੋ ਤੁਸੀਂ, ਸਾਨੂੰ ਵਧੀਆ ਲੱਗਦਾ ਜੀ ਤੁਸੀਂ ਸਾਥ ਦੇ ਰਹੇ ਹੋ। ਅਵਤਾਰ ਸਿੰਘ ਮਾਨ ਜੁੜੇ ਆ ਜੀ, ਉਹਨਾਂ ਦੀ ਮੇਲ ਪੜਨ ਤੋਂ ਪਹਿਲਾਂ ਤਾਂ ਮੈਂ ਬੇਨਤੀ ਕਰਦਾ ਵੀ ਦੱਸੋ ਜੀ ਤੁਹਾਡੀ ਸਿਹਤ ਕਿਵੇਂ ਆ, ਪਿਛਲੇ ਦਿਨੀ ਤੁਹਾਡੀ ਸਿਹਤ ਬਾਰੇ ਪਤਾ ਲੱਗਿਆ ਸੀ ਠੀਕ ਨਹੀਂ ਹੈ, ਤੇ ਵਾਹਿਗੁਰੂ ਦੀ ਕਿਰਪਾ ਨਾਲ ਹੁਣ ਤੁਸੀਂ ਚੜ੍ਹਦੀ ਕਲਾ 'ਚ ਹੋਵੋਗੇ। ਉਹਨਾਂ ਨੇ ਲਿਖਿਆ ਜੀ ਕਾਰਜ ਕਰਮ ਹਮੇਸ਼ਾ ਦੀ ਤਰ੍ਹਾਂ ਬਹੁਤ ਵਧੀਆ ਚੱਲ ਰਿਹਾ, ਉਮੀਦ ਕਰਦੇ ਹਾਂ ਕਿ ਸਭ ਦੋਸਤ ਠੀਕ ਹੋਣਗੇ, ਅੱਜ ਹਫ਼ਤੇ ਦੀ ਛੁੱਟੀ ਤੋਂ ਬਾਅਦ ਕੰਮ ਸ਼ੁਰੂ ਕੀਤਾ, 1-2 ਦਿਨ ਹਸਪਤਾਲ ਵਾਲਿਆਂ ਦੀ ਵੀ ਸੇਵਾ ਕਰਵਾਏ ਹਾਂ। ਸੋ ਇੰਜੋਇੰਗ ਇਟ ਹਰਮਨ ਰੇਡੀਓ ਤੇ ਮਿੰਟੂ ਸਿੰਘ ਦੀਆਂ ਗੱਲਾਂ ਤੇ ਬੂਲੋਂਗ ਗੋਂਗ ਦੀਆਂ ਪਹਾੜੀਆਂ, ਬਸ ਜੀ ਕਿਆ ਬਾਤਾਂ ਆਈਆਂ ਜੀ, ਕੰਮ ਦੀਆਂ ਗਾਣਾ ਲਾ ਦਿਓ ਕਿਰਪਾ ਕਰਕੇ। ਦਿਲ ਬੜੀ ਵਾਰੀ ਕੀਤਾ ਗੱਡੀ ਮੋੜਲਾਂ ਪੰਜਾਬ ਨੂੰ ਪਹਾੜੀਆਂ ਚ, ਧਿਆਨ ਨਾਲ ਮੋੜਿਓ ਜੀ ਗੱਡੀ ਅਵਤਾਰ ਸਿੰਘ। ਤੇ ਚੰਗਾ ਲੱਗਿਆ ਸੁਣ ਕੇ ਵੀ ਤੁਸੀਂ ਸਿਹਤਯਾਬ ਹੋ ਕੇ ਕੰਮ ਤੇ ਵਾਪਸ ਆ ਜਾਣੇ ਪਹੁੰਚ ਚੁੱਕੇ ਹੋ। ਤੇ ਨਾਲ ਹੀ ਉਹਨਾਂ ਨੇ ਇੱਕ ਹੋਰ ਭੇਜਿਆ, ਕਿਸੇ ਵੀ ਅਣਜਾਣ ਔਰਤ ਜਾਂ ਮਰਦ ਤੁਹਾਡੇ ਘਰ ਵਿੱਚ ਆਣ ਕੇ ਗਏ ਕਿ ਅਸੀਂ ਮੈਡੀਕਲ ਵਾਲੇ ਚੈੱਕਅਪ ਵਾਸਤੇ ਆਏ ਹਾਂ, ਫ੍ਰੀ ਵਿੱਚ ਤੁਹਾਡੀ ਸ਼ੂਗਰ ਟੈਸਟ ਜਾਂ ਕੁਝ ਵੀ ਟੈਸਟ ਕਰਾਂਗੇ, ਪਰੰਤੂ ਤੁਰੰਤ ਪੁਲਿਸ ਨੂੰ ਉਤਲਾਹ ਕਰ ਦਿਓ ਕਿਉਂਕਿ ਇਹ ਇੱਕ ਮਿਸ਼ਨ ਚੱਲ ਰਿਹਾ ਜੋ ਘਰ ਘਰ ਜਾ ਕੇ ਬਿਮਾਰੀ ਫੈਲਾ ਰਹੇ ਨੇ। ਆਪਣੇ ਘਰ ਵਿੱਚ ਸੂਈ ਸਰਿੰਜ ਨਾ ਲਗਵਾਓ ਕਿਉਂਕਿ ਉਹ ਸੂਈ HIV ਜਾਂ ਹੋਰ ਕੋਈ ਵੀ ਬਿਮਾਰੀ ਲਗਾ ਸਕਦੀ ਹੈ। ਪਲੀਜ਼ ਅੱਗੇ ਭੇਜੋ ਕਿਉਂਕਿ ਗਰੀਬ ਇਨਸਾਨ ਇਸ ਬਿਮਾਰੀ ਦਾ ਸ਼ਿਕਾਰ ਹੋ ਰਹੇ ਹਨ। ਸੋ ਇਹ ਵੀ ਇੱਕ ਤ੍ਰਾਸਦੀ ਹੈ, ਪਰ ਤੁਸੀਂ ਇਹ ਨਹੀਂ ਦੱਸਿਆ ਵੀ ਇਹ ਵਰਤਾਰਾ ਭਾਰਤ 'ਚ ਹੋ ਰਿਹਾ ਕਿ ਆਸਟ੍ਰੇਲੀਆ 'ਚ ਹੋ ਰਿਹਾ। ਕੋਸ਼ਿਸ਼ ਕਰਿਓ ਜੀ ਇਹ ਦੱਸਿਓ ਤਾਂ ਕਿ ਆਪਾਂ ਉਹ ਜੀ ਅਵੇਅਰਨੈਸ ਫੈਲਾ ਸਕੀਏ। ਰਾਜੀਵ ਬਾਂਸਲ ਹੋਰਾਂ ਨੇ ਸਿਡਨੀ ਤੋਂ ਸਤਿ ਸ਼੍ਰੀ ਅਕਾਲ ਬੁਲਾਈ ਆ, ਕਹਿੰਦੇ ਸਤਿ ਸ਼੍ਰੀ ਅਕਾਲ ਭਾਅ ਜੀ। ਸੋ ਸਤਿ ਸ਼੍ਰੀ ਅਕਾਲ ਰਾਜੀਵ ਬਾਈ, ਤੇ ਉਮੀਦ ਆ ਤੁਹਾਨੂੰ ਅੱਜ ਜਾਂ ਕੱਲ ਕਿਤਾਬਾਂ ਵੀ ਤੁਹਾਡੇ ਕੋਲ ਪਹੁੰਚ ਜਾਣੀਆਂ, ਇੱਥੋਂ ਪੋਸਟ ਕਰ ਦਿੱਤੀਆਂ ਗਈਆਂ। ਤੇ ਮੈਂ ਸੱਜਣਾ ਮਿੱਤਰਾਂ ਨੂੰ ਦੱਸਦਾ ਵੀ ਹੋਰ ਵੀ ਕਿਸੇ ਸੱਜਣ ਮਿੱਤਰ ਨੂੰ ਕੋਈ ਵੀ ਕਿਤਾਬ ਚਾਹੀਦੀ ਹੋਵੇ ਤਾਂ ਹਜੇ ਬਹੁਤ ਸਾਰੀਆਂ ਕਿਤਾਬਾਂ ਸਾਡੇ ਕੋਲ ਪਈਆਂ ਤੇ ਅਸੀਂ ਉਹ ਪੋਸਟ ਕਰ ਸਕਦੇ ਹਾਂ ਤੁਹਾਨੂੰ। ਤੇ ਇੱਧਰ ਗੁੱਡ ਮਾਰਨਿੰਗ ਮਿੰਟੂ ਜੀ, ਸਰਦਾਰੀ ਭਾਟੀਆ, ਸਰਦਾਰੀ ਭਾਟੀਆ ਬਾਈ ਜੀ ਪਹੁੰਚ ਚੁੱਕਿਆ ਦਫ਼ਤਰ ਮਿਲਣ ਦਾ, ਤੇ ਸਤਿ ਸ਼੍ਰੀ ਅਕਾਲ ਬੁਲਾ ਰਿਹਾ ਤੇ ਸਾਰੇ ਹਰਮਨ ਪਰਿਵਾਰ ਨੂੰ ਵਿਸ਼ ਯੂ ਏ ਪੀਸਫੁਲ ਡੇ। ਬਿਲਕੁਲ ਜੀ, ਸ਼ਾਂਤੀ ਦਾ ਇੱਕ ਜਿਹੜਾ ਦਿਨ ਜੇ ਲੰਘ ਜੇ ਤਾਂ ਦੁੱਤੇ ਹੋਰ ਕੀ ਹੋ ਸਕਦਾ। ਸੋ ਬਹੁਤ ਮਿਹਰਬਾਨੀ ਤੁਸੀਂ ਜੁੜੇ ਤੇ ਸਾਂਝ ਪਾਈ ਆ। ਦੋਸਤੋ ਗੱਲਾਂ ਬਾਤਾਂ ਦਾ ਸਿਲਸਿਲਾ ਆਪਾਂ ਅੱਗੇ ਤੋਰਾਂਗੇ, ਖਬਰਾਂ ਵੀ ਥੋੜੀਆਂ ਜਿਹੀਆਂ ਮੈਂ ਚਾਹੁੰਦਾ ਅੱਜ ਤੁਹਾਡੇ ਨਾਲ ਸ਼ੇਅਰ ਕਰਨੀਆਂ ਨੇ। ਸੋਮਵਾਰ ਦੇ ਪ੍ਰੋਗਰਾਮ 'ਚ ਖਬਰਾਂ ਅਕਸਰ ਰਹਿ ਜਾਂਦੀਆਂ, ਪਰ ਖਬਰਾਂ ਤੋਂ ਪਹਿਲਾਂ ਮੈਂ ਲੱਗਦਾ ਵੀ ਚਾਹ ਦਾ ਇੱਕ ਕੱਪ ਹੋਰ ਪੀ ਲਾਂ ਤਾਂ ਜ਼ਿਆਦਾ ਵਧੀਆ, ਤੇ ਚਾਹ ਪੀ ਕੇ ਤੇ ਫਿਰ ਮੈਂ ਆਉਣਾ ਜੀ ਤੁਹਾਡੇ ਕੋਲ ਖਬਰਾਂ ਲੈ ਕੇ, ਤੇ ਨਾਲ ਆਪਾਂ ਫਿਰ ਫੋਨ ਲਾਈਨਾਂ ਵੀ ਖੋਲ ਦੇਣੀਆਂ ਜੀ, ਤੇ ਤੁਸੀਂ ਕਾਲ ਵੀ ਕਰ ਸਕਦੇ ਹੋ ਜੇ ਤੁਸੀਂ ਕਿਸੇ ਮਸਲੇ ਤੇ, ਕਿਉਂਕਿ ਮਸਲੇ ਫਿਰ ਬਹੁਤ ਭਖੇ ਹੋਏ ਆ ਤੇ, ਪਰ ਤੁਸੀਂ ਜ਼ਰੂਰ ਕਾਲ ਕਰਕੇ ਆਪਣੀ ਸਾਂਝ ਪਾਇਓ।
ਲਾਵੇ ਦੋਸਤੋ, ਗੱਲ ਕਰਨ ਜਾ ਰਹੇ ਹਾਂ ਉਹਨਾਂ ਪੰਜਾਬੀਆਂ ਦੀ ਜਿਹੜੇ ਕਮਾਈਆਂ ਕਰਨ ਨੂੰ ਬਾਹਰਲੇ ਮੁਲਕਾਂ 'ਚ ਆ ਗਏ। ਉਹ ਪਿੰਡਾਂ ਵਿੱਚ ਤਾਂ ਮੌਜਾਂ ਲੁੱਟਦੇ ਸੀ, ਪਰ ਬਾਹਰਲੇ ਮੁਲਕਾਂ 'ਚ ਆ ਕੇ ਕਿਹੜੇ ਕਿਹੜੇ ਕੰਮ ਕਰਨੇ ਪੈਂਦੇ ਆ, ਉਹ ਦੱਸੀ ਵੀ ਹਾਰ ਵੀ ਸੰਧੂ ਪਿੰਡ ਦਾਤੇ ਵਾਲਿਆ। ਲੁੱਟਦਾ ਨਜ਼ਾਰੇ ਪੂਰੀ ਕਰਦਾ ਸੀ ਐ ਸ਼ੁਕਣੀ ਨੰਦ ਤੱਕ ਦੇ ਬਾਪੂ ਨੇ ਸੀ ਕੈਸ਼। ਲੁੱਟਦਾ ਨਜ਼ਾਰੇ ਪੂਰੀ ਕਰਦਾ ਸੀ ਐ ਸ਼ੁਕਣੀ ਨੰਦ ਤੱਕ ਦੇ ਬਾਪੂ ਨੇ ਸੀ ਕੈਸ਼। ਰੱਖਦਾ ਸੀ ਪੂਰੀਆਂ ਜੋਤੜੀਆਂ ਉੱਥੇ, ਰੱਖਦਾ ਸੀ ਪੂਰੀਆਂ ਜੋਤੜੀਆਂ ਇੱਥੇ ਆ ਕੇ ਰਖਾਣਾ ਓ ਰੋਮ ਮਿੱਤਰੋ। ਰੋਟੀ ਕਦੇ ਲੇਟ ਹੋ ਜਾਣੀ, ਖਾਂਦਾ ਨਾ ਸੀ ਐਵੇਂ ਨਖਰੇ ਸੀ ਕਰਦਾ, ਖਾਂਦਾ ਨਾ ਸੀ ਐਵੇਂ ਨਖਰੇ ਸੀ ਕਰਦਾ। ਇੱਥੇ ਆ ਕੇ ਹੁਣ ਨਿੱਤ ਵੀ ਆਈ ਖਾਵੇ, ਬੇਬੇ ਦੇ ਪਰੌਂਠੇ ਬੜੇ ਚੇਤੇ ਕਰਦਾ, ਬੇਬੇ ਦੇ ਪਰੌਂਠੇ ਬੜੇ ਚੇਤੇ ਕਰਦਾ। ਹਫ਼ਤੇ ਦੀ ਰੋਟੀ ਹੁਣ ਨਾਲ ਲੈ ਕੇ ਜਾਂਦਾ, ਹਫ਼ਤੇ ਦੀ ਰੋਟੀ ਹੁਣ ਨਾਲ ਲੈ ਕੇ ਜਾਂਦਾ, ਖਾਂਦਾ ਤੱਤੀ ਕਰ ਕਰ ਰੋਜ਼ ਮਿੱਤਰੋ। ਕੈਂਟਾ ਦੱਸ ਕਿਹੜੀ ਨਹੀਂ ਉਹ ਚੀਜ਼ ਮੈਂ ਬਣਾਈ, ਦੱਸ ਕਿਹੜੀ ਨਹੀਂ ਉਹ ਚੀਜ਼ ਮੈਂ ਬਣਾਈ। ਕਦੇ ਕਦੇ ਮੁੰਡਾ ਹੁਣ ਮੇਲਦਾ ਚੀਜ਼ੇ, ਤੇ ਕਦੇ ਕਦੇ ਮੁਰਗੇ ਨੂੰ ਕਰਦਾ ਫਰਾਈ, ਕਦੇ ਕਦੇ ਮੁਰਗੇ ਨੂੰ ਕਰਦਾ ਫਰਾਈ। ਉੱਥੇ ਟਿਪ ਦਿੰਦੇ ਸੀਗੇ ਇੱਥੇ ਲੈਣੀ ਪੈ ਗਈ, ਉੱਥੇ ਟਿਪ ਦਿੰਦੇ ਸੀਗੇ ਇੱਥੇ ਲੈਣੀ ਪੈ ਗਈ, ਤੇ ਰੱਬ ਨੇ ਬਣਾਏ ਨੇ ਸੰਜੋਗ ਮਿੱਤਰੋ। ਬਾਪੂ ਤਾਂ ਜੀ ਨੇ ਕਦੇ ਪਾਣੀ ਨੀ ਪੜਾਇਆ ਕਰੇ, ਪੀਜ਼ਾ ਡਿਲੀਵਰੀ ਪਿੰਡ ਗੱਡੀ ਪੂਰੀ ਲਿਸ਼ਕਾ ਕੇ ਭੋਰਾ ਵੀ ਨਾ ਮਿੱਟੀ ਉੱਤੇ ਰਹਿਣ ਸੀ ਦਿੰਦਾ ਭੋਰਾ ਵੀ ਨਾ ਮਿੱਟੀ ਉੱਤੇ ਰਹਿਣ ਸੀ ਦਿੰਦਾ ਘੁੰਮਦਾ ਸੀ ਲਾ ਕੇ ਬੱਬੂ ਮਾਨ ਦੀ ਉਹ ਗਾਣੇ ਜਣੇ ਖੜੇ ਨੂੰ ਨਾ ਵਿੱਚ ਪੈਣ ਸੀ ਦਿੰਦਾ ਜਣੇ ਖੜੇ ਨੂੰ ਨਾ ਵਿੱਚ ਪੈਣ ਸੀ ਦਿੰਦਾ ਹੁਣ ਨਾਈਟ ਤੇ ਕਦੇ ਕਦੇ ਡੇ ਨੂੰ ਚਲਾਉਂਦਾ ਨਾਈਟ ਤੇ ਕਦੇ ਕਦੇ ਡੇ ਨੂੰ ਚਲਾਉਂਦਾ ਜਿਹੜਾ ਕਰਦਾ ਸੀ ਪਿੰਡ ਪੂਰੀ ਮੌਜ ਮਿੱਤਰੋ ਕਿਸੇ ਨੂੰ ਨਾ ਜਿਹਨੇ ਕਦੇ ਲਿਫਟ ਸੀ ਦਿੱਤੀ ਹੁਣ ਕਰਦਾ ਹੈ ਟੈਕਸੀ ਦੀ ਜੋਬ ਮਿੱਤਰੋ ਬੁਲਟ ਤੇ ਜਾਂਦਾ ਸੀ ਜੋ ਕੱਲਾ ਚੌੜਾ ਹੋ ਕੇ ਹੁਣ ਕਰਦਾ ਹੈ ਟੈਕਸੀ ਦੀ ਜੋਬ ਮਿੱਤਰੋ ਕਨੇਡਾ ਆਸਟ੍ਰੇਲੀਆ ਇੱਕ ਦੂਰਾ ਸੀ ਆਊ ਪਤਾ ਨਹੀਂ ਇਹ ਕਿਹੜੇ ਕਿਹੜੇ ਕੰਮ ਕਰ ਬਾਊ ਪਤਾ ਨਹੀਂ ਇਹ ਕਿਹੜੇ ਕਿਹੜੇ ਕੰਮ ਕਰ ਬਾਊ ਪੈਸਾ ਲਾ ਕੇ ਬਾਪੂ ਨੇ ਸੀ ਮੈਨੂੰ ਭੇਜਿਆ ਹੌਲੀ ਹੌਲੀ ਕਰਕੇ ਮੈਂ ਸਾਰੇ ਯਾਰਾਂ ਲਾਊ ਹੌਲੀ ਹੌਲੀ ਕਰਕੇ ਮੈਂ ਸਾਰੇ ਯਾਰਾਂ ਲਾਊ ਪਿੰਡ ਨਾ ਸੀ ਆਪਾਂ ਕਦੇ ਡੱਕਾ ਤੋੜਿਆ ਪਿੰਡ ਨਾ ਸੀ ਆਪਾਂ ਕਦੇ ਡੱਕਾ ਤੋੜਿਆ ਇੱਥੇ ਸ਼ੇਟਾਂ ਚ ਫਸ ਗਏ ਜਨਾਬ ਮਿੱਤਰੋ ਹਰੀ ਹੁਣ ਦਾਤਾ ਸਾਰਾ ਲੱਥ ਗਿਆ ਚਾ ਹੁਣ ਉਹਦਾ ਜਿੱਤੇ ਵਾਲਾ ਹੀ ਪੰਜਾਬ ਮਿੱਤਰੋ ਬਾਰੇ ਹੁਣ ਦਾਤਾ ਸਾਰਾ ਲੱਥ ਗਿਆ ਚਾ ਹੁਣ ਉਹਦਾ ਜਿੱਤੇ ਵਾਲਾ ਹੀ ਪੰਜਾਬ ਮਿੱਤਰੋ
ਜੀ ਸਿਰਾ ਲਾਤਾ ਹਾਰਮੀ ਬਾਈ ਨੇ ਤੇ ਮੈਨੂੰ ਨੀ ਲੱਗਦਾ ਕੋਈ ਗੱਲ ਛੱਡੀ ਹੋਊ ਪਰ ਹਜੇ ਵੀ ਬਹੁਤ ਸਾਰੇ ਪ੍ਰੋਫੈਸ਼ਨ ਰਹਿ ਗਏ ਆ ਜੀ ਜਿਹੜੇ ਨਹੀਂ ਵਿੱਚ ਸ਼ਾਮਿਲ ਹੋ ਸਕੇ ਇਸ ਗਾਣੇ ਦੇ ਵਿੱਚ ਪਰ ਹਜੇ ਹੋਰ ਵੀ ਹੋ ਸਕਦੇ ਸੀ ਪਰ ਮੈਨੂੰ ਲੱਗਦਾ ਗਾਣਾ ਸੁਣ ਕੇ ਤੁਹਾਨੂੰ ਆਪੋ ਆਪਣੀਆਂ ਸਭ ਨੂੰ ਯਾਦਾਂ ਤਾਜ਼ਾ ਹੋ ਗਈਆਂ ਹੋਣਗੀਆਂ ਦੇਖੋ ਕਹਿੰਦੇ ਨੀ ਹੁੰਦੇ ਵੀ ਜਿਵੇਂ ਉਹ ਚੁਟਕਲਾ ਸੁਣਾਉਂਦੇ ਹੁੰਦੇ ਆ ਇੱਕ ਪੰਜਾਬ ਚ ਗੱਲ ਮਸ਼ਹੂਰ ਆ ਵੀ ਕੋਈ ਨਵੀਂ ਵਿਆਹੀ ਆਈ ਤੇ ਗਾਂ ਜਿਹੜੇ ਸਹੁਰੇ ਸੀਗੇ ਉਹ ਇੱਜੜ ਉੱਜੜ ਰੱਖਦੇ ਸੀ ਭੇਡਾਂ ਰੱਖਦੇ ਸੀ ਤਾਂ ਉਹਨੇ ਆ ਕੇ ਨੱਕ ਦੇ ਉੱਤੇ ਚੁੰਨੀ ਬੰਨ ਲਈ ਕਹਿੰਦੀ ਬਾਹਲੀ ਮੁਸਕ ਆਉਂਦੀ ਆ ਤੁਹਾਡੇ ਵਿਹੜੇ ਚ ਤਾਂ ਬਾਹਲਾ ਕੁਛ ਆਉਂਦਾ ਤੇ ਉਹਨੇ ਜੀ ਉਹ ਸਾਸੋ ਦੀ ਆਦੀ ਕੋਈ ਨੀ ਹਟ ਜੂਗੀ ਥੋੜੇ ਦਿਨਾਂ ਚ ਕਹਿੰਦੀ ਐ ਨੀ ਹਟਦੀ ਮੈਂ ਹਟਾਉਣੀ ਆ ਤੇ ਉਹਨੇ ਝਾੜੂ ਚੱਕਿਆ ਵਿਚਾਰੀ ਨੇ ਪੂਰਾ ਸਫਾਈ ਸਫੂਈ ਕੀਤੀ ਆ ਝਾੜੂ ਆਪ ਵਾਲਾ ਨੀ ਉਂਝ ਝਾੜੂ ਜਾਣੀ ਕਿ ਤੇ ਉਹਨੇ ਪੂਰੀ ਸਫਾਈ ਸਫੂਈ ਕੀਤੀ ਤੇ ਉਹਨੇ ਦੋ ਚਾਰ ਕੁ ਦਿਨਾਂ ਬਾਅਦ ਕਹਿੰਦੀ ਦੇਖਿਆ ਬੇਬੇ ਜੀ ਕਹਿੰਦੀ ਮੁਸਕ ਆਉਣੋ ਹਟਾਤੀ ਤੇ ਬੇਬੇ ਜੀ ਆਦੀ ਨਹੀਂ ਪੁੱਤ ਮੁਸਕ ਨੀ ਹਟੀ ਆਉਣੋ ਅਸਲ ਚ ਤੇਰਾ ਹੀ ਨੱਕ ਮਰ ਗਿਆ ਸੋ ਉਹੀ ਕਹਾਵਤ ਸਾਡੇ ਤੇ ਫਿੱਟ ਬਹਿੰਦੀ ਆ ਇਹ ਗੀਤ ਸੁਣ ਕੇ ਸਾਨੂੰ ਹੁਣ ਕੋਈ ਬਾਹਲਾ ਅਜੀਬ ਜਿਹਾ ਨਹੀਂ ਲੱਗਿਆ ਪਰ ਜਦੋਂ ਪਹਿਲੀ ਵਾਰ ਕੋਈ ਇਹ ਜਿਹਾ ਵਰਤਾਰਾ ਹੋਇਆ ਸੀ ਜਾਂ ਪਹਿਲੀ ਵਾਰ ਇਹ ਜੀ ਗੱਲ ਹੋਈ ਸੀ ਉਦੋਂ ਸਾਨੂੰ ਵਾਕਈ ਅਜੀਬ ਲੱਗਿਆ ਸੀ ਤੇ ਕਿਤੇ ਨਾ ਕਿਤੇ ਸਾਡੀ ਹੋਮਿਓ ਸਾਡੀ ਸਰਦਾਰੀ ਸਾਡਾ ਪਿਛੋਕੜ ਆੜੇ ਆਇਆ ਸੀਗਾ ਕਿਸੇ ਰੂਪ ਚ ਆਇਆ ਚਾਹੇ ਉਹ ਆਇਆ ਸੀਗਾ ਮੰਨੋ ਜਾਂ ਨਾ ਮੰਨੋ ਮੈਂ ਵੀ ਦੋ ਇੱਕ ਦੋ ਚੀਜ਼ਾਂ ਆਪਦੀਆਂ ਜਿਹੜੀਆਂ ਸ਼ੁਰੂਆਤੀ ਦੌਰ ਦੀਆਂ ਤੁਹਾਡੇ ਨਾਲ ਸਾਂਝੀਆਂ ਕਰ ਸਕਦਾ ਜਿਹ ਚ ਮੈਨੂੰ ਵੀ ਇੱਕਦਮ ਇਹ ਗੱਲ ਲੱਗੀ ਮਹਿਸੂਸ ਜਿਹਾ ਹੋਇਆ ਵੀ ਆਹ ਕੀ ਹੋ ਗਿਆ ਇਹ ਕੀ ਹੋਣਾ ਚਾਹੀਦਾ ਸੀਗਾ ਤੇ ਇਹ ਤਾਂ ਸੋਚ ਤੋਂ ਬਾਹਰ ਆ ਤੇ ਪਰ ਜਿਹੜੀ ਆਪਦੀ ਸੋਚ ਤੋਂ ਬਿਨਾਂ ਕੋਈ ਅਚਨਚੇਤ ਜਿਹੜੀ ਕੋਈ ਗੱਲ ਵਾਪਰੀ ਹੋਵੇ ਉਹ ਤੁਸੀਂ ਕਦੇ ਨੀ ਭੁੱਲ ਸਕਦੇ ਤਾਂ ਮੇਰੇ ਨਾਲ ਅਚਨਚੇਤ ਮੈਂ ਤੁਹਾਨੂੰ ਸਾਂਝੀ ਕਰਦਾ ਗੱਲ ਮੈਂ ਰਿਵਰਲੈਂਡ ਦੇ ਵਿੱਚ ਆਇਆ ਜੀ ਤੇ ਰਿਵਰਲੈਂਡ ਇੱਕ ਪੇਂਡੂ ਏਰੀਆ ਤੇ ਪੇਂਡੂ ਏਰੀਏ ਦੇ ਵਿੱਚ ਤਕਰੀਬਨ ਤੁਹਾਨੂੰ ਪਤਾ ਹੀ ਆ ਵੀ ਕੰਮ ਵੀ ਖੇਤੀ ਵਾਲੇ ਤੇ ਜਾਂ ਉਹ ਜਿਹੇ ਕੰਮ ਸੀ ਪਰ ਖੇਤੀ ਦੇ ਕੰਮ ਕੋਈ ਇਹ ਨਹੀਂ ਸੀ ਵੀ ਸਾਡੇ ਲਈ ਨਵੇਂ ਸੀ ਚਲੋ ਜ਼ਿਮੀਂਦਾਰਾਂ ਦੇ ਜਵਾਕ ਸੀ ਖੇਤਾਂ ਚੋਂ ਆਏ ਸੀਗੇ ਕਹੀ ਵੀ ਵਹਾਈ ਸੀ ਕਸੀਆ ਵੀ ਵਹਾਇਆ ਸੀ ਸਾਰਾ ਕੁਛ ਕੰਮ ਕਰਦੇ ਆਏ ਸੀ ਐਡੀ ਗੱਲ ਨਹੀਂ ਸੀ ਪਰ ਕਿਤੇ ਨਾ ਕਿਤੇ ਇੱਕ ਹਵਾ ਦਾ ਬੁਲਬਲਾ ਬਣਾ ਕੇ ਨਾਲ ਲਿਆਏ ਸੀ ਜਿਹਦੇ ਤਹਿਤ ਜਦੋਂ ਜਹਾਜ਼ ਚੜ੍ਹਨ ਲੱਗੇ ਸੀ ਉਦੋਂ ਐ ਲੱਗਿਆ ਸੀ ਵੀ ਇਹ ਚੀਜ਼ਾਂ ਦੀ ਪੰਡ ਤਾਂ ਇੱਥੇ ਰਹਿ ਗਈ ਸਿੱਟਤੀ ਹੁਣ ਤਾਂ ਬਸ ਚੰਗੇ ਅੱਛੇ ਦਿਨ ਤੇ ਬਸ ਚੰਗਾ ਹੀ ਚੰਗਾ ਤੇ ਚੰਗੇ ਹੀ ਚੰਗੇ ਕੰਮ ਤੇ ਛੋਟੀ ਮੋਟੀ ਸੋਚ ਤਾਂ ਭੁੱਲ ਹੀ ਗਏ ਸੀ ਵੀ ਹੋਊਗੀ ਇੱਕ ਆਪਦੇ ਅੰਦਰ ਹੀ ਆਪ ਹੀ ਆਪਦੇ ਮਨੋਂ ਇੱਕ ਗਵਾਰਾ ਬਣਾ ਕੇ ਜਹਾਜ਼ ਚੜ੍ਹੇ ਸੀਗੇ ਤਾਂ ਜਦੋਂ ਤੁਸੀਂ ਇਹੋ ਜਿਹਾ ਮਾਹੌਲ ਬਣਾ ਲੈਂਦੇ ਹੋ ਆਪਦੇ ਆਲੇ ਦੁਆਲੇ ਇੱਕ ਔਰਾ ਸਿਰਜ ਲੈਂਦੇ ਹੋ ਤਾਂ ਤੁਹਾਨੂੰ ਫਿਰ ਉਹ ਜੋ ਟੁੱਟਦਾ ਦਿਖਦਾ ਉਦੋਂ ਫਿਰ ਤੁਹਾਡਾ ਦਿਲ ਵੀ ਟੁੱਟਦਾ ਨਾਲ ਨਾਲ ਕਿਤੇ ਨਾ ਕਿਤੇ ਪਰ ਕਈ ਵਾਰੀ ਕੀ ਹੁੰਦਾ ਵੀ ਇਹੋ ਜਿਹਾ ਘਟਨਾਕ੍ਰਮ ਵਾਪਰ ਜਾਂਦਾ ਜਿਹੜਾ ਤੁਹਾਡੇ ਦਿਲ ਤੇ ਛੱਪ ਜਾਂਦਾ ਜਾਂ ਜਿੱਦਾਂ ਤੁਹਾਨੂੰ ਇਹ ਲੱਗਦਾ ਵੀ ਇਹ ਕੀ ਇਹਨੂੰ ਕੁਝ ਕਦੇ ਨੀ ਭੁੱਲ ਸਕੋਗੇ ਮੈਂ ਨਵਾਂ ਨਵਾਂ ਆਇਆ ਜੀ ਤੇ ਮੇਰੇ ਵੱਡੇ ਬ੍ਰਦਰ ਮੇਰੇ ਸਾਧੂ ਸਾਹਿਬ ਇੱਥੇ ਰਹਿੰਦੇ ਸਨ 30-35 ਸਾਲ ਤੋਂ ਤੇ ਉਹਨਾਂ ਬੜੇ ਗੁਰਸਿੱਖ ਬੜੇ ਬੀਬੇ ਸਾਰਾ ਦਿਨ ਉਹਨਾਂ ਤੋਂ ਜਾਣੀ ਕਿ ਜੋ ਵੀ ਸਾਰਾ ਦਿਨ ਚੰਗੀ ਗੱਲ ਹੀ ਸਿੱਖਣ ਨੂੰ ਮਿਲਣੀ ਸੀਗੀ ਮੈਨੂੰ, ਤੇ ਅਜੇ ਪੰਜ ਚਾਰ ਦਿਨ ਹੀ ਹੋਏ ਤੇ ਇੱਕ ਦਿਨ ਵਿਹਲੇ ਬੈਠੇ ਸੀਗੇ ਤੇ ਕਹਿੰਦੇ ਚਲੋ ਆ ਜਾ ਆਪਾਂ ਕਿ ਅੰਗੂਰਾਂ ਦੀਆਂ ਉਹਨਾਂ ਦੇ ਅੰਗੂਰ ਆ ਇੱਥੇ ਰਿਵਲੈਂਡ ਚ, ਕਹਿੰਦੇ ਆਪਾਂ ਨਵੀਆਂ ਕਲਮਾਂ ਕੱਟ ਕੇ ਦੇਣੀਆਂ ਕਿਸੇ ਨੂੰ, ਤੇ ਆ ਜਾ ਉੱਥੋਂ ਵਾਧੂ ਹੁਣ ਉਹ ਕਟਿੰਗ ਹੋਣ ਤੋਂ ਬਾਅਦ ਜਿਹੜੀਆਂ ਛਟੀਆਂ ਪਈਆਂ ਹੁੰਦੀਆਂ ਉਹਨਾਂ ਨੂੰ ਚੱਕ ਕੇ ਤੇ ਉਹਨਾਂ ਚੋਂ ਕਲਮਾਂ ਕੱਟ ਲਿਆ ਬੈਠ ਕੇ ਉੱਥੇ ਸਾਹਮਣੇ ਇੱਕ ਦਰਖਤ ਜਿਹਾ ਸੀ ਅਸੀਂ ਛਾਂ ਦੇ ਵਿੱਚ ਉੱਥੇ ਛੋਟੇ ਛੋਟੇ ਬੈਂਚ ਜਿਹੇ ਸੀਗੇ ਨਿੱਕੇ ਜਿਹੇ ਤੇ ਲੱਕੜ ਦੇ ਪਏ ਉਹ ਡਾਹ ਲਏ ਤੇ ਉੱਥੇ ਕਿਹਾ ਕਟਰ ਰੱਖ ਲਏ ਨਾਲ ਤੇ ਕਿਹਾ ਅੱਜ ਆਪਾਂ ਉਹ ਤੋਂ ਪਹਿਲਾਂ ਉਹ ਛਟੀਆਂ ਹੀ ਆ ਚੱਕ ਲਈਏ ਵੀਰ ਜੀ ਇਹਦੇ ਤੇ ਉਹ ਲਿਆ ਕੇ ਤੇ ਕਹਿੰਦੇ ਆਪਾਂ ਉਹਨਾਂ ਨੇ ਮੈਨੂੰ ਕਿਹਾ ਵੀ ਮੋਟਰ ਬਾਈਕ ਜਾਂ ਲੈ ਜਾ ਜੋੜ ਕੇ ਤੇ ਉਹਦੇ ਚ ਰੱਖ ਲਿਆ ਉੱਥੋਂ, ਮੈਂ ਕਿਹਾ ਨੀ ਮੈਂ ਚੱਕ ਲਿਆਉਣਾ ਇੱਕ ਮਿੰਟ ਦੇ ਵਿੱਚ। ਤਾਂ ਮੈਂ ਉਸ ਟਾਈਮ ਦੇ ਵਿੱਚ ਨਵਾਂ ਨਵਾਂ ਜਦੋਂ ਇੰਡੀਆ ਤੋਂ ਚੱਲਿਆ ਤੇ ਮੈਂ ਲੇਟੈਸਟ ਫੋਨ N73 ਸੀ ਨੋਕੀਆ ਦਾ ਮੇਰੇ ਯਾਦ ਆ ਉਦੋਂ ਨਵਾਂ ਨਵਾਂ ਹੀ ਆਇਆ ਸੀ ਜਿਹ ਚ ਲੇਟੈਸਟ ਫੀਚਰ ਸੀਗੇ ਸਮਾਰਟ ਫੋਨ ਵਾਲੇ ਵੀ ਕੁਝ ਨਾ ਕੁਛ। ਤਾਂ ਮੈਂ ਉਹ ਨਵਾਂ ਨਵਾਂ ਫੋਨ ਲੈ ਕੇ ਆਇਆ ਹੋਇਆ ਤੇ ਉਹ ਮੇਰੀ ਜੇਬ ਚ ਪਾਇਆ ਮੈਂ ਸਮਾਰ ਕੇ ਤੇ ਮੈਂ ਉੱਥੋਂ ਜਾ ਕੇ ਕੁਝ ਜਿਹੜੀਆਂ ਅੰਗੂਰਾਂ ਦੀਆਂ ਜਿਹੜੀਆਂ ਛਮਕਾਂ ਨੀ ਆਉਂਦੀਆਂ ਛਟੀਆਂ ਉਹ ਮੈਂ ਇਕੱਠੀਆਂ ਕੀਤੀਆਂ ਉਹਦੀ ਇੱਕ ਭਰੀ ਜੀ ਬਣਾਈ ਤੇ ਮੈਂ ਭਰੀ ਜੀ ਫੜ ਕੇ ਜੇ ਪਹਿਲਾਂ ਤਾਂ ਜਿਵੇਂ ਸ਼ਹਿਰੀ ਲੋਕ ਚੱਕਦੇ ਹੁੰਦੇ ਐਂ ਜੇ ਚੱਕਣ ਦੀ ਕੋਸ਼ਿਸ਼ ਕੀਤੀ। ਫਿਰ ਮੈਂ ਉਹਨੂੰ ਕੀਤਾ ਮੈਂ ਕਿਹਾ ਯਾਰ ਐਡੀ ਵੀ ਗੱਡੀ ਗੱਲ ਆ ਪਿੰਡ ਵੀ ਤਾਂ ਦੇਖ ਆਪਾਂ ਜਦੋਂ ਕਣਕਾਂ ਵੱਢਦੇ ਸੀ ਮੰਡਲੀਆਂ ਲਾਉਂਦੇ ਸੀ ਤੂੜੀਆਂ ਢੋਂਦੇ ਸੀ ਸਭ ਕੁਛ ਚਾਹੇ ਸ਼ੌਂਕ ਵਜੋਂ ਹੀ ਕੰਮ ਕਰਦੇ ਸੀ ਪਿੰਡ ਕੋਈ ਲੋੜ ਵੀ ਨੀ ਹੁੰਦੀ ਸੀ ਪਰ ਸੀਰੀਆਂ ਨੂੰ ਕਹਿ ਦੇਣਾ ਵੀ ਹੋ ਪਾਸੇ ਮੈਂ ਤੈਨੂੰ ਚਲਾ ਕੇ ਦਿਖਾਉਣਾ ਵੀ ਸਲੰਗ ਕਿਵੇਂ ਚੱਲਦਾ ਜੱਫਾ ਕਿਵੇਂ ਚੱਲਦਾ ਇੱਕ ਸ਼ੌਂਕ ਸੀ। ਤਾਂ ਮੈਂ ਉਹ ਛਟੀਆਂ ਦੀ ਜਿਹੜੀ ਇਕੱਠੀਆਂ ਕੀਤੀਆਂ ਤੇ ਮੈਂ ਉਹਨੂੰ ਮੋਢੇ ਤੇ ਧਰ ਲਿਆ ਬਸ ਮੈਂ ਮੋਢੇ ਤੇ ਧਰ ਕੇ ਜੇ ਕੁੱਤੋਂ ਦੇ ਹੱਥ ਪਾ ਕੇ ਤੁਰੇ ਹੀ ਆ ਵੀਰ ਜੀ ਵੱਲ ਨੂੰ ਤਾਂ ਮੈਨੂੰ ਫੋਨ ਵੱਜ ਗਿਆ ਤੇ ਜਦੋਂ ਮੈਂ ਫੋਨ ਦੇਖਿਆ ਕੱਢ ਕੇ ਆਪਦਾ N73 ਲਿਬੜੇ ਜਿਹੇ ਹੱਥਾਂ ਨਾਲ ਬੋਝ ਕੇ ਤੇ ਮੂਹਰੋਂ ਮੇਰੇ ਇੱਕ ਬੜੇ ਪਰਮ ਮਿੱਤਰ ਸੇਠ ਆ ਸਾਡੇ ਕਾਲਿਆਣੀ ਮੰਡੀ ਦੇ ਵਿੱਚ ਉਹ ਆੜ ਦੀ ਦੁਕਾਨ ਕਰਦੇ ਆ ਮੇਰੇ ਆੜਤੀਏ ਵੀ ਆ ਤੇ ਉਹਨਾਂ ਦਾ ਕਾਲ ਹੋਰ ਜੀ ਕਹਿੰਦੇ ਬਰਾੜ ਸਾਹਿਬ ਕੀ ਕਰ ਰਹੇ ਆ ਲੈ ਰਹੇ ਆ ਐਸ਼ਾਂ। ਹੁਣ ਦੇਖੋ ਮੂਹਰਲੇ ਬੰਦੇ ਦੀ ਕੀ ਸੋਚ ਹੋਊਗੀ ਵੀ ਬਰਾੜ ਸਾਹਿਬ ਪਤਾ ਨੀ ਸਾਊਥ ਆਸਟ੍ਰੇਲੀਆ ਦੇ ਕਿਹੜੇ ਬੀਚ ਤੇ ਬੈਠਾ ਹੋਣਾ ਜਿਵੇਂ ਧੁੱਪ ਵਾਲੀ ਛਤਰੀ ਜੀ ਲਾ ਕੇ ਤੇ ਇੱਕ ਕਾਸੇ ਕੇਨ ਚ ਪੈਪ ਜੀ ਫਸਾ ਕੇ ਮੂੰਹ ਚ ਤੇ ਬੈਠਾ ਨਜ਼ਾਰੇ ਆਨੰਦ ਮੰਗਲ ਹੋ ਰਿਹਾ ਹੋਣਾ ਉਹਨਾਂ ਦੀ ਇਸ ਫੀਲਿੰਗ ਨਾਲ ਮੈਨੂੰ ਫੋਨ ਕਰ ਰਹੇ ਆ ਤੇ ਮੈਂ ਉਹਨਾਂ ਨੂੰ ਮੂਹਰੋਂ ਕਹਿ ਰਿਹਾ ਹਾਂ ਜੀ ਬਰਾੜ ਸਾਹਿਬ ਬਹੁਤ ਨਜ਼ਾਰੇ ਲੈ ਰਿਹਾ। ਉਦੋਂ ਜੁਗ ਨੀ ਸੀਗਾ ਵਟਸਐਪ ਦਾ ਨਹੀਂ ਤਾਂ ਮੈਂ ਨਾਲ ਦੀ ਨਾਲ ਉਹਨੂੰ ਲਾਈਵ ਕਰਕੇ ਜਾਂ ਉਹਨੂੰ ਫੋਟੋ ਖਿੱਚ ਕੇ ਦਿਖਾ ਦਿੰਦਾ ਵੀ ਬਰਾੜ ਸਾਹਿਬ ਹੋਰਾਂ ਦੀ ਕੀ ਪੋਜੀਸ਼ਨ ਆ ਜੀ ਦੇਖਿਓ ਪਰ ਮੈਂ ਦਿਖਾ ਨਹੀਂ ਸਕਿਆ ਤੇ ਮੈਂ ਉਹ ਭਾਵੇਂ ਮੈਂ ਕੋਈ ਮੇਰਾ ਪਰਮਾਨੈਂਟ ਕੰਮ ਨਹੀਂ ਸੀ ਜਾਂ ਮੈਂ ਰੋਜ਼ ਨਹੀਂ ਕੀਤਾ ਜਾਂ ਮੈਨੂੰ ਲੋੜ ਨਹੀਂ ਵੀ ਉਸੇ ਟਾਈਮ ਇੱਕ ਵਾਰੀ ਮੈਂ ਉਹ ਚੱਕ ਕੇ ਲਿਆਇਆ ਇੱਥੇ ਆ ਕੇ ਤੇ ਪਰ ਉਹ ਇੱਕ ਵਾਰੀ ਦੀ ਗੱਲ ਮੇਰੇ ਅੱਜ ਵੀ ਉਹ ਜ਼ਿਹਨ ਦੇ ਵਿੱਚ ਚਿੱਤਰੀ ਗਈ ਵੀ ਉੱਥੇ ਕਿਹੋ ਜਿਹਾ ਮਾਹੌਲ ਕਿਹੋ ਜਿਹੀ ਸੋਚ ਕਿਹੋ ਜਿਹਾ ਮੇਰੇ ਬਾਰੇ ਅਕਸ ਉਹਨਾਂ ਨੇ ਰੱਖਿਆ ਹੋਇਆ ਸੀ ਤੇ ਮੇਰਾ ਉਸ ਟਾਈਮ ਕਿਹੜੀ ਕੰਡੀਸ਼ਨ ਸੀ ਤੇ ਮੈਂ ਉਹਨੂੰ ਬਾਰ ਬਾਰ ਕਹੀ ਜਾਵਾਂ ਵੀ ਮੇਰੇ ਮੋਢੇ ਤੇ ਛਟੀਆਂ ਲੱਗੀਆਂ ਆ ਇੱਕ ਹੱਥ ਮੇਰਾ ਫੋਨ ਨੂੰ ਆ ਇੱਕ ਹੱਥ ਐ ਛਟੀਆਂ ਨੂੰ ਆ। ਉਹ ਆਖਿਆ ਵੀ ਦੇਖ ਯਾਰ ਪਤੰਦਰਾ ਬਚਪਨ ਤੋਂ ਤੇਰੀ ਆਦਤ ਆ ਮਜ਼ਾਕ ਕਰਨ ਦੀ ਨੀ ਗਈ ਇੰਨੇ ਮਜ਼ਾਕ ਕਰਦਾ ਦੇਖ ਹੁਣ ਅਸੀਂ ਇੰਨੇ ਮੂਰਖ ਆ ਵੀ ਆਸਟ੍ਰੇਲੀਆ ਦੇ ਵਿੱਚ ਤੂੰ ਐਂ ਕਰੇਗਾ ਜਾਂ ਆਸਟ੍ਰੇਲੀਆ ਇਹੋ ਜਿਹਾ ਹੋਊਗਾ ਤੂੰ ਐਂ ਨਾ ਸਾਨੂੰ ਮੂਰਖ ਬਣਾ। ਬਾਈ ਜੀ ਮੈਂ ਉਹਨੂੰ ਬਹੁਤ ਕੋਸ਼ਿਸ਼ ਕੀਤੀ ਜਚਾਉਣ ਦੀ ਮੈਂ ਕਿਹਾ ਵੀ ਮੇਰੇ ਵੀਰ ਜੀ ਬੈਠਿਆ ਤੂੰ ਇਹਨਾਂ ਨੂੰ ਪੁੱਛ ਲਾ ਗੱਲ ਕਰ ਲਾ ਮੈਂ ਗਵਾਹੀ ਲੈ ਲਾ ਵੀ ਮੈਂ ਕੀ ਕਰੀ ਜਾਂਦਾ। ਨਾ 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 ਬਰਾੜ ਸਾਹਿਬ ਤੁਸੀਂ ਇਹੋ ਜਿਹੇ ਕੰਮ ਕਰ ਸਕਦੇ ਹੋ ਤੁਸੀਂ ਤਾਂ ਕਦੇ ਨੀ ਕਰਦੇ ਤੁਹਾਡਾ ਤਾਂ ਹੋਰ ਹੀ ਤੁਸੀਂ ਤਾਂ ਐਂ ਕਰ ਲਓਗੇ ਉਹ ਕਰ ਲਓਗੇ ਪਰ ਮੇਰੇ ਅੱਜ ਵੀ ਉਹ ਗੱਲ ਚੇਤੇ ਆ ਵੀ ਕਈ ਵਾਰ ਅਸੀਂ ਏਦਾਂ ਇੱਕ ਔਰਾ ਬਣਾ ਲੈਂਦੇ ਆਪਦੇ ਦੁਆਲੇ ਜਾਂ ਸਾਡੇ ਪ੍ਰਤੀ ਲੋਕ ਬਣਾ ਲੈਂਦੇ ਆ ਤੇ ਪਰ ਸੱਚਾਈ ਉਤੋਂ ਕੋਹਾਂ ਦੂਰ ਹੁੰਦੀ ਆ। ਸੋ ਹਰਵੀ ਸੰਧੂ ਹੋਰਾਂ ਦਾ ਗੀਤ ਬੜਾ ਵਧੀਆ ਲੱਗਿਆ ਜੀ ਕਹਿੰਦੇ ਜੀ ਕਾਰਾਂ ਆਪਦੀ ਚਮਕਾਉਂਦੇ ਸੀ ਤੇ ਪਰ ਇੱਥੇ ਹੁਣ ਜੇ ਤੁਸੀਂ ਕਾਰ ਵਾਸ਼ ਤੇ ਜਾਂਦੇ ਹੋ ਤੇ ਸਾਡੇ ਚੰਗੇ ਚੰਗੇ ਘਰਾਂ ਦੇ ਨੌਜਵਾਨ ਮੁੰਡੇ ਆ ਜਿਹੜੇ ਉਹ ਦਵਾ ਦਵ ਕਾਰਾਂ ਚਮਕਾਉਣ ਤੇ ਲੱਗੇ ਹੁੰਦੇ ਆ ਤੇ ਬਹੁਤ ਸਾਰੇ ਸੱਜਣ ਮਿੱਤਰ ਵੱਖਰੋ ਵੱਖਰੇ। ਕੱਲ ਪਰਸੋਂ ਇੱਕ ਮਿੱਤਰ ਨਾਲ ਗੱਲ ਹੋ ਰਹੀ ਸੀ ਮੈਂ ਕਿਹਾ ਵੀ ਦੋਸਤਾ ਕੋਈ ਕੰਮ ਸੀ ਉਹਦੇ ਤਾਂ ਮੈਂ ਕਿਹਾ ਯਾਰ ਇਹ ਕਰਦੇ ਛੇਤੀ ਦਿਨ ਕਹਿੰਦਾ ਬਾਈ ਵੀਕਐਂਡ ਤੇ ਸੰਡੇ ਹੀ ਦੇਖਿਆ ਜਾ ਸਕਦਾ। ਮੈਂ ਕਿਹਾ ਕੀ ਗੱਲ 6 ਦਿਨ ਕੰਮ ਕਰਦਾ ਕਹਿੰਦਾ ਨਹੀਂ ਨਹੀਂ ਕੰਮ ਤਾਂ ਬਾਈ 5 ਦਿਨ ਹੀ ਕਰਦਾ ਤੇ ਫਿਰ ਮੈਂ ਕਿਹਾ ਸੈਟਰਡੇ ਯਾਰ ਕਰਦੀ ਮੇਰਾ ਕੋਈ ਜ਼ਰੂਰੀ ਕੰਮ ਸੀਗਾ ਤੇ ਸੈਟਰਡੇ ਕਰਦੀ ਜਾਂ ਵੀਕਡੇ 'ਚ ਮੈਂ ਕਿਹਾ ਘਰੇ ਸ਼ਾਮ ਨੂੰ ਘਰੇ ਆ ਹੀ ਜਾਂਦਾ 5 ਵਜੇ ਤੋਂ ਬਾਅਦ ਕਰਦੀ। ਨਾ ਬਾਈ ਕਹਿੰਦਾ 5 ਵਜੇ ਤਾਂ ਐਂ ਆਉਣੇ ਆ ਵੀ ਚੱਕ ਕੇ ਲਿਆਉਣ ਵਾਲੇ ਹੁੰਦੇ ਆ ਤੇ ਆ ਕੇ ਘਰੇ ਐਂ ਡਿੱਗ ਪੈਂਦੇ ਆ ਜਿਵੇਂ ਮਰਿਆ ਕੁੱਤਾ ਪਿਆ ਹੁੰਦਾ ਕਹਿੰਦੇ ਤੇ ਸਾਹ ਨਹੀਂ ਲੈਣਾ ਆਉਂਦਾ ਤੇ ਔਖਾ ਭਰਾਵਾ ਵੀਕਡੇਜ ਦਾ ਤੇ ਸ਼ਨੀਵਾਰ ਐ ਨਹੀਂ ਕਰਦਾ ਵੀ ਸ਼ਨੀਵਾਰ ਨੂੰ ਕਿਤੇ ਜਾ ਕੇ ਹੱਡ ਗੁੱਡੇ ਜੁੜਦੇ ਆ ਫਿਰ ਸੰਡੇ ਨੂੰ ਜ਼ਰੂਰ ਮੈਂ ਕੁਛ ਨਾ ਕੁਛ ਤੇਰਾ ਕੰਮ ਕਰ ਦੂੰਗਾ। ਮੈਂ ਪੁੱਛਿਆ ਤਾਂ ਕੀ ਕੰਮ ਕਰਦਾ ਕਹਿੰਦਾ ਬਾਈ ਯਾਰ ਹੁਣ ਕੀ ਦੱਸੀਏ ਹੈ ਕੰਮ ਤਾਂ ਅਜੀਬ ਜਿਹੀ। ਮੈਂ ਕਿਹਾ ਫਿਰ ਵੀ ਕਹਿੰਦਾ ਬਾਈ ਕੁੱਕੜ ਫੜਦੇ ਹੁੰਦੇ ਆ ਕਹਿੰਦਾ ਕੋਈ ਫਾਰਮ ਦੇ ਉੱਤੇ। ਮੈਨੂੰ ਪਹਿਲੀ ਗੱਲ ਇਹ ਯਕੀਨ ਜਾ ਨਹੀਂ ਆਇਆ ਵੀ ਕੁੱਕੜ ਫੜਨਾ ਇਹ ਕੀ ਕੰਮ ਹੋਇਆ। ਕਹਿੰਦਾ ਹਾਂ ਬਾਈ ਨਹੀਂ ਸੱਚੀ ਗੱਲ ਹੀ ਆ ਕਹਿੰਦਾ ਆਪਣੇ ਕਈ ਮੁੰਡੇ ਆ ਤੇ ਕੰਮ ਤਾਂ ਬਹੁਤ ਮਿਹਨਤ ਵਾਲਾ ਪਰ ਕਹਿੰਦਾ ਰੌਲਾ ਹੀ ਇੰਨਾ ਵੀ ਉਹ ਪੈਸੇ ਇੰਨੇ ਦੇਣ ਲੱਗ ਗਏ ਆ ਵੀ ਪੈਸੇ ਦੇ ਦਿੰਦੇ, ਹੋਰ ਫਿਰ ਕਿਤੇ ਉਹਨੇ ਬਣਦੇ ਨੀ। ਛੱਡਿਆ ਸੀ ਦੋ ਵਾਰੀ ਕੰਮ ਵੀ ਟੈਕਸੀ ਚਲਾ ਲਏ, ਹੋਰ ਕਰ ਲਈਏ, ਪਰ ਫਿਰ ਮੁੜ ਕੇ ਉੱਥੇ ਲਾ ਲੱਗੀ ਦਾ। ਕਹਿੰਦਾ ਉਹ ਘੰਟੇ ਦੇ 28-30 ਦੇ ਦਿੰਦੇ ਆ ਤੇ ਹੋਰ ਕਿਤੇ 12-15 ਤੋਂ ਘੱਟ ਵੱਧ ਬਣਦੇ ਨੀ। ਸੋ ਫਿਰ ਕਹਿੰਦਾ ਫੜੀ ਜਾਂਦੇ ਆ ਜੀ ਕੁੱਕੜ, ਹੋਰ ਕੀ ਕਰੀਏ, ਪਰ ਹੱਥ ਨੂੰ ਕਹਿੰਦਾ ਕਰੜੇ ਹੋ ਜਾਂਦੇ ਆ ਕੁੱਕੜ ਫੜ ਫੜ ਕੇ। ਸੋ ਮੈਨੂੰ ਗੱਲਾਂ ਤੇ ਹਾਸੀ ਵੀ ਆਵੇ, ਮੈਨੂੰ ਤਰਸ ਵੀ ਆਵੇ, ਮੈਨੂੰ ਬੜੀ ਅਜੀਬ ਜੀ ਫੀਲਿੰਗ ਮੈਨੂੰ ਉਹਨਾਂ ਦੀ ਇਸ ਗੱਲਾਂ ਤੋਂ ਲੱਗੀ। ਪਰ ਦੋਸਤੋ ਇਹ ਸਾਰੀਆਂ ਗੱਲਾਂ ਸੱਚਾਈਆਂ, ਵਿਦੇਸ਼ ਦੇਸ਼ ਵਿਦੇਸ਼ ਤੋਂ ਜਿਹੜੇ ਸਾਡੇ ਸੱਜਣ ਸੁਣ ਰਹੇ ਆ ਨਾ, ਉਹ ਇਸ ਚੀਜ਼ ਨੂੰ ਜ਼ਰੂਰ ਧਿਆਨ ਰੱਖਿਓ। ਕੱਲ ਮੇਰੇ ਕੋਲ ਇੱਕ ਜਸਵਿੰਦਰ ਦੱਦਾ ਹਰੂ ਹੋਰਾਂ ਦਾ ਇੱਕ ਲੇਖ ਆਇਆ ਜਿਹ ਚ ਲਿਖਿਆ ਵੀ NRI ਆ ਕੇ ਸਾਡੇ ਵਿਗਾੜ ਰਹੇ ਆ ਧੀਆਂ ਪੁੱਤਾਂ ਨੂੰ, NRI ਆ ਕੇ ਇੱਥੇ ਸ਼ੋਸ਼ੇਬਾਜ਼ੀ ਕਰਕੇ ਸਾਡੇ ਜਵਾਕਾਂ ਨੂੰ ਵੀ ਖਰਾਬ ਕਰ ਰਹੇ ਆ। ਪਰ ਮੈਨੂੰ ਨਹੀਂ ਲੱਗਦਾ ਵੀ ਹੁਣ ਕੋਈ NRI ਝੂਠ ਬੋਲ ਸਕਦਾ ਹੋਊ ਜਾਂ NRI ਹਵਾ ਬਣਾ ਸਕਦਾ ਹੋਊ। ਹੁਣ ਤਾਂ ਲਾਈਵ ਚੱਲਦਾ ਜੀ ਸਭ ਕੁਛ, ਤੇ ਇਕੱਲੀ ਇਕੱਲੀ ਗੱਲ ਸਭ ਨੂੰ ਪਤਾ ਵੀ ਕੀ ਕੰਮ ਆ ਵਿਦੇਸ਼ਾਂ ਦੇ ਵਿੱਚ ਤੇ ਕੀ ਅਸੀਂ ਕਰਦੇ ਹਾਂ। ਹਾਂ ਥੋੜੇ ਚਿਰ ਦੇ ਵਿੱਚ ਸਾਡੇ ਕਾਠੀ ਪੈ ਜਾਂਦੀ ਆ ਤੇ ਉਹ ਕਾਠੀ ਸਾਡੇ ਪੈ ਚੁੱਕੀ ਆ, ਉਹਦੀ ਸਾਨੂੰ ਕੋਈ ਹੁਣ ਕੋਈ ਬੜਾ ਮੁਸਕ ਵੀ ਨਹੀਂ ਆਉਂਦੀ ਇਸ ਬਾੜੇ ਚੋਂ, ਹੁਣ ਅਸੀਂ ਮੁਸਕ ਉਹਨੂੰ ਹਟਾ ਦਿੱਤੀ ਆ, ਇਹ ਵੀ ਇੱਕ ਸੱਚਾਈ ਆ। ਬਹੁਤ ਸਾਰੇ ਸੱਜਣਾ ਮਿੱਤਰਾਂ ਦੇ ਸੁਨੇਹੇ ਆ ਰਹੇ ਆ ਜੀ ਦੋਸਤੋ, ਫੋਨ ਲਾਈਨਾਂ ਵੀ ਖੁੱਲੀਆਂ ਅੱਜ ਇਸੇ ਵਿਸ਼ੇ ਤੇ। ਜੇ ਤੁਸੀਂ ਕੋਈ ਆਪਣੀ ਸਾਂਝ ਪਾਉਣੀ ਚਾਹੋ, ਤੁਹਾਡੇ ਨਾਲ ਕੋਈ ਅਣਹੋਣੀ ਬੀਤੀ ਹੋਵੇ ਜਾਂ ਤੁਹਾਡੀ ਸੋਚ ਜਾਂ ਉਸ ਤੋਂ ਬਾਹਰ ਬੀਤੀ ਹੋਵੇ, ਤਾਂ ਕਿਉਂ ਨਾ ਅੱਜ ਆਪਾਂ, ਜ਼ਰੂਰੀ ਨਹੀਂ ਹੁੰਦਾ ਵੀ ਕੇਜਰੀਵਾਲ ਦੀ 2 ਕਰੋੜ ਦੀਆਂ ਗੱਲਾਂ ਕਰਕੇ ਅੱਜ ਆਪਾਂ ਨਿੰਦਿਆ ਭੰਡੀਆਂ 'ਚ ਹੀ ਉਲਝੇ ਰਹੀਏ, ਆਪਾਂ ਆਪਣੀਆਂ ਗੱਲਾਂ ਕਰੀਏ, ਮੈਨੂੰ ਲੱਗਦਾ ਜ਼ਿਆਦਾ ਵਧੀਆ ਹੋਣਗੀਆਂ। ਸੋ ਜੇ ਤੁਹਾਨੂੰ ਲੱਗਦਾ ਤਾਂ ਜ਼ਰੂਰ ਸਾਂਝ ਪਾਇਓ ਜੀ। ਇੱਧਰ ਸੁਨੇਹੇ ਸਾਡੇ ਕੋਲੇ ਆਏ ਆ ਜੀ, ਕਹਿੰਦੇ ਜੀ ਜਿਹੜਾ ਕੁਲਦੀਪ ਕੌਰ ਹੋਰਾਂ ਨੇ ਲਿਖਿਆ, ਇਹ ਇੰਡੀਆ ਚ ਹੋ ਰਿਹਾ ਸੀ ਜੀ, ਜਿਹੜੀ ਉਹਨਾਂ ਨੇ ਦੱਸੀ ਸੀਗੀ ਵੀ ਜਿਹੜੀ ਘਰੇ ਆਉਂਦੇ ਆ ਡਾਕਟਰ ਬਣ ਕੇ ਤੇ ਤੁਹਾਡਾ ਇਲਾਜ ਕਰਨ, ਤੇ ਇਸ ਕਰਕੇ ਕਹਿੰਦੇ ਵੀਰ ਜੀ ਇੰਡੀਆ ਦੇ ਵਿੱਚ ਹੋ ਰਿਹਾ, ਇੰਡੀਅਨ ਪੀਪਲ ਨੀਡ ਟੂ ਹੈਵ ਅਵੇਅਰਨੈਸ ਅਬਾਊਟ ਦਾ ਮੈਡੀਕਲ ਪੀਪਲ। ਬਿਲਕੁਲ ਜੀ, ਦੇਖੋ ਇਕੱਲਾ ਇਹ ਨਹੀਂ, ਹੋਰ ਵੀ ਬਹੁਤ ਸਾਰੇ ਢੰਗਾਂ ਨਾਲ ਤੁਹਾਨੂੰ ਫਸਾਇਆ ਰਿਹਾ ਜਾ ਰਿਹਾ, ਕਿਸੇ ਨਾ ਕਿਸੇ ਰੂਪ ਚ ਠੱਗੀਆਂ ਮਾਰਨ ਦੀ ਜਿਹੜੀ ਕੋਸ਼ਿਸ਼ ਕਰਦੀ ਆ। ਪਰ ਤੁਸੀਂ ਇੱਕ ਚੀਜ਼ ਲਈ ਅਵੇਅਰ ਰਹੋ, ਕਈ ਵਾਰੀ ਅਸੀਂ ਉਹੀ ਆਪਣੇ ਦਿਮਾਗ 'ਚ ਬਣਾ ਲੈਂਦੇ ਹਾਂ ਵੀ ਆਸਟ੍ਰੇਲੀਆ ਦੇ ਵਿੱਚ ਇਹ ਠੱਗੀਆਂ ਠੋਰੀਆਂ ਹੈ ਨਹੀਂ, ਆਸਟ੍ਰੇਲੀਆ ਦੇ ਵਿੱਚ ਵੀ ਹੈਗੀਆਂ, ਤੇ ਹੋ ਸਕਦਾ ਕਿ ਯਾਰੀ ਵਿਦੇਸ਼ੀ ਲੋਕ ਤੁਹਾਡੇ ਨਾਲ ਕਰੀ ਜਾਂਦੇ ਹੁਣ ਡੇਡੇ ਵਿੰਗੇ ਰੂਪ ਦੇ ਵਿੱਚ। ਸੋ ਅਵੇਅਰ ਰਹਿਣਾ ਹਰ ਥਾਂ ਦੇ ਉੱਤੇ ਜ਼ਰੂਰੀ ਹੋ ਗਿਆ ਜੀ ਅੱਜ ਦੇ ਯੁੱਗ ਦੇ ਵਿੱਚ। ਜਸਵਿੰਦਰ ਜੁੜੇ ਆ ਜੀ ਸਾਡੇ ਨਾਲ, ਫਿਰ ਜਸਵਿੰਦਰ ਸਿੰਘ ਉਹਨਾਂ ਨੇ ਲੰਮਾ ਚੌੜਾ ਮੈਸੇਜ ਲਿਖਿਆ ਜੀ, ਕਹਿੰਦੇ ਖੂਬਸੂਰਤੀ ਸਾਡੀਆਂ ਸੋਚਾਂ ਤੇ ਖਿਆਲਾਂ ਦੀ ਹੁੰਦੀ ਹੈ ਜੋ ਸਾਡੇ ਮਨ ਤੇ ਪ੍ਰਭਾਵ ਪਾਉਂਦੀ ਹੈ। ਜਦੋਂ ਮਨ ਖੂਬਸੂਰਤ ਹੋਵੇ ਤਾਂ ਆਪਣੇ ਆਪ ਵੀ ਅਤੇ ਆਲਾ ਦੁਆਲਾ ਵੀ ਖੂਬਸੂਰਤ ਲੱਗਦਾ ਹੈ। ਲਓ ਜੀ ਕਾਲ ਆ ਗਈ, ਪਹਿਲਾਂ ਕਾਲ ਹੀ ਲੈ ਲਈਏ। ਹੈਲੋ,
ਹਾਂਜੀ, ਹੈਲੋ, ਸਤਿ ਸ੍ਰੀ ਅਕਾਲ ਬਰਾੜ ਸਾਹਿਬ। ਹੈਲੋ,
ਸਤਿ ਸ੍ਰੀ ਅਕਾਲ ਸਿੱਧੂ ਸਾਹਿਬ, ਅੰਮ੍ਰਿਤ ਸਿੱਧੂ ਜੀ ਬੋਲ ਰਹੇ ਹਾਂ ਸਿਡਨੀ ਵਾਲੇ। ਹਾਂਜੀ ਹਾਂਜੀ ਸਿੱਧੂ ਸਾਹਿਬ।
ਹਾਂਜੀ, ਸਤਿ ਸ੍ਰੀ ਅਕਾਲ ਬਰਾੜ ਸਾਹਿਬ, ਸਾਰਿਆਂ ਨੂੰ ਸਰੋਤਿਆਂ ਨੂੰ ਜੀ ਸਤਿ
ਸ੍ਰੀ ਅਕਾਲ ਜੀ।
ਪਿਆਰ ਭਰੀ ਜੀ, ਮੈਂ
ਗਲਾ ਖਰਾਬ ਹੋ ਰਿਹਾ ਲੱਗਦਾ,
ਥੋੜਾ ਜਿਹਾ ਗਲਾ ਬਹਿ ਗਿਆ ਬਸ, ਬਾਕੀ ਠੀਕ ਹੈ। ਬਾਕੀ ਭਾਜੀ ਬੜੇ ਦਿਨਾਂ ਬਾਅਦ ਗੱਲ ਹੋਈ ਆਪਣੀ, ਕਿਉਂਕਿ ਮੇਰੀ ਸੋਮਵਾਰ ਨੂੰ ਡੇ ਆਫ ਹੁੰਦਾ ਤੇ ਰੇਡੀਓ ਮਿਸ ਹੋ ਜਾਂਦਾ, ਤੇ ਫਿਰ ਉਹਦੇ ਚ ਆਈਪੋਡ ਜਿਹੜੀ ਕਿਹੜੀ ਐਪਲੀਕੇਸ਼ਨ ਹੈ ਆਈਪੋਡ ਕਿਹੜੀ ਉਹਦੀ ਉਹਦੇ ਚ ਸੁਣੀ ਦਾ
ਪੋਡਕਾਸਟ ਹੈ।
ਹਾਂਜੀ ਪੋਡਕਾਸਟ ਤੇ ਅੱਜ ਸਪੱਬ ਮਿਲ ਗਿਆ, ਤੇ ਮੈਂ ਕਿਹਾ ਚਲੋ ਆਪਣਾ ਕਿਉਂ ਟਾਈਮ ਜਾਣ ਦੀ ਇੱਥੋਂ ਆਪਾਂ ਗੱਲ ਕਰ ਲਈ ਪਹਿਲਾਂ। ਤੇ ਟੋਪਿਕ ਭਾਜੀ ਤੁਸੀਂ ਜਿਵੇਂ ਦਿਲ ਦੀਆਂ ਤਰੰਗਾਂ ਛੇੜਦੀਆਂ ਭਾਜੀ,
ਜੀ ਜੀ ਇਹ ਹਰ ਦਿਲ ਦੀ ਕਹਾਣੀ ਹੈ ਜੀ।
ਹਾਂਜੀ ਹਾਂਜੀ ਭਾਜੀ, ਮੈਂ ਕਹਿੰਦਾ ਜੀ, ਕਹਿੰਦੇ 99.9, ਮੈਂ ਕਹਿੰਦਾ 100% ਭਾਜੀ ਆਸਟ੍ਰੇਲੀਆ ਦਾ ਦੱਸਣਾ, ਮੈਨੂੰ ਨੀ ਪਤਾ ਅਮਰੀਕਾ ਕੈਨੇਡਾ ਦਾ, ਆਸਟ੍ਰੇਲੀਆ ਦਾ ਦੱਸਣਾ ਵੀ ਹਰ ਇੱਕ ਨੌਜਵਾਨ ਨਾਲ ਵਾਲੀ ਗੱਲ ਵਰਤੀ, ਕਿਸੇ ਅੱਗੇ ਤੁਸੀਂ ਵੀ ਗੱਲ ਕਰੋਗੇ ਨਾ ਉਹ ਦੋ ਕਦਮ ਅੱਗੇ ਵਧ ਕੇ ਦੱਸੇਗਾ ਵੀ ਆਪਣੇ ਨਾਲ ਵੀ ਏਦਾਂ ਹੀ ਹੋਇਆ ਸੀ ਭਾਜੀ। ਇਸ ਕਰਕੇ ਭਾਜੀ ਉਹ ਅਗਰ ਉਹ ਪੀਰੀਅਡ ਦੇ ਨਾਲੇ ਭਾਜੀ ਸੀਜ਼ਨ ਦੇ ਵਿੱਚੋਂ ਜਿੰਨੇ ਤੇ ਲੱਗੇ ਰਹਿ ਗਏ ਲੱਗੇ, ਜੇ ਜਿਹੜੇ ਬੇਰੀਆ ਚ ਬੇਰ ਝੜ ਗਏ ਤੇ ਉਹ ਅੱਜ ਕਿੱਥੇ ਨੇ, ਤੇ ਜਿਹੜੇ ਲੱਗੇ ਰਹਿ ਗਏ ਉਹਨੂੰ ਸਹਿ ਗਏ ਆਪਣੇ ਆਪਣੇ ਸਰੀਰ ਤੇ, ਉਹ ਵੀ ਤੁਹਾਨੂੰ ਵੀ ਪਤਾ ਭਾਜੀ, ਮੈਨੂੰ ਕਿਸੇ ਨੂੰ ਦੱਸਣ ਦੀ ਜ਼ਰੂਰਤ ਨੀ ਉਹ ਕਿੱਥੇ ਨੇ ਵੀ ਆਪਾਂ ਉਹ ਵਾਲਾ ਟਾਈਮ ਭਾਜੀ
ਆਪਾਂ।
ਹਾਂਜੀ ਹਾਂਜੀ, ਤੇ ਅੱਜ ਆਪਾਂ ਆਪਣਾ ਹੋਰ ਜ਼ਿਆਦਾ ਨੀ ਆਪਣੇ ਆਪਣਾ ਦਾਲ ਫੁਲਕਾ ਚਲਾਉਣ ਜੋਗੇ ਤੋਂ ਹੋਈ ਗਏ।
ਜੀ ਜੀ ਬਿਲਕੁਲ, ਦਾਲ ਫੁਲਕਾ ਨੀ ਆਪਣਾ ਕਹਿ ਸਕਦੇ, ਹੋਰ ਵੀ ਕਈਆਂ ਦਾ ਢਿੱਡ ਪਾਲਣ ਤੇ ਹੋਰ ਵੀ ਬਹੁਤ ਲੋਕਾਂ ਲਈ ਰਾਹ ਦਸੇਰੇ ਬਣੇ ਆ। ਸੋ ਜਿਨ੍ਹਾਂ ਨੇ ਸਬਰ ਰੱਖਿਆ ਬਿਲਕੁਲ ਕਾਮਯਾਬ ਹੋਇਆ।
ਹਾਂਜੀ ਤੇ ਭਾਜੀ ਥੋੜੇ ਆਊਟ ਆਫ ਟੋਪਿਕ ਮੈਂ ਗੱਲ ਕਰਨਾ ਚਾਹੁੰਦਾ ਸੀਗਾ ਕਿ ਨਾ ਇੱਕ ਪਤਾ ਨੀ ਤੁਸੀਂ ਸ਼ੋਅ ਰੱਖ ਦਿੱਤਾ ਹੋਏ ਗੱਲ ਕੀਤੀ ਹੋਏ ਪਹਿਲਾਂ, ਮੈਂ ਸ਼ਾਇਦ ਮਿਸ ਕਰਤੀ ਹੋਏ, ਵੀ ਇੱਕ ਨਾ ਆਪਣੀ ਆਪਣੀ ਭਾਸ਼ਾ ਤੇ ਆਪਣੀ ਲੈਂਗੁਏਜ ਤੇ ਆਪਣੀ ਮਦਰ ਟੰਗ ਦੇ ਉੱਤੇ ਸ਼ੋਰ ਰੱਖੋ ਭਾਜੀ। ਵੀ ਮੈਂ ਇੱਥੇ ਬੜਾ ਅੱਜ ਕੱਲ ਵੇਖਣਾ ਪਿਆ ਵਾ ਬੜੇ ਟਾਈਮ ਤੋਂ ਵੀ ਅਸੀਂ ਆਪਣੀ ਜਿਹੜੀ ਪੰਜਾਬੀ ਏ ਅਸੀਂ ਇਹਨੂੰ ਦੂਜੇ ਨੰਬਰ ਤੇ ਰੱਖ ਕੇ ਇੰਗਲਿਸ਼ ਨੂੰ ਉੱਤੇ ਲੈ ਕੇ ਜਾਂਦੇ ਆ ਤੇ ਉਹ ਗੱਲਾਂ ਮਾਰ ਉੱਥੇ ਜਿੱਥੇ ਸਾਡੀ ਜ਼ਰੂਰਤ ਵੀ ਨੀ ਹੁੰਦੀ ਉੱਥੇ ਆਪਣੀ ਇੰਗਲਿਸ਼ ਨੂੰ ਘਸੋੜੀ ਲਗਾਉਂਦੇ ਆ ਭਾਜੀ। ਤੇ ਆਪਣੇ ਸਪੈਸ਼ਲੀ ਆਪਣੇ ਨਿਆਣਿਆਂ ਦੇ ਨਾਲ ਆਪਾਂ ਘਰ ਉਹਨਾਂ ਨਾਲ ਪੰਜਾਬੀ ਚ ਗੱਲ ਨੀ ਕਰਦੇ। ਬੜਾ ਬੜਾ ਕਿਸੇ ਵੀ ਟੋਪਿਕ ਹੈ ਮੈਨੂੰ ਪਤਾ, ਬਟ ਮੈਨੂੰ ਫੀਲ ਹੋਇਆ ਵੀ ਇੱਕ ਵਾਰੀ ਮੈਂ ਤੁਹਾਡੇ ਸ਼ੋਅ ਦੇ ਵਿੱਚ ਵੀ ਇਹਨੂੰ ਸੁਣਨਾ ਚਾਹੁੰਦਾ ਵਾ ਵੀ ਆਪਾਂ ਆਪਣੇ ਸਲੋਗਨ ਲਾਈਏ
ਦੇਖੋ ਪਹਿਲਾਂ ਵੀ ਬਣਾਈਏ। ਜੀ ਜੀ ਅਮ੍ਰਿਤ ਮੈਂ ਤੁਹਾਨੂੰ ਦੱਸਦਾ, ਤੁਹਾਨੂੰ ਮੈਂ ਪਹਿਲਾਂ ਵੀ ਇਸ ਤੇ ਬਹੁਤ ਸਾਰੇ ਸ਼ੋਅ ਕਰ ਚੁੱਕਿਆ, ਬਹੁਤ ਬਗਾਏ ਬਗਾਏ ਵੀ ਇਹ ਗੱਲ ਕਰਦਾ ਰਹਿੰਦਾ, ਪਰ ਆਪਾਂ ਸਪੈਸ਼ਲ ਵੀ ਜ਼ਰੂਰ ਕਰ ਲਾਂਗੇ। ਤੇ ਇਹ ਨਾ ਇੱਕ ਦੋ ਚੀਜ਼ਾਂ ਆਉਂਦੀਆਂ, ਮੈਂ ਪਰਸਨਲ ਪੱਧਰ ਤੇ ਵੀ ਜੇ ਕਿਸੇ ਨੂੰ ਫੋਨ ਕਰਾਂ ਜਾਂ ਮੈਂ ਕੋਈ ਇਹ ਜੀ ਗੱਲ ਮਹਿਸੂਸ ਕਰਾਂ ਤਾਂ ਮੈਂ ਨਹੀਂ ਦੇਖਦਾ ਹੁੰਦਾ ਵੀ ਮੇਰੇ ਦੋਸਤ ਆ, ਮੇਰੇ ਮਿੱਤਰ ਆ, ਮੇਰੇ ਰਿਸ਼ਤੇਦਾਰ ਆ, ਜੇ ਮੈਨੂੰ ਲੱਗਦਾ ਵੀ ਉਹ ਕੁਛ ਗਲਤ ਕਰ ਰਿਹਾ ਮੈਂ ਉਹਨਾਂ ਨੂੰ ਟੋਕ ਹੀ ਦਿੰਦਾ ਹੁੰਦਾ ਵੀ ਇੱਦਾਂ ਨਹੀਂ ਕਰਿਆ ਕਰੋ। ਮੈਂ ਦੇਖਦਾ ਵੀ ਲੋਕਾਂ ਦੇ ਘਰਾਂ ਚ ਜਾਈਦਾ ਤੇ ਘਰਾਂ ਚ ਨਾ ਬੱਚੇ ਇੰਗਲਿਸ਼ ਬੋਲਦੇ ਆ ਜਾਂ ਮਾਪੇ ਇੰਗਲਿਸ਼ ਬੋਲਦੇ ਆ ਤੇ ਮੈਂ ਜੋ ਟੋਕਦਾ ਤਾਂ ਘਰ ਦਾ ਮਾਲਕ ਤਾਂ ਕਈ ਵਾਰੀ ਨਾਰਾਜ਼ ਨਹੀਂ ਹੁੰਦਾ, ਪਰ ਮਾਲਕਣ ਆ ਜਿਹੜੀ ਉਹ ਕਿਤੇ ਨਾ ਕਿਤੇ ਮੈਨੂੰ ਦੋ ਤਿੰਨ ਚਾਰ ਥਾਂ ਤੋਂ ਨਾ ਨਾਰਾਜ਼ਗੀ ਸਹਿਣੀ ਪਈ ਆ ਵੀ ਇਹ ਮਿੰਟੂ ਬਰਾੜ ਵੱਡਾ ਬਣਿਆ ਫਿਰਦਾ, ਇਹਨੂੰ ਇੰਨੀ ਅਕਲ ਨੀ ਵੀ ਐ ਨੀ ਕਹੀਦਾ ਹੁੰਦਾ ਜਾਂ ਇਹ ਗੱਲਾਂ ਨੀ ਕਹੀਦੀਆਂ ਹੁੰਦੀਆਂ। ਇਹੋ ਜਿਹੀਆਂ ਗੱਲਾਂ ਮੈਨੂੰ ਬੀਬੀਆਂ ਨੇ ਕਹੀਆਂ ਇੱਕ ਦੋ ਥਾਂ ਦੇ ਉੱਤੇ ਤੇ ਕਹਿੰਦੇ ਵੀ ਉਹਨੂੰ ਉਹਦਾ ਕੀ ਢਿੱਡ ਦੁਖਦਾ ਜੇ ਸਾਡੇ ਬੱਚੇ ਅੰਗਰੇਜ਼ੀ ਬੋਲਦੇ ਆ ਜਾਂ ਅਸੀਂ ਬੱਚਿਆਂ ਨਾਲ ਅੰਗਰੇਜ਼ੀ ਬੋਲਦੇ ਹਾਂ, ਇਹ ਜੇ ਸ਼ਬਦ ਵੀ ਮੈਨੂੰ ਸੁਣਨੇ ਪਏ। ਪਰ ਮੈਨੂੰ ਕੋਈ ਫਰਕ ਨੀ ਪੈਂਦਾ ਜੀ, ਜੇ ਕੋਈ ਮੈਨੂੰ ਮਾੜਾ ਚੰਗਾ ਕਹਿੰਦਾ ਤਾਂ ਕਹਿ ਦੇ, ਪਰ ਮੈਂ ਇੱਕ ਬੇਨਤੀ ਰਿਕੁਐਸਟ ਇਹ ਕਰਦਾ ਹੁੰਦਾ ਵੀ ਬੱਚੇ ਨੂੰ ਤਾਂ ਨਹੀਂ ਪਤਾ, ਬੱਚੇ ਨੂੰ ਲੇਟਰ ਆਉਣ ਪਤਾ ਲੱਗੂਗਾ ਵੀ ਉਹ ਜਦੋਂ ਗਵਾਚ ਜੂ ਆਪਦੀ ਮਾਂ ਬੋਲੀ ਤੋਂ ਟੁੱਟ ਜੂਗਾ ਤੇ ਗਵਾਚ ਜੂਗਾ, ਪਰ ਤੁਹਾਨੂੰ ਤਾਂ ਪਤਾ ਨਾ। ਤੁਹਾਨੂੰ ਖਾਸ ਕਰਕੇ ਬੀਬੀਆਂ ਨੂੰ ਬੇਨਤੀ ਹੈ ਮੇਰੀ ਵੀ ਬੀਬੀਓ ਇਹ ਕੋਈ ਇਹਨੂੰ ਨਾ ਇਹਨੂੰ ਪ੍ਰੈਸਟੀਜ਼ ਨਾ ਬਣਾਓ, ਕੋਈ ਇਹਨੂੰ ਇੱਜ਼ਤ ਦਾ ਸਵਾਲ ਨਾ ਬਣਾਓ। ਅੰਗਰੇਜ਼ੀ ਬੋਲਣਾ ਕੋਈ ਵੱਡੀ ਚੀਜ਼ ਨਹੀਂ ਹੈ, ਇੱਕ ਨਾਰਮਲ ਐਵੇਂ ਮਹਿਜ ਇੱਕ ਭਾਸ਼ਾ ਅੰਗਰੇਜ਼ੀ, ਹੋਰ ਕਿਹੜਾ ਮੱਲ ਆ ਜਿਹੜਾ ਤੁਸੀਂ ਐਵਰੈਸਟ ਤੇ ਚੜ ਜਾਓਗੇ ਅੰਗਰੇਜ਼ੀ ਬੋਲਣ ਨਾਲ ਜਾਂ ਤੁਹਾਡੇ ਬੱਚੇ ਅੰਗਰੇਜ਼ੀ ਬੋਲਣ ਨਾਲ ਜਿਹੜਾ ਐਵਰੈਸਟ ਸਰ ਕਰ ਲੈਣਗੇ, ਨਥਿੰਗ। ਇਹ ਤੁਹਾਡੇ ਮਨ ਦੇ ਵਿੱਚ ਬਣਿਆ ਹੋਇਆ ਇੱਕ ਵਹਿਮ ਆ ਵੀ ਅੰਗਰੇਜ਼ੀ ਬੋਲਣ ਵਾਲਾ ਜਿਹੜਾ ਉਹ ਹਾਈ ਜੈਂਟਰੀ ਆ, ਜਿਹਨੂੰ ਅੰਗਰੇਜ਼ੀ ਨਹੀਂ ਆਉਂਦੀ ਉਹ ਹਾਈ ਜੈਂਟਰੀ ਚ ਨਹੀਂ ਆਉਂਦਾ। ਇਹ 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 ਵਹਿਮ ਕੱਢੋ। ਘਰਾਂ ਦੇ ਵਿੱਚ ਕੋਸ਼ਿਸ਼ ਹੋਣੀ ਚਾਹੀਦੀ ਆ ਵੀ ਮੈਕਸੀਮਮ ਘਰਾਂ ਚ ਬੱਚਿਆਂ ਨੂੰ ਬੈਨ ਹੋਣਾ ਚਾਹੀਦਾ ਵੀ ਬੱਚੋ ਤੁਹਾਨੂੰ ਸਜ਼ਾ ਮਿਲੂਗੀ ਜੇ ਤੁਸੀਂ ਘਰ ਦੇ ਵਿੱਚ ਇੰਗਲਿਸ਼ ਯੂਜ਼ ਕਰਦੇ ਹੋ। ਕੋਈ ਇਹ ਵਹਿਮ ਨਹੀਂ ਹੋਣਾ ਚਾਹੀਦਾ ਵੀ ਉਹ ਸਿੱਖਣਗੇ ਨਹੀਂ, ਸਿੱਖ ਜਾਂਦੇ ਆ ਬੱਚੇ ਆਪੇ ਸਿੱਖ ਜਾਣਗੇ ਅੰਗਰੇਜ਼ੀ।
ਭਾਈ ਮੈਂ ਤੁਹਾਨੂੰ ਦੱਸਣਾ, ਅਮੈਰੀਕਾ ਆਪਣੇ ਚਾਚਾ ਜੀ ਇਹਨਾਂ ਨੇ ਉਹਨਾਂ ਨੇ ਉਹਨਾਂ ਦੇ 10-15 ਘਰ ਨੇ ਭਾਜੀ ਗਲੀ ਦੇ ਵਿੱਚ ਨਾ ਉਹਨਾਂ ਦੇ ਆਪਣੇ, ਤੇ ਉਹ ਚਾਚੇ ਤਾਏ ਮਾਮੇ ਸਾਰੇ ਉੱਥੇ ਉਹਨਾਂ ਨੇ ਭਾਜੀ ਆਪਣੇ ਰੂਲ ਬਣਾਇਆ ਘਰ ਦੇ ਵਿੱਚ ਵੀ ਘਰ ਤੋਂ ਬਾਹਰ ਵੀ ਪੰਜਾਬੀ ਬੋਲਣੀ ਨਿਆਣਿਆਂ ਨੇ, ਨਹੀਂ ਤੇ ਉਹਨਾਂ ਨੇ ਨਾ ਮੈਨੂੰ ਪਤਾ ਨੀਗਾ ਚਾਚਾ ਜੀ ਦਾ ਕਹਿੰਦਾ ਮੈਂ ਇੱਕ ਨਾ ਡੱਬਾ ਜਿਹਾ ਬਣਾਇਆ ਹੋਵੇ ਵੱਡਾ ਜਿਹਾ ਵੀ ਜਿਹੜਾ ਵੀ ਇੰਗਲਿਸ਼ ਚ ਕਰ ਗੱਲ ਆਪਸ ਚ ਵੀ ਨਿਆਣੇ ਜੇ ਇੰਗਲਿਸ਼ ਚ ਗੱਲ ਕਰਨਗੇ ਨਾ ਤੇ ਉਹ ਡੱਬੇ ਚ ਅਸੀਂ ਉਹਨਾਂ ਨੂੰ ਇੱਕ ਇੰਟੈਲੀਜ ਬੰਦ ਕਰ ਦੇਣਾ ਵੀ ਉਹਦੀ ਸਜ਼ਾ ਹੋਏਗੀ, ਉਹਦੀ ਪਨਿਸ਼ਮੈਂਟ ਹੈ। ਮੈਨੂੰ ਬੜਾ ਚੰਗਾ ਲੱਗਿਆ ਭਾਜੀ ਦਾ ਵੀ ਏਦਾਂ ਦਾ ਵਰਤੀ ਰਾ। ਉਦੋਂ ਭਾਜੀ ਮੈਂ ਕੱਲ ਦੀ ਗੱਲ ਦੱਸਣਾ ਭਾਜੀ, ਕੱਲ ਨਾ ਕੱਲ ਰੈਸਟੋਰੈਂਟ ਚ ਗਿਆ ਸਾ ਮੈਂ, ਉੱਥੇ ਮੋਰੀ ਮੁੰਡੇ ਆਈ ਡੋਂਟ ਨੋ ਭਾਜੀ ਮੈਂ ਪਤਾ ਨੀ ਮੈਂ ਗਲਤ ਆ ਕੇ ਸਹੀ ਆ, ਉਹ ਮੁੰਡੇ ਦੀ ਨਾ ਜਿਵੇਂ ਪਤਾ ਲੱਗਦਾ ਸੀ ਵੀ ਇਹ ਆਪਣਾ ਇੰਡੀਅਨ ਹੀ ਹੈ, ਉਹ ਨਾ ਇੰਗਲਿਸ਼ ਚ ਗੱਲ ਕਰਦਾ ਪਿਆ ਸੀ ਉਹਦੇ ਨਾਲ ਜਿਹੜੀ ਕਸਟਮਰ ਸਰਵਿਸ ਵਾਲੀ ਬੀਬੀ ਸੀ ਭਾਜੀ। ਉਹਦਾ ਬੋਲਣ ਦਾ ਤਰੀਕਾ ਬੜਾ ਗਲਤ ਸੀਗਾ, ਮੈਂ ਚੁੱਪ ਰਿਹਾ 2 ਮਿੰਟ ਚੁੱਪ ਰਿਹਾ। ਲੇਡੀ ਯੂ ਡੋਂਟ ਨੋ ਮੈਂ ਤੈਨੂੰ ਪਤਾ ਨੀਗਾ ਮੈਂ ਤੈਨੂੰ ਪੇ ਕਰਨਾ ਮੈਨੂੰ ਆ ਦੇ ਆ ਦੇ। ਮੈਂ ਫਿਰ ਨਾ ਭਾਈ ਉਹਨੂੰ ਨਾ ਕਿਹਾ, ਮੈਂ ਕਿਹਾ ਭਾਈ ਸਾਹਿਬ ਮੈਂ ਹਿੰਦੀ ਚ ਗੱਲ ਕੀਤੀ, ਮੈਂ ਭਾਈ ਸਾਹਿਬ ਸ਼ਕਲ ਤੋਂ ਇੰਡੀਅਨ ਲੱਗਣਾ ਹੈ ਜਾਂ ਕੋਈ ਵੀ ਆਪਣੀ ਕਮਿਊਨਿਟੀ ਦਾ, ਮੈਂ ਕਿਹਾ ਪਹਿਲੀ ਗੱਲ ਮੈਂ ਕਿਹਾ ਉਹ ਨੌਕਰ ਲਈ ਉਹ ਆਪਣਾ ਟਾਈਮ ਇੱਥੇ ਆਪਣਾ ਸਪੈਂਡ ਕਰ ਰਹੀ ਹੈ, ਉਹ ਆਪਣਾ ਟਾਈਮ ਸੇਲ ਕਰ ਰਹੀ ਹੈ, ਨਾ ਕਿ ਉਹਨੇ ਆਪਣੇ ਆਪ ਨੂੰ ਸੇਲ ਕੀਤਾ ਇੱਥੇ। ਵੀ ਤੂੰ ਤਮੀਜ਼ ਨਾਲ ਗੱਲ ਕਰ, ਠੀਕ ਹੈ। ਅਗਰ ਆਪਣੀ ਇੰਗਲਿਸ਼ ਚ ਗੱਲ ਕਰਨੀ ਹੈ ਤਾਂ ਇੰਗਲਿਸ਼ ਵਿੱਚ ਵੀ ਬੜੇ ਵਰਡ ਨੇ ਪੋਲਾਈਟਲੀ ਗੱਲ ਕਰਨ ਦੇ। ਤੇ ਪਹਿਲੀ ਗੱਲ ਇੱਥੇ ਸਰਾਊਂਡਿੰਗ ਚ ਕੋਈ ਵੀ ਦੂਜੀ ਕਮਿਊਨਿਟੀ ਦਾ ਬੰਦਾ ਨੀ ਖੜਿਆ ਕਿ ਤੂੰ ਇਹ ਕਵੇਂ ਵੀ ਹਾਂ ਮੈਂ ਇੰਗਲਿਸ਼ ਤਾਂ ਗੱਲ ਕਰਨਾ ਵੀ ਫਲਾਣੇ ਬੰਦੇ ਨੂੰ ਓੜ ਨਾ ਲੱਗੇ ਨਾ। ਲੇਕਿਨ ਉਹ ਮੈਂ ਉਹਨੂੰ ਟੋਕ ਦਿੱਤਾ ਉੱਥੇ, ਬਾਅਦ ਦੇ ਵਿੱਚ ਮੇਰੇ ਵੱਲ ਬੜੇ ਅੱਖਾਂ ਪਾੜ ਪਾੜ ਵੇਖ ਕੇ, ਮੈਂ ਕਿਹਾ ਵੇਂਦਾ ਰਿਹਾ ਮੈਨੂੰ ਚੰਗਾ ਲੱਗ। ਬਾਅਦ ਦੇ ਵਿੱਚ ਉਹ ਬੀਬੀ ਨੇ ਮੈਨੂੰ ਕਿਹਾ ਭਾਜੀ ਬੜਾ ਥੈਂਕਸ, ਕਹਿੰਦੀ ਮੈਂ ਕੋਈ ਬੋਲ ਨੀ ਦੱਸ ਸਕੀ। ਮੈਂ ਕਿਹਾ ਨਹੀਂ, ਮੈਂ ਕਿਹਾ ਤੁਸੀਂ ਆਪਣਾ ਟਾਈਮ ਸੇਲ ਕਰਦੇ ਹੋ, ਅਗਰ ਤੁਹਾਨੂੰ ਕੋਈ ਕਸਟਮਰ ਸਰਵਿਸ ਠੀਕ ਹੈ ਫੁੱਲ ਹੋਣੀ ਚਾਹੀਦੀ ਹੈ, ਅਗਰ ਤੁਹਾਨੂੰ ਲੱਗੇ ਕੋਈ ਜ਼ਿਆਦਾ ਗਲਤ ਬੋਲਦਾ ਤੁਸੀਂ ਟੋਕ ਦਿਓ ਵੀ ਇਹਦੇ ਤੁਹਾਡਾ ਵੇ ਸਹੀ ਨਹੀਂ ਹੈਗਾ। ਉਦੋਂ ਬਾਅਦ ਦੂਜੀ ਵਾਰੀ ਕਿਸੇ ਦਾ ਘਰ ਗਿਆ ਮੈਂ ਆਪਣਾ, ਉਹ ਨਾ ਮੁੰਡਾ ਇੰਗਲਿਸ਼ ਚ ਗੱਲ ਕਰੇ ਪਿਆ, ਉਹਨੂੰ ਹਿੰਦੀ ਸਮਝ ਨੀ ਚਾਹੁੰਦੀ ਸੀ, ਪਰ ਮੈਂ ਉਹਨੂੰ ਸਮਝਾਇਆ ਮੈਮ ਮੈਂ ਭੈਣ ਇਹਨੂੰ ਮਾੜੀ ਜੀ ਪੰਜਾਬੀ ਸਿਖਾ, ਇਹਨੂੰ ਹਿੰਦੀ ਸਿਖਾ, ਹਿੰਦੀ ਜ਼ਿਆਦਾ ਫਸਟ ਲੈਂਗੁਏਜ ਉਹਨਾਂ ਦੀ, ਮੈਂ ਆਪਣੇ ਘਰ ਚ ਸਲੋਗਨ ਲਾ ਦੇ, ਠੀਕ ਹੈ, ਤੇ ਉਹਨੂੰ ਹਿੰਦੀ ਦੇ ਵਿੱਚ ਉਹ ਗੱਲ ਕਰੇ ਵੀ ਉਹਨੂੰ ਪਤਾ ਲੱਗੇ ਹਿੰਦੀ। ਉਹਨੇ ਭਾਜੀ ਹਫ਼ਤੇ ਬਾਅਦ ਹੀ ਮਿਲੀ ਮੇਰੀ ਵਾਈਫ ਨੂੰ ਤੇ ਉਹਨੇ ਕਿਹਾ ਵੀ ਹਾਂ ਵੀ ਵੀਰ ਨੇ ਜਿਹੜੀ ਗੱਲ ਕਹੀ ਤਾਂ ਕਰਕੇ ਭਾਜਾ ਜੀ ਮੇਰਾ ਦਿਲ ਕੀਤਾ ਮੈਂ ਦੋਬੇ ਦਾ ਛੇੜਲਾ ਥੋੜਾ ਜਿਹਾ।
ਜੀ ਜੀ ਦੇਖੋ ਦੇਖੋ ਅੰਮ੍ਰਿਤ ਮੈਂ ਤੁਹਾਨੂੰ ਦੱਸ ਰਿਹਾ ਸੀ ਵੀ ਅਸੀਂ ਕਾਫੀ ਪਹਿਲਾਂ ਇਹਦੇ ਉਪਰਾਲੇ ਕੀਤੇ ਸੀ ਤੇ ਉਹਦੇ ਵਿੱਚ ਇੱਕ ਬਹੁਤ ਵਧੀਆ ਹੱਲ ਇਹ ਹੁੰਦਾ ਵੀ ਘਰ ਦੇ ਵਿੱਚ ਇਨਵਾਇਰਮੈਂਟ ਦੀ ਇਕੱਲੀ ਇਹ ਨਹੀਂ ਹੁੰਦਾ ਵੀ ਤੁਸੀਂ ਪੰਜਾਬੀ ਹਿੰਦੀ ਬੋਲ ਰਹੇ ਹੋ ਆਪਦੀ ਮਦਰ ਟੰਗ ਬੋਲ ਰਹੇ ਹੋ ਉਹ ਤਾਂ ਇਨਵਾਇਰਮੈਂਟ ਹੈ ਹੀ ਹੈ ਵੀ ਜੇ ਤੁਸੀਂ ਬੋਲੋਗੇ ਪੰਜਾਬੀ ਤਾਂ ਬੱਚਾ ਕੀ ਕਰੂਗਾ। ਦੂਜਾ ਇਨਵਾਇਰਮੈਂਟ ਹੁੰਦਾ ਉਹਦੇ ਕਮਰੇ ਦਾ ਉਹਦੇ ਜਿੱਥੇ ਜਿੱਥੇ ਉਹ ਰਹਿੰਦਾ ਜਿੱਥੇ ਜਿੱਥੇ ਖੇਡਦਾ ਜੇ ਉਸ ਨੂੰ ਵੀ ਤੁਸੀਂ ਪੰਜਾਬੀ ਟੱਚ ਦੇ ਦਿਓਗੇ ਨਾ ਜਾਂ ਆਪਦੀ ਆਪਦੇ ਵਿਰਸੇ ਦਾ ਟੱਚ ਦੇ ਕੇ ਰੱਖੋਗੇ ਤਾਂ ਉਹ ਬੱਚਾ ਕਦੇ ਵੀ ਆਪਦੀ ਵਿਰਸੇ ਤੋਂ ਦੂਰ ਨਹੀਂ ਹੋਊਗਾ। ਤੁਹਾਨੂੰ ਚਾਹੀਦਾ ਜਿਵੇਂ ਮੈਂ ਪਹਿਲਾਂ ਵੀ ਇੱਕ ਵਾਰੀ ਫੋਟੋਆਂ ਵੀ ਸ਼ੇਅਰ ਕੀਤੀਆਂ ਸਾਡੇ ਮਨਦੀਪ ਖੁਰਮੀ ਇੰਗਲੈਂਡ ਉਹਨੇ ਆਪਦੇ ਬੈਕਯਾਰਡ ਦੇ ਉੱਤੇ ਨਾ ਜਿੰਨੇ ਵੀ ਦਰਖਤ ਆ ਉਹਨਾਂ ਦਰਖਤਾਂ ਦੇ ਵਿੱਚ ਊੜੇ ਆੜੇ ਦੇ ਬੋਰਡ ਟੰਗ ਰੱਖੇ ਆ ਕੰਧਾਂ ਤੇ ਊੜਾ ਆੜਾ ਲਿਖ ਰੱਖਿਆ ਹੋਰ ਚੀਜ਼ਾਂ ਨਿੱਕੀਆਂ ਨਿੱਕੀਆਂ ਗੱਲਾਂ ਜਿਹੜੀਆਂ ਉਹ ਟੱਚ ਦੀਆਂ ਗੱਲਾਂ ਉੱਥੇ ਇਹਨੇ ਬੈਕਯਾਰਡ ਜਿੱਥੇ ਬੱਚੇ ਖੇਡਦੇ ਆ ਉਹਨਾਂ ਨੂੰ ਜੋ ਬੱਚਾ ਦੇਂਦਾ ਚਾਰ ਸਵੇਰੇ ਜਦੋਂ ਉਹੀ ਚੀਜ਼ਾਂ ਦੇਖਦੀਆਂ ਤਾਂ ਬੱਚਾ ਜ਼ਰੂਰ ਉਹਨਾਂ ਬਾਰੇ ਪੁੱਛਦਾ। ਸੋ ਇਹ ਸਾਨੂੰ ਇਨਵਾਇਰਮੈਂਟ ਦੇਣਾ ਪਊਗਾ ਕੋਈ ਇਹ ਚ ਵਡਿਆਈ ਨਹੀਂ ਹੈ। ਬੀਬੀਓ ਭੈਣੋ ਜੇ ਤੁਸੀਂ ਤੁਹਾਨੂੰ ਲੱਗਦਾ ਨਾ ਵੀ ਅਸੀਂ ਗਲਤ ਆ ਜਾਂ ਗਲਤ ਕਹਿ ਰਹੇ ਹੋ ਪਰ ਮੇਰੀ ਗੱਲ ਨੋਟ ਕਰਕੇ ਰੱਖ ਲਿਓ 5-10 ਸਾਲਾਂ ਨੂੰ ਤੁਸੀਂ ਮੈਂ ਇੱਕ ਗੱਲ ਸਵਾਲ ਕਰਨਾ ਚਾਹੁੰਦਾ ਅੱਜ ਇਹਨਾਂ ਬੀਬਾਂ ਭੈਣਾਂ ਨੂੰ ਵੀ ਕੀ ਤੁਸੀਂ ਚਾਹੁੰਦੇ ਹੋ ਵੀ ਤੁਹਾਡਾ ਬੱਚਾ ਤੁਹਾਡੇ ਬਾਪ ਨੂੰ ਤੁਹਾਡੇ ਦਾਦੇ ਨੂੰ ਤੁਹਾਡੇ ਨਾਨਾ ਨਾਨੀ ਨੂੰ ਜਾਂ ਮਾਂ ਬਾਪ ਨਾਲ ਗੱਲ ਕਰਦਾ ਰਹੇ ਜਾਂ ਉਹਨਾਂ ਨਾਲ ਜੁੜਿਆ ਰਹੇ ਜੇ ਚਾਹੁੰਦੇ ਹੋ ਤਾਂ ਫਿਰ ਤੁਹਾਨੂੰ ਬੋਲੀ ਨਾਲ ਜੋੜ ਕੇ ਰੱਖਣਾ ਹੀ ਪੈਣਾ ਨਹੀਂ ਤਾਂ ਫਿਰ ਇਹ ਦੂਰੀਆਂ ਤੁਸੀਂ ਪਾਈਆਂ ਤੇ ਬਾਅਦ ਚ ਤੁਸੀਂ ਪਛਤਾਈ ਜਾਇਓ। ਇਹ ਮੇਰੀ ਗੱਲ ਲਿਖ ਲਿਓ ਅੰਗਰੇਜ਼ੀ ਇਸ ਮੁਲਕ ਚ ਮੱਲੋ ਜੋਰੀ ਆਜੂਗੀ ਆਪੇ ਆਜੂਗੀ ਤੁਹਾਨੂੰ ਔਖਾ ਤਾਂ ਆਪਦੀ ਮਦਰ ਟੰਗ ਸਾਹਮਣੀ ਆ। ਸੋ ਇਹ ਬਹੁਤ ਵੱਡਾ ਵਿਸ਼ਾ ਜ਼ਰੂਰ ਅੰਮ੍ਰਿਤ ਆਪਾਂ ਇਸ ਵਿਸ਼ੇ ਤੇ ਗੱਲ ਕਰਾਂਗੇ ਕਿਸੇ ਦਿਨ ਤੇ ਤੁਸੀਂ ਇਸ ਨੂੰ ਫੇਰ ਹਲੂਣਿਆ ਤੇ ਜ਼ਰੂਰ ਗੱਲ ਇਸ ਤੇ ਜਾਰੀ ਹੋਊਗੀ।
ਬੜਾ ਬੜਾ ਧੰਨਵਾਦ ਬਰਾੜ ਸਾਹਿਬ ਤੇ ਐਂਡ ਚ ਸਮਾਪਨ ਮੈਂ ਇਹ ਕਰ ਦਿੰਦਾ ਭਾਜੀ ਕਿ ਆਪਾਂ ਨਾ ਆਪਣੇ ਨਿਆਣਿਆਂ ਨੂੰ ਤੇ ਆਪਣੇ ਆਪ ਨੂੰ ਅਸੀਂ ਧਰਮ ਸਿਖਾਈਏ ਆਪਣਾ ਬਾਹਰ ਪੈਸਾ ਕਮਾਉਣਾ ਸੋਸ਼ਲ ਲਾਈਫ ਜੀਣਾ ਉਹ ਤੇ ਆਪਣੇ ਆਪ ਆ ਜਾਏਗੀ। ਪਹਿਲਾਂ ਸਾਨੂੰ ਸਾਡਾ ਧਰਮ ਸਿੱਖਣਾ ਚਾਹੀਦਾ ਡਜ਼ਨਟ ਮੈਟਰ ਤੁਸੀਂ ਕਿਹੜੇ ਧਰਮ ਤੋਂ ਬਿਲੋਂਗ ਕਰਦੇ ਹੋ ਭਾਜੀ ਉਹ ਇੱਕ ਵਾਰੀ ਆਪਾਂ ਸਿੱਖ ਲਿਆ ਤੇ ਬਾਕੀ ਜ਼ਿੰਦਗੀ ਤੇ ਸਾਨੂੰ ਸਿੱਖਣੇ ਆਪਣੇ ਆਪ ਚੱਲਣੇ ਆਪਣੇ ਆਪ ਆ ਜਾਏਗੀ ਤੇ ਬੜਾ ਬੜਾ ਧੰਨਵਾਦ ਬਰਾੜ ਸਾਹਿਬ ਟਾਈਮ ਦੇਣ ਲਈ ਤੇ ਬਾਕੀ ਸਾਰੇ ਵੀਰਾ ਭੈਣਾਂ ਨੂੰ ਸਤਿ ਸ੍ਰੀ ਅਕਾਲ ਜੀ ਥੈਂਕ ਯੂ ਭਾਜੀ ਓਕੇ ਜੀ ਬਾਏ
ਮਿਹਰਬਾਨੀ ਜੀ ਮਿਹਰਬਾਨੀ। ਸੋ ਅੰਮ੍ਰਿਤ ਸਿੱਧੂ ਸਿਡਨੀ ਤੋਂ ਸਾਡੇ ਨਾਲ ਜੁੜੇ ਹੋਏ ਸਨ ਜੀ ਤੇ ਉਹਨਾਂ ਨੇ ਆਪਣੀ ਜਿਹੜੀ ਬਹੁਤ ਵਧੀਆ ਵਿਚਾਰ ਸਾਡੇ ਨਾਲ ਸਾਂਝੇ ਕੀਤੇ ਆ। ਮਨਪ੍ਰੀਤ ਖਰੌੜ ਜੁੜ ਚੁੱਕੇ ਆ ਸਾਡੇ ਨਾਲ, ਸਤਿ ਸ੍ਰੀ ਅਕਾਲ ਮਨਪ੍ਰੀਤ
ਬਾਈ। ਸਤਿ ਸ੍ਰੀ ਅਕਾਲ ਜੀ ਤੇ ਬਾਈ ਸਾਡੇ ਪਿੰਡ ਨੂੰ ਵੀ ਸਤਿ ਸ੍ਰੀ ਅਕਾਲ, ਬਾਈ ਸਰਜੀਤ ਨੂੰ ਵੀ
ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ।
ਹਾਂਜੀ ਬਾਈ ਟੌਪਿਕ ਤਾਂ ਹੁਣ ਜਿਹੜਾ ਬਾਈ ਜੀ ਨੇ ਗੱਲ ਕਹੀ ਆ ਮੈਂ ਉਹਦੇ ਨਾਲ ਵੀ 100% ਸਹਿਮਤ ਹਾਂ। ਜਿਵੇਂ ਵੀ ਜੇ ਆਪਾਂ ਪਹਿਲੀ ਗੱਲ ਘਰੇ ਪੰਜਾਬੀ ਬੋਲਾਂਗੇ ਫਿਰ ਇਹ ਪੰਜਾਬੀ ਨਿਆਣੇ ਅੱਗੇ ਬੋਲਣਗੇ, ਜੇ ਹੁਣ ਆਪਾਂ ਘਰੇ ਜਾ ਕਰਾਂਗੇ ਫਿਰ ਤਾਂ ਜਾ ਹੀ ਕਰਨੀਆਂ ਨਿਆਣਿਆਂ ਨੇ, ਠੀਕ ਹੈ ਨਾ ਜੀ, ਕਿਉਂਕਿ ਉਹਨਾਂ ਦੀ ਮਾਤਰ ਭਾਸ਼ਾ ਤਾਂ ਅੰਗਰੇਜ਼ੀ, ਆਪਾਂ ਨੂੰ ਇਹ ਗੱਲ ਯਾਦ ਰੱਖਣੀ ਚਾਹੀਦੀ, ਆਪਾਂ ਨੇ ਪੰਜਾਬੀ ਉਹਨਾਂ ਨੂੰ ਸਿਖਾਉਣੀ ਆ। ਦੂਜੀ ਗੱਲ ਜਦੋਂ ਮੈਂ ਆਸਟ੍ਰੇਲੀਆ ਆਇਆ ਸੀਗਾ ਜੀ ਹਨਾ ਤੇ ਮੈਂ ਕਰਨੀ ਸਟਾਰਟ ਕਰਤੀ ਮਾਰਕੀਟਿੰਗ ਇਵੈਂਟ ਮਾਰਕੀਟਿੰਗ ਕਾਰਪੋਰੇਟਸ ਦੀ ਤੇ ਉਦੋਂ ਕੇ ਗੁਰਦਾਸ ਮਾਨ ਦਾ ਗਾਣਾ ਆਇਆ ਸੀਗਾ ਵੀ ਰੋਟੀ ਹੱਕ ਦੀ ਖਾਈਏ ਜੀ ਭਾਵੇਂ ਬੂਟ ਪਾਲਸ ਕਰੀਏ ਹਨਾ, ਤੇ ਫਿਰ ਮੇਰੇ ਇੱਕ ਮਿੱਤਰ ਨੇ ਮੈਨੂੰ ਕਹਿੰਦਾ ਬਾਈ ਫਿਰ ਤੇਰਾ ਆਹ ਗਾਣਾ ਢੁੱਕਦਾ ਵੀ ਰੋਟੀ ਹੱਕ ਦੀ ਖਾਈਏ ਜੀ ਭਾਵੇਂ ਕਾਰ ਪਾਲਸ਼ਾਂ ਕਰੀਏ, ਮੈਂ ਕਿਹਾ ਹਾਂਜੀ ਵੇਚਦਾ ਮੈਂ ਪ੍ਰੋਡਕਟ ਮਤਲਬ ਪ੍ਰੋਡਕਟ ਹੈਗਾ ਕਾਰ ਵਾਕਸਿੰਗ ਵਾਲਾ ਪ੍ਰੋਡਕਟ ਸੀਗਾ ਜੀ ਉਹ ਹਨਾ, ਤੇ ਚਲੋ ਉਹਨੇ ਆਪਣੇ ਪੈਰ ਲਵਾ ਤੇ ਉਦੋਂ ਮਾਰਕੀਟਿੰਗ ਕਰਕੇ। ਪਰ ਮੈਂ ਕਈ ਵਾਰ ਸੋਚਦਾ ਹੁੰਦਾ ਸੀ ਵੀ ਯਾਰ ਖਰੌੜ ਸਾਹਿਬ ਆਹ ਹੋ ਕਿਆ ਰਿਹਾ, ਪਰ ਮੈਂ ਵੀ ਚਲੋ ਹੁਣ ਤਾਂ ਡਟ ਗਏ, ਹੁਣ ਤਾਂ ਕਿਸੇ ਗੱਲ ਦਾ ਨਿਕਲਾਂਗੇ ਲਿਟਰਲੀ। ਮਤਲਬ ਬੰਦਾ ਹੁਣ ਵੀ ਮਿਲਦਾ ਕਿਤੇ ਉਹਨੇ ਆਹੀ ਕਹਿਣਾ ਵੀ ਭਾਵੇਂ ਕਹਿੰਦਾ ਰੋਟੀ ਹੱਕ ਦੀ ਖਾਈਏ ਜੀ ਕਾਰ ਪਾਲਸ਼ਾਂ ਕਰੀਏ, ਮੈਂ ਗੱਲ ਪੱਕੀ ਆ ਕਰੀਆਂ ਪਾਲਸ਼ਾਂ ਨੇ ਪਰ ਰੱਬ ਨੇ ਰੰਗ ਲਾਤੇ ਉਹਦੇ ਨਾਲ।
ਇਹਦਾ ਫਾਇਦਾ ਕੱਲਾ ਇਹ ਫਾਇਦਾ ਕੱਲਾ ਤੁਹਾਨੂੰ ਨੀ ਤੁਹਾਡੇ ਆਲੇ ਦੁਆਲੇ ਨੂੰ ਵੀ ਹੋਇਆ, ਜੇ ਤੁਸੀਂ ਹੁਣ ਇੰਡੀਆ ਜਾਂਦੇ ਹੋ ਜਾਂ ਇੰਡੀਆ ਉਹ ਕਰਦੇ ਹੋ ਤਾਂ ਉਹਨਾਂ ਨੂੰ ਵੀ ਮਹਿਸੂਸ ਆ ਵੀ ਏਡਾ ਸੌਖਾ ਨੀ ਹੈ। ਇਕੱਲੀ ਜਿਹੜੀ 4 ਦਿਨਾਂ ਦੀ ਟੌਰ ਨਾ ਦੇਖੋ, ਉਹ ਗੱਲਾਂ ਨਿਬੜ ਗਈਆਂ ਹੁਣ ਜਿਹੜੀਆਂ ਅੱਗੇ NRI ਦੀ ਟੌਰ ਦੇਖ ਕੇ ਲੋਕ ਭੱਜਦੇ ਸੀ, ਹੁਣ ਉਹਨਾਂ ਨੂੰ ਪਤਾ ਲੱਗ ਗਿਆ ਵੀ ਇਹ ਆਈਫੋਨ ਸਾਡੇ ਕੋਲੇ ਆ ਜਾਣਗੇ ਲੇਟੈਸਟ, ਪਰ ਆਉਣਗੇ ਮਿਹਨਤ ਨਾਲ।
ਹੁਣ ਮਤਲਬ ਇੰਡੀਆ ਦੇ ਵਿੱਚ ਹੁਣ ਜ਼ਿਆਦਾਤਰ ਜਿਹੜੇ ਬੱਚੇ ਪੜ੍ਹ ਗਏ ਨੇ ਹਨਾ ਉਹਨਾਂ ਨੂੰ ਤਾਂ ਸਭ ਨੂੰ ਪਤਾ ਹੀ ਆ ਵੀ ਕੀ ਇੰਡੀਆ ਦੇ ਵੀ ਇੱਥੇ ਕੀ ਹੈਗਾ ਕੀ ਨਹੀਂ। ਹੁਣ ਚਲੋ ਜਿਹੜੇ ਆਪਣੇ ਅੱਜ ਵੀ ਪਿੰਡਾਂ ਵਾਲੇ ਨੇ ਹਨਾ ਮਾਤੜ, ਹੁਣ ਜਿਵੇਂ ਮੈਂ ਹੁਣੇ ਇੰਡੀਆ ਜਾ ਕੇ ਆਇਆ ਉਹਦਾ ਹਜੇ ਵੀ ਕਹਿੰਦੇ ਬਾਈ ਤੁਸੀਂ ਤਾਂ ਉੱਥੇ ਨਜ਼ਾਰੇ ਲੈਂਦੇ ਹੋ, ਉਹ ਮੈਂ ਕਿਹਾ ਭਰਾਵੋ ਆਜੋ ਨਜ਼ਾਰੇ ਲੈ ਕੇ ਦੇਖ ਲੋ ਵੀ ਕਿਹੜੇ ਪਹਿਰ ਉੱਠਦੇ ਆ ਕਿਹੜੇ ਪਹਿਰ ਸੌਂਦੇ ਆ ਵੀ ਨਜ਼ਾਰਾ ਆਪੇ ਪਤਾ ਲੱਗ ਜੂਗਾ। ਬਾਕੀ ਜਿਹੜੀ ਗੱਲ ਹੋਰ ਮੈਂ ਕਹਿਣੀ ਸੀ, ਮੈਂ ਕੱਲ ਮੇਰਾ ਬੇਟਾ ਜੀ ਫਸਟ ਡੇ ਲੈ ਕੇ ਆਇਆ ਪੰਜਾਬੀ ਸਕੂਲ ਪਿਛਲੇ ਵੀਕ, ਉਹਦੀ ਮੈਡਮ ਨੇ ਇੱਕ ਗੱਲ ਕਹੀ ਆ, ਕਹਿੰਦੀ ਵੀ ਜੇ ਤੁਸੀਂ ਕਹੋ ਵੀ ਪੰਜਾਬੀ ਮੈਂ ਸਿਖਾ ਦਿੰਦੀ ਕਲਾਸ ਦੇ ਵਿੱਚ, ਵੀ ਉਹ ਨੀ ਸਿਖਾਈ ਜਾਣੀ ਹੈਗੀ, ਵੀ ਜਿਹੜਾ ਮੈਂ ਕਲਾਸ ਹੋਮਵਰਕ ਦਿੰਦੀ ਆ ਨਾ ਵੀ ਪੇਰੈਂਟਸ ਉਹ ਨੀ ਕਰਾਉਂਦੇ ਹੈਗੇ, ਵੀ ਪਲੀਜ਼ ਸਾਰੇ ਪੇਰੈਂਟਸ ਉਹ ਹੋਮਵਰਕ ਪੰਜਾਬੀ ਵਾਲਾ ਜ਼ਰੂਰ ਕਰਾਇਆ ਕਰਨ। ਮੈਂ ਤਾਂ ਸਟਾਰਟ ਕਰਤਾ ਜੀ ਕਰਾਉਣਾ ਵੈਸੇ।
ਨਹੀਂ ਨਹੀਂ ਜ਼ਰੂਰੀ ਹੈ ਜੀ, ਜ਼ਰੂਰੀ ਹੈ, ਤੇ ਤੁਸੀਂ ਇਹਦੇ ਨਤੀਜੇ ਵੀ ਪਾਓਗੇ, ਇਹ ਤੁਸੀਂ ਬੀਜ ਬੀਜ ਰਹੇ ਹੋ ਤੇ ਤੁਸੀਂ ਇਹਦੀ ਫਸਲ ਵੀ ਖਾਓਗੇ, ਮੇਰੀ ਗਰੰਟੀ ਆ। ਸੋ ਬਹੁਤ ਮਿਹਰਬਾਨੀ,
ਮੈਂ ਤਾਂ ਉਹੀ ਗੱਲ। ਥੈਂਕ ਯੂ ਬ੍ਰੋ, ਥੈਂਕ ਯੂ ਜੀ
ਜੀ ਜੀ ਜੀ ਕੋਈ ਨੀ, ਤੁਸੀਂ ਆਪਣੀ ਗੱਲ ਕੰਪਲੀਟ ਕਰੋ। ਮੈਨੂੰ ਲੱਗਦਾ ਗੱਲ ਵਿੱਚ ਰਹਿ ਗਈ ਹੈ ਮਨਪ੍ਰੀਤ ਹੋਰਾਂ ਦੀ, ਕੋਈ ਗੱਲ ਨੀ, ਫੇਰ ਅਸੀਂ ਕਿਸੇ ਵੇਲੇ ਜੋੜਦੇ ਹਾਂ। ਤੇ ਇੱਧਰ ਬਹੁਤ ਸਾਰੇ ਸੁਨੇਹ ਸੱਜਣਾ ਮਿੱਤਰਾਂ ਦੇ ਆ ਰਹੇ ਆ। ਜਸਵਿੰਦਰ ਸਿੰਘ ਦਾ ਸੁਨੇਹਾ ਮੈਂ ਪੜ੍ਹਨ ਲੱਗਿਆ ਸੀ, ਬੜਾ ਖੂਬਸੂਰਤ ਸੁਨੇਹਾ ਸੀ, ਵਿਚਾਲੇ ਰਹਿ ਗਿਆ ਕਾਲ ਆਉਣ ਕਾਰਨ, ਮੈਂ ਦੁਬਾਰਾ ਪੜ੍ਹਦਾ। ਖੂਬਸੂਰਤ ਸਾਡੀਆਂ ਸੋਚਾਂ ਤੇ ਖਿਆਲਾਂ ਦੀ ਹੁੰਦੀ ਹੈ ਜੀ, ਜੋ ਸਾਡੇ ਮਨ ਤੇ ਪ੍ਰਭਾਵ ਪਾਉਂਦੀ ਹੈ। ਜਦੋਂ ਮਨ ਖੂਬਸੂਰਤ ਹੋਵੇ ਤਾਂ ਆਪਣਾ ਆਪ ਵੀ ਆਲਾ ਦੁਆਲਾ ਵੀ ਖੂਬਸੂਰਤ ਲੱਗਦਾ ਹੈ। ਪਰ ਅਫਸੋਸ ਕਿ ਸਾਡੀ ਮਾਨਸਿਕਤਾ ਸਿਰਫ ਬਾਹਰੀ ਸੁੰਦਰਤਾ ਤੇ ਵਿਖਾਵੇ ਤੱਕ ਸੀਮਿਤ ਹੋ ਕੇ ਰਹਿ ਗਈ ਹੈ। ਇੱਕ ਗੱਲ ਹੋਰ ਜੋ ਹਰ ਵੇਲੇ ਯਾਦ ਰੱਖਣ ਯੋਗ ਹੈ, ਅਸੀਂ ਸਾਰੇ ਹੀ ਰੂਹਾਂ ਦਾ ਰੂਹਾਂ ਹਾਂ, ਸਾਡਾ ਕੋਈ ਰੰਗ ਰੂਪ ਜਾਂ ਆਕਾਰ ਨਹੀਂ ਹੈ। ਅਸੀਂ ਇਸ ਸਰੀਰ ਰੂਪੀ ਕੱਪੜਾ ਪਹਿਣ ਕੇ ਇਸ ਧਰਤੀ ਦੇ ਵਿਚਰ ਰਹੇ ਹਾਂ। ਇਹ ਕੱਪੜਾ ਨਾਸ਼ਵਾਨ ਹੈ, ਇਹ ਦਿਨ ਬੋਧਾ ਹੋ ਕੇ ਪੁਰਾਣਾ ਹੋ ਕੇ ਖਤਮ ਹੋ ਜਾਣਾ, ਫਿਰ ਕਿਉਂ ਅਸੀਂ ਖਾਸ ਕਰਕੇ ਉਹਨਾਂ ਨੇ ਔਰਤਾਂ ਨੂੰ ਕਿਹਾ, ਇਸ ਦੇ ਪ੍ਰਤੀ ਇੰਨੇ ਸੰਜੀਦਾ ਹੋ ਜਾਂਦੇ ਹਾਂ ਕਿ ਇਸ ਨੂੰ ਸੋਹਣਾ ਬਣਾਉਣ ਲਈ, ਦਿੱਖ ਆਕਰਸ਼ਿਤ ਕਰਨ ਲਈ ਹਰ ਰਿਸਕ ਲੈਣ ਨੂੰ ਤਿਆਰ ਹੋ ਜਾਂਦੇ ਹਾਂ। ਇਸ ਦਾ ਸਿਰਫ ਤੇ ਸਿਰਫ ਇੱਕੋ ਕਾਰਨ ਹੁੰਦਾ ਕਿ ਸਾਡੇ ਅੰਦਰ ਆਤਮ ਵਿਸ਼ਵਾਸ ਦੀ ਕਮੀ ਹੈ। ਅਸੀਂ ਹਮੇਸ਼ਾ ਖੁਦ ਨੂੰ ਦੂਸਰਿਆਂ ਦੇ ਬਣਾਏ ਪੈਮਾਨਿਆਂ ਦੇ ਹਿਸਾਬ ਨਾਲ ਤੋਲਦੇ ਹਾਂ। ਲੋੜ ਹੈ ਸਾਨੂੰ ਆਪਣੀ ਚਮੜੀ ਵਿੱਚ ਆਪਣੇ ਆਪ ਪ੍ਰਤੀ ਸਹਿਜ ਹੋਣ ਦੀ, ਜਿਵੇਂ ਦਾ ਵੀ ਤੁਹਾਡਾ ਰੰਗ ਰੂਪ ਕੱਦ ਕਾਠ ਹੈ, ਉਸ ਵਿੱਚ ਆਪਣੇ ਆਪ ਨੂੰ ਸਹਿਜ ਮਹਿਸੂਸ ਕਰੋ, ਆਪਣੇ ਆਪ ਪ੍ਰਤੀ ਇੱਜ਼ਤ ਪੈਦਾ ਕਰੋ ਤੇ ਆਤਮ ਵਿਸ਼ਵਾਸ ਪੈਦਾ ਕਰੋ। ਕੋਈ ਤੁਹਾਨੂੰ ਇਸ ਨਜ਼ਰ ਨਾਲ ਵੇਖਦਾ ਜਿਸਦਾ ਆਪਣੇ ਆਪ ਤੇ ਕੋਈ ਪ੍ਰਭਾਵ ਨਾ ਪੈਣ ਦਿਓ। ਜੇ ਕੋਈ ਤੁਹਾਨੂੰ ਆਪਦੇ ਬਣਾਏ ਸਾਂਚੇ ਅਨੁਸਾਰ ਨਾਪਦਾ ਹੈ ਤਾਂ ਉਹਨਾਂ ਦਾ ਆਪਣਾ ਨਜ਼ਰੀਆ ਤੇ ਸੋਚ ਹੈ, ਅਸੀਂ ਉਸ ਤੇ ਕਿਉਂ ਪਰੇਸ਼ਾਨ ਹੋਈਏ। ਬਾਕੀ ਗੱਲ ਟੀਵੀ ਰੇਡੀਓ ਤੇ ਆਉਂਦੀਆਂ ਐਡਸ ਦੀ, ਇਹਨਾਂ ਤੋਂ ਅਸੀਂ ਸਿਰਫ ਉਦੋਂ ਹੀ ਪ੍ਰਭਾਵਿਤ ਹੁੰਦੇ ਹਾਂ ਜਦੋਂ ਸਾਨੂੰ ਖੁਦ ਅੰਦਰ ਕੋਈ ਕਮੀ ਲੱਗਦੀ ਹੈ, ਜੋ ਕਿ ਆਤਮ ਵਿਸ਼ਵਾਸ ਦੀ ਘਾਟ ਦਾ ਲੱਛਣ ਹੈ। ਆਪਣੇ ਅੰਦਰ ਨੂੰ ਸਵਾਰੋ, ਬਾਹਰ ਆਪਣੇ ਆਪ ਖਿੜ ਉੱਠੇਗਾ। ਰੱਬ ਰਾਖਾ, ਸਤਿ ਸ੍ਰੀ ਅਕਾਲ ਜੀ ਟੂ ਆਲ ਲਿਸਨਰ ਐਂਡ ਮਿੰਟੂ ਭਾਜੀ। ਸੋ ਬਹੁਤ ਮਿਹਰਬਾਨੀ ਜਸਵਿੰਦਰ ਬਾਈ, ਤੁਸੀਂ ਬੜਾ ਖੂਬਸੂਰਤ ਵਿਚਾਰ, ਲੰਮਾ ਚੌੜਾ ਵਿਚਾਰ ਉਹ ਵੀ ਮਾਂ ਬੋਲੀ ਚ ਲਿਖ ਕੇ ਭੇਜਿਆ, ਬੜਾ ਚੰਗਾ ਲੱਗਦਾ। ਕਾਫੀ ਟਾਈਮ ਤੇ ਮਿਹਨਤ ਲੱਗਦੀ ਹੈ ਜੇ ਵਿਚਾਰ ਲਿਖਣ ਦੇ ਉੱਤੇ ਵੀ, ਤੇ ਖਾਸ ਕਰਕੇ ਪੰਜਾਬੀ ਦੇ ਵਿੱਚ। ਸੋ ਚੰਗਾ ਲੱਗਿਆ ਤੁਹਾਡਾ ਵਿਚਾਰ ਪੜ੍ਹ ਕੇ, ਤੇ ਉਮੀਦ ਆ ਸਾਡੀਆਂ ਬੀਬੀਆਂ ਭੈਣਾਂ ਮਾਈਆਂ ਨੂੰ ਵੀ ਇਹ ਗੱਲ ਜ਼ਰੂਰ ਚੇਤੇ ਸਹਿਜ ਆਈ ਹੋਊਗੀ, ਕਿਉਂਕਿ ਤੁਸੀਂ ਦੇਖਿਆ ਵੀ ਇਹ ਵੀ ਜ਼ਿਆਦਾਤਰ ਸਾਡੇ 'ਚ ਹੀ ਆ ਜਿਹੜਾ ਅਸੀਂ ਸ਼ਕਲਾਂ ਸੂਰਤਾਂ ਨਾਲ ਬੰਦੇ ਦਾ ਦੀ ਕਦਰ ਕੀਮਤ ਤੈਅ ਕਰਦੇ ਹਾਂ। ਤੁਸੀਂ ਗੋਰਿਆਂ ਦੇ ਵਿੱਚ ਦੇਖੋਗੇ ਜਾਂ ਇਹਨਾਂ 'ਚ ਬਹੁਤ ਘੱਟ ਹੈ, ਰੂਹਾਂ ਦੇ ਹਿਸਾਬ ਨਾਲ ਬੰਦੇ ਦੀ ਤੈਅ ਕਰਦੇ ਆ। ਮੈਂ ਕਈ ਵਾਰ ਦੇਖਿਆ ਵੀ ਤੁਸੀਂ ਅਕਸਰ ਇਹ ਜੋ ਸ਼ਬਦ ਸੁਣੇ ਹੋਣਗੇ ਜਾਂ ਅਕਸਰ ਕਹਿ ਦਿੰਦੇ ਆ ਵੀ ਉਹ ਬੜਾ ਬਿਊਟੀਫੁਲ ਇਨਸਾਨ ਆ, ਬੜੇ ਬਿਊਟੀਫੁਲ ਆ। ਉਹਨਾਂ ਦਾ ਬਿਊਟੀਫੁਲ ਕਹਿਣ ਦਾ ਮਤਲਬ ਤੇ ਸਹੱਪਣ ਤੋਂ ਨਹੀਂ ਹੁੰਦਾ, ਉਹ ਤੁਹਾਡੀ ਜਿਹੜੀ ਰੂਹ ਨੂੰ ਉਹ ਕਹਿ ਰਹੇ ਆ, ਕਿਉਂਕਿ ਉਹਨਾਂ ਨੇ ਤੁਹਾਡਾ ਵਰਤਾਰਾ ਦੇਖਿਆ ਹੁੰਦਾ। ਮੈਂ ਦੇਖਿਆ ਕਈ ਵਾਰੀ ਮੇਰੇ ਵਰਗੇ ਕਾਲੇ ਪੀਲੇ ਬੰਦੇ ਨੂੰ ਵੀ ਖੂਬਸੂਰਤ ਕਹੀ ਜਾਂਦੇ ਹੁੰਦੇ ਆ, ਉਹ ਖੂਬਸੂਰਤ ਕਈ ਵਾਰੀ ਮੇਰੀਆਂ ਗੱਲਾਂ 'ਚ ਆ ਜਾਂਦੇ ਤੇ ਮੇਰੀਆਂ ਗੱਲਾਂ ਕਰਕੇ ਉਹ ਖੂਬਸੂਰਤ ਮੈਨੂੰ ਕਹਿ ਰਹੇ ਹੁੰਦੇ ਆ। ਸੋ ਇਸ ਕਰਕੇ ਸਾਨੂੰ ਦੇਖਣਾ ਚਾਹੀਦਾ ਵੀ ਖੂਬਸੂਰਤੀ ਆ ਜਿਹੜੀ ਉਹ ਤੁਹਾਡੇ ਨਜ਼ਰੀਏ 'ਚ ਹੀ ਛਿਪੀ ਹੁੰਦੀ ਆ। ਜੱਗਾ ਸਹਿਦੇ ਕੋ ਜੁੜਿਆ ਜੀ ਸਾਡੇ ਨਾਲ, ਕਹਿੰਦੇ ਬਾਈ ਸਤਿ ਸ਼੍ਰੀ ਅਕਾਲ ਮਿੰਟੂ ਭਾਜੀ, ਪ੍ਰੋਗਰਾਮ ਬਹੁਤ ਵਧੀਆ ਚੱਲ ਰਿਹਾ ਜੀ, ਧੰਨਵਾਦ ਬਾਈ ਜੀ। ਸੋ ਬਹੁਤ ਮਿਹਰਬਾਨੀ ਜੱਗੇ ਬਾਈ, ਤੁਸੀਂ ਪ੍ਰੋਗਰਾਮ ਸੁਣ ਰਹੇ ਹੋ ਤੇ ਸਾਂਝ ਪਾ ਰਹੇ ਹੋ। ਪਰਮਜੀਤ ਸਿੰਘ ਧਾਲੀਵਾਲ ਬ੍ਰਿਸਬਨ ਵਾਲੇ ਜੁੜਿਆ ਜੀ, ਕਹਿੰਦੇ ਖਾਲੀ ਬੋਤਲਾਂ ਲੈਣ ਵਾਲਿਆਂ ਨੇ ਤਾਂ ਬੰਗਲੇ ਪਾ ਲਏ, ਪਰ ਬੋਤਲਾਂ ਖਾਲੀ ਕਰਨ ਵਾਲਿਆਂ ਦੀ ਜ਼ਮੀਨ ਵੀ ਵਿਕ ਗਈ। ਬਰਾੜ ਸਾਹਿਬ ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ ਆਲ ਲਿਸਨਰ ਨੂੰ, ਪ੍ਰੋਗਰਾਮ ਬਹੁਤ ਵਧੀਆ ਚੱਲ ਰਿਹਾ ਜੀ। ਇਹ ਵੀ ਇੱਕ ਕੌੜੀ ਸੱਚਾਈ ਹੈ ਜੀ, ਬੋਤਲਾਂ ਖਾਲੀ ਬੋਤਲਾਂ ਵੇਚਣ ਵਾਲੇ ਘਰ ਪਾ ਲੈਂਦੇ ਆ, ਤੇ ਜਿਹੜੇ ਖਾਲੀ ਕਰਦੇ ਆ ਉਹ ਤੁਹਾਨੂੰ ਪਤਾ ਢਿੱਡ ਥਣੀ ਨਿਗਾ ਲੈਂਦੇ ਆ ਸਾਰਾ ਕੁਛ। ਤੇ ਇੰਦਰ ਦੁਬਲੀ ਕੇਂਸ ਤੋਂ ਜੁੜੇ ਆ ਜੀ, ਤੇ ਉਹਨਾਂ ਨੇ ਸਤਿ ਸ਼੍ਰੀ ਅਕਾਲ ਬੁਲਾਈ ਹੈ ਜੀ, ਬਹੁਤ ਪਿਆਰ ਭਰੀ ਸਤਿ ਸ਼੍ਰੀ ਅਕਾਲ ਇੰਦਰ ਬਾਈ ਤੁਹਾਨੂੰ ਵੀ। ਧਣੀ ਸਾਹਿਬ ਜੁੜੇ ਆ ਜੀ ਤੇ ਕਹਿੰਦੇ 7-11 ਦੀ ਗਰਮਾ ਗਰਮ ਕੌਫੀ ਵਾਂਗ ਸਵੇਰ ਦੀ ਗੁੱਡ ਮਾਰਨਿੰਗ ਭਾਜੀ। ਸੋ ਤੁਹਾਨੂੰ ਵੀ ਬਹੁਤ ਪਿਆਰ ਭਰੀ ਜਿਹੜੀ ਸਤਿ ਸ੍ਰੀ ਅਕਾਲ ਆ ਜੀ, ਤੇ ਉਮੀਦ ਆ ਤੁਸੀਂ ਵੀ ਸੁਬਹ ਸੁਬਹ ਆਪਣੇ ਕੰਮ ਤੇ ਜੱਚ ਗਏ ਹੋਵੋਗੇ। ਜਗਤਾਰ ਸਿੰਘ ਗਿੱਲ ਟੁੱਡੀ ਕੇ ਹਾਂਗਕਾਂਗ ਵਾਲੇ ਸਾਡੇ ਨਾਲ ਜੁੜ ਚੁੱਕੇ ਆ, ਤੇ ਉਹਨਾਂ ਨੇ ਇੱਕ ਫੋਟੋ ਭੇਜੀ ਆ ਜੀ ਜਾਗੋ ਦੀ, ਤੇ ਨਾਲ ਉਹਨਾਂ ਨੇ ਅੱਜ ਦੀ ਅੱਛਾ ਮੈਸੇਜ ਕਹਿੰਦੇ, ਪੁਰਾਤਨ ਸੱਭਿਆਚਾਰ ਰੀਤੀ ਰਿਵਾਜ ਸਾਹਿਤ ਤੇ ਸਾਹਿਤ ਰਚਨਹਾਰ ਕੌਮਾਂ ਦੇ ਸਰਮਾਇਆ ਹੁੰਦੇ ਨੇ, ਇਹਨਾਂ ਦੀ ਸਾਂਭ ਸੰਭਾਲ ਹੀ ਕੌਮਾਂ ਨੂੰ ਜਿਉਂਦੀ ਰੱਖਣ ਚ ਸਹਾਈ ਹੁੰਦੀ ਹਨ। ਸ਼ੁਭ ਸਵੇਰ ਦੋਸਤੋ। ਉਹਨਾਂ ਨੇ ਦਿਖਾਇਆ ਜੀ ਇੱਕ ਬੀਬੀ ਮਾਤਾ ਸਾਡੀ ਜਿਹੜੀ ਜਾਗੋ ਵਾਲੀ, ਜਿਹੜੀ ਉਹਨਾਂ ਨੇ ਟੋਕਣੀਆਂ ਦੋ ਚੱਕੀਆਂ ਹੋਈਆਂ, ਤੇ ਕੁਝ ਇੱਕ ਨੌਜਵਾਨ ਮੁਟਿਆਰਾਂ ਜਿਹੜੀਆਂ ਕੁਝ ਇੱਕ ਮੁਟਿਆਰਾਂ ਸਾਡੀਆਂ ਕਹਿ ਸਕਦੇ ਹਾਂ, ਉਹ ਗਿੱਧਾ ਪਾ ਰਹੀਆਂ ਤੇ ਲੱਗਦਾ ਜਿਵੇਂ ਨਾਨਕਾ ਮੇਲ ਹੁਣੇ ਹੁਣੇ ਆਇਆ ਹੋਵੇ। ਸੋ ਬੜੀ ਪਿਆਰੀ ਖੂਬਸੂਰਤ ਫੋਟੋ ਸਾਨੂੰ ਭੇਜੀ ਆ ਇੱਕ ਚੰਗੇ ਵਿਚਾਰ ਦੇ ਨਾਲ। ਬਿਲਕੁਲ, ਸਾਡਾ ਸੱਭਿਆਚਾਰ ਜਿਉਂਦਾ ਰੱਖਣ ਲਈ ਸਾਨੂੰ ਇਹ ਚੀਜ਼ਾਂ ਕਰਨੀਆਂ ਹੀ ਪੈਣੀਆਂ। ਗੌਰਵ ਸ਼ਰਮਾ ਜੁੜਿਆ ਜੀ ਸਾਡੇ ਨਾਲ, ਸਤਿ ਸ੍ਰੀ ਅਕਾਲ ਮਿੰਟੂ ਬਰਾੜ ਜੀ, ਤੇ ਉਹਨਾਂ ਨੇ ਨਾਲ ਹਾਂਜੀ ਨੇ ਉਹਨਾਂ ਨੇ ਇੱਕ ਨਾ ਕੋਈ JPG ਕੇ ਜੀ ਆ ਡਾਊਨਲੋਡ ਕਰਨੀ ਪੈਣੀ ਆ, ਖੜ ਜਾਓ ਮੈਨੂੰ ਅੱਗੇ, ਪਹਿਲਾਂ ਮੈਸੇਜ ਉਹਨਾਂ ਪੜ੍ਹ ਲਿਆ ਸੀ ਤੇ ਮੈਂ ਦੇਖਦਾ ਜੀ ਓਪਨ ਨਹੀਂ ਹੋ ਰਹੀ ਮੇਰੇ ਕੋਲੋਂ ਫੋਟੋ। ਤੇ ਕਹਿੰਦੇ ਕੈਪਟਨ ਸਾਹਿਬ ਨੂੰ ਰਾਤ ਨੂੰ ਬਿਜਲੀ ਬੰਦ ਨਾ ਕਰਿਆ ਕਰੋ, ਤੁਹਾਡੇ ਦਿੱਤੇ ਸਮਾਰਟ ਫੋਨ ਚਾਰਜ ਵੀ ਕਰਨੇ ਹੁੰਦੇ ਆ। ਅੱਛਾ ਅੱਛਾ, ਇੱਕ ਕਟਾਕਸ ਭੇਜਿਆ ਜੀ ਕੈਪਟਨ ਸਾਹਿਬ ਤੇ ਕਹਿੰਦੇ ਵੀ ਬਿਜਲੀ ਨਾ ਰਾਤ ਨੂੰ ਬੰਦ ਕਰਿਆ ਕਰੋ, ਜਿਹੜੇ ਤੁਸੀਂ ਫੋਨ ਦਿੱਤੇ ਸੀ ਉਹ ਚਾਰਜ ਅਸੀਂ ਕਰਨੇ ਹੁੰਦੇ ਰਾਤ ਨੂੰ। ਸੋ ਕੋਈ ਨੀ ਜੀ, ਕੈਪਟਨ ਸਾਹਿਬ ਦੀਆਂ ਹੋਰ ਵੀ ਬਹੁਤ ਸਾਰੀਆਂ ਗੱਲਾਂ ਅੱਜ ਆਪਾਂ ਸਾਂਝੀਆਂ ਕਰਨੀਆਂ ਸੀ ਤੇ ਕਰਾਂਗੇ। ਤੇ ਰਣਜੋਤ ਸਿੰਘ ਜੁੜੇ ਆ ਜੀ ਐਡਲੇਡ ਤੋਂ, ਤੇ ਸਤਿ ਸ੍ਰੀ ਅਕਾਲ ਮਿੰਟੂ ਵੀਰ ਜੀ, ਰਣਜੋਤ ਸਿੰਘ ਐਡਲੇਡ, ਸਤਿ ਸ੍ਰੀ ਅਕਾਲ ਰਣਜੋਤ ਬਾਈ, ਤੇ ਉਮੀਦ ਆ ਤੁਸੀਂ ਵੀ ਪ੍ਰੋਗਰਾਮ ਦਾ ਜਿਹੜਾ ਆਨੰਦ ਮਾਣ ਰਹੇ ਹੋਗੇ। ਤੇ ਇੱਧਰ ਕੁਲਦੀਪ ਕੌਰ ਹੋਰਾਂ ਨੇ ਆਪਣੀ ਸਮੱਸਿਆ ਜਿਹੜੀ ਦੱਸੀ ਸੀਗੀ ਅਵੇਅਰਨੈਸ ਬਾਰੇ, ਉਹਨਾਂ ਨੇ ਕਿਹਾ ਸੀ ਮੈਡੀਕਲ, ਉਹਨਾਂ ਨੇ ਕਿਹਾ ਜੀ ਮੈਨੂੰ ATM ਦੀ ਜਾਣਕਾਰੀ ਨਹੀਂ ਸੀ, ਟਰੈਵਲ ਚੈੱਕ ਚ $3800 ਸੀ ਆਪਣੇ ਤੇ ਹੀ ਜੀ, ਉਹੀ ਯੂਜ਼ ਕਰ ਲਏ ਸੀ, ਉਹ ਵੀ ਉਹਨਾਂ ਜਿੰਨਾ ਏਅਰਪੋਰਟ ਤੇ ਰਿਸੀਵ ਕੀਤਾ ਸੀ, ਨਾ ਕੁਝ ਕਰ ਸਕਦੀ ਸੀ ਤੇ ਨਾ ਹੀ ਕਿਸੇ ਨੂੰ ਕੁਝ ਬੋਲ ਸਕਦੀ ਕਿਉਂਕਿ ਆਸਟ੍ਰੇਲੀਆ ਬਾਰੇ ਜ਼ਿਆਦਾ ਗਿਆਨ ਸੀ ਉੱਥੇ, ਤੇ ਕਦੀ ਜ਼ਰੂਰਤ ਹੀ ਨਹੀਂ ਸੀ ਕਿ ਆਪ ਬੈਂਕ ਵੀ ਜਾਣਾ ਪਵੇ। ਬਾਪੂ ਜੀ ਕਰਦੇ ਸੀ ਸਾਰਾ ਕੁਝ, ਜਦੋਂ ਇੰਜ ਹੋਇਆ ਤਾਂ ਸੱਚੀ ਦਿਲ ਕਰਦਾ ਸੀ ਕਿ ਪੰਜਾਬ ਵਾਪਸ ਚਲੇ ਜਾਈਏ। ਸੋ ਇਹਨਾਂ ਨੇ ਆਪਣੀ ਜਿਹੜੀ ਯਾਦ ਸਾਂਝੀ ਕੀਤੀ ਹੈ ਜੀ, ਕਹਿੰਦੇ ਉਦੋਂ ਸ਼ੁਰੂ ਚ ਮੈਨੂੰ ਜਾਣਕਾਰੀ ਨਹੀਂ ਸੀਗੀ ATM ਬਾਰੇ, ਤੇ ਕਿਉਂਕਿ ਉੱਥੇ ਤੁਹਾਨੂੰ ਪਤਾ ਹੀ ਆ ਵੀ ਧੀਆਂ ਧਿਆਣੀਆਂ ਨੂੰ ਕਿੰਨਾ ਕੁ ਅਸੀਂ ਇਹ ਜੇ ਕੰਮਾਂ ਦੇ ਵਿੱਚ ਜਾਣ ਆਉਣ ਦਿੰਦੇ ਹਾਂ। ਸੋ ਕਹਿੰਦੇ ਮੈਂ ਆਪਣੇ ਜਿਹੜਾ $3800 ਉਵੇਂ ਹੀ ਚੈੱਕ ਦੇ ਹਿਸਾਬ ਨਾਲ ਯੂਜ਼ ਕੀਤਾ ਤੇ ਉਵੇਂ ਹੀ ਟਾਈਮ ਪਾਸ ਕੀਤਾ ਉਸ ਟਾਈਮ, ਪਰ ਕੋਈ ਨੀ ਜੇ ਜ਼ਿੰਦਗੀ ਹੈ, ਦੇਖੋ ਕਿੰਨਾ ਕੁਛ ਸਿਖਾਇਆ ਜ਼ਿੰਦਗੀ ਨੇ ਤੁਹਾਨੂੰ ਇੱਥੇ। ਸੋ ਅੱਗੇ ਸਾਡੇ ਨਾਲ ਵਰਿੰਦਰ ਚੀਮਾ ਜੁੜਿਆ ਜੀ, ਗੁੱਡ ਮਾਰਨਿੰਗ ਜੀ, ਕੀ ਹਾਲ ਆ ਜੀ? ਹਾਲ ਬਹੁਤ ਵਧੀਆ ਬਾਈ ਜੀ, ਤੇ ਤੁਸੀਂ ਸੁਣਾਓ ਤੁਹਾਨੂੰ ਤੁਹਾਡਾ ਕੀ ਹਾਲ ਆ ਤੇ ਪ੍ਰੋਗਰਾਮ ਤੁਹਾਨੂੰ ਕਿਹੋ ਜਿਹਾ ਲੱਗ ਰਿਹਾ? ਇੱਧਰ ਈਮੇਲ ਜਿਹੜੀਏ ਸਾਡੇ ਨਾਲ ਬਹੁਤ ਸਾਰੇ ਲੋਕ ਜੁੜੇ ਆ ਜੀ, ਤੇ ਉਹਨਾਂ ਚ ਹਰਪ੍ਰੀਤ ਜੁੜੇ ਆ ਸਾਡੇ ਨਾਲ, ਕਹਿੰਦੇ ਸਤਿ ਸ੍ਰੀ ਅਕਾਲ ਮਿੰਟੂ ਜੀ, ਹਰਪ੍ਰੀਤ ਸੰਧੂ ਕਹਿੰਦੇ ਪ੍ਰੋਗਰਾਮ ਸੋਹਣਾ ਚੱਲ ਰਿਹਾ ਜੀ ਤੁਹਾਡਾ, ਕਹਿੰਦੇ ਹਰੀ ਸਿੰਘ ਦਿਲਬਰ ਬਾਰੇ ਲੇਖ ਪੜਿਆ, ਬਹੁਤ ਸੋਹਣੀ ਅਤੇ ਇਨਫੋਰਮੇਟਿਵ ਲਿਖਤ ਹੈ ਜੀ, ਗੁੱਡ ਵਰਕ ਜੀ ਹਰਪ੍ਰੀਤ ਐਲਬੇਰੀ। ਸੋ ਬਹੁਤ ਮਿਹਰਬਾਨੀ ਹਰਪ੍ਰੀਤ, ਤੁਸੀਂ ਜਿਹੜਾ ਲੇਖ ਪਸੰਦ ਕੀਤਾ, ਮੈਨੂੰ ਕੱਲ ਵੀ ਕਾਫੀ ਸੱਜਣਾ ਮਿੱਤਰਾਂ ਦੇ ਸੁਨੇਹ ਫੋਨ ਮੈਸੇਜ ਆਏ ਦਿਲਬਰ ਸਾਹਿਬ ਬਾਰੇ, ਤੇ ਮੈਨੂੰ ਪਤਾ ਲੱਗਿਆ ਵੀ ਪੰਡਿਤ ਧਨੇਸ਼ਵਰ ਰਾਓ ਹੋਰਾਂ ਨੇ ਵੀ ਜਿਹੜਾ ਉਹ ਲੇਖ ਦਾ ਕੁਝ ਹਿੱਸਾ ਉਹਨਾਂ ਦੀ ਭੋਗ ਦੀ ਜਿਹੜੀ ਸ਼ਰਧਾਂਜਲੀ ਦੇ ਮੌਕੇ ਦੇ ਉੱਤੇ ਪੜ੍ਹ ਕੇ ਸੁਣਾਇਆ, ਤੇ ਮੈਨੂੰ ਉਹ ਸੁਣਨ ਤੋਂ ਬਾਅਦ ਵੀ ਬਹੁਤ ਸਾਰੇ ਲੋਕਾਂ ਨੇ ਜਿਹੜਾ ਮੇਰੇ ਨਾਲ ਸੰਪਰਕ ਸਾਧਿਆ। ਸੋ ਬਹੁਤ ਧੰਨਵਾਦੀ ਆ ਜੀ, ਅਸੀਂ ਬਜ਼ੁਰਗਾਂ ਨੂੰ ਮੋੜ ਤਾਂ ਨਹੀਂ ਸਕਦੇ, ਭਾਵੇਂ ਉਹ ਬਹੁਤ ਸੋਹਣੀ ਜ਼ਿੰਦਗੀ ਭੋਗ ਕੇ ਗਏ, ਬਹੁਤ ਚੰਗੀ ਉਮਰ ਕਹਿ ਸਕਦਾ, ਭਾਵੇਂ ਉਹ ਸਾਰੀ ਉਮਰ ਜਿਹੜੀ ਗੁਰਬਤ ਨਾਲ ਜਦੋਜਹਿਦ ਕਰਦੇ ਰਹੇ, ਪਰ ਉਹਨਾਂ ਨੇ ਇੱਕ ਮਿਸਾਲ ਬਣਾਈ ਆ ਤੇ ਉਹਨਾਂ ਨੂੰ ਹੁਣ ਯਾਦ ਰੱਖਿਆ ਜਾਊਗਾ, ਅਸੀਂ ਆਪਣੇ ਸ਼ਬਦਾਂ ਜ਼ਰੀਏ ਉਹਨਾਂ ਦੀਆਂ ਲਿਖਤਾਂ ਉਹਨਾਂ ਨੂੰ ਸਦਾ ਯਾਦ ਰੱਖਣਗੀਆਂ। ਸੋ ਚੰਗਾ ਜਿਹੜਾ ਕੋਈ ਵੀ ਕਾਰਜ ਆ ਉਹ ਸਦੀਵੀ ਹੁੰਦਾ। ਸੋ ਦੋਸਤੋ, ਫੋਨ ਲਾਈਨਾਂ ਖੁੱਲੀਆਂ ਜੀ, ਜੇ ਤੁਸੀਂ ਕੋਈ ਵੀ ਆਪਣੀ ਸਾਂਝ ਪਾਉਣੀ ਚਾਹੁੰਦੇ ਹੋ ਤਾਂ ਜ਼ਰੂਰ ਪਾਇਓ, ਨਹੀਂ ਤਾਂ ਫਿਰ ਮੈਂ ਖਬਰਾਂ ਵਾਲੇ ਪਾਸੇ ਹੋਣ ਜਾ ਰਿਹਾ ਜੀ, ਬਸ ਹੁਣ ਤੋਂ ਥੋੜੀ ਦੇਰ ਦੇ ਵਿੱਚ ਹੀ, ਪਰ ਉਦੋਂ ਪਹਿਲਾਂ ਇੱਕ ਬ੍ਰੇਕ ਜਾਂ ਇੱਕ ਗੀਤ ਜੋ ਵੀ ਦੇਖਦੇ। ਸਰਬਜੀਤ ਕਿਵੇਂ ਮੈਨੂੰ ਸਾਹ ਦਵਾਉਂਦੇ ਆ, ਸਾਹ ਦਵਾਉਣ ਤੇ ਮੈਂ ਚੁਟਕਲਾ ਵੀ ਇੱਕ ਸੁਣਾਉਣਾ, ਮੈਨੂੰ ਯਾਦ ਕਰਾਇਓ ਬਾਅਦ ਚ, ਪਰ ਇਹ ਸਾਹ ਲੈ ਕੇ।
ਨੋਟਾਂ ਜਿਹੀ ਨਾ ਤੜ ਹੁੰਦੀ ਸਿੱਕਿਆਂ ਦੀਆਂ ਪਾਨਾਂ ਚ, ਪਰਚੀਆਂ ਨਹੀਂ ਉਹ ਚੱਲਦੀਆਂ ਸੋਹਣਿਆ ਜ਼ਿੰਦਗੀ ਦੇ ਇਮਤਿਹਾਨਾਂ ਚ,
जिंदगी दे इम्तिहाना च प्यार भरी सत श्री अकाल हरमन रेडियो सुन रहे सारे श्रोतियां नू योगेश गुरना दे वल्लों लाओ जी हुण शाम 6 बजे योगेश गुरना रेडियो हरमन ते अपनी हाजरी लवाएगा कुछ गल्लां तुहाडियां भी सुनू ते कुछ अपनियां भी सुनाएगा थोड़ा जा खुद भी हसेगा ते थानू भी हसाएगा हुण तुसी याद रखियो शाम 6 बजे हरमन रेडियो ते योगेश गुरना महफलां सजाएगा सुनते रहो हरमन रेडियो दिल पंजाबी जज्बा पंजाबी
जे असी कहा कि मिलांगे जरूर ता विश्वास रखना दोस्तो मिलदिया ब्रेक तो बाद सुनदे रहो हरमन रेडियो आस्ट्रेलिया कोई भी जानकारी साडे नाल सांझा करन लई भेजो सानू संदेश info@harmanradio.com ते
गैलेक्सी माइग्रेशन हर तरह दे स्टूडेंट वीजा TRPR एम्प्लॉयर नॉमिनेशन 457 RSMS अते ताजियां तब्दीलियां लई प्रोफेशनल सेवावां दिंदे ने गगनदीप शर्मा माइग्रेशन कंसल्टेंट मारा एजेंट नंबर 1575771 जिन्हां नूं भारतीयां वल्लों दरपेश आउंदियां समस्यावां दी खास जानकारी है इन्हां दा मुख दफ्तर कैनबरा दे विच ते दूजा दफ्तर लुधियाना इंडिया दे विच मौजूद है जी वाजिब कीमत दे उपर क्लियर ते ऑनेस्ट सलाह दिंदे ने जी ज्यादा जानकारी लई तुसी कॉल कर सकदे हो 0405418755 यानी के 04454-18755 तुसी ईमेल भी कर सकदे हो galaxymigration@gmail.com ते या फिर gmigration.com.au दे उपर
लो जी दोस्तो कहने ने सां भी लैण दा टाइम नहीं है ते सां लैणा च फिर बड़ा वक्त कानू बर्बाद करना वक्त कीमती आ इधर जदों कॉलर आ जाण तां फिर आपां सां लैण वाली स्कीम छड़ती आ ते कॉलर दी कॉल लैणी जरूरी आ गुरप्रीत सिंह गिल कैनबरा वाले जुड़ चुके आ साडे नाल सति श्री अकाल गिल साहब
हांजी भाई सति श्री अकाल ते सरबजीत भाजी नूं वी सति श्री अकाल ते श्रोतियां नूं वी सति श्री अकाल
जी सति श्री अकाल कबूल आ जी की कहना चाहोगे गिल साहब
ਮੈਂ ਤਾਂ ਜੀ ਉਹੀ ਰਾਗ ਅਲਾਪਣਾ ਕੱਲ ਸਾਡੇ ਪ੍ਰਧਾਨ ਤੇ 2 ਕਰੋੜ ਰੁਪਇਆ ਲੈਣ ਦਾ ਸਾਡੇ ਇੱਕ ਮੰਤਰੀ ਨੇ ਇਲਜ਼ਾਮ ਲਾਇਆ ਤੇ ਉਹਦੇ ਬਾਰੇ ਥੋੜੀ ਜਿਹੀ ਗੱਲ ਕਰਨੀ
ਜੀ 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 ਜ਼ਰੂਰ ਕਰੋ ਜੀ ਮੈਂ ਖਬਰਾਂ ਚ ਸੁਣਾਉਣੀ ਵੀ ਸੀ ਪਰ ਤੁਸੀਂ ਹੁਣ ਜਦੋਂ ਲਾਈਵ ਹੀ ਆ ਗਏ ਹੋ ਤਾਂ ਬਹੁਤ ਵਧੀਆ ਜ਼ਰੂਰੀ ਨਹੀਂ ਅਖਬਾਰ ਦੀ ਖਬਰ ਰਹੀ ਆਪਾਂ ਗੱਲ ਕਰੀਏ
ਹਾਂਜੀ ਉਹ ਏਦਾਂ ਹੈ ਜੀ ਵੀ ਇਹ ਜਿਹੜੀ ਬੀਜੇਪੀ ਹੈ ਨਾ ਇਹ ਇਹਨਾਂ ਦਾ ਪੂਰਾ ਕਾਂਗਰਸ ਨੂੰ ਤਾਂ ਇਹ ਏਦਾਂ ਫਿਨਿਸ਼ ਕਰ ਰਹੇ ਨੇ ਵੀ ਉਹਨਾਂ ਦੇ ਬੰਦੇ ਆਪਣੀ ਪਾਰਟੀ ਚ ਲੈ ਰਹੇ ਨੇ ਦਿੱਲੀ ਵਿਚ ਤਾਂ ਇਹਨੇ ਬਿਲਕੁਲ ਹੀ ਲਵਲੀ ਦਾ ਵੀ ਤੁਸੀਂ ਨਾਂ ਸੁਣਿਆ ਹੋਣਾ ਜਿਹਨੇ ਪਿਛਲੀ ਵਾਰੀ ਇਲੈਕਸ਼ਨ ਲੜੀ ਸੀ ਐਜ਼ ਅ ਪ੍ਰੈਜ਼ੀਡੈਂਟ ਆਫ ਕਾਂਗਰਸ ਉਹ ਵੀ ਬੀਜੇਪੀ ਦੇ ਵਿਚ ਚਲ ਗਿਆ ਤੇ ਹੁਣ ਜਿਹੜੀ ਇਹਨਾਂ ਦੀ ਮੇਨ ਓਪੋਜੀਸ਼ਨ ਰਹਿ ਗਈ ਆ ਉਹ ਰਹਿ ਗਈ ਹੈ ਜੀ ਆਮ ਆਦਮੀ ਪਾਰਟੀ ਸਪੈਸ਼ਲੀ ਦਿੱਲੀ ਦੇ ਵਿੱਚ ਤੇ ਉਹਨੂੰ ਹੁਣ ਕਿਸੇ ਨਾ ਕਿਸੇ ਤਰੀਕੇ ਨਾਲ ਬਹੁਤ ਤਕੜਾ ਡੈਮੇਜ ਕਰ ਰਹੇ ਨੇ ਆਪ ਵੀ MCD ਤੋਂ ਬਾਅਦ ਤੇ ਤੁਸੀਂ ਪਹਿਲਾਂ ਕੁਮਾਰ ਵਿਸ਼ਵਾਸ ਦਾ ਵੀ ਦੇਖਿਆ ਹੋਣਾ ਵੀ ਉਹ ਵੀ ਰੌਲਾ ਪਿਆ ਸੀ ਤੇ ਹੁਣ ਰੌਲਾ ਪਿਆ ਆ ਕਪਿਲ ਮਿਸ਼ਰਾ ਦਾ ਉਹਨੇ ਜੀ ਐਲੀਗੇਸ਼ਨ ਲਾਏ ਆ ਵੀ ਕੇਜਰੀਵਾਲ ਉਹਦੇ ਸਾਹਮਣੇ 2 ਕਰੋੜ ਰੁਪਇਆ ਲਿਆ ਤੇ ਜਦੋਂ ਉਹਨੇ ਪੁੱਛਿਆ ਵੀ 2 ਕਰੋੜ ਕਾਹਦਾ ਹੈ ਤੇ ਉਹਨੇ ਕਿਹਾ ਵੀ ਤੈਨੂੰ ਬਾਅਦ ਵਿੱਚ ਦੱਸੂਗਾ ਪਹਿਲੀ ਗੱਲ ਤਾਂ ਜੇ ਤੁਸੀਂ ਏਡਾ ਵੱਡਾ ਸੰਗੀਨ ਜੁਰਮ ਕਿਸੇ ਤੇ ਲਾ ਰਹੇ ਹੋ ਦੋਸ਼ ਲਾ ਰਹੇ ਹੋ ਤੁਹਾਡੇ ਕੋਲ ਕੁਛ ਪ੍ਰੂਫ ਹੋਣੇ ਚਾਹੀਦੇ ਨੇ ਪੱਕੇ ਵੀ ਹਾਂ ਜੀ ਆਹ ਦੇਖੋ ਏਦਾਂ ਲਿਆ ਕਹਿਣ ਨੂੰ ਤਾਂ ਮੈਂ ਕਹਿ ਦੂੰਗਾ ਮਿੰਟੂ ਭਾਈ ਜੀ ਗੇਮਾਂ ਵਿੱਚੋਂ ਇੰਨੇ ਪੈਸੇ ਖਾ ਗਏ ਆ ਠੀਕ ਹੈ ਨਾ ਪਰ ਹੁਣ ਦੇਖੋ ਕੋਈ ਸਬੂਤ ਨਾ ਹੋਵੇ ਤਾਂ ਉਹ ਮੇਰੀ ਮੂਰਖਤਾ ਨਾ ਏਦਾਂ ਐਲੀਗੇਸ਼ਨ ਲਾਉਣ ਦੇ ਉਹ 5-6 ਦਿਨ ਖਬਰ ਚੱਲੂਗੀ ਤੇ ਬਾਅਦ ਵਿੱਚ ਖਬਰ ਗਾਇਬ ਹੋ ਜੂਗੀ ਪਰ ਤੁਹਾਡੇ ਕਰੈਕਟਰ ਨੂੰ ਜਿਹੜੀ ਮੈਂ ਡੈਮੇਜ ਕਰ ਗਿਆ ਉਹ ਤੋਂ ਰਿਕਵਰੀ ਹੋਣੀ ਮੁਸ਼ਕਿਲ ਹੋ ਜੂਗੀ ਤੇ ਹੁਣ ਇਹ ਕਪਿਲ ਮਿਸ਼ਰਾ ਬਾਰੇ ਦੱਸ ਦੇਣਾ ਵੀ ਇਹਦੀਆਂ ਨਾ ਕੰਪਲੇਂਟਸ ਬਹੁਤ ਜ਼ਿਆਦਾ ਆ ਰਹੀਆਂ ਸੀ ਸਪੈਸ਼ਲੀ ਪਾਣੀ ਦੇ ਮਾਮਲੇ ਵਿੱਚ ਤੇ MCD ਦੇ ਵਿੱਚ ਵੀ ਇਹ ਪਾਣੀ ਦਾ ਮੁੱਦਾ ਬਹੁਤ ਜ਼ਿਆਦਾ ਰਿਹਾ ਉੱਤੇ ਤੇ ਜਦੋਂ ਇੰਟਰਨਲ 'ਚ ਇਹਨਾਂ ਦਾ ਕੰਮ ਚੱਲਦਾ ਸੀ ਤੇ ਫਿਰ ਕੇਜਰੀਵਾਲ ਨੇ ਪਹਿਲਾਂ ਵੀ ਮਿਨਿਸਟਰ ਬਦਲੇ ਨੇ ਇਸ ਕੰਮ ਦੇ ਵਿੱਚ ਇੰਨਾ ਕੰਮ ਨਹੀਂ ਸੀ ਹੋ ਰਿਹਾ ਤੇ ਹੁਣ ਕਪਿਲ ਮਿਸ਼ਰਾ ਖੁਦ ਵੀ ਹੈਗੀ ਆ ਸੋਸ਼ਲ ਨੈਟਵਰਕਿੰਗ ਤੇ ਵੀ ਕਾਫੀ ਐਕਟਿਵ ਆ ਤੇ ਹੁਣ ਜਦੋਂ ਉਹਦਾ ਮਿਨਿਸਟਰ ਜਿਹੜੇ ਉਹਦਾ ਡਿਪਾਰਟਮੈਂਟ ਹੈ ਉਹ ਲੈ ਕੇ ਹੋਰ ਕਿਸੇ ਨੂੰ ਦਿੱਤਾ ਜਾ ਰਿਹਾ ਸੀ ਤੇ ਉਹਨੇ ਉਹ ਗੱਲ ਹੁਣ ਕੀਤੀ ਨੀ ਡਾਇਜੈਸਟ ਤੇ ਹੁਣ ਉੱਤੇ ਉਹਨੇ ਐਲੀਗੇਸ਼ਨ ਲਾ ਦਿੱਤੇ ਤੇ ਦੂਜੀ ਗੱਲ ਇਹ ਆ ਵੀ ਇਹਦੇ ਬਾਰੇ ਇਹ ਵੀ ਰਿਪੋਰਟ ਆਈ ਆ ਵੀ MCD ਦੇ ਇਲੈਕਸ਼ਨ ਤੋਂ 3 ਦਿਨ ਬਾਅਦ ਜਾਂ 4 ਦਿਨ ਬਾਅਦ ਇਹਦੀ ਅਮਿਤ ਸ਼ਾਹ ਦੇ ਨਾਲ ਵੀ ਮੁਲਾਕਾਤ ਹੋਈ ਸੀ BJP ਦੇ ਜਿਹੜੇ ਪ੍ਰੈਜ਼ੀਡੈਂਟ ਤੇ ਕਪਿਲ ਮਿਸ਼ਰਾ ਦੀ ਜਿਹੜੀ ਮਦਰ ਆ ਉਹ ਸਾਬਕਾ ਮਿਨਿਸਟਰ ਰਹਿ ਚੁੱਕੀ ਆ BJP ਦੇ ਵਿੱਚ ਸੋ ਇਹ ਵੀ ਚਲੋ ਇਹ ਵੀ ਆਪਾਂ ਆਪਣੇ ਵੱਲੋਂ ਐਲੀਗੇਸ਼ਨ ਤਾਂ ਨੀ ਪਰ ਅੰਦਾਜ਼ੇ ਲਾ ਸਕਦੇ ਵੀ ਕੋਈ ਕਿਉਂ ਏਦਾਂ ਕਰ ਸਕਦਾ ਕਿਉਂਕਿ ਸੋਚ ਕੇ ਦੇਖੋ ਨਾ ਵੀ ਕੇਜਰੀਵਾਲ ਦੇ ਕੋਲ ਸਿਰਫ ਇੱਕੋ ਗੱਲ ਰਹਿ ਗਈ ਆ ਹਜੇ ਤੱਕ ਵੀ ਹੈਗੀ ਆ ਵੀ ਉਹ ਇਮਾਨਦਾਰ ਆ ਉਸ ਤੇ ਕੋਈ ਐਲੀਗੇਸ਼ਨ ਪ੍ਰੂਵਨ ਐਲੀਗੇਸ਼ਨ ਹੈ ਨੀਗਾ ਵੀ ਹਾਂ ਵੀ ਇਹਨੇ ਕੋਈ ਘਪਲਾ ਕੀਤਾ ਜਾਂ ਉਹਦੀ ਗਵਰਨਮੈਂਟ ਨੇ ਕਿਤੇ ਘਪਲਾ ਕੀਤਾ ਹੁਣ BJP ਉੱਥੇ ਟਰਾਈ ਕਰ ਰਹੀ ਹੈ ਵੀ ਇਹਨੂੰ ਇੱਥੋਂ ਘੇਰੋ ਵੀ ਇਹਦਾ ਬਹੁਤ ਨੇੜੇ ਦਾ ਕੋਈ ਬੰਦਾ ਉੱਥੋਂ ਕਹਾਇਆ ਜਾਵੇ ਤੇ ਜਿਹੜੀ ਇਹਦੀ ਇਹ ਵੀ ਇਮੇਜ ਆ ਉਹ ਵੀ ਖਰਾਬ ਕਰ ਦਿੱਤੀ ਜਾਵੇ ਤੁਸੀਂ ਬਾਈ ਜੀ ਤਾਂ ਤੁਸੀਂ ਪਤਾ ਤੁਹਾਨੂੰ ਤੁਹਾਡੇ ਨਾਲ ਵੀ ਇਹ ਗੱਲਾਂ ਹੁੰਦੀਆਂ ਨੇ ਲੋਕ ਸੋਸ਼ਲ ਮੀਡੀਆ ਦੇ ਲੋਕ ਕਰ ਦਿੰਦੇ ਨੇ ਬਿਹਾਈਂਡ ਦਾ ਕਰਟਨ ਵੀ ਕਰਦੇ ਨੇ ਬਾਅਦ ਚ ਅਪੋਲੋਜਾਈਜ਼ ਵੀ ਕਰਦੇ ਨੇ ਤੇ ਉਹ ਕਰੈਕਟਰ ਅਸੈਸੀਨੇਸ਼ਨ ਤੁਹਾਨੂੰ ਪਤਾ ਵੀ ਇਹ ਲੋਕ ਕਰਦੇ ਨੇ ਤੇ ਹੁਣ ਉੱਤੇ ਇਹ ਐਲੀਗੇਸ਼ਨ ਲੱਗੇ ਨੇ ਵੀ ਇਹਦਾ ਪ੍ਰੂਫ ਹੈ ਪਹਿਲੀ ਗੱਲ 2 ਕਰੋੜ ਤੇਰੇ ਸਾਹਮਣੇ ਦੇ ਰਿਹਾ ਹਾਊ ਦਾ ਹੈਲ ਵੀ ਤੈਨੂੰ ਪਤਾ ਵੀ ਇਹ 2 ਕਰੋੜ ਆ ਕੇਜਰੀਵਾਲ ਨੇ ਤੈਨੂੰ ਦੱਸਿਆ ਵੀ ਮੈਂ 2 ਕਰੋੜ ਦੀ ਅਮਾਊਂਟ ਲੈ ਰਿਹਾ ਉਹ ਵੀ ਸਾਹਮਣੇ ਕਿਸੇ ਤੋਂ ਐਜ਼ ਅ ਟੈਕਸ ਕਮਿਸ਼ਨਰ ਹੀ ਨੋਜ਼ ਹਾਊ ਟੂ ਡੂ ਦ ਡੀਲ ਜੇ ਉਹਨੇ ਇੱਦਾਂ ਦੇ ਡੀਲ ਕਰਨੇ ਆ ਹੁਣ ਤੇ ਓਪਨਲੀ ਤਾਂ ਨੀ ਕਿਸੇ ਤੋਂ ਲਊਗਾ ਨਾ ਤੇ ਮੈਂ ਉਹਨੂੰ ਡਿਪੈਂਡ ਕਰੂੰਗਾ ਕਿਉਂਕਿ ਸਟਿਲ ਅਜੇ ਕੋਈ ਆਪਣੇ ਕੋਲ ਪ੍ਰੂਫ ਹੈ ਨਹੀਂ ਵੀ ਜਿਨ੍ਹਾਂ ਦੇ ਉੱਤੇ ਪਹਿਲਾਂ ਐਜੂਕੇਸ਼ਨ ਦਾ ਮਿਨਿਸਟਰ ਨੇ ਉਹਨਾਂ ਦੀਆਂ ਤੁਸੀਂ ਜਾਇਦਾਦਾਂ ਦੇਖੋ ਉਹਨਾਂ ਦੀਆਂ ਤੁਸੀਂ ਬਾਹਰਲੇ ਮੁਲਕਾਂ ਚ ਅਕਾਊਂਟ ਦੇਖੋ ਉਹ ਸਾਰਾ ਹੀ ਸਾਰਿਆਂ ਨੂੰ ਪਤਾ ਹੈ ਵੀ ਉਹ ਪੈਸੇ ਕਿੱਥੋਂ ਆਉਂਦੇ ਨੇ ਕਿਉਂਕਿ ਮਿਨਿਸਟਰ ਦੀ 1-2 ਲੱਖ ਦੀ ਜੇ ਸੈਲਰੀ ਵੀ ਹੋਵੇ ਨਾ ਉਤੋਂ ਇੰਨੀਆਂ ਵੱਡੀਆਂ ਵੱਡੀਆਂ ਇਮਾਰਤਾਂ ਹੋਟਲ ਨਹੀਂ ਬਣ ਸਕਦੇ ਤੇ ਕੇਜਰੀਵਾਲ ਦਾ ਜਿੰਨਾ ਮਰਜ਼ੀ ਖੰਗਾਲ ਕੇ ਦੇਖ ਲਓ ਉਹਦੀ ਕੋਈ ਜਾਇਦਾਦ ਜਾਂ ਨਵੇਂ ਉਹਨੇ ਪਲਾਟ ਖਰੀਦੇ ਹੋਣ ਨਵੇਂ ਅਪਾਰਟਮੈਂਟ ਖਰੀਦੇ ਹੋਣ ਮਿਨਿਸਟਰ ਬਣਨ ਤੋਂ ਬਾਅਦ ਚੀਫ ਮਿਨਿਸਟਰ ਬਣਨ ਤੋਂ ਬਾਅਦ ਸਾਨੂੰ ਕੁਛ ਨਹੀਂ ਲੱਭਣਾ ਉਸ ਤੋਂ ਸੋ ਐਲੀਗੇਸ਼ਨ ਤਕੜੇ ਆ ਬਹੁਤ ਦਿਲ ਤੋਂ ਦੁਆਰਾ ਫੇਰ ਕੇਜਰੀਵਾਲ ਇਸੇ ਪ੍ਰੋਜੈਕਟ ਵਧਿਆ ਤੇ ਹਾਂਜੀ
ਦੇਖੋ ਦੇਖੋ ਇਹ ਤੂਫਾਨ ਜਿਹੜੇ ਚੰਗੇ ਹੁੰਦੇ ਆ ਮੇਰੇ ਹਿਸਾਬ ਨਾਲ ਇਹ ਕੇਜਰੀਵਾਲ ਦੇ ਪਲੱਸ ਚ ਜਾਊਗਾ ਅੱਜ ਮੇਰੀ ਗੱਲ ਲਿਖ ਲਿਓ 1 ਮਹੀਨੇ ਬਾਅਦ ਨਾ ਇਹ ਜਿਹੜਾ ਘਟਨਾਕ੍ਰਮ ਹੋਇਆ ਉਹ ਕੇਜਰੀਵਾਲ ਨੂੰ ਹੋਰ ਅੱਗੇ ਲੈ ਕੇ ਜਾਊਗਾ ਹੋਰ ਉੱਚਾ ਲਜਾਊਗਾ ਇਹ ਘਟਨਾਕ੍ਰਮ ਡੈਮੇਜ ਨਹੀਂ ਕਰੂਗਾ ਪਰ ਜਿਹੜਾ ਡੈਮੇਜ ਉਹਨਾਂ ਨੂੰ ਕਰ ਰਹੀ ਹੈ ਨਾ ਗੱਲ ਜਿਹੜੀ ਮੇਰੀ ਮੰਨਣਾ ਉਹ ਡੈਮੇਜ ਉਹਨਾਂ ਦੀ ਉਹੀ ਗੱਲ ਜਿਹੜੀ ਕਰ ਰਹੀ ਹੈ ਜਿਹੜਾ ਸਟਰਕਚਰ ਨੂੰ ਉਹ ਸਹੀ ਨਹੀਂ ਬਣਾ ਪਾ ਰਹੇ ਹਲੇ ਤੱਕ ਜਿਹੜਾ ਸਟਰਕਚਰ ਦੇ ਵਿੱਚ ਉਹਨਾਂ ਦਾ ਜਿਹੜਾ ਸਿਸਟਮ ਵਧੀਆ ਨਹੀਂ ਬਣ ਰਿਹਾ ਉਹ ਚੀਜ਼ਾਂ ਉਹਨਾਂ ਨੂੰ ਜ਼ਰੂਰ ਡੈਮੇਜ ਕਰ ਰਹੀਆਂ ਜਿਹੜੀ ਇਮਾਨਦਾਰੀ ਵਾਲਾ ਮਾਮਲਾ ਤਾਂ ਕਹਿੰਦੇ ਨਹੀਂ ਹੁੰਦੇ ਬੰਦਾ ਇਹੋ ਜਿਹੇ ਕੰਮ ਕਰੋ ਵੀ ਤੁਹਾਡੇ ਦੁਸ਼ਮਣ ਖੜੇ ਹੋ ਕੇ ਤੁਹਾਨੂੰ ਸ਼ੈਲਟਰ ਦੇਣ ਤੇ ਤੁਸੀਂ ਦੇਖਿਆ ਕੱਲ ਜਗਿੰਦਰ ਯਾਦਵ ਜਿਹੜਾ ਕਿ ਇੱਕ ਪਾਸੇ ਸਿੱਧਾ ਦੁਸ਼ਮਣ ਆ ਦੂਜੇ ਪਾਸੇ ਉਹ ਕੇਜਰੀਵਾਲ ਦੇ ਮੂਹਰੇ ਹੋ ਕੇ ਖੜਿਆ ਕਹਿੰਦਾ ਨਹੀਂ ਇਹ ਗੱਲ ਮੰਨਣ ਯੋਗ ਨਹੀਂ ਹੈ ਸੋ ਇਹ ਤਾਂ ਕੋਈ ਵੀ ਨਹੀਂ ਮੰਨੂਗਾ ਚਾਹੇ ਕੁਛ ਵੀ ਹੋ ਜੇ ਪਰ ਗੱਲ ਇਹ ਆ ਜਾਂਦੀ ਆ ਵੀ ਜਿਹੜੇ ਕਪਿਲ ਮਿਸ਼ਰਾ ਜਾਂ ਕੋਈ ਵੀ ਬੰਦੇ ਆ ਇਹ ਨਾ ਇਮੋਸ਼ਨਲ ਤਰੀਕੇ ਨਾਲ ਇਹ ਕੰਮ ਸ਼ੁਰੂ ਕਰਦੇ ਆ ਅੱਜ ਤੱਕ ਤਾਂ ਕਪਿਲ ਮਿਸ਼ਰਾ ਕਿਤੇ ਮਹਾਤਮਾ ਗਾਂਧੀ ਦੀ ਸਮਾਧ ਤੇ ਗਿਆ ਨਹੀਂ ਹੁਣ ਉਹ ਮਹਾਤਮਾ ਗਾਂਧੀ ਦੀ ਸਮਾਧ ਤੇ ਜਾ ਕੇ ਲੋਕਾਂ ਨੂੰ ਪਹਿਲਾਂ ਹੀ ਇਮੋਸ਼ਨਲ ਕਰਕੇ ਫੇਰ ਉਹ ਡਿਕਲੇਅਰ ਕਰਨ ਦੀ ਕੋਸ਼ਿਸ਼ ਕਰ ਰਿਹਾ ਸੋ ਇਹ ਗੱਲਾਂ ਕਿਤੇ ਨਾ ਕਿਤੇ ਇਹਦੇ ਚ ਪਤਾ ਹੀ ਆ ਸਾਨੂੰ ਇਹ ਕਿ ਸਹਿ ਦੇ ਜ਼ਰੀਏ ਤੇ ਕੀਤੀਆਂ ਗਈਆਂ ਗੱਲਾਂ ਇਹ ਕੋਈ ਮੰਨਣ ਯੋਗ ਗੱਲਾਂ ਨਹੀਂ ਮੈਂ ਤਾਂ ਇਸ ਨਿਊਜ਼ ਨੂੰ ਵੀ ਤੂਲ ਦੇਣ ਜਾਂ ਨਿਊਜ਼ ਪੜ੍ਹਨ ਚ ਵੀ ਵਿਸ਼ਵਾਸ ਨਹੀਂ ਕੀਤਾ ਮੈਨੂੰ ਪਤਾ ਵੀ ਮਹੀਨੇ ਬਾਅਦ ਇਹ ਕਪਿਲ ਮਿਸ਼ਰਾ ਆਪਦੀ ਔਕਾਤ ਚ ਹੋਊਗਾ ਤੇ ਇਹ ਗੱਲ ਹੋ ਹੀ ਨਹੀਂ ਸਕਦੀ ਪਰ ਮੈਨੂੰ ਕਿਤੇ ਨਾ ਕਿਤੇ ਦੁੱਖ ਲੱਗਿਆ ਅੰਨਾ ਹਜ਼ਾਰੇ ਹੋਰਾਂ ਦੇ ਇੱਕ ਬਿਆਨ ਦਾ ਅੰਨਾ ਹਜ਼ਾਰੇ ਨੂੰ ਐਡੀ ਕਾਲ ਦੇ ਵਿੱਚ ਇਹ ਜਿਹਾ ਬਿਆਨ ਨਹੀਂ ਦੇਣਾ ਚਾਹੀਦਾ ਸੀ ਜਿਹੜਾ ਉਹਨੇ ਦੇਤਾ ਉਹ ਕਿਤੇ ਨਾ ਕਿਤੇ ਗਲਤ ਆ ਅੰਨਾ ਹਜ਼ਾਰੇ ਨੂੰ ਵੀ ਦੇਖਣਾ ਚਾਹੀਦਾ ਸੀ
ਆਪਾਂ ਕਿਸੇ ਪ੍ਰੋਗਰਾਮ ਚ ਗੱਲ ਕਰਾਂਗੇ ਉਹ ਨਾ ਵੈਲ ਪਲੇਨ ਇੱਕ ਗੇਮ ਸੀ ਕਾਂਗਰਸ ਨੂੰ ਪਾਵਰ ਚ ਲਾਉਣ ਦੀ ਤੇ ਉਹ ਜਿਹੜਾ ਅੰਨਾ ਹਜ਼ਾਰੇ ਨਾ ਅਸੀਂ RSS ਦੇ ਚੀਫ ਨੇ ਬਿਆਨ ਦਿੱਤਾ ਆ ਔਨ ਰੈਕੋਰਡ ਵੀ ਉਹ ਸਾਡਾ ਮੈਂਬਰ ਰਹਿ ਚੁੱਕਾ ਬਹੁਤ ਚਿਰ ਪਹਿਲੋਂ ਤੇ ਉਹ ਉਸ ਚੀਜ਼ ਨੂੰ ਕੈਸ਼ ਕੀਤਾ ਗਿਆ ਸੀ ਇਸ ਕਰਕੇ ਉਹ ਹਮੇਸ਼ਾ ਹੀ ਉਹਨੇ ਕਦੀ ਨੀ ਬੋਲਣਾ ਵੀ ਐਤਕੀ ਸਰਕਾਰੀ ਸਕੂਲ ਦੇ ਵਿੱਚੋਂ 12 ਬੱਚੇ ਦਿੱਲੀ ਸਰਕਾਰੀ ਸਕੂਲ ਦੇ ਵਿੱਚੋਂ 12 ਬੱਚੇ IIT ਮੇਨ ਵਿੱਚ ਸਿਲੈਕਟ ਹੋਏ ਨੇ ਵਿਦਆਊਟ ਐਨੀ ਕੋਚਿੰਗ ਹੋ ਐਨੀਥਿੰਗ ਤੇ ਉਹਨੇ ਇਸ ਗੱਲ ਤੇ ਕਦੀ ਨੀ ਕਹਿਣਾ ਵੀ 150 ਮੁਹੱਲਾ ਕਲੀਨਿਕ ਖੋਲਦੀਆਂ ਨੇ ਉਹ ਜਸਟ ਜਿੱਥੇ ਉਹਨੂੰ ਡੈਮੇਜ ਕਰਦੀ ਨਾ ਵੀ ਕੇਜਰੀਵਾਲ ਨੂੰ ਡੈਮੇਜ ਕਰਦੀ ਗੱਲ ਵੀ ਅੰਨਾ ਹਜ਼ਾਰੇ ਨੇ ਆਹ ਕਹਿਤਾ ਤੇ ਉਹ ਉੱਥੇ ਜ਼ਰੂਰ ਬੋਲੂਗਾ ਕਿਉਂਕਿ ਉਹਦੇ ਨਾਲ ਸਿੱਧਾ ਸਿੱਧਾ ਫਾਇਦਾ ਇਹਨੂੰ ਹੁੰਦਾ ਹੈ ਵੀ
ਬਹੁਤ ਮਿਹਰਬਾਨੀ ਜੀ ਬਹੁਤ ਸਾਰੇ ਕਾਲਰ ਜੁੜੇ ਆ ਬਹੁਤ ਸਾਰੇ ਕਾਲਰ ਜੁੜੇ ਸਾਡੇ ਨਾਲ ਬਹੁਤ ਮਿਹਰਬਾਨੀ ਸੋ ਅਗਲੇ ਕਾਲਰ ਲੈਣੇ ਆ ਜੀ ਅਗਲੇ ਕਾਲਰ ਸਾਡੇ ਨਾਲ 8930 ਅਗਲੇ ਕਾਲਰ 8930 ਹੈਲੋ, ਸਤਿ ਸ੍ਰੀ ਅਕਾਲ ਬਾਈ ਜੀ, 8930 ਹਾਂਜੀ, ਸਤਿ ਸ੍ਰੀ ਅਕਾਲ ਜੀ, ਹਰਪ੍ਰੀਤ, ਹਾਂਜੀ ਹਰਪ੍ਰੀਤ, ਕਿੱਦਾਂ?
ਹਾਂਜੀ ਬਸ ਠੀਕ ਠਾਕ, ਵਧੀਆ, ਪ੍ਰੋਗਰਾਮ ਵਧੀਆ ਚੱਲ ਰਿਹਾ, ਠੀਕ ਹੈ ਜੀ। ਤੇ ਮੈਂ ਗੱਲ ਕਰਨੀ ਸੀਗੀ ਪੰਜਾਬੀ ਬਾਰੇ, ਸੋਰੀ ਜਿਹੜਾ ਹੁਣ ਟੌਪਿਕ ਲਿਸਨਰ ਬੋਲ ਕੇ ਗਿਆ ਉਸ ਤੋਂ ਡਿਫਰੈਂਟ ਆ ਮੇਰੀ ਗੱਲ। ਕਿਸੇ ਸਰੋਤੇ ਨੇ ਗੱਲ ਕੀਤੀ ਸੀ ਪੰਜਾਬੀ ਬਾਰੇ, ਪੰਜਾਬੀ ਦੀ ਇੰਪੋਰਟੈਂਸ ਬਾਰੇ, ਤੇ ਮੈਂ ਪੰਜਾਬੀ ਕਲਾਸ ਮੇਰੇ ਇੱਥੇ ਆਲਬਰੀ ਵਡੋਂਗਾ ਵਿੱਚ ਸਾਡੀ ਪੰਜਾਬੀ ਕਲਾਸ ਲੱਗਦੀ, ਮੈਂ ਉੱਥੇ ਟੀਚਰ ਹਾਂ, ਤੇ ਮੈਂ ਤੁਹਾਨੂੰ ਉਹਦੇ ਲਈ ਇੱਕ ਗੱਲ ਦੱਸਣੀ ਸੀਗੀ। ਮੇਰੀ ਇੱਕ ਫਰੈਂਡ ਆ, ਉਹ ਏਜ ਕੇਅਰ ਵਿੱਚ ਕੰਮ ਕਰਦੀ ਆ, ਤਾਂ ਮੈਂ ਇੰਜੀ ਸਾਰੇ ਫਰੈਂਡਸ ਬੈਠੇ ਸੀ, ਅਸੀਂ ਗੱਲਾਂ ਕਰ ਰਹੇ ਸੀਗੇ ਕਿ ਪੰਜਾਬੀ ਕਿਉਂ ਜ਼ਰੂਰੀ ਹੈ, ਬੱਚਿਆਂ ਨੂੰ ਤੁਸੀਂ ਇਸ ਕਰਕੇ ਪੜ੍ਹਾਓ, ਇਸ ਕਰਕੇ ਮੈਂ ਉਹਨਾਂ ਨੂੰ ਦੱਸ ਰਹੀ ਸੀਗੀ। ਉਹ ਕਹਿੰਦੀ ਮੈਂ ਇੱਕ ਸ਼ਾਇਦ, ਕਹਿੰਦੀ ਮੇਰੀ ਗੱਲ ਜ਼ਿਆਦਾ ਕਨਵਿੰਸਿੰਗ ਲੱਗੇ, ਮੈਂ ਤੁਹਾਨੂੰ ਇੱਕ ਡਿਫਰੈਂਟ ਪੁਆਇੰਟ ਆਫ ਵਿਊ ਤੋਂ ਦੱਸਣ ਲੱਗੀ। ਮੈਂ ਕਿਹਾ ਹਾਂ ਦੱਸ, ਤਾਂ ਉਹਨੇ ਮੈਨੂੰ ਦੱਸਿਆ, ਕਹਿੰਦੀ ਕਿ ਮੈਂ ਏਜ ਕੇਅਰ 'ਚ ਕੰਮ ਕਰਦੀ ਹਾਂ, ਉੱਥੇ ਜਿਹੜਾ ਜਿੱਥੇ ਉਹ ਕੰਮ ਕਰਦੀ ਉਹ ਗ੍ਰੀਕ ਲੋਕਾਂ ਵਾਸਤੇ ਆ। ਤਾਂ ਉਹ ਕਹਿੰਦੀ ਕਿ ਉੱਥੇ ਮੈਂ ਦੇਖਿਆ ਕਿ ਜਿਹੜੇ ਓਲਡ ਪੀਪਲ ਆ ਉਹ ਸਾਰੇ, ਕਿਉਂਕਿ ਬਹੁਤ ਵਿੱਚ ਜਿਹੜੇ ਡੈਮੈਂਸ਼ੀਆ ਵਾਲੇ ਹੁੰਦੇ ਆ, ਉਹਨਾਂ 'ਚ ਇੱਕ ਚੀਜ਼ ਇਹ ਵੀ ਆਉਂਦੀ ਆ ਕਿ ਉਹਨਾਂ ਨੇ ਆਪਦੀ ਜਵਾਨੀ 'ਚ ਜਿਹੜੇ ਕੰਮ ਕੀਤੇ ਹੁੰਦੇ ਆ ਉਹ ਭੁੱਲ ਜਾਂਦੇ, ਉਹਨਾਂ ਨੂੰ ਉਸ ਤੋਂ ਬੈਕਗਰਾਉਂਡ ਜਿਹੜੀ ਹੁੰਦੀ ਉਸ ਤੋਂ ਪਿਛਲਾ ਵਾਲੀ ਲਾਈਫ ਯਾਦ ਰਹਿੰਦੀ ਆ। ਤਾਂ ਉਹ ਕਹਿੰਦੀ ਉਹਨਾਂ ਨੂੰ ਇੰਗਲਿਸ਼ ਭੁੱਲ ਗਈ, ਉਹਨਾਂ ਨੇ ਸਾਰੀ ਜ਼ਿੰਦਗੀ ਕੰਮ ਕੀਤਾ ਇੱਥੇ, ਇੰਗਲਿਸ਼ ਬੋਲੀ ਆ ਪਰ ਉਹ ਇੰਗਲਿਸ਼ ਭੁੱਲ ਚੁੱਕੇ ਆ, ਉਹਨਾਂ ਨੂੰ ਗ੍ਰੀਕੀ ਯਾਦ ਆ। ਤਾਂ ਮੈਨੂੰ ਉਸੇ ਟਾਈਮ ਮੇਰੀ ਉਹ ਗੱਲ ਮੇਰੇ ਦਿਮਾਗ ਨੂੰ ਹਿੱਟ ਕੀਤੀ ਕਿ ਉਹ ਮੈਨੂੰ ਕੀ ਦੱਸਣਾ ਚਾਹੁੰਦੀ ਆ। ਉਹ ਕਹਿੰਦੀ ਹੁਣ ਉਹਨਾਂ ਦੇ ਬੱਚੇ, ਉਹਨਾਂ ਨੇ ਉਹਨਾਂ ਨੂੰ ਇੰਗਲਿਸ਼ ਨਹੀਂ ਸਿਖਾਈ, ਭਾਵੇਂ ਉਹਨਾਂ ਨੇ, ਕਹਿੰਦੀ ਏਜ ਕੇਅਰ ਦੇ ਵਿੱਚ ਥੋੜਾ ਸਟਾਫ ਗ੍ਰੀਕੀ ਰੱਖਿਆ ਹੋਇਆ ਆ, ਕਹਿੰਦੀ ਉਸ ਸਟਾਫ ਨਾਲ ਉਹ ਵੱਧ ਕਨੈਕਟਡ ਆ, ਕਿਉਂਕਿ ਉਹਨਾਂ ਦੀ ਭਾਸ਼ਾ ਬੋਲਦੇ ਆ, ਉਹਨਾਂ ਨੂੰ ਸਮਝਦੇ ਆ, ਬੱਚੇ ਆਉਂਦੇ ਆ, ਬੱਚੇ ਕਹਿੰਦੀ ਸਟਾਫ ਨੂੰ ਕੋਲ ਬਿਠਾ ਕੇ ਆਪਦੇ ਪੇਰੈਂਟਸ ਦਾ ਹਾਲ ਚਾਲ ਪੁੱਛਦੇ ਆ। ਹੁਣ ਕਹਿੰਦੀ ਹਾਲਤ ਇਹ ਆ ਕਿ ਉਹ ਬੱਚੇ ਆਏ ਉਹਨਾਂ ਨੂੰ ਮਿਲਣ ਜਾਂ ਨਾ ਆਏ, ਉਹਨਾਂ ਲੋਕਾਂ ਲਈ ਉਹ ਕੋਈ ਮਾਇਨਾ ਨਹੀਂ ਰੱਖਦਾ, ਕਿਉਂਕਿ ਉਹ ਉਹਨਾਂ ਦੀ ਭਾਸ਼ਾ ਨਹੀਂ ਬੋਲ ਸਕਦੇ ਬੱਚੇ, ਉਹਨਾਂ ਨੂੰ ਇੰਗਲਿਸ਼ ਆਉਂਦੀ ਹੈ, ਕਿਉਂਕਿ ਪੇਰੈਂਟਸ ਜਵਾਨੀ ਵਿੱਚ ਇੰਗਲਿਸ਼ ਬੋਲ ਰਹੇ ਸੀ, ਆਪਦੇ ਕੰਮ ਟਾਈਮ ਇੰਗਲਿਸ਼ ਬੋਲ ਰਹੇ ਸੀ, ਉਹਨਾਂ ਨੇ ਬੱਚਿਆਂ ਨੂੰ ਸਿਰਫ ਇੰਗਲਿਸ਼ ਹੀ ਸਿਖਾਈ, ਆਪਦੀ ਭਾਸ਼ਾ ਨਹੀਂ ਸਿਖਾਈ। ਮਤਲਬ ਕਿ ਮੈਂ ਇਹ ਨਹੀਂ ਕਹਿ ਰਹੀ ਕਿ ਮਤਲਬ ਕਿ ਆਪਣੇ ਆਪਣਾ ਭਵਿੱਖ ਕੀ ਹੋਊਗਾ ਜਾਂ ਨੈਗੇਟਿਵ ਇਸ ਪੁਆਇੰਟ ਤੋਂ ਨਾ ਲਿਆ ਜਾਵੇ ਮੇਰੀ ਗੱਲ ਨੂੰ, ਪਰ ਸਾਨੂੰ ਕੱਲ ਦਾ ਨਹੀਂ ਪਤਾ, ਹਨਾ, ਆਪਣਾ ਵੀ ਐਂਡ ਉਹਨਾਂ ਏਜ ਕੇਸ ਵਿੱਚ ਹੋ ਸਕਦਾ, ਕਿਹਨੂੰ ਕੀ ਹੋਣਾ ਕੁਛ ਨਹੀਂ ਪਤਾ। ਪਰ ਇੱਕ 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 ਤਰੀਕਾ ਇਹ ਵੀ ਹੈ ਲੈਂਗੁਏਜ ਕਿਉਂ ਜ਼ਰੂਰੀ ਹੈ ਸੋਚਣ ਦਾ, ਕਿ ਸਾਡੇ ਜਦੋਂ ਅਸੀਂ ਬੁੱਢੇ ਹੋਣਾ ਆ ਤਾਂ ਅਸੀਂ ਆਪਦੇ ਬੱਚਿਆਂ ਨਾਲ, ਆਪਦੇ ਪੋਤੇ ਪੋਤੀਆਂ ਨਾਲ, ਦੋਤੇ ਦੋਤੀਆਂ ਨਾਲ ਜਿਹੜੀ ਗੱਲ ਕਰਨੀ ਆ ਉਹ ਸਭ ਤੋਂ ਸੌਖੀ ਭਾਸ਼ਾ ਸਾਡੇ ਲਈ ਇਹੀ ਹੋਊਗੀ। ਤੇ ਮਤਲਬ ਕਿ ਜੇ ਮਤਲਬ ਮੈਂ ਤੁਹਾਨੂੰ ਦੱਸ ਪਹਿਲਾਂ ਇੱਕ ਕਿ ਅੱਜ ਉਹਨਾਂ ਦਾ ਆਪਦੇ ਬੱਚਿਆਂ ਨਾਲ ਕੋਈ ਲਿੰਕ ਨਹੀਂ ਹੈਗਾ, ਉਦੋਂ ਬਾਅਦ ਉਹ ਸਟਾਫ ਨਾਲ ਕਨੈਕਟਡ ਆ।
ਉਹ ਦੇਖੋ ਇਹ ਗੱਲੀ ਇੱਕ ਗੱਲ ਕਈ ਵਾਰੀ ਸੁਣਨ ਨੂੰ ਉਦਾਂ ਲੱਗਦੀ ਆ ਤੇ, ਪਰ ਲੰਮੇ ਟਾਈਮ ਚ ਸੋਚੋਗੇ ਤਾਂ ਤੁਹਾਨੂੰ ਵਾਕਈ ਇਹ ਮਹਿਸੂਸ ਕਰਨ ਹੋਊਗੀ ਗੱਲ।
ਹਾਂਜੀ, ਕਿ ਉਹਨਾਂ ਦਾ ਅੱਗੇ ਬੱਚਿਆਂ ਨਾਲ ਕੋਈ ਰਿਸ਼ਤਾ ਨਹੀਂ ਹੈ, ਸਿਰਫ ਇੱਕ ਭਾਸ਼ਾ ਹੀ ਹੈ ਜਿਹੜੀ ਸਾਨੂੰ ਜੋੜਦੀ ਆ ਹਰ ਇੱਕ ਮਤਲਬ ਕਿ ਕਿਸੇ ਵੀ ਤਰੀਕੇ ਨਾਲ। ਤੁਸੀਂ ਦੇਖ ਲਓ ਇੱਥੇ ਇੰਗਲਿਸ਼ ਆ, ਤੁਸੀਂ ਇੰਗਲਿਸ਼ ਵਧੀਆ ਬੋਲਦੇ ਆ, ਤੁਸੀਂ ਕਨੈਕਟਡ ਫੀਲ ਕਰਦੇ ਆ, ਹਨਾ, ਤੁਸੀਂ ਜੋਬ ਤੇ ਹੋਵੋ ਕਿਤੇ ਵੀ ਜਾਓ, ਭਾਸ਼ਾ ਇੱਕ ਜ਼ਰੀਆ ਆ ਸਭ ਤੋਂ ਵੱਡਾ, ਹਨਾ, ਇਮੋਸ਼ਨ ਦੇ ਆਦਾਨ ਪ੍ਰਦਾਨ ਦਾ, ਅਸੀਂ ਕੀ ਸੋਚਦੇ ਆ ਕੀ ਚਾਹੁੰਦੇ ਆ ਸਭ ਕੁਛ ਸਿਰਫ ਭਾਸ਼ਾ ਤੇ ਡਿਪੈਂਡ ਕਰਦਾ ਆ। ਤੇ ਇਸ ਕਰਕੇ ਲੈ ਵੀ ਇਹ ਵੀ ਇੱਕ ਕਾਰਨ ਆ ਕਿ ਅੱਜ ਬੱਚਿਆਂ ਨੂੰ ਪੰਜਾਬੀ ਪੜ੍ਹਾਓ, ਸਿਖਾਓ, ਪੰਜਾਬੀ ਬੋਲੋ ਉਹਨਾਂ ਨਾਲ। ਤਾਂ ਜੇ ਕਿਸੇ ਇੱਕ ਲਿਸਨਰ ਨੇ ਦੱਸਿਆ ਕਿ ਹੁਣੇ ਕਿ ਉਹ ਬੱਚੇ ਨੂੰ ਪੰਜਾਬੀ ਹੋਮਵਰਕ ਬਾਰੇ, ਇਹ ਬਹੁਤ ਜ਼ਰੂਰੀ ਹੈ। ਜੇ ਮੇਰੇ ਕੋਲ ਪੇਰੈਂਟਸ ਆਉਣਗੇ, ਇੱਕ ਹਫ਼ਤਾ ਬੱਚਾ ਕਲਾਸ ਆਇਆ, ਨੈਕਸਟ ਵੀਕ ਪੁੱਛਣਗੇ ਵੀ ਕਿੰਨੀ ਦੇਰ ਤੋਂ ਪੰਜਾਬੀ ਸਿੱਖ ਜਾਊਗਾ, ਤਾਂ ਮਤਲਬ ਕਿ ਇਹ ਕੋਈ ਘੋਲ ਕੇ ਪਿਆਉਣ ਵਾਲੀ ਚੀਜ਼ ਨਹੀਂ ਹੈਗੀ, ਜਿਹੜੀ ਇੱਕ ਸਾਲ ਦੇ ਵਿੱਚ ਦੋ ਸਾਲ ਦੇ ਵਿੱਚ ਟੀਚਰ ਪਿਆ ਦੂਗਾ ਉਹਨਾਂ ਨੂੰ ਕਿ ਉਹਨਾਂ ਨੂੰ ਆ ਜੂਗੀ। ਤੇ ਔਰ ਇਹੀ ਚੀਜ਼ ਸੇਮ ਪੇਰੈਂਟਸ ਮੇਨ ਸਟ੍ਰੀਮ ਦੇ ਸਕੂਲ ਵਿੱਚ ਜਦੋਂ ਜਾਂਦੇ ਆ, ਉੱਥੇ ਜਾ ਕੇ ਨਹੀਂ ਪੁੱਛਦੇ ਕਿ ਸਾਡੇ ਬੱਚੇ ਨੂੰ ਮੈਥ ਕਿੰਨੀ ਕੁ ਦੇਰ ਚ ਆਜੂਗਾ, ਸਾਡੇ ਬੱਚੇ ਨੂੰ ਇੰਗਲਿਸ਼ ਕਿੰਨੀ ਕੁ ਦੇਰ ਚ ਆਜੂਗੀ। ਅਸੀਂ ਇਹ ਸਮਝਦੇ ਹਾਂ ਕਿ ਉੱਥੇ ਤਾਂ ਸਾਡੇ ਬੱਚੇ ਨੇ 10 ਸਾਲ ਵਾਸਤੇ 12 ਸਾਲ ਵਾਸਤੇ ਜਾਣਾ ਆ, ਪਰ ਪੰਜਾਬੀ ਜਿਹੜੀ ਆ ਉਹ ਕਿਉਂ ਨਾ ਹੋਵੇ ਕਿ ਇੱਕ ਸਾਲ ਦੇ ਵਿੱਚ ਜਲਦੀ ਜਲਦੀ ਸਿੱਖੇ ਤੇ ਕੰਮ ਨਿਬੜ ਜਾਵੇ, ਪੇਰੈਂਟਸ ਦੀ ਅਪਰੋਚ ਇਹ ਹੁੰਦੀ ਆ। ਤੇ ਦੂਸਰੀ ਚੀਜ਼ ਇਹ ਆ ਕਿ ਮੈਂ ਕਹਿੰਦੀ ਹੁੰਦੀ ਆ ਕਿ ਤੁਸੀਂ ਪੰਜਾਬੀ ਕਿੰਨੀ ਜਲਦੀ ਆਊਗੀ ਇਹ ਡਿਪੈਂਡ ਕਰਦਾ ਤੁਸੀਂ ਘਰੇ ਕਿੰਨੀ ਪੰਜਾਬੀ ਬੋਲਦੇ ਆ, ਬੱਚੇ ਨੂੰ ਹੋਮਵਰਕ ਕਿੰਨਾ ਕਰਾਉਣੇ ਆ, ਔਰ ਉਸ ਤੋਂ ਵੱਡੀ ਗੱਲ ਆ ਕਿ ਬੱਚਾ ਇੰਡੀਆ ਕਿੰਨੀ ਵਾਰ ਜਾਂਦਾ ਆ, ਕਿੰਨੀ ਵਾਰ ਪੰਜਾਬ ਜਾ ਕੇ ਰੀਅਲ ਸਿਚੁਏਸ਼ਨ ਦੇ ਵਿੱਚ ਉਹ ਪੰਜਾਬੀ ਬੋਲਦਾ। ਮੇਰਾ ਬੇਟਾ, ਅਸੀਂ ਉਹ 14 ਸਾਲ ਦਾ ਆ, ਅਸੀਂ ਉਹਨੂੰ ਹਰ ਸਾਲ ਇੰਡੀਆ ਭੇਜਦੇ ਹਾਂ, ਅਸੀਂ ਆਪ ਜਾਈਏ ਨਾ ਜਾਈਏ ਕਿਸੇ ਫਰੈਂਡ ਨਾਲ ਅਸੀਂ ਭੇਜਦੇ ਹਾਂ। ਮਤਲਬ ਕਿ ਉਸ ਮਾਮਲੇ ਦੇ ਵਿੱਚ ਵੀ ਹੈਗਾ ਕਿ ਅਕਸਰ ਜਿਵੇਂ ਮੈਂ ਸੋਰੀ ਮੈਂ ਕਹਿ ਰਹੀ ਹਾਂ ਕਿ ਮਾਵਾਂ ਜ਼ਿਆਦਾ ਇਸ ਚੀਜ਼ ਦੇ ਲਈ ਕੰਸਰਨ ਹੁੰਦੀਆਂ ਕਿ ਮੇਰੇ ਬੱਚੇ ਨੂੰ ਉੱਥੇ ਆਹ ਨੀ ਮਿਲਣਾ, ਆਹ ਨੀ ਮਿਲਣਾ, ਉਹ ਨੀ ਮਿਲਣਾ, ਹਨਾ। ਇਹਨਾਂ ਚੀਜ਼ਾਂ ਤੋਂ ਉੱਤੇ ਉੱਠਣ ਦੀ ਲੋੜ ਆ। ਦਾਦੀ ਨੂੰ ਵੀ ਬੱਚਾ ਓਨਾ ਹੀ ਪਿਆਰਾ ਆ, ਭੂਆ ਨੂੰ ਵੀ ਓਨਾ ਹੀ ਪਿਆਰਾ ਆ, ਹਨਾ। ਤੁਸੀਂ ਚੰਗੇ ਕਨੈਕਸ਼ਨ ਬਣਾਓ, ਚਾਚਾ ਚਾਚੀ ਵੀ ਓਨਾ ਹੀ ਪਿਆਰ ਕਰਨਗੇ ਤੁਹਾਡੇ ਬੱਚੇ ਨੂੰ ਜੇ ਉਹਨਾਂ ਦੇ ਬੱਚਿਆਂ ਨੂੰ ਤੁਸੀਂ ਪਿਆਰ ਕਰਦੇ ਆ। ਤੇ ਜਿਹੜੀਆਂ ਚੀਜ਼ਾਂ ਆ ਸਟੈਂਡਰਡ ਆ, ਇਟਸ ਨਥਿੰਗ, ਹਨਾ। ਜੋ ਤੁਹਾਡੇ ਬੱਚੇ ਨੇ ਉੱਥੋਂ ਗੇਨ ਕਰਨਾ, ਉਹਦੇ ਸਾਹਮਣੇ ਲੈ ਵੀ ਮੇਰਾ ਬੱਚਾ ਤਾਂ ਜੀ ਆ ਖਾਂਦਾ ਨੀ ਆ, ਸੌਂਦਾ ਨੀ ਆ, ਪੀਂਦਾ ਨੀ, ਇਹਨਾਂ ਗੱਲਾਂ ਚ ਕੁਛ ਨੀ ਹੈਗਾ। ਬੱਚਿਆਂ ਨੂੰ ਇਹ ਸਭ ਕੁਛ ਸਿੱਖਣ ਦਿਓ, ਉਹਨਾਂ ਨੂੰ ਐਕਸਪੀਰੀਅੰਸ ਕਰਨ ਦਿਓ ਹਰ ਉਹ ਚੀਜ਼ ਜਿਹੜੇ ਮਾਹੌਲ ਚ ਤੁਸੀਂ ਪਲ ਕੇ ਆਏ ਆ। ਸਾਨੂੰ ਚੰਗਾ ਲੱਗਦਾ ਜਦੋਂ ਸਾਡਾ ਬੱਚਾ ਇਹ ਕਹਿੰਦਾ ਕਿ ਮੈਂ ਪਾਪਾ ਤੁਹਾਡੇ ਭੂਆ ਦੇ ਪਿੰਡ ਕੋਲੇ ਪਿੰਡ ਗਿਆ ਸੀਗਾ, ਉੱਥੇ ਉਹਨਾਂ ਨੇ ਚੁੱਲ੍ਹੇ ਤੇ ਰੋਟੀ ਬਣਾਈ ਤੇ ਮੈਂ ਉਵੇਂ ਹੀ ਖਾਧੀ, ਤੇ ਮੈਨੂੰ ਤੁਹਾਡੇ ਭੂਆ ਨੇ ਦੱਸਿਆ ਤੇਰੇ ਪਾਪਾ ਜਦੋਂ ਆਉਂਦੇ ਸੀ ਇੱਥੇ ਇਵੇਂ ਸਿੱਖ ਬੈਠ ਕੇ ਖਾਂਦੇ ਸੀਗੇ। ਔਰ ਸਾਨੂੰ ਬਹੁਤ ਵੱਡੀ ਖੁਸ਼ੀ ਹੋਈ ਉਸ ਗੱਲ ਦੀ ਕਿ ਲੈ ਕਿੰਨਾ ਭੂਆ ਨੇ ਯਾਦ ਰੱਖਿਆ ਕਿ ਮੈਂ ਇਹਨੂੰ ਦੱਸਾਂ, ਹਨਾ। ਉਹਨੇ ਉਹ ਐਕਸਪੀਰੀਅੰਸ ਦੇਣ ਦੀ ਕੋਸ਼ਿਸ਼ ਕੀਤੀ ਸਾਡੇ ਬੱਚੇ ਨੂੰ, ਮੇਰੇ ਹਸਬੈਂਡ ਦੀ ਭੂਆ ਨੇ ਇੰਜ ਕੀਤਾ। ਤਾਂ ਸਾਨੂੰ ਉਸ ਚੀਜ਼ ਦੀ ਖੁਸ਼ੀ ਹੋਈ, ਨਾ ਕਿ ਅਸੀਂ ਇਹ ਕਿਹਾ ਕਿ ਉੱਥੇ ਹਾਈਜੀਨਿਕ ਨਹੀਂ ਸੀਗਾ, ਅੱਛਾ ਤੂੰ ਉੱਥੇ ਬੈਠ ਕੇ ਰੋਟੀ ਕਿਉਂ ਖਾ ਲਈ ਜਾਂ ਵਟ ਐਵਰ, ਹਨਾ। ਤਾਂ ਇਹਨਾਂ ਚੀਜ਼ਾਂ ਤੋਂ ਉੱਤੇ ਉੱਠ ਕੇ ਬਰੋਡਰ ਕੰਸੈਪਟ ਨੂੰ ਦੇਖਣਾ ਚਾਹੀਦਾ ਆ, ਇਹ ਮੇਰਾ ਖਿਆਲ ਆ। ਤੇ ਅਸੀਂ ਜਿਵੇਂ ਹਰ ਸਾਲ ਆਪਦੇ ਬੇਟੇ ਨੂੰ ਭੇਜਦੇ, ਹਰ ਵਾਰ ਉਹਦੀ ਪੰਜਾਬੀ ਇੰਪਰੂਵ ਹੋ ਕੇ ਆਉਂਦੀ ਆ, ਅੱਗੇ ਨਾਲੋਂ ਵਧੀਆ ਬੋਲਦਾ ਹੁੰਦਾ, ਐਕਸੈਂਟ ਕਲੀਅਰ ਹੁੰਦਾ ਆ। ਤੇ ਐਤਕੀ ਮੇਰਾ ਬੇਟਾ ਗਿਆ ਉੱਥੇ ਤੇ ਉਹ ਆਪਦੀ ਦਾਦੀ ਨੂੰ ਮਨਾ ਰਿਹਾ ਸੀਗਾ ਕਿ ਉਹ ਸਾਡੇ ਕੋਲ ਛੁੱਟੀਆਂ ਚ ਆਉਣ, ਤਾਂ ਉਹ ਦਾਦੀ ਮੇਰੇ ਕੋਲ ਮੰਨ ਜਾਂਦੇ ਸੀ ਪਰ ਉਹਨੂੰ ਫਿਰ ਨਾ ਕਹਿੰਦੇ ਸੀ। ਤੇ ਉਹਨੇ ਮੈਂ ਫੋਨ ਕੀਤਾ ਤੇ ਮੈਨੂੰ ਕਹਿੰਦਾ ਮਾਂ ਦਾਦੀ ਜੀ ਕਹਿ ਰਹੇ ਆ, ਦਾਦੀ ਜੀ ਰਾਜੀ ਨੀ ਹੋ ਰਹੇ ਹਲੇ ਵੀ ਆਉਣ ਵਾਸਤੇ। ਔਰ ਰਾਜੀ ਲਫ਼ਜ਼ ਮੈਂ ਆਪਦੇ ਦਾਦੇ ਤੋਂ ਸੁਣਿਆ ਸੀ, ਉਸ ਤੋਂ ਬਾਅਦ ਨਾ ਕਦੀ ਮੈਂ ਯੂਜ਼ ਕੀਤਾ, ਨਾ ਮੇਰੇ ਮਾਂ ਬਾਪ ਨੇ, ਨਾ ਮੈਂ ਆਪਦੇ ਸਹੁਰਿਆਂ ਦੇ ਘਰ ਕਿਸੇ ਨੂੰ ਸੁਣਿਆ। ਔਰ ਮੈਨੂੰ ਇੰਨੀ ਖੁਸ਼ੀ ਹੋਈ ਕਿ ਮੈਨੂੰ ਇੰਝ ਲੱਗਾ ਜਿਵੇਂ ਕੁਛ ਜਿੰਦਾ ਹੋ ਗਿਆ ਹੋਵੇ। ਉਹ ਇੱਕ ਲਫ਼ਜ਼ ਸੀਗਾ ਸਿਰਫ ਰਾਜ਼ੀ, ਹੈ ਨਾ, ਤੇ ਦਾਦੀ ਰਾਜ਼ੀ ਨੀ ਹੋ ਰਿਹਾ। ਮੇਰਾ ਖਿਆਲ ਸਾਡੇ ਘਰੇ ਕੋਈ ਬੋਲਦਾ ਵੀ ਨੀ, ਪਤਾ ਨੀ ਉਹਨੇ ਕਿੱਥੋਂ ਸੁਣਿਆ। ਮਤਲਬ ਗੱਲ ਸਿਰਫ ਇਹ ਕਿ ਤੁਸੀਂ ਮਹਿਸੂਸ ਕਿੰਨੇ ਕਰਦੇ ਆ ਕਿਸੇ ਚੀਜ਼ ਨੂੰ, ਤੁਹਾਡੇ ਲਈ ਉਹ ਮਾਇਨੇ ਕੀ ਰੱਖਦੀ ਆ। ਤਾਂ ਸਾਡੇ ਲਈ ਹਾਂਜੀ ਸਹੀ ਗੱਲ ਹੈ, ਬਹੁਤ ਸੋਹਣਾ ਲਫ਼ਜ਼ ਤੁਸੀਂ ਕਿਹਾ। ਜੇ ਤੁਹਾਨੂੰ ਸ਼ਬਦਾਂ ਦੀ ਸ਼ਿੱਦਤ ਪਤਾ ਆ ਤੇ ਤੁਹਾਨੂੰ ਤੁਸੀਂ ਲੈਂਗੁਏਜ ਨੂੰ ਵੀ ਆਪਦੀ ਇੰਪੋਰਟੈਂਸ ਦਿਓਗੇ, ਤੁਹਾਨੂੰ ਪਤਾ ਆ ਕਿ। ਦੂਜੀ ਗੱਲ ਇਹ ਆ ਕਿ ਬੱਚੇ ਨੂੰ ਪੰਜਾਬੀ ਨਾਲ ਜੋੜ ਦਿਓ, ਮੈਂ ਕਹਿੰਦੀ ਹੁੰਦੀ ਹਾਂ ਉਹ ਤੁਹਾਡੇ ਸੱਭਿਆਚਾਰ ਨਾਲ, ਤੁਹਾਡੇ ਇਤਿਹਾਸ ਨਾਲ, ਤੁਹਾਡੇ ਧਰਮ ਨਾਲ ਆਪੇ ਜੁੜ ਜੂਗਾ। ਕਿਉਂਕਿ ਇੱਥੋਂ ਦੇ ਬੱਚਿਆਂ ਨੂੰ ਕਿਤਾਬਾਂ ਪੜ੍ਹਨ ਦੀ ਆਦਤ ਆ, ਉਹ ਉਹਨਾਂ ਨੇ ਪੜ੍ਹਨੀਆਂ ਆ ਕਿਤਾਬਾਂ, ਅੱਗੇ ਜਾ ਕੇ ਤੁਹਾਡੀ ਭਾਸ਼ਾ ਨੂੰ ਵੀ ਪੜ੍ਹਨਗੇ, ਵਿੱਚ ਲਿਖ ਕੇ ਕਿਤਾਬਾਂ ਵੀ ਪੜ੍ਹਨਗੇ। ਹਾਂਜੀ ਬਸ ਇੰਨਾ ਹੀ ਕਹਿਣਾ ਹੈ।
ਕੂੜੇ ਨਾਲ ਜੋੜ ਦੇਵੋਗੇ ਤਾਂ, ਕੂੜੇ ਨਾਲ ਜੋੜ ਦੇਵੋਗੇ ਤਾਂ ਸਾਰੇ ਨਹੀਂ ਹਰਪ੍ਰੀਤ ਇੱਕ ਮਿੰਟ ਮੈਂ ਥੋੜਾ ਜਿਹਾ ਸਰੋਤਿਆਂ ਨੂੰ ਜ਼ਰੂਰ ਦੱਸ ਦਿਆਂ, ਕੂੜੇ ਨਾਲ ਜੇ ਜੋੜ ਦੇਵੋਗੇ ਤਾਂ ਆਪੇ ਸਾਰੀਆਂ ਭਾਸ਼ਾ ਚੀਜ਼ਾਂ ਨਾਲ ਜੁੜ ਜਾਂਦਾ, ਧਰਮ ਨਾਲ ਵੀ ਬੰਦਾ ਜੁੜ ਜਾਂਦਾ। ਮੈਂ ਤੇ ਸਰੋਤਿਆਂ ਨੂੰ ਦੱਸ ਦਿਆਂ ਜੀ, ਹਰਪ੍ਰੀਤ ਹੋਰਾਂ ਨੇ ਵੀ ਹੁਣੇ ਹੁਣੇ ਇੱਕ ਕਿਤਾਬ ਲਿਖੀ ਆ, ਵਿਰਾਸਤੀ ਬੋਰਡ, ਛੋਟੇ ਬੱਚਿਆਂ ਲਈ ਇੱਕ ਛੋਟੀ ਜਿਹੀ ਕਿਤਾਬ ਆ, 10-20 ਪੰਨਿਆਂ ਦੀ, ਪਰ ਉਹ ਇੱਕ ਬੜੀ ਪੇਂਟਿੰਗ ਦੇ ਨਾਲ ਸੁਮੇਲ ਨਾਲ ਲਿਖੀ ਹੋਈ ਇੱਕੋ ਹੀ ਕਹਾਣੀ ਆ, ਤੇ ਤੁਹਾਨੂੰ ਵੀ ਬੜੀ ਚੰਗੀ ਲੱਗੂਗੀ ਉਹ ਕਿਤਾਬ। ਜੇ ਤੁਸੀਂ ਕਿਸੇ ਨੇ ਵੀ ਉਹ ਕਿਤਾਬ ਆਪਣੇ ਬੱਚਿਆਂ ਲਈ ਮੰਗਾਉਣੀ ਹੋ ਨਾ, ਤਾਂ ਜ਼ਰੂਰ ਅਸੀਂ ਹਰਪ੍ਰੀਤ ਹੋਰਾਂ ਦਾ ਤੁਹਾਨੂੰ ਕੰਟੈਕਟ ਦੇ ਦਿਆਂਗੇ, ਤੁਸੀਂ ਉਹਨਾਂ ਤੋਂ ਮੰਗਵਾ ਸਕਦੇ ਹੋ। ਨਿੱਕੀ ਜਿਹੀ ਕਿਤਾਬ ਆ, ਵਿਰਾਸਤੀ ਬੋਰਡ ਦੇ ਨਾਂ ਤੇ ਇਹਨਾਂ ਨੇ ਲਿਖੀ ਆ। ਮੈਂ ਕਿਸੇ ਦਿਨ ਇਹਨਾਂ ਨਾਲ ਲੰਮੀ ਚੌੜੀ ਕਿਤਾਬ ਦੇ ਮਾਮਲੇ 'ਚ ਜ਼ਰੂਰ ਰੇਡੀਓ ਤੇ ਗੱਲ ਕਰਨੀ ਚਾਹੂੰਗਾ, ਪਰ ਅੱਜ ਤਾਂ ਸਵੱਬੀ ਅਚਾਨਕ ਜਿਹੜੀ ਆਪਣੀ ਫੋਨ ਕਾਲ ਅੱਜ ਵਿਸ਼ਾ ਚੱਲ ਪਿਆ, ਇਹਨਾਂ ਨੇ ਕਾਲ ਕੀਤੀ ਹੈ। ਸੋ ਬਹੁਤ ਧੰਨਵਾਦ ਹਰਪ੍ਰੀਤ,
ਧੰਨਵਾਦ ਜੀ,
ਮਿਹਰਬਾਨੀ। ਸੋ ਐਲਬਰੀ ਤੋਂ ਸਾਡੇ ਨਾਲ ਜੁੜੇ ਹੋਏ ਸੀ ਹਰਪ੍ਰੀਤ, ਤੇ ਉਹਨਾਂ ਨੇ ਆਪਣੀ ਜਿਹੜੀ ਔਰਤ ਦਾ ਜਿਹੜਾ ਰੋਲ ਆ ਬੱਚੇ ਨੂੰ ਭਾਸ਼ਾ ਸਿਖਾਉਣ ਦੇ ਵਿੱਚ, ਉਹ ਜਿਹੜਾ ਦੱਸਿਆ ਤੇ ਵਾਕਈ ਉਹ ਤਜਰਬੇ ਚੋਂ ਨਿਕਲੀਆਂ ਗੱਲਾਂ ਜੀ। ਤੇ ਤੁਸੀਂ ਵੀ ਸਾਡੀਆਂ ਜਿਹੜੀਆਂ ਬੀਬੀਆਂ ਭੈਣਾਂ ਸੁਣਦੀਆਂ, ਜ਼ਰੂਰ ਇਸ ਚੀਜ਼ ਨੂੰ ਫੋਲੋ ਕਰਨਗੀਆਂ, ਤਾਂ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਸਾਨੂੰ ਇਸ ਨੌਬਤ ਤੋਂ ਨਾ ਆਉਣਾ ਪਵੇ, ਜਿਹੜੀ ਉਹਨਾਂ ਨੇ ਗ੍ਰੀਕ ਸਟੋਰੀ ਸੁਣਾਈ ਉਹ ਨੌਬਤ ਸਾਡੇ ਨਾਲ ਨਾ ਆਵੇ। ਤਰਸੇਮ ਸਿੰਘ ਰਟੋਲ ਜੁੜੇ ਨਾਲ ਸਾਡੇ ਨਾਲ, ਸਤਿ ਸ਼੍ਰੀ ਅਕਾਲ ਬੁਲਾ ਰਹੇ ਆ ਜੀ, ਕਹਿੰਦੇ ਪ੍ਰੋਗਰਾਮ ਬਹੁਤ ਵਧੀਆ ਚੱਲ ਰਿਹਾ, ਪਰਥ ਤੋਂ ਜੁੜੇ ਆ ਬਾਈ ਤਰਸੇਮ। ਤੇ ਸਾਡੇ ਨਾਲ ਇੱਧਰ ਗੌਰਵ ਸ਼ਰਮਾ ਹੋਰਾਂ ਨੇ ਇੱਕ ਚੁਟਕਲਾ ਭੇਜਿਆ, ਤੇ ਉਹਨਾਂ ਨੇ ਕਹਿੰਦੇ ਜੀ, ਪਤੀ ਪਤਨੀ ਕਹਾਂ ਪਰ ਹੋ, ਪਤੀ ਸਕੂਟਰ ਸੇ ਗਿਰ ਗਿਆ ਹੂੰ, ਐਕਸੀਡੈਂਟ ਹੋ ਗਿਆ, ਹਾਸਪਿਟਲ ਜਾ ਰਹਾ ਹੂੰ, ਪਤਨੀ ਧਿਆਨ ਰੱਖਣਾ ਟਿਫਨ ਟੇਢਾ ਨਾ ਹੋ ਜਾਏ ਵਰਨਾ ਦਾਲ ਗਿਰ ਜਾਏਗੀ। ਕਿਆ ਬਾਤ ਹੈ ਜੀ, ਇਹ ਦੇਖੋ ਕਿਹੋ ਜਿਹਾ ਮਾਹੌਲ ਹੈ, ਸ਼ਰਾਬੀਆਂ ਤੇ ਵੀ ਸੁਣਾਏ ਜਾਂਦੇ ਆ ਚੁਟਕਲੇ ਇਹੋ ਜਿਹੇ, ਤੇ ਇਹੀ ਸੁਣਾਇਆ ਗੌਰਵ ਸ਼ਰਮਾ ਹੋਰਾਂ ਨੇ। ਹਰਦੀਪ ਸਿੰਘ ਸੰਧੂ ਜੁੜੇ ਆ, ਸਤਿ ਸ਼੍ਰੀ ਅਕਾਲ ਮਿੰਟੂ ਜੀ, ਵਟਸ ਹੈਪਨਿੰਗ ਇਨ ਆਪ ਗੈਟਿੰਗ ਬੈਡ ਟੂ ਰੋਜ਼, ਕੈਨ ਇਟ ਕੈਨ ਕਮ ਥਰੂ ਆਫ ਇਟ ਐਂਡ ਆਲਸੋ ਪਲੀਜ਼ ਸ਼ੇਅਰ ਯੂਅਰ ਜੋਕ, ਥੈਂਕਸ, ਨਾਈਸ ਸ਼ੋ। ਆ ਲਓ ਜੀ, ਜੋਕ ਆ ਸਾਹ ਲੈਣ ਵਾਲੀ ਗੱਲ ਦੀ ਆ ਗਈ, ਪਹਿਲਾਂ ਛੱਡੋ ਆਪਾਂ ਆਪ ਊਪ ਤਾਂ ਚੱਲਦੀਆਂ ਰਹਿਣੀਆਂ ਇੱਥੇ, 6 ਮਹੀਨੇ ਪਹਿਲਾਂ ਹੋਰ ਨਜ਼ਰੀਏ ਸੀ, ਹੁਣ ਹੋਰ ਨਜ਼ਰੀਏ ਆ, ਤੁਸੀਂ ਆਪਣਾ ਜੋਕ ਸੁਣੋ, ਇਹ ਜੋਕ ਰੋਜ਼ ਰੋਜ਼ ਥੋੜ੍ਹਾ ਸੁਣਾਉਣੇ ਆਪਾਂ। ਉਹ ਸਾਹ ਲੈਣ ਦੀ ਗੱਲ ਸੀ ਜੀ ਅਰਦੀਪ ਸਾਹ ਲੈਣ ਦੀ ਉਹ ਜਦੋਂ ਮੈਂ ਪ੍ਰੋਗਰਾਮ ਕਰ ਰਿਹਾ ਨਾ ਤੇ ਜਦੋਂ ਜ਼ਿਆਦਾ ਤੇਜ਼ ਮੈਸੇਜ ਪੜ੍ਹਦੇ ਆ ਹੋਰ ਕਰਦੇ ਆ ਮੇਰੀ ਕੋਸ਼ਿਸ਼ ਇਹ ਹੁੰਦੀ ਆ ਵੀ ਜਿਹੜਾ ਰੇਡੀਓ ਦਾ 2 ਘੰਟੇ ਆ ਉਹਦੇ ਚ ਮੈਂ ਚੁੱਪ ਕਰਕੇ ਜਾਂ ਗਾਣੇ ਲਾ ਕੇ ਜਾਂ ਤੁਹਾਡਾ ਟਾਈਮ ਨਾ ਬਰਬਾਦ ਕਰਾਂ, ਵੱਧ ਤੋਂ ਵੱਧ ਮੈਂ ਤੁਹਾਡੀ ਸਾਂਝ ਪਾਵਾਂ, ਆਪਣੀ ਸਾਂਝ ਪਾਵਾਂ ਤੇ ਉਸ ਚ ਫਿਰ ਮੈਂ ਤੇਜ਼ੀ ਖਾ ਜਾਂਦਾ ਕਈ ਵਾਰੀ, ਜੋ ਤੇਜ਼ੀ ਖਾਣ ਬੋਲਦਾ ਤਾਂ ਸਾਹ ਚੜ ਜਾਂਦਾ ਤੇ ਉਹ ਸਾਹ ਚੜਨ ਕਾਰਨ ਮੈਂ ਉਹ ਸਾਹ ਤੇ ਚੁਟਕਲਾ ਸੁਣਾਉਣਾ, ਪਰ ਹੁਣ ਮੈਂ ਕੀ ਕਰਾਂ ਇਧਰੋਂ ਚੁਟਕਲਾ ਮੇਰਾ ਪੂਰਾ ਆਉਣ ਤੋਂ ਪਹਿਲਾਂ ਬਾਈ ਤਰਸੇਮ ਦੀ ਰਿੰਗ ਆ ਗਈ, ਹੁਣ ਬਾਈ ਤਰਸੇਮ ਤੋਂ ਗੱਲ ਕਰਕੇ ਫਿਰ ਚੁਟਕਲਾ ਸੁਣਾਉਣੇ ਆ। ਹਾਂਜੀ ਤਰਸੇਮ ਬਾਈ,
ਮਿੰਟੂ ਭਾਜੀ
ਸਤਿ ਸ੍ਰੀ ਅਕਾਲ, ਕੀ ਹਾਲ ਆ ਜੀ?
ਬਹੁਤ ਵਧੀਆ ਮਿੰਟੂ ਭਾਈ, ਤੁਸੀਂ ਸੁਣਾਓ ਜੀ?
ਆਪਾਂ ਵੀ ਚੜ੍ਹਦੀ ਕਲਾ ਚ।
ਮਿੰਟੂ ਭਾਜੀ ਥੋੜਾ ਅੱਜ ਪਰੇਸ਼ਾਨੀ ਜੀ ਸੀ, ਤੁਹਾਨੂੰ ਸ਼ੇਅਰ ਕਰਾਂ ਜੀ, ਜੇ ਤੁਸੀਂ ਗੁੱਸਾ ਨਾ ਕਰੋ।
ਆਉਣ ਬਿਲਕੁਲ ਬਿਲਕੁਲ ਆਉਣ ਦਿਓ ਜੀ, ਕੋਈ ਚੱਕਰ ਨੀ।
ਮਿੰਟੂ ਭਾਜੀ ਮੈਂ 1.5 ਸਾਲ ਪਹਿਲਾਂ ਅਪਾਰਟਮੈਂਟ ਖਰੀਦਿਆ ਸੀ ਇੱਕ। ਉਹ ਮੈਨੂੰ 10,000 ਰੁਪਇਆ ਗ੍ਰਾਂਟ ਇਸ਼ੂ ਹੋਈ, ਨਾਲ ਹੋਇਆ ਜੀ 2,000 ਰੁਪਇਆ ਹੋਮ ਅਪਲਾਇੰਸ। ਮੈਂ 10,000 ਡਾਲਰ ਤੇ ਚਲੋ ਆ ਗਿਆ ਤੇ ਮੈਂ ਨਾ ਕਾਫੀ ਸਮੇਂ ਬਾਅਦ ਆਪਾਂ ਅਕਾਊਂਟ ਚੈੱਕ ਕੀਤਾ ਮਿੰਟੂ ਭਾਜੀ, ਤਾਂ 2,000 ਡਾਲਰ ਨੀ ਮੈਨੂੰ ਮਿਲਿਆ
ਜੀ।
ਤੇ ਜਦੋਂ ਮੈਂ ਨਾ ਜਿਹੜਾ ਹਾਊਸ ਡਿਪਾਰਟਮੈਂਟ ਆ ਉਹਨਾਂ ਨਾਲ ਗੱਲ ਕੀਤੀ ਤੇ ਉਹਨਾਂ ਕਿਹਾ ਵੀ ਹਾਂਜੀ ਉਹ ਤੁਹਾਡੇ ਨਾਂ ਤੇ ਕੋਈ ਹੋਰ ਕਿਸੇ ਨੇ ਵੀ ਆਲਰੇਡੀ ਕਾਪੀ ਲਈ ਹੋਈ ਸੀ ਤੇ ਇਸ ਕਰਕੇ ਤੁਹਾਨੂੰ ਕੁਛ ਨੀ ਹੋਇਆ, ਤੇ ਤੁਸੀਂ ਏਦਾਂ ਕਰੋ ਸਾਨੂੰ ਸੈਟਲਮੈਂਟ ਦੀਆਂ ਕਾਪੀਆਂ ਭੇਜੋ। ਮੈਨੂੰ ਭਾਜੀ ਉਹਨਾਂ ਨੇ ਸੈਟਲਮੈਂਟ ਦੀਆਂ ਕਾਪੀਆਂ ਭੇਜੀਆਂ ਤੇ ਉਹ ਜਨਾਨੀ ਸੀ ਕੋਈ ਬਾਬਾ, ਉਹਨੇ ਬਾਅਦ ਫਿਰ ਕਿਹਾ ਨਹੀਂ ਨਹੀਂ ਸਾਨੂੰ ਸੈਟਲਮੈਂਟ ਦੀਆਂ ਕਾਪੀਆਂ ਨਹੀਂ ਚਾਹੀਦੀਆਂ, ਤੁਸੀਂ ਸਾਨੂੰ ਬੈਂਕ ਦੀਆਂ ਕਾਪੀਆਂ ਭੇਜੋ ਜਿੱਥੋਂ ਲੋਨ ਇਸ਼ੂ ਕਰਾਇਆ। ਫਿਰ ਅਸੀਂ ਉਹਨੂੰ ਬੈਂਕ ਦੀਆਂ ਕਾਪੀਆਂ ਵੀ ਭੇਜੀਆਂ ਤੇ ਹੁਣ ਬਾਬਾ 1.5 ਮਹੀਨੇ ਬਾਅਦ ਫਿਰ ਆਂਦੀ ਤੁਸੀਂ ਨੀਂਹ ਪੱਤਰ ਕਿਸੇ ਰੱਖਿਆ ਇਹ ਉਹਦੀਆਂ ਕਾਪੀਆਂ ਭੇਜੋ।
ਅੱਛਾ
ਹਾਂਜੀ, ਨਾ ਵੀ ਨੀਂਹ ਪੱਤਰ ਭਾਈ ਇਹ ਅਸੀਂ ਥੋੜਾ ਰੱਖਿਆ ਇਹ ਤੇ ਭਾਈ ਉਹ ਕੰਪਨੀ ਦਾ ਇਹਦੇ ਅਪਾਰਟਮੈਂਟ 8 ਯੂਨਿਟ ਬਣੇ ਹੋਏ ਆ ਤੇ ਸਾਨੂੰ ਪਤਾ ਹੀ ਨੀ ਕਿੰਨੇ ਰੱਖਿਆ ਵਾ, ਨਹੀਂ ਤੁਸੀਂ ਪਤਾ ਕਰੋ ਕਿੰਨੇ ਰੱਖਿਆ ਹੈ। ਉਹ ਅਸੀਂ ਲਭਾ ਗਏ ਜੀ ਉਹ ਬਿਲਡਰ ਨੂੰ ਲਭਾ ਜਿਹਨੇ ਉਹ ਬਿਲਡਿੰਗ ਬਣਾਈ ਸੀ, ਉਹ ਬਿਲਡਰਾਂ ਦਾ ਵੀ ਇਹ ਤੇ ਕੋਈ ਗੱਲ ਨਾ ਹੋਈ ਨੀਂਹ ਪੱਤਰ ਕਦੋਂ ਰੱਖਿਆ ਕਿਸ ਦਿਨ ਤੋਂ ਸ਼ੁਰੂਆਤ ਕੀਤੀ ਇਹ ਤੇ ਮੇਰਾ ਮਸਲਾ ਨੀ ਹੈਗਾ, ਮੈਂ ਤੇ ਆਲਰੇਡੀ ਸਭ ਕੁਛ ਲੈਂਡ ਉਹਨੂੰ ਦੇ ਚੁੱਕਾ, ਹੁਣ ਇਸ ਤਰ੍ਹਾਂ ਕਰਕੇ ਸਾਨੂੰ ਉਡਾਈ ਜਾਂਦੀ ਹੈ ਜੀ, ਸਾਨੂੰ ਗ੍ਰਾਂਟ ਨੀ ਇਸ਼ੂ ਕਰ ਰਹੀ, ਸਾਡਾ ਕੀ ਵਿਚਾਰ ਆ?
ਤਾਂ ਤੁਸੀਂ ਨਹੀਂ, ਤੁਸੀਂ ਦੇਖੋ ਇੱਥੇ ਇਨਵੈਸਟਮੈਂਟ ਵਾਲੇ ਤੇ ਫੇਅਰ ਵਰਕਸ ਵਾਲੇ ਆ ਜੀ, ਤੁਸੀਂ ਇੱਕ ਕਾਲ ਕਰੋ ਉਹ ਤਾਂ ਤੁਹਾਨੂੰ ਘਰੇ ਆ ਕੇ ਗ੍ਰਾਂਟ ਦੇ ਕੇ ਜਾਊਗੀ ਜੇ ਤੁਸੀਂ ਜਾਇਜ਼ ਹੋਏ। ਇੱਥੇ ਇਹ ਦੋਨੇ ਡਿਪਾਰਟਮੈਂਟ ਕੰਮ ਕਰਦੇ ਆ, ਜੇ ਤੁਸੀਂ ਉਹਨੂੰ ਲੀਗਲੀ ਆਪਣਾ ਸਹੀ ਹੋ ਤੁਸੀਂ ਤੇ ਸਹੀ ਉਹਨਾਂ ਨੂੰ ਅਪਰੋਚ ਕਰਦੇ ਹੋ ਤੁਸੀਂ ਨਾ, ਇਹ ਮੈਨੂੰ ਤੁਹਾਡਾ ਵੈਸਟਰਨ ਆਸਟ੍ਰੇਲੀਆ ਦੇ ਲਾਅ ਨਹੀਂ ਪਤਾ, ਪਰ ਵੈਸਟਰਨ ਆਸਟ੍ਰੇਲੀਆ ਦੇ ਵਿੱਚ ਪੜ੍ਹ ਕੇ ਦੇਖਿਓ ਵੀ ਇਸ ਡਿਪਾਰਟਮੈਂਟ ਦੀ ਸ਼ਿਕਾਇਤ ਕਿੱਥੇ ਕੀਤੀ ਜਾ ਸਕਦੀ ਹੈ। ਸਾਰੇ ਡਿਪਾਰਟਮੈਂਟਸ ਕਿਸੇ ਨਾ ਕਿਸੇ ਥੱਲੇ ਆਉਂਦੇ ਆ, ਜਿਵੇਂ ਇਨਵੈਸਟਮੈਂਟ ਵਾਲੇ ਆ ਜਿਹੜੇ ਉਹਨਾਂ ਦੇ ਥੱਲੇ ਤਕਰੀਬਨ ਬਹੁਤ ਸਾਰਾ ਕੁਝ ਆਉਂਦਾ, ਤੁਸੀਂ ਉਹਨਾਂ ਦਾ ਨੰਬਰ ਲੈ ਕੇ ਉਹਨਾਂ ਨੂੰ ਇਹ ਸਾਰਾ ਮਸਲਾ ਦੱਸੋ, ਮੈਂ ਗਰੰਟੀ ਕਰਦਾ ਵੀ ਤੁਹਾਨੂੰ ਕਾਲ ਆਊਗੀ, ਤੁਹਾਨੂੰ ਕਾਲ ਕਰਨ ਦੀ ਲੋੜ ਨਹੀਂ ਪੈਣੀ, ਉਹ ਤੁਹਾਡੇ ਉਹਨਾਂ ਨੂੰ ਉਹ ਦੇ ਦਿੰਦੇ ਵਿਦਿਨ ਵੀਕ ਦੇ ਦਿੰਦੇ ਆ ਜਾਂ 3 ਦਿਨ ਦੇ ਦਿੰਦੇ ਆ ਵੀ 3 ਜਾਂ 4 ਦਿਨਾਂ ਚ ਮਸਲਾ ਸੋਲਵ ਕਰ ਲਓ, ਜੇ ਨਹੀਂ ਤੁਹਾਡੇ ਤੋਂ ਸੋਲਵ ਹੁੰਦਾ ਤਾਂ ਫਿਰ ਅਸੀਂ ਸੋਲਵ ਕਰਾਂਗੇ, ਉਹ ਦਖਲ ਅੰਦਾਜ਼ੀ ਦਿੰਦੇ ਆ ਤੇ ਉਹ ਫ੍ਰੀ ਆਫ ਕਾਸਟ ਆ। ਤੇ ਜੇ ਇਹ ਮੈਂ ਸਰੋਤਿਆਂ ਨੂੰ ਹੋਰ ਨੂੰ ਵੀ ਦੱਸਦਿਆਂ ਵੀ ਤੁਹਾਡੇ ਨਿੱਕੇ ਨਿੱਕੇ ਮਸਲੇ ਕਿਸੇ ਬਿਜਲੀ ਬਿੱਲ, ਪਾਣੀ ਬਿੱਲ, ਫੋਨ ਦਾ ਰੌਲਾ, ਕਿਤੇ ਵੀ ਕਿਸੇ ਵੀ ਟਾਈਮ ਤੁਸੀਂ ਆਪਦੇ ਇਲਾਕੇ ਦੇ ਵਿੱਚ ਦੇਖ ਕੇ ਲੱਭ ਕੇ ਉਹਨਾਂ ਦਾ ਨੰਬਰ ਵੈਬਸਾਈਟ ਤੋਂ ਤੁਸੀਂ ਇੱਕ ਕਾਲ ਕਰਕੇ ਦੇਖਿਓ, ਫਿਰ ਚਮਤਕਾਰ ਦੇਖਿਓ, ਪਰ ਗਲਤ ਨਾ ਕੋਈ ਕਰਿਓ ਅਪਰੋਚ, ਬਸ ਇੰਨੀ ਮੇਰੀ ਮੰਨਣਾ।
ਹਾਂਜੀ ਗਲਤ ਨਹੀਂ, ਹਾਂਜੀ ਇਹ ਤੁਹਾਨੂੰ ਉਡਾਈ ਜਾਂਦੀ ਆ, ਕਦੀ ਸੈਟਲਮੈਂਟ ਭੇਜੋ, ਕਦੀ ਉਹ ਜਿਹੜੀ ਬੈਂਕ ਤੋਂ ਲੋਨ ਕਰਾਇਆ ਉਹ ਕਾਗਜ਼ ਭੇਜੋ, ਉਹਨਾਂ ਦੀ ਨੀਂਹ ਪੱਤਰ ਕਿਸੇ ਰੱਖਿਆ, ਮੇਰਾ ਹੱਥਾਂ ਨਿਕਲ ਗਿਆ, ਮੈਂ 2 ਸਾਲ ਹੋ ਗਏ ਨੀਂਹ ਪੱਤਰ, ਜਿਹੜਾ ਨਾ ਨੀਂਹ ਪੱਤਰ ਹੀ ਬਸ ਪ੍ਰਕਾਸ਼ ਨੇ ਬਾਅਦ ਵਿੱਚ ਲਾਉਣਾ ਹੈ ਕਿ ਨੀਂਹ ਪੱਤਰ ਕਰਾ ਦੇ ਸਾਨੂੰ, ਪਹਿਲਾਂ ਕਦੋਂ ਰੱਖੇ?
ਉਹ ਤਾਂ ਚਿੜੀਆਂ ਦਾ ਦੁੱਧ ਮੰਗਣ ਵਾਲੀ ਗੱਲ ਸੀ ਇਹ ਤਾਂ। ਸੋ
ਮਿਹਰਬਾਨੀ ਤਰਸੇਮ ਭਾਈ, ਤੁਸੀਂ ਈਮੇਲ ਆਈ ਦੁਬਾਰਾ ਜੀ, ਓਕੇ ਜੀ, ਓਕੇ
ਜੀ 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 ਓਕੇ ਓਕੇ ਜੀ, ਬਹੁਤ ਮਿਹਰਬਾਨੀ। ਸੋ ਤਰਸੇਮ ਹੋਰਾਂ ਦਾ ਨਿੱਜੀ ਮਸਲਾ ਜਿਹੜਾ ਉਹਨਾਂ ਨੇ ਆਪਣੇ ਨਾਲ ਸ਼ੇਅਰ ਕੀਤਾ, ਪਰ ਇਹ ਬਹੁਤ ਸਾਰੇ ਲੋਕਾਂ ਦਾ ਹੋਰ ਵੀ ਹੋ ਸਕਦਾ ਤੇ ਅਵੇਅਰਨੈਸ ਫੈਲਦੀ ਆ। ਧੰਨਵਾਦ ਆ ਤਰਸੇਮ ਹੋਰਾਂ ਦਾ ਜਿਨ੍ਹਾਂ ਨੇ ਮਸਲੇ ਨੂੰ ਚੱਕਿਆ, ਤਾਂ ਕਿ ਕੱਲ ਨੂੰ ਤੁਸੀਂ ਵੀ ਅਵੇਅਰ ਰਹੋ ਇਹੋ ਜਿਹੀਆਂ ਚੀਜ਼ਾਂ ਦੇ ਉੱਤੋਂ। ਤੇ ਇੱਧਰ ਉਹ ਗੱਲ ਹਰਦੀਪ ਭਾਈ ਹੋਰਾਂ ਨੇ ਚੁਟਕਲੇ ਦੀ ਕਹੀ ਜਿਹਦੇ ਚੁਟਕਲਾ ਮੈਂ ਸਾਹ ਵਾਲਾ ਸੁਣਾਉਣਾ, ਜੇ ਹੁਣ ਕਾਲ ਨਾ ਆਈ ਤਾਂ ਮੇਰਾ ਚੁਟਕਲਾ ਹੋਜੂ ਪੂਰਾ ਤੇ ਨਹੀਂ ਤਾਂ ਸਾਹ ਫਿਰ ਕੌਣ ਲੈਣ ਦਿੰਦਾ। ਚੁਟਕਲਾ ਇਹ ਸੀਗਾ ਜੀ ਵੀ ਹੋ ਸਕਦਾ ਮੈਂ ਪਹਿਲਾਂ ਸੁਣਾਇਆ ਹੋਵੇ ਕਿਸੇ ਨੇ ਕਿਸੇ ਲਿਸਨਰ ਨੂੰ, ਲਿਸਨਰ ਦੇ ਯਾਦ ਹੋਵੇ ਪਰ ਉਹ ਸਾਹ ਲੈਣ ਦੀ ਗੱਲ ਇਹ ਹੋਈ ਵੀ ਇੱਕ ਵਾਰੀ ਨਾ ਸਾਡੇ ਬਜ਼ੁਰਗ ਆਏ, ਚੁਟਕਲਾ ਨੀ ਅਸਲ ਚ ਰੀਅਲ ਗੱਲ ਆ, ਰੀਅਲ 100% ਕਲੀਅਰ ਰੀਅਲ, ਤੇ ਜਿਹੜੀ ਕਿ ਮੇਰੇ ਖਾਸ ਘਰ ਚ ਹੀ ਵਾਪਰੀ ਆ। ਮੇਰੇ ਕਜ਼ਨ ਆ ਜਿਹੜੇ ਉਹਨਾਂ ਦੇ ਬਜ਼ੁਰਗ ਸੀਗੇ, ਜਾਣੀ ਕਿ ਮੇਰੇ ਸਾਡੇ ਭੂਆ ਜੀ ਲੱਗਦੇ ਆ, ਤੇ ਭੂਆ ਦੇ ਬੇਟੇ ਨਾਲ ਜਦੋਂ ਇਹ ਗੱਲਾਂ ਬਾਤਾਂ ਹੁੰਦੀਆਂ ਤੇ ਉਹਨਾਂ ਦੇ ਦਾਦਾ ਜੀ ਦੀ ਗੱਲ ਹੈ ਜਿਹੜੀ ਕਿ ਸਾਡੇ ਏਰੀਏ ਚ ਕਾਫੀ ਪ੍ਰਚਲਿਤ ਆ, ਪਰ ਉਹ ਗੱਲਾਂ ਗੱਲਾਂ ਚ ਚੁਟਕਲਾ ਬਣ ਗਿਆ। ਸਾਡੇ ਨਾ ਇੱਕ ਦੁਕਾਨ ਕਰਦੇ ਸੀਗੇ ਸੇਠ ਪਰਸਰਾਮ ਦੇਵਰਾਜ, ਮੇਰੇ ਹਜੇ ਨਾਂ ਵੀ ਯਾਦ ਆ, ਤੇ ਦੋ ਭਰਾ ਸੀ ਤੇ ਦੋਨਾਂ ਭਰਾਵਾਂ ਦੇ ਗਾਂ ਚਾਰ ਪੰਜ ਬੱਚੇ ਸੀ, ਪੰਜ ਛੇ ਜਾਣੇ ਉਹ ਦੁਕਾਨ ਦੇ ਉੱਤੇ ਹੁੰਦੇ ਸੀ, ਤੇ ਮਨਿਆਰੀ ਦੀ ਦੁਕਾਨ ਸੀ ਮੇਰੇ ਯਾਦ ਆ। ਨਿੱਕੇ ਹੁੰਦੇ ਸਾਡੇ ਬਜ਼ੁਰਗ ਸਾਨੂੰ ਵੀ ਉੱਥੋਂ ਕਿਤਾਬਾਂ ਕਾਪੀਆਂ ਦਵਾ ਕੇ ਲਿਆਉਂਦੇ, ਤੇ ਮੇਰੇ ਹਜੇ ਉਹ ਵੀ ਸਮੈਲ ਯਾਦ ਆ ਜਿਹੜੀ ਉਹ ਕਿਤਾਬਾਂ ਦੇ ਵਿੱਚੋਂ ਖੁਸ਼ਬੂ ਇੱਕ ਆਉਂਦੀ ਹੁੰਦੀ ਸੀ ਸਪੈਸ਼ਲ ਕਿਸਮ ਦੀ, ਜੋ ਨਵੀਂ ਕਲਾਸ ਚੋ ਕੇ ਤੇ ਨਵੀਆਂ ਕਿਤਾਬਾਂ ਲੈ ਕੇ ਅਸੀਂ ਆਉਂਦੇ ਹੁੰਦੇ ਸੀ। ਤਾਂ ਉਹਨਾਂ ਦੇ ਨੀਵਾਂ ਜਿਹਾ ਕਾਊਂਟਰ ਹੁੰਦਾ ਤੇ ਉੱਥੇ ਬੈਠੇ ਹੁੰਦੇ, ਮੂਹਰੇ ਨਿੱਕੀ ਜੀ ਪੜਛੱਤੀ ਜੀ ਪਾਈ ਹੁੰਦੀ ਸੀ ਦੁਕਾਨ ਦੇ ਉੱਤੇ, ਜਿਹੜਾ ਮੈਂ ਤੁਹਾਨੂੰ ਸੀਨ ਦੱਸਦਾ। ਤੇ ਇੱਕ ਦਿਨ ਗਰਮੀ ਦਾ ਦਿਹਾੜਾ ਤੇ ਬਾਬਾ ਜੀ ਬਾਜ਼ਾਰ ਚ ਗਏ ਹੋਏ, ਤੇ ਬਾਬਾ ਜੀ ਆਏ ਤੁਰੇ ਆਉਂਦੇ ਤੇ ਖੂੰਡਾ ਹੱਥ ਚ ਹੁੰਦਾ ਸੀ ਬਾਬਾ ਜੀ ਦੇ, ਤੇ ਛੋਟੇ ਜੇ ਕੱਦ ਸੀ, ਮਧਰਾ ਜਿਹਾ ਕੱਦ ਬਾਬਾ ਜੀ ਦਾ, ਤੇ ਖੂੰਡਾ ਹੁੰਦਾ ਪੂਰਾ ਐ ਵੱਡਾ ਹੱਥ ਚ, ਤੇ ਉਹਨੂੰ ਨਾ ਆਪਦੀ ਜਿਵੇਂ ਬਜ਼ੁਰਗ ਪੁਰਾਣੇ ਖੜਦੇ ਹੁੰਦੇ ਸੀ ਕੱਛ ਦੇ ਚ ਦੇ ਕੇ ਸਹਾਰਾ ਜਿਹਾ ਲਾ ਕੇ ਖੜ ਗਏ ਬਾਬਾ ਜੀ। ਤਾਂ ਜਦੋਂ ਖੂੰਡਾ ਲੈ ਕੇ ਖੜੇ ਸੀ ਨਾ, ਤਾਂ ਉਦੋਂ ਪਹਿਲਾਂ ਤਾਂ ਪਰਸਰਾਮ ਜੀ ਪੁੱਛਣ ਲੱਗ ਗਏ, ਹਾਂ ਬਾਬਾ ਜੀ ਕੀ ਲੈਣਾ ਕਹਿੰਦੇ, ਤੇ ਬਾਬਾ ਜੀ ਨੇ ਮਾੜਾ ਜਿਹਾ ਉਹਦੇ ਕੰਨੀ ਇਗਨੋਰ ਜਿਹਾ ਕਰਤਾ। ਫੇਰ ਕਹਾਂ ਦੇਵਰਾਜ ਜੀ ਬੈਠੇ ਸੀ, ਉਹਨਾਂ ਨੇ ਪੁੱਛ ਲਿਆ ਬਾਬਾ ਜੀ ਕੀ ਲੈਣਾ, ਬਾਬੇ ਨੇ ਫੇਰ ਉਹਦੇ ਕੰਨੀ ਮਾੜੀ ਜੀ ਨਜ਼ਰ ਜੀ ਮਿਲਾ ਕੇ ਸਿਰਜਾ ਹਿਲਾਇਆ ਵੀ ਖੜ ਇੱਕ ਮਿੰਟ ਨਾ ਜੀ। ਉਦੋਂ ਬਾਅਦ ਇੱਕ ਮੁੰਡਾ, ਉਦੋਂ ਬਾਅਦ ਦੂਜਾ ਮੁੰਡਾ, ਐਂ ਕਰਦੇ ਕਰਦੇ ਬਾਬੇ ਤੋਂ ਨਾ ਛੇਵੇਂ ਬੰਦੇ ਨੇ ਜਦੋਂ ਪੁੱਛਿਆ, ਹਾਂ ਬਾਬਾ ਜੀ ਕੀ ਲੈਣਾ, ਤੇ ਕਹਿੰਦੇ ਬਾਬੇ ਨੇ ਖੂੰਡਾ ਕੱਢ ਲਿਆ, ਕਹਿੰਦਾ ਲੈਣਾ ਤਾਂ ਸਿਰੋਂ ਸਾਹ ਸੀ, ਜੇ ਲੈਣ ਦਿਓਗੇ ਉਹ ਤੁਸੀਂ ਲੈਣ ਨਹੀਂ ਦਿੰਦੇ। ਸੋ ਇਹ ਮੇਰਾ ਚੁਟਕਲਾ ਸੀ ਵੀ ਕਹਿਣ ਦਾ ਭਾਵ ਆ ਵੀ ਮੈਂ ਵੀ ਲੈਣਾ ਤਾਂ ਸਾਹ ਚਾਹੁੰਦਾ ਸੀ ਵਿੱਚ ਦੀ ਰੋਕ ਕੇ, ਪਰ ਉਹ ਸਾਹ ਕਈ ਵਾਰੀ ਨਹੀਂ ਲੈਣ ਦਿੰਦੇ। ਹੁਣ ਅਮਰਿਤ ਸਿੰਘ ਸਿਡਨੀ ਵਾਲੇ ਸਾਡੇ ਨਾਲ ਜੁੜ ਚੁੱਕੇ ਆ, ਚਲੋ ਕੋਈ ਨੀ, ਸਾਹ ਆਪਾਂ ਹੁਣ ਤੋਂ 10 ਮਿੰਟਾਂ ਬਾਅਦ ਸਾਹ ਲੈਣ ਤੀ ਆ। ਸੋ ਸਤਿ ਸ੍ਰੀ ਅਕਾਲ ਅਮਰਿਤ ਭਾਈ।
ਭਾਈ ਸਤਿ ਸ੍ਰੀ ਅਕਾਲ ਜੀ।
ਸਤਿ ਸ੍ਰੀ ਅਕਾਲ। ਉਹ ਮੈਂ ਸਾਹ ਲੈਣ ਦਾ ਚੁਟਕਲਾ ਸੁਣਾਈ ਜਾਂਦਾ ਸੀ, ਮਾਫੀ ਚਾਹੁੰਦਾ, ਵਿੱਚ ਤੁਹਾਡੀ ਕਾਲ ਆ ਗਈ, ਹੋਲਡ ਰੱਖਣਾ ਪਿਆ ਤੁਹਾਨੂੰ।
ਨਹੀਂ ਨਹੀਂ ਭਾਜੀ, ਮੈਂ ਵੀ ਤਾਂ ਹੀ ਹੋਲਡ ਰਿਹਾ ਜੀ, ਮੈਂ ਕਿਹਾ ਭਾਜੀ ਨੂੰ ਸਾਹ ਹੀ ਲੈ ਲੈਣ ਦੋ ਜੀ ਥੋੜਾ।
ਹੋਰ ਸੁਣਾਓ ਕਿੱਦਾਂ ਅਮਰਤ?
ਠੀਕ ਹੈ ਭਾਜੀ, ਬਹੁਤ ਵਧੀਆ ਜੀ। ਮੈਂ ਆਪਾਂ ਅੱਜ ਇੱਕ ਟੌਪਿਕ ਤੇ ਗੱਲ ਚੱਲਦੀ ਸੀਗੀ ਜੀ, ਕਿ ਇੱਕ ਤੁਸੀਂ ਕਹਿੰਦੇ ਸੀ ਕਿਸੇ ਨੇ ਕੁਛ ਉਹਦੇ ਲੇਖ ਵੀ ਲਿਖਿਆ ਹੋਇਆ ਕੋਈ, ਕਿ ਇੱਥੋਂ ਜਿਹੜੇ ਬਾਹਰ ਜਾਂਦੇ ਨੇ ਉਹਨਾਂ ਨੂੰ ਦੇਖ ਕੇ ਆਪਣੇ ਪੰਜਾਬ ਵਾਲੇ ਮੁੰਡੇ ਕੁੜੀਆਂ ਵੱਧ ਪ੍ਰਭਾਵਿਤ ਹੁੰਦੇ ਕਿ ਉੱਥੇ ਪਤਾ ਨੀ ਕੀ ਹੈ। ਤੇ ਇਹ ਗੱਲ ਬਿਲਕੁਲ ਸਹੀ ਹੈ ਜੀ, ਜਿਹੜਾ ਲੇਖ ਲਿਖਿਆ, ਮਤਲਬ ਸਾਡੇ ਤੇ ਤਾਂ ਢੁਕਦੀ ਆ ਜੀ, ਹੈ ਨਾ ਜੀ, ਇਹੀ ਸੋਚਦੇ ਸੀ ਬਾਹਰ ਪਤਾ ਨੀ ਕੀ ਹੈ, ਤੇ ਆਉਂਦਾ ਵੀ ਬਾਹਰ ਚੰਗਾ ਹੀ ਹੈ ਜੀ, ਫੋਨ ਤਾਂ ਕੋਈ 30-35 ਲੱਖ ਰੁਪਇਆ ਲਾਉਂਦਾ ਨੀ ਗਾ ਜੀ, ਤੇ ਜਿਹਦੇ ਜਿਹੜਾ ਚੰਗਾ ਉਹੀ ਲਾ ਕੇ ਆਉਂਦਾ, ਹੈ ਨਾ ਜੀ, ਤੇ ਇੱਥੇ ਆ ਕੇ ਜਦੋਂ ਪਤਾ ਲੱਗਦਾ ਨਾ ਕੋਈ ਮੁੰਡੇ 40 ਲੱਖ ਹੈ, ਕੋਈ 30 ਲੱਖ ਹੈ ਜੀ, ਕਿੰਨੇ ਲੱਗਦੇ ਫੀਸਾਂ ਭਰਦੇ ਆ ਜੀ, ਕੋਈ ਉਹ ਕੋਈ ਟਰਾਲੀ ਪੁਸ਼ਿੰਗ ਕਰਦਾ, ਕੋਈ ਕਾਰ ਵਾਸ਼ ਕਰਦਾ, ਉਹ ਫਿਰ ਵੀ ਉਹਨੂੰ ਮਿਹਨਤ ਦਾ ਮੁੱਲ ਨੀ ਮਿਲਦਾ ਜੀ, ਹੈ ਨਾ ਜੀ, ਤੇ ਉਹ ਸਹੀ ਗੱਲ ਹੈ ਜੀ, ਜਿਹੜੇ ਬਾਹਰੋਂ ਇੱਥੋਂ ਜਾਂਦੇ ਨੇ ਬਾਹਰ। ਮੈਂ ਪਿੱਛੇ ਜੇ ਇੰਡੀਆ ਗਿਆ ਜੀ, ਮੈਨੂੰ ਪੁੱਛ ਰਹੇ ਕਹਿੰਦੇ ਉੱਥੇ ਕੀ ਹੈ, ਮੈਂ ਉਹਨਾਂ ਨੂੰ ਸੱਚ ਤੇ ਸੱਚਾਈ ਦੱਸੀ, ਮੈਂ ਕਿਹਾ ਉੱਥੇ ਹੈਗੇ ਆ ਅਸੀਂ ਬਈਏ, ਉਹ ਭਈਆ ਜਿਹੜਾ ਉਹ ਭਈਆ ਮੈਂ ਕਿ ਜਿਹੜਾ ਹੁਣ ਇੱਥੇ ਮਹੀਨਾ ਰਹਿਣ ਆਇਆ, ਤਾਂ ਇੱਥੇ ਮੈਂ ਵਧੀਆ ਕੱਪੜੇ ਪਾਊਂਗਾ, ਨਹੀਂ ਉੱਥੇ ਤਾਂ ਪੀਲੀ ਜੀ ਟੀ ਸ਼ਰਟ ਪਾ ਲੈਣੇ ਜੀ, ਤੇ ਉਹੀ ਕੰਮ ਆਣੀ ਨੀਲੀ ਪੈਂਟ ਜੀ, ਤੇ ਉਹੀ ਸੇਫਟੀ ਸ਼ੂਜ਼ ਪਾ ਕੇ ਨਿਕਲ ਜਾਂਦੇ ਹੈ ਨਾ ਜੀ। ਤੇ ਉਹਨਾਂ ਨੂੰ ਮੈਂ ਇਹ ਗੱਲ ਦੱਸੀ, ਮੈਂ ਕਿਹਾ ਉੱਥੇ ਅਸੀਂ ਪੂਰੇ 8-9 ਮਹੀਨੇ ਭਈਏ ਹੁੰਦੇ ਆ, ਤੇ ਉਸ ਤੋਂ ਬਾਅਦ ਭਈਆ ਹੁਣ ਆਪਣੇ ਦੇਸ਼ ਘੁੰਮਣ ਆਉਂਦਾ, ਤੇ ਉਦੋਂ ਆ ਕੇ ਇੱਥੇ ਹਵਾ ਕਰਦਾ ਕਿ ਆਹ ਵੀ ਹੈ ਮੇਰੇ ਕੋਲ, ਆਹ ਵੀ ਹੈ, ਇੱਥੇ ਕਿਸੇ ਨੇ ਨੀ ਕੀਤੀ ਹੁੰਦੀ ਕਦੀ ਕਿਤੇ ਜੀ।
ਦੇਖੋ ਇਹ ਆਪਾਂ ਚਾਹੇ ਕਿਸੇ ਨੂੰ ਉਹ ਨੀ ਕਰ ਰਹੇ, ਕਿਸੇ ਨੂੰ ਮਾੜਾ ਚੰਗਾ ਨੀ ਕਹਿ ਰਹੇ, ਪਰ ਇਹ ਇੱਕ ਜੋ ਕਿ ਸੱਚਾਈਆਂ ਉਹ ਸੱਚਾਈਆਂ ਰਹਿਣਗੀਆਂ, ਜਿਹੜਾ ਵਕਤ ਆ ਉਹ ਵਕਤ ਦੇ, ਪਰ ਸਾਡੇ ਲੋਕ ਨਾ ਉਹ ਮੰਨਦੇ ਨੀ, ਮਜ਼ਾਕ ਵਾਲੀ ਗੱਲ ਆ ਜਾਂਦੀ ਹੈ। ਮੇਰੇ ਵੀ ਯਾਦ ਆ ਵੀ ਮੈਂ ਜਦੋਂ ਆਉਣਾ ਸੀ ਨਾ 2006 ਦੀ ਗੱਲ ਆਏ ਜਾਂ 7 ਦੇ ਸ਼ੁਰੂ ਦੀ, ਤਾਂ ਮੈਂ ਸਾਡੇ ਬਾਗ ਦੇ ਵਿੱਚ ਦੀ, ਜੇ ਸਾਡਾ ਉੱਥੇ ਬਾਗਬਾਨੀ ਦਾ ਧੰਦਾ, ਬਾਗ ਦੇ ਵਿੱਚ ਦੀ ਟ੍ਰੇਨ ਟਰੈਕ ਜਾਂਦਾ, ਤੇ ਮੈਂ ਬਠਿੰਡੇ ਤੋਂ ਆ ਰਿਹਾ ਸੀ ਟ੍ਰੇਨ ਦੇ ਉੱਤੇ, ਤਾਂ ਮੇਰੇ ਨਾਲ ਮੇਰੇ ਸਰਕਲ ਬੈਠਾ ਸੀ ਸੱਜਣਾ ਮਿੱਤਰਾਂ ਦਾ, ਘੱਟੋ ਘੱਟ 8-10, ਤੇ ਉਦੋਂ ਮੇਰਾ ਵੀਜ਼ਾ ਆ ਗਿਆ ਸੀ, ਤੇ ਸਾਰੇ ਗੱਲ ਇਹ ਚੱਲੀ ਹੋਈ ਸੀ ਵੀ ਤੁਸੀਂ ਹੁਣ ਆਸਟ੍ਰੇਲੀਆ ਚਲੇ ਜਾਓਗੇ, ਇੱਦਾਂ ਮਿੱਤਰ ਪਿਆਰੇ ਗੱਲਾਂ ਚੱਲ ਰਹੀਆਂ ਸਨ। ਤਾਂ ਉਹਨਾਂ ਚੋਂ ਇੱਕ ਨੇ ਪੁੱਛ ਲਿਆ ਵੀ ਉੱਥੇ ਜਾ ਕੇ ਬਾਈ ਕੀ ਕਰੇਗਾ, ਇੱਕ ਸਵਾਲ ਆ ਗਿਆ ਕੁਦਰਤੀ। ਤਾਂ ਉਹ ਕੁਦਰਤੀ ਟ੍ਰੇਨ ਉਸ ਟਾਈਮ ਤੋਂ 2 ਮਿੰਟਾਂ ਬਾਅਦ ਟ੍ਰੇਨ ਮੇਰੇ ਬਾਗ ਵਿੱਚ ਦੀ ਲੰਘਣ ਲੱਗੀ ਨਾ, ਤੇ ਆਪਣੇ ਮਾਲੀ ਉੱਥੇ ਬੈਂਗਣਾ ਦੀ ਖੇਤੀ ਕਰਦੇ ਸੀ, ਤੇ ਉਹ ਤੋੜੀ ਜਾਂਦੇ ਸੀ, ਤੇ ਉਹ ਘੱਟੋ ਘੱਟ 15-20 ਬੰਦੇ ਬੁੜੀਆਂ ਜਿਹੜੇ ਉਹ ਤੋੜ ਰਹੇ ਸੀ, ਮੈਂ ਉਹਨੂੰ ਹੱਥ ਕੀਤਾ, ਮੈਂ ਕਿਹਾ ਤੂੰ ਤੈਨੂੰ ਪਤਾ ਵੀ ਉਹ ਕੌਣ ਆ ਜਿਹੜੇ ਉਹ ਫਿਰਦੇ ਆ? ਕਹਿੰਦਾ ਹਾਂ ਬਾਈ ਮੈਨੂੰ ਪਤਾ ਤੁਹਾਡੇ ਮਾਲੀ ਆ। ਮੈਂ ਕਿਹਾ ਵੀ ਦੇਖ ਹੁਣ ਮੈਂ ਇਹਨਾਂ ਦਾ ਮਾਲਕ ਆ, ਠੀਕ ਹੈ ਨਾ, ਤੇ ਫਿਰ ਮੈਂ ਕਿਹਾ ਆਸਟ੍ਰੇਲੀਆ ਜਾ ਕੇ ਇਹਨਾਂ ਚੋਂ ਮੈਂ ਇੱਕ ਹੋਊਂਗਾ, ਮੇਰਾ ਆਹ ਡਾਇਲੋਗ ਸੀ ਮੇਰੇ ਅੱਜ ਵੀ ਯਾਦ ਆ। ਤਾਂ ਪਰ ਉਹਨਾਂ ਨੇ ਇਹ ਗੱਲ, ਮੈਂ ਵੀ ਉਤਲੇ ਮਨੋਂ ਜੇ ਕਹੀ ਸੀ, ਮੈਨੂੰ ਵੀ ਨਹੀਂ ਪੂਰਾ ਯਕੀਨ ਤਾਂ ਸੀ ਵੀ ਐਂ ਹੋਊਗੀ, ਸੱਚ ਇਹ ਹੋਊਗਾ, ਤੇ ਪਰ ਉਹਨਾਂ ਨੇ ਕਿਸੇ ਨੇ ਮੇਰੀ ਗੱਲ ਨੀ ਯਕੀਨ ਮੰਨਿਆ ਸੀ ਤੇ ਹੱਸਣ ਲੱਗ ਗਏ ਨੇ, ਬਾਈ ਬਾਹਲਾ ਮਜ਼ਾਕੀਆਂ, ਬਾਹਲੇ ਮਜ਼ਾਕ ਤਾਂ ਤੈਨੂੰ ਗੱਲ ਤਾਂ ਇੰਨੀ ਔੜਦੀ ਆ, ਕਹਿੰਦੇ ਗੱਲ ਹੀ ਛੱਡ ਦੇ, ਪਰ ਹੁਣ ਕੀ ਦੱਸੀਏ ਵੀ ਗੱਲਾਂ ਨੀ ਉਹ ਸੱਚ ਸੀ।
ਹਾਂਜੀ ਭਾਜੀ ਇੱਕ ਛੋਟੀ ਗੱਲ ਮੈਂ ਉਸ ਨੂੰ ਸ਼ੇਅਰ ਕਰਦਾ ਜੀ। ਕਿਸੇ ਦੀ ਵਿਆਹ ਤੇ ਗਏ ਜੀ, ਉੱਥੇ ਸਾਡੀ ਕੋਈ ਰਿਸ਼ਤੇਦਾਰ ਸੀ, ਉਹਨਾਂ ਦਾ ਬੇਟਾ ਵੀ ਮੈਨੂੰ ਲੱਗਦਾ ਸ਼ਾਇਦ ਐਡੀਲੇਡ ਹੀ ਹੈ, ਪਤਾ ਨੀ ਪਰਸ ਹੈ ਜੀ। ਉਹ ਕਹਿ ਰਹੇ ਕਿ ਮੇਰਾ ਮੁੰਡਾ ਇੱਕ ਮਹੀਨੇ ਦਾ ਲੱਖ ਡੇਢ ਲੱਖ ਰੁਪਇਆ ਕਮਾ ਲੈ ਹਨਾ ਜੀ, ਤੇ ਕਹਿੰਦੇ ਤੁਹਾਡਾ ਮੁੰਡਾ ਕਿਵੇਂ ਕੀ ਕਰਦਾ ਸਾਡੇ ਘਰ ਦੇ? ਕਹਿੰਦੇ ਉਹ ਤਾਂ ਨੀ ਕੁਛ ਕਰਦਾ, ਉਹਨੂੰ ਛੇੜਿਓ ਵੀ ਨਾ ਤੇ ਉਹਨੂੰ ਛੇੜ ਕੇ ਪੰਗਾ ਹੀ ਲਾਉਂਗੇ, ਮੈਂ ਵੀ ਉੱਥੇ ਮੈਨੂੰ ਵੀ ਛੇੜ ਲਿਆ। ਕਹਿੰਦੇ ਪੁੱਤ ਫਿਰ ਤੂੰ ਕਿੱਥੇ ਕਮਾ ਲੈਣਾ, ਇਹਨਾਂ ਦਾ ਮੁੰਡਾ ਤਾਂ ਜਿਹੜੇ ਸਵਾਦ ਲੈਣ ਵਾਲੇ ਹੁੰਦੇ ਨਾ ਜੀ ਉਹ ਬਹੁਤ ਛੇੜਦੇ ਨੇ। ਉਹ ਮੈਨੂੰ ਕਹਿੰਦੇ ਤੂੰ ਕਰਦਾ ਜੀ? ਮੈਂ ਕਹਿੰਦੀ ਇਹਨਾਂ ਦਾ ਮੁੰਡਾ ਤਾਂ ਲੱਖ ਡੇਢ ਲੱਖ ਰੁਪਇਆ ਕਮਾ ਲੈਂਦਾ। ਮੈਂ ਕਿਹਾ ਚਲੋ ਜੀ ਉਹ ਵੀਕ ਦਾ ਨਾ ਜੀ $1000 ਕਮਾ ਲੈਂਦਾ ਹੋਊਗਾ ਜੀ, ਤੇ ਉਹ 400-350 ਰੈਂਟ ਦਿੰਦਾ ਜੀ, ਠੀਕ ਹੈ ਜੀ, 100-150 ਦਾ ਟੈਂਕ ਵੀ ਫੁੱਲ ਹੋ ਜਾਂਦਾ, ਗੱਡੀ ਵੀ ਚਲਾਉਂਦਾ ਹੋਊਗਾ ਜੀ, ਠੀਕ ਹੈ ਜੀ, ਉਸ ਤੋਂ ਬਾਅਦ ਫੋਨ ਦਾ ਬਿੱਲ ਵੀ ਆ ਜਾਂਦਾ ਜੀ, $100-150 ਦੀ ਦੋਸਤੀ ਵੀ ਲਿਆਉਂਦਾ ਹਨਾ ਜੀ। ਮੈਂ ਕਿਹਾ ਉਹ ਕਿੱਥੇ ਆ ਉਹ ਲੱਖ ਡੇਢ ਲੱਖ ਰੁਪਇਆ ਮੈਨੂੰ ਦਿਖਾਓ ਤਾਂ ਸਹੀ, ਕਿੱਥੇ ਆਇਆ? ਮੈਂ ਕਿਹਾ ਉੱਥੇ ਕਮਾਇਆ ਉਹਨਾਂ ਨੇ, ਲੈ ਲਿਆ ਉਹਨਾਂ ਨੇ ਆਪਣੇ ਨੂੰ ਆਪਾਂ ਨੂੰ ਦਿੱਤਾ ਆਪਣੇ ਤੋਂ ਹੀ ਲੈ ਲਿਆ, ਉਹ ਆਪਣੇ ਤੋਂ ਕੰਮ ਲੈ ਕੇ ਆਪਾਂ ਨੂੰ ਆਪਣਾ ਕੰਟਰੀ ਅੱਗੇ ਕਰ ਰਹੇ ਨੇ, ਆਪਣੇ ਉੱਥੋਂ ਬੱਚੇ PR ਹੋ ਕੇ ਇੱਥੇ ਆਉਂਦੇ ਨੇ, ਡਾਇਰੈਕਟ PR ਲੈਂਦੇ ਨੇ ਜੀ, ਉਹ ਕਰੀਮ ਤਾਂ ਇਹ ਲਈ ਆਉਂਦੇ ਨੇ ਜੀ, ਕਰੀਮ ਮਿਲੇ ਪੰਜਾਬ ਚੰਗਾ।
ਬਹੁਤ ਮਿਹਰਬਾਨੀ ਅਮਰਤ ਭਾਈ, ਤੁਸੀਂ ਆਪਣੇ ਵਿਚਾਰ ਸਾਂਝੇ ਕੀਤੇ ਤੇ ਬੇਲਾ ਥੂ ਕਿਸ ਕਿਆ, ਮਿੰਟ ਰਹਿ ਗਏ 5-4 ਤੇ ਬਹੁਤ ਸਾਰੇ ਸੁਨੇਹੇ ਆਏ ਆ ਤੇ ਉਹ ਵੀ ਲੈਣੇ ਆ, ਸੋ ਬਹੁਤ ਮਿਹਰਬਾਨੀ। ਓਕੇ ਬਾਈ ਜੀ, ਓਕੇ। ਸੋ ਅਮਰਤ ਸਿੰਘ ਸਿਡਨੀ ਤੋਂ ਸਾਡੇ ਨਾਲ ਜੁੜੇ ਹੋਏ ਸਨ ਤੇ ਆਪਾਂ ਜਿਹੜੇ ਸੁਨੇਹੇ ਹੋਰ ਲੈਣੇ ਆ। ਜਗਤਾਰ ਗਿੱਲ ਢੁੱਡੀਕਿਆਂ ਵਾਲੇ ਕਹਿੰਦੇ ਮਿੰਟੂ ਵੀਰੇ ਫੋਨ ਨੰਬਰ ਦਿਓ ਜੀ, ਪੰਜਾਬੀ ਸਿਖਾਉਣ ਲਈ ਬੱਚਿਆਂ ਲਈ, ਬੱਚੇ ਬਹੁਤ ਮਿਹਨਤ ਕਰਨ ਦੀ ਜ਼ਰੂਰਤ ਨਹੀਂ, ਬਸ ਘਰ 'ਚ ਮਾਹੌਲ ਬਣਾਉਣ ਦੀ ਜ਼ਰੂਰਤ ਹੈ। ਪੰਜਾਬੀ ਇੱਕੋ ਇੱਕ ਭਾਸ਼ਾ ਜਿਹੜੀ ਬੱਚਿਆਂ ਨੇ ਘਰ ਤੋਂ ਸਿੱਖਣੀ ਆ, ਬਾਕੀ ਲੋੜੀਂਦੀਆਂ ਭਾਸ਼ਾਵਾਂ ਬੱਚਿਆਂ ਨੇ ਬਾਹਰੋਂ ਸਿੱਖ ਲੈਣੀਆਂ। ਥੋੜਾ ਜਿਹਾ ਬੁਰਕੀ ਪੈਂਦੀ ਰਹੀ, ਉਹ ਚੁੱਪ ਰਿਹਾ, ਪਰ ਜਦੋਂ ਬੁਰਕੀ ਮਿਲਣੀ, ਇਹ ਕਪਿਲ ਮਿਸ਼ਰਾ ਜੀ ਦੇ ਮਾਮਲੇ 'ਚ ਉਹਨਾਂ ਨੇ ਲਿਖਿਆ, ਥੋੜਾ ਜਿਹਾ ਮੈਂ ਸ਼ਬਦ ਨਹੀਂ ਪੜ ਸਕਦਾ, ਪਰ ਉਹਨਾਂ ਨੇ ਲਿਖਿਆ ਜੀ ਕਪਿਲ ਨੂੰ, ਕਹਿੰਦੇ ਜਿੰਨੀ ਦੇਰ ਬੁਰਕੀ ਪੈਂਦੀ ਰਹੀ ਚੁੱਪ ਰਿਹਾ, ਜਦੋਂ ਮਿਰਕੀ ਮਿਲਣੀ ਬੰਦ ਹੋ ਗਈ ਤਾਂ ਭੌਂਕਣਾ ਸ਼ੁਰੂ ਕਰ ਦਿੱਤਾ। ਸੋ ਬਿਲਕੁਲ ਜੀ, ਇਹ ਵੀ ਇੱਕ ਤੱਥ ਹੈ ਜੀ। ਤੇ ਕੁਲਦੀਪ ਫੇਰ ਸਾਡੇ ਨਾਲ ਜੁੜੇ ਆ ਤੇ ਉਹਨਾਂ ਨੇ ਕਿਹਾ ਜੀ ਮੈਂ ਯੂਜ਼ ਕੀਤਾ, ਯੂਜ਼ ਕਰ ਗਿਆ ਬਸ। ਅੱਛਾ, ਉਹਨਾਂ ਤੁਹਾਡੇ ਲਈ ਇੱਕ ਭੇਂਟ, ਉਹਨਾਂ ਨੇ ਲਹਿਰਾਂ ਪ੍ਰੋਗਰਾਮ ਦਾ ਤੜਕੇ ਤੜਕੇ ਜਿਹੜਾ ਪੋਸਟਰ ਆ ਉਹ ਫੋਟੋ ਭੇਜੀ ਹੈ ਜੀ ਮੈਨੂੰ। ਸੋ ਬਹੁਤ ਮਿਹਰਬਾਨੀ, ਤੁਸੀਂ ਵਧੀਆ ਤੜਕੇ ਤੜਕੇ ਭੇਂਟ ਭੇਜੀ ਹੈ ਜੀ, ਧੰਨਵਾਦ ਤੁਹਾਡਾ। ਤੇ ਉਮੀਦ ਕਰਦੇ ਹਾਂ ਵੀ ਤੁਹਾਨੂੰ ਪ੍ਰੋਗਰਾਮ ਵੀ ਪਸੰਦ ਆ ਰਿਹਾ ਹੋਣਾ। ਇੱਧਰ ਕੋਹਲੀ ਸਾਹਿਬ ਸਾਡੇ ਨਾਲ ਜੁੜੇ ਆ, ਹਰਪ੍ਰੀਤ ਕਹਿੰਦੇ ਹਰਪ੍ਰੀਤ ਸਿੰਘ ਪਿਆਰ ਭਰੀ ਸਤਿ ਸ੍ਰੀ ਅਕਾਲ ਬਰਾੜ ਸਾਹਿਬ, ਹਰਮਨ ਰੇਡੀਓ ਦੇ ਸਾਰੇ ਸਰੋਤਿਆਂ ਨੂੰ, ਘਰ ਪਰਿਵਾਰ ਚ ਵਿੜੇ ਅੱਜ। ਕਹਿੰਦੇ ਅੱਜ ਦੇ ਦਿਨ ਸਾਡੇ ਕੋਲੋਂ ਸ਼ਿਵ ਕੁਮਾਰ ਬਟਾਲਵੀ 7 ਮਈ 1973 ਨੂੰ ਸਦਾ ਲਈ ਵਿਛੜ ਗਏ ਸਨ। ਮੈਂ ਤੇ ਮੇਰੇ ਗੀਤਾਂ ਨੇ ਜਦ ਭਲ ਕੇ ਮਰ ਜਾਣਾ, ਬਿਰਹੋਂ ਦੇ ਘਰ ਜਾਇਆ ਨੂੰ ਸਾਨੂੰ ਕਬਰਾਂ ਲੱਭਣ ਆਣਾ, ਸਭਣਾ ਸਹੀਆਂ ਇੱਕ ਆਵਾਜ਼ੇ ਮੁੱਖੋਂ ਬੋਲ ਅਲਾਣਾ, ਕਿਸੇ ਕਿਸੇ ਦੇ ਲੇਖੀ ਹੁੰਦਾ ਐਡਾ ਦਰਦ ਕਮਾਣਾ, ਇਹ ਮੇਰਾ ਗੀਤ ਕਿਸੇ ਨੀ ਗਾਣਾ, ਇਹ ਮੇਰਾ ਗੀਤ ਕਿਸੇ ਨੀ ਗਾਣਾ। ਸੋ ਸ਼ਿਵ ਕੁਮਾਰ ਬਟਾਲਵੀ ਹੋਰਾਂ ਦੀ ਅੱਜ ਜਿਹੜੀ ਪੁੰਨ ਤਿਥੀ ਆ ਜੀ, ਤੇ ਅਸੀਂ ਉਹਨਾਂ ਨੂੰ ਜ਼ਰੂਰ ਯਾਦ ਕਰਦੇ ਹਾਂ। ਮੈਨੂੰ ਇਸ ਬਾਰੇ ਥੋੜਾ ਲੇਟ ਪਤਾ ਲੱਗਿਆ ਨੀ, ਅਸੀਂ ਉਹਨਾਂ ਨੂੰ ਸ਼ਰਧਾਂਜਲੀ ਤੌਰ ਤੇ ਜ਼ਰੂਰ ਕੋਈ ਨਾ ਕੋਈ, ਪਰ ਮੈਂ ਹੁਣ ਸਰਬਜੀਤ ਉਹਨਾਂ ਨੂੰ ਕਹਿਣਾ ਵੀ ਉਹਨਾਂ ਦੀ ਯਾਦ ਦੇ ਵਿੱਚ ਜ਼ਰੂਰ ਕੋਈ ਗੀਤ ਜਾਂਦੇ ਜਾਂਦੇ ਆਪਾਂ ਪਲੇ ਕਰਾਂਗੇ। ਸੋ ਧੰਨਵਾਦ ਹਰਪ੍ਰੀਤ, ਤੁਸੀਂ ਸਾਨੂੰ ਚੇਤੇ ਕਰਾਇਆ ਭਾਵੇਂ ਦੇਰੀ ਨਾਲ ਹੀ ਸਹੀ। ਪਾਲਾ ਬੈਂਸ ਜੁੜਿਆ ਜੀ ਕੋਬਰਮ ਤੋਂ, ਸਤਿ ਸ੍ਰੀ ਅਕਾਲ ਮਿੰਟੂ ਬਾਜੀ, ਹੁਣ ਤੁਸੀਂ ਵੀ ਖੂੰਡਾ ਨਾ ਕੱਢ ਲਿਓ। ਕਹਿੰਦੇ ਤੁਸੀਂ ਹੁਣ ਖੂੰਡਾ ਨਾ ਕੱਢ ਲਿਓ ਵੀ ਸਾਹ ਨੀ ਲੈਣ ਦਿੰਦੇ? ਨਾ ਜੀ, ਹੁਣ ਤਾਂ ਅਸੀਂ ਤਾਂ ਚੁਟਕਲਾ ਸੁਣਾਉਣਾ ਸੀ, ਬਹਾਨੇ ਨਾਲ ਸੁਣਾ ਤਾ। ਗੁਰਿੰਦਰ ਚੌਲ ਕਹਿੰਦੇ ਨੋਟ ਟੋਟਲੀ ਐਗਰੀ ਫਾਰ ਐਵਰੀ ਵਨ ਡੂਇੰਗ ਲੇਬਰ ਜੋਬਸ, ਇਟਸ ਡਿਪੈਂਡਿੰਗ ਔਨ ਫਾਰ ਕੈਪੇਬਿਲਿਟੀ, ਸੋ ਇਟਸ ਗਿਵ ਐਂਡ ਟੇਕ, ਡੂ ਨੋਟ ਕ੍ਰਿਟੀਸਾਈਜ਼। ਗੁਰਿੰਦਰ ਭਾਈ ਮੈਨੂੰ ਲੱਗਦਾ ਕ੍ਰਿਟੀਸਾਈਜ਼ ਤਾਂ ਕਿਸੇ ਨੇ ਨਹੀਂ ਕੀਤਾ, ਕ੍ਰਿਟੀਸਾਈਜ਼ ਨਹੀਂ ਕਰ ਰਹੇ, ਪਰ ਹੋ ਸਕਦਾ ਬਹੁਤ ਘੱਟ ਜਿਹੜੀਆਂ ਜ਼ਿਆਦਾਤਰ ਚਾਂਸਿਸ ਆ ਲੇਬਰ ਜੋਬ ਦੇ ਹੈਗੇ ਆ, ਜਿਹੜੀ ਗੱਲ ਦੀ ਬਹੁਤਾਤ ਹੋਵੇ ਉਹ ਗੱਲ ਛਿੜ ਜਾਂਦੀ ਆ। ਹਾਂ, ਬਹੁਤ ਘੱਟ ਜਿਹੜੇ ਜੋਬਸ ਸਾਡੇ ਸੱਜਣ ਮਿੱਤਰ ਕਰਦੇ ਆ ਜਿਹੜੇ ਜਿਹ ਚ ਲੇਬਰ ਐਡ ਨਹੀਂ। ਪਰ ਆਸਟ੍ਰੇਲੀਆ ਦੀ ਇੱਕ ਗੱਲ ਤੁਹਾਨੂੰ ਮੈਂ ਦੱਸਦਾ ਵੀ ਆਸਟ੍ਰੇਲੀਆ ਦੇ ਦੀ ਇੱਕ ਗੱਲ ਖਾਸ ਪਾਪੂਲਰ ਆ, ਤੁਹਾਨੂੰ ਮੈਂ ਬਹੁਤ ਸਾਲ ਤੇ ਅਫੀਸ਼ੀਅਲ ਤੌਰ ਤੇ ਲਿਖੀ ਪੜ੍ਹਾ ਦੂੰਗਾ, ਜਿਹਦੇ ਚ ਇਹ ਲਿਖਿਆ ਵੀ ਚਾਹੇ ਤੁਸੀਂ ਆਸਟ੍ਰੇਲੀਆ ਦੇ ਵਿੱਚ ਪ੍ਰਾਈਮ ਮਿਨਿਸਟਰ ਹੋ ਪਰ ਉਸ ਜੋਬ ਦੇ ਵਿੱਚ ਵੀ ਥੋੜਾ ਬਹੁਤ ਲੇਬਰ ਵਰਕ ਜ਼ਰੂਰ ਇਨਕਲੂਡ ਹੈ। ਇਹ ਗੱਲ ਲਿਖੀ ਹੁੰਦੀ ਹੈ, ਇਹ ਗੱਲ ਕਹੀ ਜਾਂਦੀ ਹੈ ਅਫੀਸ਼ੀਅਲ ਤੌਰ ਤੇ ਉੱਤੇ ਵੀ ਇਸ ਮੁਲਕ ਦੇ ਵਿੱਚ ਥੋੜਾ ਜਿਹਾ ਵੱਖਰਾ ਮਾਹੌਲ ਆ। ਜੇ ਤੁਸੀਂ ਕਿਸੇ ਵੀ ਜੇ ਕੋਈ ਵੀ ਕਿਤੇ ਵੀ ਦਫ਼ਤਰ ਚੋਂ ਆਫਿਸ ਚੋਂ ਡਾਕਟਰ ਦੀ ਜੇ ਗੱਲ ਕਰੀਏ ਤਾਂ ਡਾਕਟਰ ਵੀ ਤੁਸੀਂ ਦੇਖੋਗੇ ਆਪ ਉੱਠ ਕੇ ਆ ਕੇ ਬਾਹਰ ਮਰੀਜ਼ ਨੂੰ ਸੱਦ ਕੇ ਲਿਜਾਂਦਾ ਜਿਹਨੂੰ ਕਿ ਲੇਬਰ ਵਰਕ ਕਾਊਂਟ ਕੀਤਾ ਜਾਂਦਾ। ਜੇ ਡਾਕਟਰ ਨੂੰ ਹੋਰ ਵੀ ਕੋਈ ਕਲੀਨਿਕ ਦੇ ਵਿੱਚ ਗੱਲ ਕਰਨੀ ਪੈਂਦੀ ਹੈ ਤੁਹਾਨੂੰ ਆਪਦੇ ਆਪੇ ਕਰਨੀ ਪੈਂਦੀ ਆ, ਤਾਂ ਉਹ ਉਸ ਨੂੰ ਉਹਨੂੰ ਲੇਬਰ ਵਰਕ ਹੀ ਕਿਹਾ ਜਾਂਦਾ। ਪਰ ਠੀਕ ਆ, ਉਹ ਵੱਖਰਾ ਇੱਕ ਨਜ਼ਰੀਆ ਤੇ ਵੱਖਰੀ ਗੱਲ ਆ, ਮੋਸਟ ਆਫ ਪੀਪਲ ਆ ਤਾਂ ਕਰਕੇ ਇਹ ਗੱਲ ਛਿੜਦੀ ਆ। ਸੋ ਕੈਪੇਬਿਲਿਟੀ ਆ ਜਿਹਦੇ ਦੇ ਅੰਦਰ ਉਹ ਤਾਂ ਬਹੁਤ ਉੱਚੇ ਅਹੁਦਿਆਂ ਤੇ ਪਹੁੰਚ ਚੁੱਕਿਆ ਜੀ, ਤੇ ਪਹੁੰਚਣਗੇ ਵੀ ਆਉਣ ਵਾਲਾ ਟਾਈਮ। ਕਹਿੰਦੇ ਨੀ ਹੁੰਦੇ ਤੁਹਾਡੇ ਬਾਈਆਂ ਦਾ ਹੀ ਹੋਊਗਾ, ਇਹ ਜ਼ਰੂਰ, ਇਹ ਵੀ ਇੱਕ ਸੱਚਾਈ ਆ। ਜਸਵਿੰਦਰ ਸਿੰਘ ਮੈਲਬਨ ਤੋਂ ਜੁੜਿਆ ਜੀ, ਸਤਿ ਸ੍ਰੀ ਅਕਾਲ ਭਾਜੀ, ਵਧੀਆ ਪ੍ਰੋਗਰਾਮ ਚੱਲ ਰਿਹਾ ਜੀ, ਕੀਪ ਇਟ ਅਪ। ਤੇ ਪਰਮਜੀਤ ਸਿੰਘ ਧਾਲੀਵਾਲ ਬ੍ਰਿਸਬਨ ਤੋਂ ਫੇਰ ਜੁੜਿਆ ਜੀ, ਉਹਨਾਂ ਨੇ ਕਿਹਾ ਜੀ ਬਰਾੜ ਸਾਹਿਬ ਬਾਈ ਜੀ ਨੂੰ ਬਿਲਕੁਲ ਸਹੀ ਕਿਹਾ ਕਿ ਸਭ ਤੋਂ ਜ਼ਿਆਦਾ ਕਮਾਈ ਸਪਾਊਸ ਨੇ ਹੀ ਕੀਤੀ ਆ, ਸਭ ਤੋਂ ਜ਼ਿਆਦਾ ਉਹਨਾਂ ਨੇ ਸਪਾਊਸ ਵੀਜ਼ੇ ਵਾਲੀ ਗੱਲ ਦੇ ਉੱਤੇ ਜਿਹੜੀ ਮੈਸੇਜ ਕੀਤਾ ਜੀ। ਧਨੀ ਸਾਹਿਬ ਜੁੜਿਆ ਜੀ ਸਾਡੇ ਨਾਲ, ਤੇ ਕਹਿੰਦੇ ਜੀ ਗੱਲ ਤਾਂ ਅੰਮ੍ਰਿਤ ਠੀਕ ਆ ਪਰ ਇੱਥੋਂ ਦੇ ਬਈਆਂ ਤੋਂ ਉੱਥੋਂ ਦੇ ਬਈਆਂ 'ਚ ਬਹੁਤ ਫਰਕ ਆ, ਉੱਥੇ ਵਾਲੇ ਸਕੂਟਰ ਨਹੀਂ ਸੀ ਲੈ ਸਕਦੇ, ਇੱਥੋਂ ਵਾਲੇ ਬਈਆ ਮਹਿੰਦਰਾ ਐਕਸਯੂਵੀ ਲਈ ਫਿਰਦੇ ਆ, ਬਾਕੀ 20 ਪੈਸੇ ਵੀ ਬਣਦੇ ਆ, ਆਪੇ ਹੌਲੀ ਹੌਲੀ ਸੈੱਟ ਹੋ ਜਾਓਗੇ। ਹਾਂ ਬਿਲਕੁਲ ਜੀ, ਵਕਤ ਲੱਗਦਾ ਕਿਸੇ ਵੀ ਚੀਜ਼ ਦੇ ਵਿੱਚ, ਇਹ ਤਾਂ ਗੱਲ ਹੈ ਹੀ ਨਹੀਂ ਵੀ ਕੋਈ ਸੈੱਟ ਨਹੀਂ ਹੋਇਆ, ਸਭ ਕੁਛ ਇੱਥੇ ਦਿੱਤਾ ਇਸ ਮੁਲਕ ਨੇ, ਕੱਲੀ ਆਪਾਂ ਇਹ ਗੱਲ ਨਾ ਕਹੀਏ। ਪਰ ਹਾਂ, ਜਿਹੜੀ ਗੱਲ ਅਸੀਂ ਅੱਜ ਕਰ ਰਹੇ ਸੀ ਜਾਂ ਕਰਨ ਦੀ ਕੋਸ਼ਿਸ਼ ਕਰ ਰਹੇ ਸੀ, ਉਹ ਸੀ ਗੁਬਾਰੇ ਦੀ ਗੱਲ ਸੀ, ਸਾਡੀ ਨਿੰਦਿਆ ਭੰਡਣ ਦੀ ਗੱਲ ਨਹੀਂ ਸੀ। ਇੱਕ ਦਿਮਾਗ ਦੇ ਵਿੱਚ ਬਣਾਏ ਗੁਬਾਰੇ ਵੀ ਉੱਥੇ ਬਣਾਇਆ ਹੁੰਦਾ ਵੀ ਪਤਾ ਨੀ ਅਸੀਂ ਉੱਥੇ ਕੀ ਕਰਦੇ ਹਾਂ, ਜਾਂ ਅਸੀਂ ਵੀ ਇਹ ਬਣਾ ਕੇ ਆ ਜਾਂਦੇ ਹਾਂ ਵੀ ਪਤਾ ਨੀ ਅਸੀਂ ਤਾਂ ਹੁਣ ਤਾਂ ਰਾਜੇ ਬਣ ਗਏ। ਸੋ ਇਹਨਾਂ ਗੱਲਾਂ ਨੂੰ ਅਸੀਂ ਅੱਜ ਦਾ ਮੁੱਦਾ ਸੀ, ਉਹ ਹੌਲੀ ਹੌਲੀ ਕੀ ਹੁੰਦਾ ਨਾ, ਜਿੰਨੇ ਮੂੰਹ ਉਨੀਆਂ ਗੱਲਾਂ, ਮੁੱਦਾ ਥੋੜਾ ਜਿਹਾ ਆਸੇ ਪਾਸੇ ਚਲਾ ਜਾਂਦਾ, ਪਰ ਮਕਸਦ ਇਹ ਸੀ। ਰਵਿੰਦਰ ਰਵੀ ਸਾਡੇ ਨਾਲ ਜੁੜੇ ਆ, ਕਹਿੰਦੇ ਸਤਿ ਸ੍ਰੀ ਅਕਾਲ ਜੀ ਤੇ ਸਾਰੇ ਹਰਮਨ ਸੁਣਨ ਵਾਲੇ ਸਰੋਤਿਆਂ ਨੂੰ ਵੀ। ਤੇ ਰਵਿੰਦਰ ਸਿੰਘ ਵਰਕਿੰਗ ਇਨ ਮਲੇਸ਼ੀਆ ਫਰੋਮ ਇੰਡੀਆ, ਪੰਜਾਬ, ਲੁਧਿਆਣਾ, ਖੰਨਾ, ਗੁੰਗਰਾਲੀ, ਰਾਜਪੁਤਾਨਾ। ਸੋ ਜੀ ਉਹਨਾਂ ਨੇ ਆਪਣਾ ਪੂਰਾ ਐਡਰੈਸ ਦਿੱਤਾ ਤੇ ਨਾਲ ਉਹਨਾਂ ਨੇ ਭੇਜਿਆ, ਗ੍ਰੇਟ ਰਿਲੇਸ਼ਨਸ਼ਿਪ ਇਜ਼ ਬੇਸਡ ਔਨ ਟੂ ਪ੍ਰਿੰਸੀਪਲਸ, ਫਸਟ ਇਜ਼ ਟੂ ਐਪਰੀਸ਼ੀਏਟ ਯੂਅਰ ਸਿਮਿਲੈਰਿਟੀਜ਼ ਐਂਡ ਸੈਕਿੰਡ ਇਜ਼ ਟੂ ਰਿਸਪੈਕਟ ਅਵਰ ਡਿਫਰੈਂਸ। ਸੋ ਸ਼ੁਭ ਦਿਨ ਜੀ ਉਹਨਾਂ ਨੇ ਕਿਹਾ, ਗੁੱਡ ਮਾਰਨਿੰਗ, ਬਹੁਤ ਵਧੀਆ ਵਿਚਾਰ ਉਹਨਾਂ ਨੇ ਭੇਜਿਆ ਜੀ ਵੀ ਜੇ ਤੁਹਾਡੇ 'ਚ ਕੋਈ ਸਮਾਨਤਾ ਵਾਂ ਤਾਂ ਉਹਨਾਂ ਨੂੰ ਵੀ ਐਪਰੀਸ਼ੀਏਟ ਕਰੋ, ਤੇ ਜੇ ਕਿਸੇ ਤੁਹਾਡੇ 'ਚ ਡਿਫਰੈਂਸ ਆ ਤਾਂ ਉਹਨਾਂ ਨੂੰ ਵੀ ਡਿਫਰੈਂਸ ਨੂੰ ਦੀ ਅਗਲੇ ਦੀ ਕਦਰ ਕਰੋ, ਇਹ ਉਹਦੀ ਸੋਚ ਹੋ ਸਕਦੀ ਆ। ਸੋ ਬਹੁਤ ਬਹੁਤ ਮਿਹਰਬਾਨੀ ਤੁਹਾਡੀ। ਤੇ ਅਵਤਾਰ ਸਿੰਘ ਮਾਨ ਫੇਰ ਜੁੜਿਆ, ਕਹਿੰਦੇ ਬਰਾੜ ਸਾਹਿਬ ਬਾਹਰਲਿਆਂ ਤੇ ਪੰਜਾਬ ਵਾਲਿਆਂ ਬਾਰੇ ਮੁੱਕਦੀ ਗੱਲ ਇੰਨੀ ਹੈ ਕਿ ਸਾਡੀਆਂ ਇਹ ਹੱਡ ਬੀਤੀਆਂ ਆਣ, ਹੱਡ ਬੀਤੀਆਂ ਹੀ ਰਹਿਣਗੀਆਂ ਤੇ ਪੰਜਾਬ ਵਾਲਿਆਂ ਵਾਸਤੇ ਗੱਲਾਂ ਨੇ ਤੇ ਗੱਲਾਂ ਹੀ ਰਹਿਣਗੀਆਂ। ਸੋ ਬਹੁਤ ਬਹੁਤ ਮਿਹਰਬਾਨੀ ਅਵਤਾਰ ਬਾਈ, ਤੁਸੀਂ ਆਪਦਾ ਨਜ਼ਰੀਆ ਇਹ ਪੇਸ਼ ਕੀਤਾ। ਤੇ ਹੁਣ ਵੇਲਾ ਹੋ ਗਿਆ ਜੀ ਜਾਣ ਦਾ, ਤੇ ਜਾਂਦੇ ਜਾਂਦੇ ਜਿਹੜਾ ਅਸੀਂ ਸ਼ਿਵ ਕੁਮਾਰ ਬਟਾਲਵੀ ਹੋਰਾਂ ਦੀ ਜਾਂਚ ਸਰਬਜੀਤ ਹੋਰਾਂ ਨੇ ਮੈਨੂੰ ਲੱਗਦਾ ਕੁਛ ਨਾ ਕੁਛ ਜ਼ਰੂਰ ਕੱਢਿਆ ਹੋਣਾ ਤੇ ਤੁਹਾਡੇ ਨਾਲ ਸਾਂਝਾ ਕਰਦੇ ਹਾਂ। ਅੱਜ ਦੇ ਪ੍ਰੋਗਰਾਮ ਦੇ ਵਿੱਚ ਬਹੁਤ ਸਾਰੀਆਂ ਮਨਮਤੀਆਂ ਹੋਈਆਂ, ਇਧਰਲੀਆਂ ਉਧਰਲੀਆਂ ਗੱਲਾਂ ਹੋਈਆਂ, ਆਪਦੀਆਂ ਗੱਲਾਂ ਧੱਕੇ ਨਾਲ ਸੁਣਾਈਆਂ, ਬਹੁਤ ਸਾਰੀਆਂ ਚੀਜ਼ਾਂ ਠੋਸੀਆਂ ਤੁਹਾਡੇ ਤੇ। ਸੋ ਖਿਮਾ ਦਾ ਜਾਚਕਾਂ ਜੀ, ਤੇ ਤੁਸੀਂ ਮੈਨੂੰ ਪਤਾ, ਮੈਨੂੰ ਅਕਸਰ ਹੀ ਮੈਨੂੰ ਬਹੁਤ ਪਿਆਰ ਕਰਦੇ ਹੋ ਤੇ ਮੇਰੀਆਂ ਗਲਤੀਆਂ ਨੂੰ ਪਰਦਾ ਕੱਜ ਲੈਂਦੇ ਹੋ ਤੇ ਮੈਨੂੰ ਮਾਫੀ ਵੀ ਦੇ ਦਿੰਦੇ ਹੋ। ਸੋ ਇਸੇ ਆਸ ਦੇ ਵਿੱਚ ਮੈਨੂੰ ਹੁਣ ਜਾਣੀ ਕਿ ਮਿੰਟੂ ਬਰਾੜ ਨੂੰ ਐਡਲੇਡ ਦੇ ਸਟੂਡੀਓ ਤੋਂ ਤੇ ਸਰਬਜੀਤ ਸਿੰਘ ਨੂੰ ਦਿਓ ਪਟਿਆਲੇ ਦੇ ਸਟੂਡੀਓ ਤੋਂ ਇਜਾਜ਼ਤ, ਤੇ ਤੁਸੀਂ ਸੁਣਦੇ ਰਹੋ ਹਰਮਨ ਰੇਡੀਓ।
ਚੜਿਆ ਤੇਰੇ ਰੰਗ ਵਰਗਾ ਅੱਜ ਦਿਨ ਮੈਂ ਖੁਰਾਕ ਵੀ ਵਧੀਆ ਖਾਣਾ ਆ ਤੇ ਕਮਜ਼ੋਰੀ ਤਾਂ ਦੂਰ ਦੀ ਗੱਲ ਹੈ ਹੁਣ ਤਾਂ ਮੈਂ ਕੁੱਲ ਮਿਲਾ ਕੇ ਖੁਸ਼ੀ ਖੁਸ਼ ਆ
ਕੁਲਾਰ ਹਸਪਤਾਲ ਮੋਟਾਪੇ ਲਈ ਮਿੰਨੀ ਗੈਸਟ੍ਰਿਕ ਬਾਈਪਾਸ ਦਾ ਇੰਡੀਆ ਦਾ ਸਭ ਤੋਂ ਪਹਿਲਾ ਹਸਪਤਾਲ ਹੈ ਆਪਣਾ ਵਜ਼ਨ ਘਟਾਉਣ ਲਈ ਤੁਸੀਂ ਵੀ ਪਤਾ ਨੋਟ ਕਰ ਲਓ ਕੁਲਾਰ ਹਸਪਤਾਲ GT ਰੋਡ ਪੀਜਾ ਨੇੜੇ ਖੰਨਾ ਪੰਜਾਬ